ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ।
ਲਾਰਡ ਜੀਸਸ,
ਮਹਾਨ ਝੁੰਡ ਦੇ ਆਜੜੀ ਪ੍ਰਭੂ ਯਸੂ ਮਸੀਹ, ਪ੍ਰਭੂ ਜਿਹੜਾ ਪਿਆਰ ਤੂੰ ਸਾਡੇ ਦਿਲਾਂ ਵਿਚ ਪਾਇਆ ਆ, ਉਹਦੇ ਲਈ ਅਸੀਂ ਤੇਰੇ ਇੰਨੇ ਕੁ ਦੇਣਦਾਰ ਆ ਕਿ ਜਿਹਦਾ ਕਦੇ ਅਸੀਂ ਤੈਨੂੰ ਅਦਾ ਨਹੀਂ ਕਰ ਸਕਦੇ। ਜਿਵੇਂ ਅਸੀਂ ਆਪਣੇ ਸਿਰਾਂ ਨੂੰ ਝੁਕਾ ਕੇ ਤੇਰੀ ਹਜ਼ੂਰੀ ਵਿਚ ਖੜੇ ਹੁੰਦੇ ਆ, ਤਾਂ ਅਸੀਂ ਬੜੇ ਹੀ ਅਯੋਗ ਆਪਣੇ ਆਪ ਨੂੰ ਸਮਝਦੇ ਆ। ਅਸੀਂ ਤੇਰੇ ਅੱਗੇ ਬੇਨਤੀ ਕਰਦੇ ਆ ਕਿ ਤੂੰ ਸਾਨੂੰ ਸਭ ਪਾਪਾਂ ਤੇ ਕਸੂਰਾਂ ਤੋਂ ਸਾਨੂੰ ਸਾਫ਼ ਕਰ। ਸਾਡੀ ਦੁਆ ਆ ਕਿ ਤੂੰ ਸਾਡੇ ਸਰੀਰਾਂ ਨੂੰ ਅੱਜ ਜ਼ੋਰ ਬਖਸ਼ੇਗਾ। ਬਥੇਰੇ ਦੁਖੀ ਤੇ ਬਿਮਾਰ ਹਨ, ਜਿਵੇਂ ਕਿ ਸਭਨਾ ਥਾਵਾਂ ਤੋਂ ਬੇਨਤੀਆਂ ਆ ਰਹੀਆਂ ਹਨ ਟੈਲੀਫੋਨ ਰਾਹੀਂ, ਅਤੇ ਇਨ੍ਹਾਂ ਰੁਮਾਲਾਂ ਵੱਲ ਵੇਖ ਕੇ ਵੀ ਪਤਾ ਲੱਗਦਾ ਆ। ਅਤੇ ਸਾਡਾ ਯਕੀਨ ਆ ਕਿ ਹੁਣ ਇਸ ਸੰਸਾਰ ਦਾ ਇਤਿਹਾਸ ਅਸੀਂ ਸਮਾਪਤੀ ਕਰਨ ਤੇ ਆ, ਅਤੇ ਜਲਦੀ ਸਮਾਂ ਸਦੀਪਕ ਕਾਲ ਵਿਚ ਅਲੋਪ ਹੋ ਜਾਵੇਗਾ, ਅਤੇ ਅਸੀਂ ਉਸ ਘੜੀ ਦੇ ਲਈ ਤਿਆਰ ਹੋਣਾ ਚਾਹੁੰਦੇ ਆ। ਉਸ ਸਮੇ ਦੀ ਤਿਆਰੀ ਦੇ ਲਈ ਇਸੇ ਕਰਕੇ ਅਸੀਂ ਅੱਜ ਸਵੇਰ ਇੱਥੇ ਇਕੱਠੇ ਹੋਏ ਆ। ਮੈਨੂੰ ਦੱਸਿਆ ਗਿਆ ਆ ਕਿ ਅੱਜ ਸਾਰੇ ਦੇਸ਼ ਭਰ ਵਿਚ ਅਤੇ ਇੱਕ ਸਮੁੰਦਰੀ ਤੱਟ ਤੋਂ ਦੂਜੇ ਸਮੁੰਦਰੀ ਤੱਟ ਤੱਕ ਅੱਜ ਸਵੇਰ ਬਹੁਤ ਸਾਰੇ ਟੈਲੀਫੋਨ ਸੰਦੇਸ਼ ਨੂੰ ਸੁਣਨ ਵਾਸਤੇ ਲਾਏ ਗਏ ਹਨ। ਜਿੱਥੇ ਵੀ ਸਾਡੀ ਆਵਾਜ਼ ਜਾਵੇ, ਹੋਣ ਦੇ ਕਿ ਉਹ ਛੋਟਾ ਸਮੂਹ ਬਰਕਤ ਪਾਵੇ, ਉਹਨਾਂ ਦੇ ਵਿਚਾਲੇ ਦੇ ਬਿਮਾਰਾਂ ਨੂੰ ਚੰਗਾ ਕਰ। ਮੇਰੀ ਬੇਨਤੀ ਆ ਕਿ ਤੂੰ ਉਹਨਾਂ ਦੀਆਂ ਰੂਹਾਂ ਨੂੰ ਸਾਰੀ ਬੁਰਿਆਈ ਤੋਂ ਸ਼ੁੱਧ ਕਰੇਗਾ। ਅੱਜ ਸਵੇਰ ਇੱਥੇ ਡੇਰੇ ਵਿਚ ਸਾਡੀ ਮਦਦ ਕਰ, ਤਾਂ ਕਿ ਅਸੀਂ ਵੀ ਉਹਨਾਂ ਮਹਾਨ ਫਾਇਦਿਆਂ ਦਾ ਆਨੰਦ ਮਾਣ ਸਕੀਏ। ਸਾਡੀ ਬੇਨਤੀ ਆ ਕਿ ਤੂੰ ਆਪਣੇ ਲਿਖਤੀ ਬਚਨ ਰਾਹੀਂ ਸਾਡੇ ਨਾਲ ਬੋਲੇਗਾ। ਹੁਣ ਜਿੱਦਾਂ ਅਸੀਂ ਸਾਰੇ ਦੇਸ਼ ਭਰ ਵਿਚ ਇਕੱਠੇ ਹੋਏ ਆ, ਹੁਣ ਦੇ ਕਿ ਪਵਿੱਤਰ ਆਤਮਾ ਉਹ ਗੱਲਾਂ ਸਾਡੇ ਤੇ ਪ੍ਰਗਟ ਕਰੇ ਜਿਨ੍ਹਾਂ ਦੀ ਸਾਨੂੰ ਲੋੜ ਆ। ਭਾਵੇਂ ਅਸੀਂ ਛੋਟੇ ਹੀ ਲੋਕ ਹਾਂ, ਪਰ ਤਾਂ ਵੀ ਸਾਡਾ ਸਥਾਨ ਛੁੜਾਏ ਹੋਇਆਂ ਦੇ ਵਿਚਕਾਰ ਹੈ, ਕਿਉਂਕਿ ਅਸੀਂ ਮਸੀਹ ਉੱਤੇ ਨੇਚਾ ਕੀਤੀ ਆ। ਪ੍ਰਭੂ ਸਾਨੂੰ ਇਹ ਸਭ ਚੀਜ਼ਾਂ ਬਖਸ਼ ਦੇ। ਜਦ ਅਸੀਂ ਬੰਦਗੀ ਨੂੰ ਖਤਮ ਕਰਕੇ ਸਾਰੇ ਦੇਸ਼ ਭਰ ਵਿਚ ਆਪਣੇ ਘਰਾਂ ਨੂੰ ਪਰਤਦੇ ਆਂ, ਹੁਣ ਦੇ ਕਿ ਅਸੀਂ ਵੀ ਉਹਨਾਂ ਇਮਾਊਸ ਪਿੰਡ ਦੇ ਰਹਿਣ ਵਾਲਿਆਂ ਵਾਂਗ ਕਹਿ ਸਕੀਏ। ਜਦ ਉਹ ਰਾਹ ਵਿਚ ਸਾਡੇ ਨਾਲ ਗੱਲਾਂ ਕਰਦਾ ਸੀ, ਤਾਂ ਕੀ ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦੇ? ਹੁਣ ਪਿਤਾ, ਮੈਂ ਜਾਣਦਾ ਆ ਕਿ ਜੋ ਕੁਝ ਮੈਂ ਕਹਾਂਗਾ ਉਹ ਇਨ੍ਹਾਂ ਚੰਗੇ ਮਸੀਹਾਂ ਲਈ ਜੋ ਸਾਰੇ ਦੇਸ਼ ਭਰ ਵਿਚ ਹਨ ਯਕੀਨਨ ਥੋੜਾ ਹੋਵੇਗਾ। ਉਹ ਜਿਹੜੇ ਸੁਣ ਲਈ ਤਿਆਰ ਹਨ ਉਹਨਾਂ ਲਈ ਇਹ ਕਾਫੀ ਨਾ ਹੋਵੇਗਾ, ਤੇ ਜੇ ਮੈਂ ਕੁਝ ਕਹਾਂ ਤਾਂ ਇਹ ਕੁਝ ਵੀ ਨਾ ਹੋਵੇਗਾ ਜੋ ਉਹਨਾਂ ਲਈ ਕੁਝ ਚੰਗਾ ਕਰ ਸਕੇ, ਕਿਉਂਕਿ ਅਸੀਂ ਸਾਰੇ ਇੱਕੋ ਹੀ ਤਸਵੀ ਦੇ ਮਣਕੇ ਆ। ਅਸੀਂ ਮਰਨਹਾਰ ਮਨੁੱਖ ਆ, ਪਰੰਤੂ ਉਹ ਮਹਾਨ ਪਵਿੱਤਰ ਆਤਮਾ ਬੋਲੇ ਹੋਣ ਦੇ ਕਿ ਉਹ ਕਲਾਮ ਨੂੰ ਲੈ ਕੇ ਤੇ ਆਪਣੇ ਆਪ ਨੂੰ ਪ੍ਰਗਟ ਕਰੇ ਯਸੂ ਨਾਮ ਵਿਚ। ਉਹਦੇ ਲਈ ਅਸੀਂ ਹੁਣ ਉਡੀਕ ਰਹੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਮੈਨੂੰ ਹੈਰਾਨੀ ਜਿਹੀ ਹੋ ਰਹੀ ਆ। ਮੈਂ ਆਪਣੀ ਪਤਨੀ ਨੂੰ ਆਖਿਆ ਸੀ ਜੇ ਉਹ ਟਕਸਨ ਸ਼ਹਿਰ ਵਿਚ ਕਿਤੇ ਸੁਣੇ। ਮੈਂ ਨਹੀਂ ਸੀ ਸੋਚਿਆ ਕਿ ਮੇਰੇ ਪਰਤਣ ਤੇ ਸ਼ਾਇਦ ਮੈਂ ਕੋਈ ਬੰਦਗੀ ਕਰਾਂਗਾ। ਮੈਂ ਤਾਂ ਆਪਣੇ ਕੱਪੜੇ ਵੀ ਨਹੀਂ ਲਿਆਂਦੇ ਸਨ, ਅਤੇ ਆਪਣੀ ਨੌ ਨੂੰ ਮੈਂ ਆਖਿਆ, ਉਹਨੇ ਮੇਰਾ ਕੋਟ ਪ੍ਰੈਸ ਕੀਤਾ ਸੀ, ਅਤੇ ਮੈਂ ਕਿਹਾ ਉਹ ਮੈਂ ਤਾਂ ਮੰਚ ਭਾਵ ਪੁਲਪਟ ਦੇ ਪਿੱਛੇ ਰਵਾਂਗਾ। ਉਹ ਨਹੀਂ ਜਾਣਦੇ ਕਿ ਪੈਂਟ ਤਾਂ ਇੱਕ ਕਿਸਮ ਦੀ ਆ ਤੇ ਕੋਟ ਦੂਜੀ ਕਿਸਮ ਦਾ ਆ, ਅਤੇ ਇਹ ਉਹ ਹੈ ਜਿਹੜਾ ਮੈਂ ਘਰ ਪਾਉਂਦਾ ਹੁੰਦਾ ਸਾਂ। ਪਰੰਤੂ ਮੀਡਾ ਨੇ ਮੇਰੀ ਕਮੀਜ਼ ਅਤੇ ਸਭ ਪ੍ਰੈਸ ਕਰ ਦਿੱਤਾ ਸੀ। ਚਿੰਤਾ ਨਾ ਕਰੋ, ਸਭ ਠੀਕ ਆ। ਅੱਜ ਸਵੇਰ ਸਾਡੇ ਕੋਲ ਇੱਕ ਬੇਨਤੀ ਆਈ ਆ ਕਿ ਇੱਕ ਬਹੁਤ ਹੀ ਪਿਆਰਾ ਭਾਈ, ਅਤੇ ਮੇਰਾ ਵਿਚਾਰ ਆ ਕਿ ਪ੍ਰੈਸ ਕਾਰਟ, ਮੈਂ ਯਕੀਨ ਕਰਦਾ ਆ ਕਿ ਪ੍ਰੈਸ ਕਾਰਟ ਐਰੀਜ਼ੋਨਾ ਵਿਚ ਵੀ ਅੱਜ ਸਵੇਰ ਟੈਲੀਫੋਨ ਲਗਾ ਹੋਇਆ ਆ। ਭੈਣ ਮਰਸੀਅਰ ਦੇ ਪਿਤਾ ਬੰਦਗੀ ਵਿਚ ਆਉਣ ਲਈ ਆਪਣੇ ਰਾਹ ਵਿਚ ਸਨ। ਮੈਂ ਸਮਝਦਾ ਆ ਕਿ ਉਸ ਭਾਈ ਕੋਗਿਨਸ ਨੂੰ ਰਾਹ ਵਿਚੋਂ ਹੀ ਦਿਲ ਦੇ ਦੌਰੇ ਪੈਣ ਕਰਕੇ ਹਸਪਤਾਲ ਲਿਜਾਇਆ ਗਿਆ, ਅਤੇ ਭਾਈ ਜੂਨੀਅਰ ਜੈਕਸਨ, ਮੈਂ ਸੋਚਦਾ ਆ ਕਿ ਉਹ ਅਗਲੇ ਰੇਡੀਓ ਤੇ ਸੁਣ ਰਹੇ ਹਨ ਜਾਂ ਅਗਲੇ ਟੈਲੀਫੋਨ ਉੱਤੇ, ਜੋ ਕਿ ਜਾਂ ਤਾਂ ਕਲਾਰਕਸਵਿਲ ਜਾਂ ਨਿਊ ਅਲਬੈਨੀ ਵਿਚ ਆ, ਅਤੇ ਉਹਨਾਂ ਦੇ ਪਿਤਾ ਵੀ ਹਸਪਤਾਲ ਵਿਚ ਹਨ। ਮੈਂ ਸੋਚਦਾ ਆ ਕਿ ਜਿਗਰ ਦੀ ਕੈਂਸਰ ਦਾ ਖਤਰਨਾਕ ਆਪਰੇਸ਼ਨ ਹੋਇਆ ਆ, ਅਸੀਂ ਯਕੀਨਨ ਉਹਨਾਂ ਸਭਨਾਂ ਨੂੰ ਦੁਆ ਵਿਚ ਯਾਦ ਕਰਨਾ ਚਾਹੁੰਦੇ ਹਾਂ। ਇੱਥੇ ਦੂਜੇ ਵੀ ਹਨ, ਪਰ ਅਸੀਂ ਸਮਾਂ ਬਚਾਉਣਾ ਚਾਹੁੰਦੇ ਹਾਂ। ਖੁਦਾ ਉਹਨਾਂ ਸਭਨਾਂ ਦੇ ਬਾਰੇ ਜਾਣਦਾ ਆ। ਆਓ ਹੁਣ ਉਹਨਾਂ ਲਈ ਦੁਆ ਕਰੀਏ। ਪਿਆਰੇ ਖੁਦਾ, ਉਹ ਪਿਆਰਾ ਬਜੁਰਗ, ਝੁਰੜੀਆਂ ਵਾਲੇ ਹੱਥ ਦਾ ਆਦਮੀ, ਭਾਈ ਕੋਗਿਨਸ ਮੈਦਾਨ ਦਾ ਤਜਰਬੇਕਾਰ ਆਦਮੀ, ਅੱਜ ਸਵੇਰ ਹਸਪਤਾਲ ਵਿਚ ਪਿਆ, ਦਿਲ ਦੇ ਦੌਰੇ ਤੋਂ ਦੁੱਖ ਪਾ ਰਿਹਾ ਆ। ਖੁਦਾਵੰਦਾ, ਉਹ ਗਰੀਬ ਬਜੁਰਗ ਦਿਲ ਨੇ ਬਹੁਤ ਮੁਸੀਬਤਾਂ ਝੱਲੀਆਂ ਹਨ। ਮੈਂ ਖੁਦਾਵੰਦਾ ਉਸ ਦੀ ਮਦਦ ਲਈ ਬੇਨਤੀ ਕਰਦਾ ਆ, ਇਹਨੂੰ ਮਨਜੂਰ ਕਰ, ਅਤੇ ਜਿੱਦਾਂ ਅਸੀਂ ਸਭ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ ਉਹ ਵੀ ਕਰਦਾ ਆ, ਤੇ ਉਹ ਜੀਉਣਾ ਚਾਹੁੰਦਾ ਆ। ਖੁਦਾਵੰਦਾ ਇਹ ਮਨਜੂਰ ਕਰ, ਅਸੀਂ ਸਾਰੇ ਦੇਸ਼ ਭਰ ਵਿਚ ਯਸੂ ਨਾਮ ਦੇ ਵਿਚ ਉਹਦੇ ਲਈ ਬੇਨਤੀ ਕਰਦੇ ਹਾਂ ਕਿ ਤੂੰ ਉਹਨੂੰ ਚੰਗਾ ਕਰਕੇ ਹਸਪਤਾਲੋਂ ਬਾਹਰ ਲਿਆਵੇਂਗਾ। ਸਾਡੀ ਨੇਚਾ ਆ ਕਿ ਤੂੰ ਜ਼ਰੂਰ ਇਹ ਕਰੇਗਾ ਅਤੇ ਉਹ ਠੀਕ ਇਸ ਬੰਦਗੀ ਵਿਚ ਆ ਜਾਵੇਗਾ। ਅਸੀਂ ਭਾਈ ਜੈਕਸਨ, ਉਹਦੇ ਪਿਆਰੇ ਪਿਤਾ ਲਈ ਜਿਹੜਾ ਮੌਤ ਦੇ ਕੰਢੇ ਉੱਤੇ ਆ, ਬੇਨਤੀ ਕਰਦੇ ਹਾਂ, ਜਿਹਨੇ ਭਾਈ ਜੂਨੀਅਰ ਵਰਗੇ ਚੰਗੇ ਮੁੰਡੇ ਨੂੰ ਇਸ ਸੰਸਾਰ ਵਿਚ ਲਿਆਂਦਾ ਆ। ਮੈਂ ਪਿਆਰੇ ਖੁਦਾਵੰਦਾ ਦੁਆ ਕਰਦਾ ਆ ਕਿ ਤੂੰ ਉਹਨੂੰ ਨਰੋਇਆ ਕਰੇਗਾ। ਮੈਂ ਜਾਣਦਾ ਆ ਕਿ ਇਹ ਅਣਹੋਣਾ ਤਾਂ ਜਾਪਦਾ ਆ, ਵੈਦ ਹਕੀਮ ਉਹ ਨਹੀਂ ਜਾਣਦੇ ਕਿ ਇਸ ਕਿਸਮ ਦੇ ਰੋਗ ਵਾਲੇ ਕੇਸ ਲਈ ਕੀ ਕੀਤਾ ਜਾਵੇ। ਸਾਨੂੰ ਭਾਈ ਹਾਲ ਵੀ ਯਾਦ ਆਉਂਦਾ ਆ, ਜਿਹਨੂੰ ਲੂਜ਼ਵਿਲ ਸ਼ਹਿਰ ਦੇ ਸਭ ਤੋਂ ਉੱਤਮ ਵੈਦ ਨੇ ਕਿਹਾ ਸੀ, ਆਖਿਆ ਸੀ ਉਹ ਕੁਝ ਕੁ ਘੰਟੇ ਹੋਰ ਜੀਵੇਗਾ। ਉਹਨੂੰ ਜਿਗਰ ਦੇ ਕੈਂਸਰ ਦਾ ਰੋਗ ਸੀ, ਅਤੇ ਇਹ ਗੱਲ 25 ਸਾਲ ਪਹਿਲਾਂ ਦੀ ਆ, ਅਤੇ ਹੁਣ ਉਹ ਤੇਰੀ ਕਿਰਪਾ ਦੇ ਕਰਕੇ ਅੱਜ ਵੀ ਜਿਉਂਦਾ ਆ। ਸੋ ਮੈਂ ਅਰਦਾਸ ਕਰਦਾ ਆ ਕਿ ਤੂੰ ਭਾਈ ਜੈਕਸਨ ਨੂੰ ਚੰਗਾ ਕਰ, ਖੁਦਾਵੰਦਾ ਤੇਰੀ ਕਿਰਪਾ ਤੇ ਦਇਆ ਉਹਦੇ ਨਾਲ ਹੋਵੇ, ਅਤੇ ਇਹ ਸਭ ਰੁਮਾਲਾ ਤੇ ਕੱਪੜਿਆਂ ਦਾ ਵੱਡਾ ਢੇਰ ਜਿਹੜਾ ਕਿ ਅਰਦਾਸ ਕਰਵਾਉਣ ਲਈ ਲਾਇਆ ਗਿਆ ਆ, ਪਿਤਾ ਤੂੰ ਉਹਨਾਂ ਸਭਨਾਂ ਨੂੰ ਜਾਣਨਾ ਆ। ਮੈਂ ਅਰਦਾਸ ਕਰਦਾ ਆ ਕਿ ਤੂੰ ਉਹਨਾਂ ਸਭਨਾਂ ਨੂੰ ਚੰਗਾਈ ਬਖਸ਼ ਦੇਵੇਂਗਾ, ਯਸੂ ਮਸੀਹ ਦੇ ਨਾਮ ਵਿਚ ਆਮੀਨ। ਪਿਛਲੇ ਐਤਵਾਰ ਪਹਿਲਾਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਅੱਜ ਸਵੇਰ ਮੈਂ ਆਵਾਂਗਾ, ਅਤੇ ਤਦ ਫਿਰ ਦੁਬਾਰਾ ਜਦ ਅਸੀਂ ਇਹਦਾ ਐਲਾਨ ਕੀਤਾ ਤਾਂ ਮੈਂ ਆਇਆ ਹਾਂ। ਭਾਈ ਨੇਵਲ ਨੇ ਮੈਨੂੰ ਬੋਲਣ ਵਾਸਤੇ ਰੱਖਿਆ ਸੀ, ਅਤੇ ਤਦ ਅਸੀਂ ਇੱਥੇ ਹੋਣ ਲਈ ਐਲਾਨ ਕੀਤਾ, ਅਤੇ ਇਹਦੀ ਸੂਚਨਾ ਸਾਰੇ ਦੇਸ਼ ਭਰ ਬਾਹਰ ਲੋਕਾਂ ਨੂੰ ਵੀ ਦਿੱਤੀ ਗਈ। ਸਾਡੇ ਕੋਲ ਇਹ ਟੈਲੀਫੋਨ ਪ੍ਰਣਾਲੀ ਆ ਜੋ ਕਿ ਬਹੁਤ ਹੀ ਵਧੀਆ ਆ। ਲੋਕ ਆਪਣੇ ਘਰੀ ਜਾਂ ਆਪਣੇ ਥਾਂ ਥਾਈ ਆਪਣੇ ਗਿਰਜਿਆਂ ਵਗੈਰਾ ਵਿਚ ਬਹਿ ਕੇ ਬੰਦਗੀ ਨੂੰ ਸੁਣ ਸਕਦੇ ਹਨ। ਮੈਂ ਇਹਦੀ ਪ੍ਰਸ਼ੰਸਾ ਕਰਦਾ ਆ। ਜਿਹੜਾ ਪ੍ਰਚਾਰ ਮੈਂ ਪਿਛਲੇ ਐਤਵਾਰ ਕੀਤਾ ਸੀ ਉਹਦੇ ਬਾਰੇ ਵਿਚ ਬਹੁਤ ਸਾਰੀਆਂ ਬੇਨਤੀਆਂ ਹਨ, ਉਹਨਾਂ ਨੂੰ ਮੈਂ ਹੁਣ ਇੱਥੇ ਪਈਆਂ ਵੇਖ ਰਿਹਾ ਆ। ਮੇਰਾ ਯਕੀਨ ਆ ਕਿ ਮੈਂ ਭੁੱਲ ਗਿਆ ਆ ਕਿ ਮੈਂ ਉਸ ਪੈਗਾਮ ਨੂੰ ਕਿਹੜਾ ਸਿਰਲੇਖ ਦਿੱਤਾ ਸੀ, ਪਰ ਮੈਂ ਕੁਝ ਕਰਜ਼ਿਆਂ ਦੇ ਭੁਗਤਾਨ ਬਾਰੇ ਆਖਿਆ ਸੀ, ਅਤੇ ਤੁਸੀਂ ਜਾਣਦੇ ਹੋ ਕੋਈ ਗੱਲ ਨਹੀਂ, ਭਾਵੇਂ ਤੁਸੀਂ ਕੁਝ ਵੀ ਕਹੋ, ਇਹਦੀ ਬਹੁਤੇ ਲੋਕਾਂ ਨੂੰ ਗਲਤ ਫਹਿਮੀ ਹੋ ਜਾਂਦੀ ਆ। ਇਹ ਨਹੀਂ ਕਿ ਉਹ ਚਾਹੁੰਦੇ ਹਨ ਉਹ ਇਸ ਨੂੰ ਗਲਤ ਸਮਝਣਾ ਤਾਂ ਨਹੀਂ ਚਾਹੁੰਦੇ, ਪਰ ਤੁਸੀਂ ਓਦਾਂ ਹੀ ਇਹਨੂੰ ਗਲਤ ਸਮਝ ਲੈਂਦੇ ਹੋ। ਅਤੇ ਹੁਣ ਕਿਸੇ ਨੇ ਆਖਿਆ ਕਿ ਸਾਨੂੰ ਕਾਰ ਖਰੀਦਣੀ ਚਾਹੀਦੀ ਆ ਜਾਂ ਮੈਨੂੰ ਕੀ ਚਾਹੀਦਾ ਆ। ਹੁਣ ਇਹ ਉਹ ਗੱਲ ਨਹੀਂ ਆ ਜਿਹੜੀ ਯਸੂ ਨੇ ਆਖੀ ਜਾਂ ਬਾਈਬਲ ਵਿਚ ਹੈ, ਜਿਸ ਆਖਿਆ ਕਿਸੇ ਦੇ ਕਰਜ਼ਦਾਰ ਨਾ ਬਣੋ। ਇਹ ਲੰਮੇ ਅਰਸੇ ਤੱਕ ਰਹਿਣ ਵਾਲੇ ਕਰਜ਼ੇ ਹਨ ਜਿਹੜੇ ਕਿ ਤੁਸੀਂ ਅਦਾ ਕਰ ਸਕਦੇ ਹੋ, ਉਹਨਾਂ ਕਰਜ਼ਿਆਂ ਨੂੰ ਅਦਾ ਕਰ ਦਿਓ। ਇਹ ਹੈ ਕਿਸੇ ਦੇ ਕਰਜ਼ਦਾਰ ਨਾ ਬਣੋ, ਇਹਦਾ ਇਹ ਮਤਲਬ ਨਹੀਂ ਆ ਉਹ ਮੇਰਿਆ ਅਸੀਂ ਮਕਾਨ ਦਾ ਭਾੜਾ ਦੇਣਾ ਆ, ਸਾਡੇ ਟੈਲੀਫੋਨਾਂ ਦੇ ਬਿੱਲ ਅਤੇ ਹੋਰ ਸਭ, ਸਾਨੂੰ ਇਹ ਸਭ ਦੇਣਾ ਹੁੰਦਾ ਆ ਅਤੇ ਅਸੀਂ ਉਹਨਾਂ ਦਾ ਭੁਗਤਾਨ ਕਰਦੇ ਆ। ਪਰ ਉਹ ਲੰਮੇ ਸਮੇਂ ਦਾ ਪੁਰਾਣਾ ਕਰਜ਼ਾ ਜਿਹਦਾ ਤੁਸੀਂ ਭੁਗਤਾਨ ਕਰ ਸਕਦੇ ਹੋ, ਉਹਦਾ ਭੁਗਤਾਨ ਕਰ ਦਿਓ। ਵੇਖਿਆ ਜੇ, ਹੁਣ ਇਦਾਂ ਦੀ ਕੋਈ ਵੀ ਚੀਜ਼ ਨੂੰ ਆਪਣੇ ਉੱਤੇ ਲਮਕਾ ਕੇ ਨਾ ਰੱਖੋ। ਮੈਨੂੰ ਉਹ ਸਮਾਂ ਯਾਦ ਆ ਜਦ ਮੈਂ ਮੁੰਡਾ ਸਾਂ, ਤਦ ਮੈਂ ਬਿਮਾਰ ਪੈ ਗਿਆ ਸੀ। ਮੈਂ ਹਸਪਤਾਲ ਦੇ ਵਿੱਚੋਂ ਬਾਹਰ ਆਉਣ ਤੇ $2000 ਦੇਣੇ ਸਨ। ਉੱਥੇ ਇੱਕ ਸੱਜਣ ਸਵੈਨੀਗਰ ਨਾਮਕ ਦੀ ਦਵਾਈਆਂ ਦੀ ਦੁਕਾਨ ਸੀ, ਅਤੇ ਮੈਂ ਦਵਾਈਆਂ ਦੇ ਬਿੱਲ ਦੇ $300 ਜਾਂ $400 ਦੇਣੇ ਸਨ। ਉਹ ਮੈਨੂੰ ਜਾਣਦਾ ਵੀ ਨਹੀਂ ਸੀ। ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਨਹੀਂ ਜਾਣਦਾ ਸੀ, ਅਤੇ ਉਹਨੇ ਦਵਾਈਆਂ ਭੇਜ ਦਿੱਤੀਆਂ। ਜਿੱਦਾਂ ਵੀ ਹੋਵੇ ਉਹਨੇ ਭੇਜਣ ਲਈ ਨਾ ਨਹੀਂ ਕੀਤੀ, ਅਤੇ ਮੈਂ ਕਿਹਾ ਮੈਂ ਤੁਹਾਡਾ ਕਰਜ਼ਾ ਦੇਣਾ ਆ। ਅਤੇ ਮੈਂ ਕਿਹਾ ਮੇਰਾ ਯਕੀਨ ਹੈ ਸਵੈਨਿਗਰ ਇਹ ਤਾਂ ਸੱਜਣ ਮੈਸਨ ਕੋਰਟ ਐਵੇਨਿਊ ਅਤੇ ਸਪਰਿੰਗ ਤੋਂ ਸਨ ਅਤੇ ਮੈਂ ਕਿਹਾ ਮੈਂ ਤੁਹਾਡਾ ਕਰਜ਼ਾ ਦੇਣਾ ਆ ਅਤੇ ਮੈਂ ਅਜੇ ਵੀ ਬੇਹੱਦ ਕਮਜ਼ੋਰ ਆ ਪਰ ਮੈਂ ਕੰਮ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਆ ਜੇ ਹੁਣ ਮੈਂ ਤੁਹਾਡਾ ਭੁਗਤਾਨ ਨਹੀਂ ਕਰ ਸਕਦਾ ਮੈਂ ਹੁਣੇ ਮਸੀਹ ਬਣਿਆ ਆ ਮੈਂ ਆਖਿਆ ਸੱਜਣ ਮੈਸਨ ਪਹਿਲੀ ਗੱਲ ਮੇਰਾ ਜੋ ਖੁਦਾ ਦੇ ਵੱਲ ਫਰਜ਼ ਆ ਮੈਂ ਉਸ ਨੂੰ ਆਪਣਾ ਦਸਵੰਦ ਦੇਣਾ ਆ ਮੈਂ ਉਸ ਨੂੰ ਆਪਣੇ ਦਸਵੰਦਾਂ ਦਾ ਭੁਗਤਾਨ ਪਹਿਲਾਂ ਕਰਨਾ ਆ ਤਦ ਮੈਂ ਆਖਿਆ ਕਿ ਫੇਰ ਮੇਰਾ ਜੋ ਅਗਲਾ ਫਰਜ਼ ਆ ਉਹ ਆ ਕਰਜ਼ੇ ਦਾ ਭੁਗਤਾਨ ਕਰਨਾ ਮੈਂ ਕਿਹਾ ਮੇਰਾ ਪਿਤਾ ਬਿਮਾਰ ਆ ਤੇ ਸਾਡੇ ਪਰਿਵਾਰ ਵਿੱਚ ਅਸੀਂ 10 ਬੱਚੇ ਆ ਪਰੰਤੂ ਮੈਂ ਆਖਿਆ ਮੈਂ ਭੁਗਤਾਨ ਕਰਾਂਗਾ ਜੇ ਮੈਂ ਤੁਹਾਨੂੰ ਹਰ ਤਨਖਾਹ ਦੇ ਦਿਨ ਦਵਾਈ ਦੇ ਬਿੱਲ ਵਾਸਤੇ 25 ਸੈਂਟ ਤੋਂ ਵੱਧ ਨਾ ਦੇ ਸਕਾਂ ਜੇ ਮੈਂ 25 ਸੈਂਟ ਵੀ ਨਾ ਅਦਾ ਕਰ ਸਕਾਂ ਤਾਂ ਮੈਂ ਆ ਕੇ ਤੁਹਾਨੂੰ ਇਹਦੇ ਬਾਰੇ ਦੱਸ ਦੇਵਾਂਗਾ ਮੈਂ ਤੁਹਾਨੂੰ ਦੱਸ ਦਿਆਂਗਾ ਮੈਂ ਇਸ ਵਾਰ ਇਹ ਨਹੀਂ ਕਰ ਸਕਦਾ ਹੁਣ ਖੁਦਾ ਦੀ ਮਦਦ ਦੇ ਨਾਲ ਮੈਂ ਸਾਰਾ ਹੀ ਅਦਾ ਕਰ ਦਿੱਤਾ ਸੀ ਵੇਖਿਆ ਜੇ ਪਰ ਇਹ ਹੈ ਮੇਰਾ ਮਤਲਬ ਵੇਖਿਆ ਜੇ ਕੋਈ ਸਿਰਫ ਇਹ ਨਾ ਆਖੇ ਕੁਝ ਮਸੀਹ ਲੋਕਾਂ ਨੇ ਜੋ ਇਸ ਗਿਰਜੇ ਦੇ ਹਨ ਇੱਕ ਵਾਰੀ ਬਾਹਰ ਜਾ ਕੇ ਆਪਣੀ ਕਾਰ ਦਾ ਕੁਝ ਕੰਮ ਕਰਾਇਆ ਤੇ ਉਹ ਆਦਮੀ ਆਇਆ ਇਸ ਆਦਮੀ ਨੇ ਕਿਹਾ ਮੈਂ ਤੁਹਾਨੂੰ ਪੈਸੇ ਦੇ ਦਿਆਂਗਾ ਮੈਨੂੰ ਸ਼ਨਿਚਰਵਾਰ ਤਨਖਾਹ ਮਿਲਦੀ ਆ ਜਾਂ ਏਦਾਂ ਦੀ ਕੋਈ ਦੂਜੀ ਗੱਲ ਆਖੀ ਅਤੇ ਉਹਨੇ ਉਹ ਪੈਸੇ ਨਾ ਭਰੇ ਹਫ਼ਤਿਆਂ ਦੇ ਹਫ਼ਤੇ ਗੁਜ਼ਰ ਗਏ ਉਹਨੇ ਇਹ ਪੈਸੇ ਅਦਾ ਨਹੀਂ ਕੀਤੇ ਤੇ ਨਾ ਹੀ ਜਾ ਕੇ ਕੁਝ ਆਖਿਆ ਉਸ ਆਦਮੀ ਨੇ ਮੈਨੂੰ ਆਣ ਕੇ ਪੁੱਛਿਆ ਉਹਨੇ ਕਿਹਾ ਵੇਖੋ ਇਹ ਗੱਲ ਕਲਿਸਿਆ ਦੇ ਵਿਰੁੱਧ ਚਮਕ ਮਾਰਦੀ ਆ ਇਹ ਮਸੀਹ ਦੇ ਵਿਰੁੱਧ ਚਮਕ ਮਾਰਦੀ ਆ ਤੁਸੀਂ ਉਹਨੂੰ ਪੈਸੇ ਨਹੀਂ ਦੇ ਸਕਦੇ ਜਾ ਕੇ ਉਹਨੂੰ ਆਖੋ ਕਹੋ ਮੈਂ ਤੇਰਾ ਕਰਜ਼ਾ ਦੇਣਾ ਆ ਅਤੇ ਮੈਂ ਇਹਦਾ ਭੁਗਤਾਨ ਕਰਾਂਗਾ ਮੈਂ ਇੱਕ ਮਸੀਹ ਆ ਮੈਂ ਹੁਣੇ ਤਾਂ ਨਹੀਂ ਦੇ ਸਕਦਾ ਮੈਂ ਤੁਹਾਡੇ ਪੈਸੇ ਦੇਣੇ ਹਨ ਅਤੇ ਯਾਦ ਰਹੇ ਇਹ ਖੁਦਾ ਦੀਆਂ ਕਿਤਾਬਾਂ ਉੱਤੇ ਵੀ ਚੜੇ ਹੋਏ ਹਨ ਤੁਸੀਂ ਜਾਣਦੇ ਹੋ ਕਿ ਤੁਸੀਂ ਇਹ ਕਰਦੇ ਹੋ ਸੋ ਇਹ ਹੈ ਮੈਂ ਆਪਣੇ ਲਈ ਅਤੇ ਸਭਨਾਂ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਿਸੇ ਚੀਜ਼ ਦੇ ਨਜ਼ਦੀਕ ਅਸੀਂ ਹਾਂ ਉਸ ਦੇ ਨੇੜੇ ਜੋ ਕਿ ਵਾਪਰਨ ਵਾਲਾ ਆ ਸੋ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ ਜਦਕਿ ਖੁਦਾਵੰਦ ਦੀ ਆਮਦ ਬਹੁਤ ਹੀ ਨਿਕਟਾਰੀ ਆ ਅਸੀਂ ਉਸ ਮਹਾਨ ਘੜੀ ਦੇ ਲਈ ਤਿਆਰ ਹੋਣਾ ਚਾਹੁੰਦੇ ਹਾਂ ਹੁਣ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ ਖੁਦਾਵੰਦ ਦੀ ਮਦਦ ਦੇ ਨਾਲ ਜੋ ਅੱਜ ਸਵੇਰ ਲਈ ਮੈਂ ਚੁਣਿਆ ਇਹ ਛੋਟਾ ਵਿਸ਼ਾ ਚੁਣਿਆ ਆ ਉਸ ਉੱਤੇ ਬੋਲਾਂ ਜਿੰਨਾ ਸੰਖੇਪ ਹੋ ਸਕੇ ਅਸੀਂ ਬੋਲਾਂਗੇ ਕਿਉਂਕਿ ਲੋਕਾਂ ਨੇ ਸੁਣ ਲਈ ਟੈਲੀਫੋਨ ਲਾਏ ਹੋਏ ਹਨ ਮੈਂ ਉਮੀਦ ਕਰਦਾ ਆ ਕਿ ਸਾਰੇ ਦੇਸ਼ ਭਰ ਵਿੱਚ ਅੱਜ ਬੜੀ ਚੰਗੀ ਸਵੇਰ ਆ ਜਿੱਦਾਂ ਕਿ ਸਾਡੇ ਇੱਥੇ ਇੰਡੀਆਨਾ ਵਿੱਚ ਆ ਅਤੇ ਜਿੱਦਣ ਤੋਂ ਮੀਂਹ ਪਿਆ ਆ ਮੀਂਹ ਤੋਂ ਬਾਅਦ ਚੰਗਾ ਠੰਡਾ ਤੇ ਵਧੀਆ ਮੌਸਮ ਸਾਨੂੰ ਮਿਲਿਆ ਆ ਅਤੇ ਇਹ ਬਹੁਤ ਹੀ ਵਧੀਆ ਆ ਮੈਂ ਹੁਣ ਇਬਰਾਨੀਆਂ ਦੀ ਪੁਸਤਕ ਦੇ ਪਹਿਲੇ ਅਧਿਆਏ ਅਤੇ ਸੰਤੀ ਯੋਹਾਨਾ ਦੀ ਪੁਸਤਕ ਦੇ ਪਹਿਲੇ ਅਧਿਆਏ ਤੋਂ ਪੜ੍ਹਨਾ ਚਾਹੁੰਦਾ ਆ ਇਬਰਾਨੀਆਂ 1:1-3 ਅਤੇ ਸੰਤੀ ਯੋਹਾਨਾ 1:1 ਵਿਸ਼ੇ ਦੇ ਲਈ ਪੜ੍ਹੀਏ ਮੇਰਾ ਵਿਸ਼ਾ ਅੱਜ ਸਵੇਰ ਲਿਖਤਾਂ ਦਾ ਅਧਿਐਨ ਹੈ ਹੁਣ ਆਓ ਇਬਰਾਨੀਆਂ 1:1 ਪੜ੍ਹੀਏ ਪਰਮੇਸ਼ਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਹਨੂੰ ਉਹਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ ਉਹ ਉਸਦੇ ਤੇਜ ਦਾ ਪ੍ਰਤਿਬਿੰਬ ਅਤੇ ਉਸਦੀ ਜਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਰ ਪਾਪਾਂ ਨੂੰ ਸਾਫ਼ ਕਰਕੇ ਪਰਮ ਧਾਮ ਵਿੱਚ ਸ੍ਰੀ ਵਾਹਿਗੁਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਕਿੰਨੀ ਸੋਹਣੀ ਪੜ੍ਹਤਿਆ ਹੁਣ ਸੰਤ ਯੋਹਾਨਾ 1:1
ਇਨ ਦੀ ਬਿਗਿਨਿੰਗ ਵਾਸ ਦ ਵਰਡ
ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ ਹੁਣ ਮੇਰਾ ਵਿਸ਼ਾ ਅੱਜ ਸਵੇਰ ਆ ਮਸੀਹ ਆਪਣੇ ਹੀ ਸ਼ਬਦ ਵਿੱਚ ਪ੍ਰਗਟ ਹੋਇਆ ਆ ਹੁਣ ਮੈਂ ਕਿੱਦਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਦੇ ਨਿਚੋੜ ਉੱਤੇ ਪੁੱਜਾ ਇਸ ਲਈ ਕਿਉਂਕਿ ਇਹ ਜਾਣਦੇ ਹੋਏ ਕਿ ਜੋ ਕੁਝ ਵੀ ਅਸੀਂ ਕਹੀਏ ਅਸੀਂ ਏਦਾਂ ਹੀ ਨਾ ਕਹੀਏ ਕਿਉਂਕਿ ਅਸੀਂ ਜਮ੍ਹਾਂ ਹੋਏ ਹਾਂ ਕਿ ਕਿਸੇ ਵੀ ਗੱਲ ਤੇ ਊਟ ਪਟਾਂਗ ਕੁਝ ਨਾ ਕਹੀਏ ਪਰੰਤੂ ਇਹ ਵਿਸ਼ਾ ਕੁਝ ਹੈ ਜਿਹੜਾ ਕਿ ਲੋਕਾਂ ਨੂੰ ਸਥਿਰ ਹੋਣ ਵਿੱਚ ਮਦਦ ਕਰੇਗਾ ਕਿਉਂਕਿ ਅਸੀਂ ਖਤਰਨਾਕ ਅਤੇ ਬੇਪ੍ਰਤੀਤ ਪਾਣੀਆਂ ਦੇ ਵਿੱਚੋਂ ਦੀ ਲੰਘਣਾ ਆ ਅਸੀਂ ਪਹਿਲਾਂ ਹੀ ਉਹਨਾਂ ਦੇ ਵਿੱਚੋਂ ਦੀ ਮਲਾਹਗਿਰੀ ਕਰ ਰਹੇ ਹਾਂ ਅਤੇ ਕਦੇ ਕਦੇ ਮੇਰਾ ਅੰਦਾਜ਼ਾ ਆ ਕਿ ਤੁਹਾਡੇ ਨਾਲ ਵੀ ਓਦਾਂ ਹੀ ਆ ਜਿੱਦਾਂ ਕਿ ਮੇਰੇ ਨਾਲ ਆ, ਏਦਾਂ ਜਾਪਦਾ ਆ। ਇਹਦਾ ਬਹੁਤ ਸਾਰਾ ਹਿੱਸਾ ਇਹ ਬਹੁਤ ਡਰਾਉਣਾ ਆ। ਕੁਛ ਚਿਰ ਪਹਿਲਾਂ ਮੈਂ ਇੱਕ ਨੌਜਵਾਨ ਸੇਵਾਦਾਰ ਅਤੇ ਉਹਦੀ ਪਤਨੀ ਨਾਲ ਕਮਰੇ ਵਿੱਚ ਗੱਲਬਾਤ ਕਰ ਰਿਹਾ ਸਾਂ ਅਤੇ ਉਹ ਜੋੜਾ ਬਾਕੀ ਦੇ ਸੰਸਾਰ ਵਾਂਗ ਹੀ ਪਰੇਸ਼ਾਨ ਸੀ, ਬਾਕੀ ਦੇ ਧਰਤੀ ਦੇ ਮਨੁੱਖਾਂ ਵਾਂਗ ਹੀ ਉਹ ਸਨ। ਮੈਂ ਆਖਿਆ, ਯਾਦ ਰਹੇ, ਸ਼ੈਤਾਨ ਤੁਹਾਨੂੰ ਮੁੱਕਾ ਮਾਰਨ ਵਾਲਾ ਆ। ਇਹਦੀ ਪਰਵਾਹ ਨਹੀਂ ਕਿ ਤੁਸੀਂ ਕੌਣ ਹੋ। ਉਹ ਖੁਦਾਇਆ ਉਹਨੂੰ ਇਸ ਇੱਕ ਘਸੁਣ ਮਾਰਨ ਦਾ ਪੂਰਾ ਹੱਕ ਆ। ਤੁਹਾਨੂੰ ਕਿਹੜਾ ਘਸੁਣ ਵਜਾ ਆ, ਅੰਨੇ ਹੋਣ ਦਾ ਜਾਂ ਜੋੜਾਂ ਦੀਆਂ ਪੀੜਾਂ ਦਾ, ਤਾਂ ਕਿ ਕੁਰਸੀ ਵਿੱਚ ਬੈਠੇ ਰਹੋ, ਜਾਂ ਪਰੇਸ਼ਾਨ ਹੋਣ ਦਾ? ਧਿਆਨ ਦਿਓ, ਉਹਦੇ ਕੋਲ ਕੋਈ ਜਗ੍ਹਾ ਹੈ ਜਿੱਥੇ ਉਹ ਤੁਹਾਨੂੰ ਘਸੁਣ ਮਾਰ ਸਕਦਾ ਆ? ਉਸ ਖੁੱਲੇ ਥਾਂ ਲਈ ਉਹਦੇ ਕੋਲ ਪੂਰਾ ਹੱਕ ਆ। ਹੁਣ ਇਹ ਉਹ ਥਾਂ ਆ ਜਿਹਨੂੰ ਤੁਸੀਂ ਹਰ ਸਮੇਂ ਢੱਕ ਕੇ ਰੱਖਣਾ ਆ, ਅਤੇ ਇਹ ਉਹ ਜਗ੍ਹਾ ਆ ਜਿਹਨੂੰ ਤੁਸੀਂ ਹਮੇਸ਼ਾ ਢੱਕ ਕੇ ਰੱਖਣਾ ਆ। ਅਤੇ ਇਸ ਪਰੇਸ਼ਾਨੀ ਦੇ ਯੁੱਗ ਨੂੰ ਵੇਖਣ ਲਈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਜਦ ਸਾਨੂੰ ਵਾਫਰ ਜਗ੍ਹਾ ਮਿਲ ਜਾਵੇਗੀ, ਤਾਂ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਅਸੀਂ ਉਹਨਾਂ ਲੁਕੀਆਂ ਹੋਈਆਂ ਚੀਜ਼ਾਂ ਉੱਤੇ ਬੋਲਾਂਗੇ। ਮੇਰਾ ਵਿਚਾਰ ਆ ਕਿ ਪਿਛਲੇ ਹਫ਼ਤੇ ਦੀਆਂ ਟੇਪਾਂ ਉਹਨਾਂ ਮਹਾਨ ਲੁਕੀਆਂ ਹੋਈਆਂ ਚੀਜ਼ਾਂ ਨੂੰ ਤੁਹਾਡੇ ਉੱਤੇ ਪ੍ਰਗਟ ਕਰ ਦੇਣਗੀਆਂ। ਉਹਨਾਂ ਆਖਰੀ ਬਵਾਂ ਦਾ ਖੋਲਣਾ ਜਿਹੜੀਆਂ ਧਰਤੀ ਉੱਤੇ ਉਲਦੀਆਂ ਜਾਣਗੀਆਂ, ਉਹ ਕਟੋਰੇ ਨਹੀਂ ਤਾਂ ਕਟੋਰਿਆਂ ਦਾ ਉਲਦਿਆ ਜਾਣਾ, ਸੱਤ ਗਰਜਾਂ ਅਤੇ ਲੁਕੇ ਹੋਏ ਨਜ਼ਾਰੇ ਜਿਹੜੇ ਧਰਤੀ ਉੱਤੇ ਆ ਰਹੇ ਹਨ। ਹੁਣ ਮਨੁੱਖ ਅਤੇ ਲੋਕ ਅਤੇ ਸਾਰਾ ਸੰਸਾਰ ਅੱਜ ਇਹੋ ਜਿਹੀ ਦਿਮਾਗੀ ਹਾਲਤ ਵਿੱਚ ਆ। ਤੁਸੀਂ ਪਿਛਲੇ ਮਹੀਨੇ ਦੀ ਰੀਡਰਸ ਡਾਇਜੈਸਟ ਨਾਮਕ ਪੁਸਤਕ ਪੜ੍ਹੋ, ਤੁਹਾਡਾ ਧਿਆਨ ਇੱਕ ਵਿਸ਼ੇ ਤੇ ਪੈਂਦਾ ਆ। ਇਹ ਵਿਸ਼ਾ ਉਸ ਮਹਾਨ ਅੰਜੀਲ ਦੇ ਪ੍ਰਚਾਰਕ ਬਿਲੀ ਗ੍ਰਾਹਮ ਉੱਤੇ ਆ। ਉਹ ਇੰਨਾ ਥੱਕ ਗਿਆ ਕਿ ਉਹ ਆਪਣੀਆਂ ਬੰਦਗੀਆਂ ਨਹੀਂ ਕਰ ਸਕਦਾ ਅਤੇ ਉਹ ਮਾਇਓਸ ਕਲੀਨਿਕ ਵਿੱਚ ਆਪਣੇ ਡਾਕਟਰੀ ਜਾਂਚ ਪੜਤਾਲ ਲਈ ਗਿਆ। ਉਹਨੂੰ ਕੋਈ ਬਿਮਾਰੀ ਨਹੀਂ ਸੀ, ਸਿਰਫ ਉਹ ਕੇਵਲ ਢੇਰ ਸਾਰਾ ਕੰਮ ਨਹੀਂ ਸੀ ਕਰਦਾ। ਉਹਨਾਂ ਨੇ ਉਹਨੂੰ ਸਰੀਰਕ ਕਸਰਤ ਅਤੇ ਦੌੜ ਲਾਉਣ ਲਈ ਕਿਹਾ ਆ। ਉਹ ਹਰ ਰੋਜ਼ ਇੱਕ ਮੀਲ ਦੌੜਦਾ ਆ। ਅਤੇ ਤਦ ਉਸ ਲੇਖ ਵਿੱਚ ਇਹ ਵੀ ਕਿਹਾ ਗਿਆ ਕਿ ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਆ ਕਿ ਅੱਜ ਜਵਾਨ ਬੱਚੇ, ਇਹ ਛੋਟੇ ਮੁੰਡੇ ਤੇ ਕੁੜੀਆਂ ਆਪਣੀ 20 ਸਾਲ ਦੀ ਉਮਰ ਵਿੱਚ ਹੀ ਅੱਧ ਖੜ ਹੋ ਜਾਂਦੇ ਹਨ ਅਤੇ 25 ਸਾਲ ਦੀ ਉਮਰ ਵਿੱਚ ਬਹੁਤ ਵਾਰੀ ਬਹੁਤ ਹਾਲਤਾਂ ਵਿੱਚ ਕੁੜੀਆਂ ਨੂੰ ਮਾਹਵਾਰੀ ਬੰਦ ਹੋ ਜਾਂਦੀ ਆ। ਇਹ 25 ਸਾਲ ਦੀ ਉਮਰ ਵਿੱਚ ਹੀ ਹੁੰਦਾ ਆ। ਮੈਂ ਨਹੀਂ ਜਾਣਦਾ ਕਿ ਤੁਸੀਂ ਜਾਣਦੇ ਹੋ ਕਿ ਨਹੀਂ, ਪਰ ਕੁਝ ਰਾਤਾਂ ਪਹਿਲਾਂ ਜਦ ਕਿ ਪਵਿੱਤਰ ਆਤਮਾ ਸਭਾ ਵਿੱਚ ਇੱਥੇ ਬੋਲ ਰਿਹਾ ਸੀ, ਇੱਕ ਛੋਟੀ ਕੁੜੀ ਇੱਥੇ ਬੈਠੀ ਹੋਈ ਸੀ, ਬਿਲਕੁਲ ਠੀਕ ਇਹੋ ਹੀ ਮਰਜ਼ ਉਸ ਕੁੜੀ ਨੂੰ ਸੀ ਜਦ ਇਹਨੂੰ ਬੁਲਾਇਆ ਗਿਆ। ਮੈਂ ਉਹਦੇ ਵੱਲ ਦੁਬਾਰਾ ਵੇਖਿਆ, ਫੇਰ ਦੁਬਾਰਾ ਵੇਖਿਆ ਤੇ ਮੈਂ ਵੇਖਿਆ ਕਿ ਕੀ ਗੱਲ ਸੀ। ਮੈਂ ਸੋਚਿਆ ਇਹ ਨਹੀਂ ਹੋ ਸਕਦਾ, ਉਹ ਬੱਚੀ ਤਾਂ ਬਹੁਤ ਜਵਾਨ ਆ, ਉਹ ਤਾਂ ਕੇਵਲ 20 ਜਾਂ 23 ਸਾਲ ਦੀ ਸੀ। ਇਹ ਮਾਹਵਾਰੀ ਦਾ ਬੰਦ ਹੋਣਾ ਸੀ। ਧਿਆਨ ਦਿਓ, ਮੇਰੀ ਮਾਤਾ ਜਾਂ ਤੁਹਾਡੀ ਮਾਤਾ ਜੀ ਤਾਂ ਇਹ ਹਾਲਤ ਲਗਭਗ 45 ਜਾਂ 50 ਸਾਲ ਦੀ ਉਮਰ ਵਿੱਚ ਹੋਈ ਸੀ ਤੇ ਮੇਰੀ ਪਤਨੀ ਦੀ ਇਹ ਹਾਲਤ 35 ਸਾਲਾਂ ਵਿੱਚ ਹੋਈ, ਪਰ ਹੁਣ ਤਾਂ ਇਹ 20 ਤੱਕ ਹੇਠਾਂ ਚਲੀ ਗਈ ਆ। ਸਾਰੀ ਮਾਨਵ ਜਾਤੀ ਗਲ ਸੜ ਗਈ ਆ। ਠੀਕ ਆ, ਜੇ ਉਹ ਸਭ ਸਾਡੀਆਂ ਸਰੀਰਕ ਹਾਲਤਾਂ ਦੋਗਲਾ ਭੋਜਨ ਖਾਣ ਨਾਲ ਡਿੱਗ ਰਹੀਆਂ ਹਨ, ਤਣਾਅ ਜਿਹਨੇ ਇਹਨੂੰ ਸਾੜਿਆ ਗਾਲਿਆ ਆ, ਕੀ ਇਹ ਦਿਮਾਗ ਦੇ ਕੁਸ਼ਾਣੂਆਂ ਨੂੰ ਨਹੀਂ ਗਾਲਦਾ ਸਾੜਦਾ? ਤਦ ਅਸੀਂ ਵੇਖਦੇ ਹਾਂ ਕਿ ਕਿਵੇਂ ਔਰਤਾਂ ਗਲੀਆਂ ਵਿੱਚ ਨੰਗੀਆਂ ਫਿਰਦੀਆਂ ਹਨ। ਅਸੀਂ ਦੇਖ ਸਕਦੇ ਹਾਂ ਕਿਵੇਂ ਉਹ 120 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗਲੀਆਂ ਵਿੱਚੋਂ ਦੀ ਭਜਾ ਸਕਦੇ ਅਤੇ ਹੋਰ ਸਭ ਗੱਲਾਂ ਆਦਿ। ਇਹ ਇੱਕ ਜਗ੍ਹਾ ਤੇ ਪਹੁੰਚ ਗਏ ਹਨ ਜਿੱਥੇ ਕਿ ਸਾਰੀ ਕੌਮ, ਸਾਰਾ ਸੰਸਾਰ, ਕੇਵਲ ਇਹ ਹੀ ਕੌਮ ਨਹੀਂ ਪਰ ਹਰ ਜਗ੍ਹਾ ਦਿਮਾਗੀ ਨੁਕਸ ਪੈ ਚੁੱਕਿਆ ਆ। ਜੇ ਖੁਦਾਵੰਦ ਨੇ ਚਾਹਿਆ, ਜਦ ਅਸੀਂ ਉਹਨਾਂ ਸੱਤ ਕਟੋਰਿਆਂ ਨੂੰ ਖੋਲ ਕੇ ਉਹਨਾਂ ਲੁਕੀਆਂ ਹੋਈਆਂ ਚੀਜ਼ਾਂ ਨੂੰ ਵਿਖਾਵਾਂਗੇ, ਮਨੁੱਖ ਇੰਨਾ ਪਾਗਲ ਹੋ ਜਾਵੇਗਾ ਕਿ ਥੋੜੇ ਚਿਰ ਬਾਅਦ ਉਹ ਇਹ ਕਲਪਨਾ ਜਾਂ ਤਸੱਵਰ ਕਰਨਗੇ ਕਿ ਉਹਨਾਂ ਨੂੰ ਪਹਾੜ ਦੇ ਆਕਾਰ ਦੀਆਂ ਕੀੜੀਆਂ ਨਜ਼ਰ ਆਉਂਦੀਆਂ ਹਨ। ਇਹ ਔਰਤਾਂ ਨੂੰ ਤਸੀਏ ਦੇਣਗੀਆਂ, ਧਰਤੀ ਤੇ ਲੰਮੇ ਵਾਲਾਂ ਵਾਲੀਆਂ ਟਿੱਡੀਆਂ ਆ ਜਾਣਗੀਆਂ, ਉਹਨਾਂ ਔਰਤਾਂ ਨੂੰ ਦੁੱਖ ਦੇਣ ਲਈ ਜਿਹੜੀਆਂ ਆਪਣੇ ਵਾਲ ਕੱਟਦੀਆਂ ਹਨ। ਔਰਤਾਂ ਵਾਂਗ ਲੰਮੇ ਵਾਲ ਹੇਠਾਂ ਲੰਮਕਦੇ ਹੋਏ ਅਤੇ ਲੰਮੇ ਦੰਦ ਸ਼ੇਰ ਵਾਂਗ ਉਹਨਾਂ ਦੀਆਂ ਪੂਛਾਂ ਵਿੱਚ ਠੂਏ ਵਾਂਗ ਡੰਗ ਹੋਵੇਗਾ ਅਤੇ ਹੋਰ ਸਭ ਇਦਾਂ ਦਾ, ਤਾਂ ਕਿ ਧਰਤੀ ਉੱਤੇ ਮਨੁੱਖ ਨੂੰ ਦੁੱਖ ਦੇਣ। ਪਰੰਤੂ ਫਿਰ ਇਹਦੇ ਬਾਰੇ ਕੁਝ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ। ਉਹ ਤੁਸੀਂ ਹੁਣੇ ਠੀਕ ਹੋ ਜਾਓ। ਸਤਾਉਣਾ ਅਤੇ ਪਿਛਲੇ ਐਤਵਾਰ ਜਦ ਅਸੀਂ ਸਰੀਰ ਦੀ ਬਾਹਰਲੀ ਹਾਲਤ ਵਿੱਚ ਕਿਵੇਂ ਪੰਜ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ ਉਸ ਦੇ ਚੱਕਰਾਂ ਵਿੱਚੋਂ ਦੀ ਅਸੀਂ ਲੰਘ ਰਹੇ ਸਾਂ। ਪੰਜ ਗਿਆਨ ਇੰਦਰੀਆਂ ਸਰੀਰ ਦੇ ਅੰਦਰ ਜਾਣ ਦਾ ਰਸਤਾ ਆ। ਇਸ ਸਰੀਰ ਦੇ ਅੰਦਰ ਜਾਣ ਲਈ ਕੇਵਲ ਇੱਕੋ ਹੀ ਰਾਹ ਆ ਅਤੇ ਉਹ ਹੈ ਇਹ ਪੰਜ ਗਿਆਨ ਇੰਦਰੀਆਂ ਵੇਖਣਾ, ਚੱਖਣਾ, ਮਹਿਸੂਸ ਕਰਨਾ, ਸੁੰਘਣਾ ਅਤੇ ਸੁਣਨਾ। ਇਸ ਸਰੀਰ ਨਾਲ ਸੰਬੰਧ ਜੋੜਨ ਦਾ ਹੋਰ ਕੋਈ ਰਸਤਾ ਨਹੀਂ ਆ। ਮਨੁੱਖ ਦੇ ਅੰਦਰ ਜਿਹੜਾ ਮਨੁੱਖ ਆ ਉਹ ਆਤਮਾ ਕਹਾਉਂਦਾ ਆ ਅਤੇ ਉਹਦੇ ਕੋਲ ਵੀ ਪੰਜ ਇੰਦਰੀਆਂ ਹਨ, ਸੋਚਣਾ ਅਤੇ ਵਿਚਾਰ ਅਤੇ ਪਿਆਰ ਅਤੇ ਅੰਤਹਿਕਰਨ ਆਦਿ। ਠੀਕ ਆ, ਤੁਸੀਂ ਆਪਣੇ ਸਰੀਰ ਨਾਲ ਸੋਚ ਨਹੀਂ ਸਕਦੇ, ਤੁਸੀਂ ਆਪਣੇ ਮਨ ਨਾਲ ਸੋਚਦੇ ਹੋ ਅਤੇ ਇਹੋ ਹੀ ਉਹ ਗੱਲ ਆ ਜਿੱਥੇ ਬਹੁਤ ਸਾਰੇ ਮਸੀਹ ਲੋਕ ਰੁਕ ਜਾਂਦੇ ਹਨ ਅਤੇ ਉਹ ਰੁਕ ਸਕਦੇ ਹਨ ਓਦਾਂ ਹੀ ਜਿੱਦਾਂ ਕਿ ਪੈਲੀ ਵਿੱਚ ਦਾਣਾ ਅਤੇ ਪੈਲੀ ਵਿੱਚ ਜੰਗਲੀ ਬੂਟੀ। ਉਹਨਾਂ ਨੂੰ ਵੀ ਉਸੇ ਪਵਿੱਤਰ ਆਤਮਾ ਦਾ ਮਸਾ ਮਿਲ ਸਕਦਾ ਆ ਜਿਸ ਪਵਿੱਤਰ ਆਤਮਾ ਨਾਲ ਇੱਕ ਸੱਚਾ ਨੇਚਾਵਾਨ ਮਸਾ ਹੋਇਆ ਆ। ਪਰੰਤੂ ਉਹਦੇ ਅੰਦਰਲੇ ਹਿੱਸੇ ਵਿੱਚ ਜਿਹੜੀ ਕਿ ਅਗਲੀ ਹਾਲਤ ਆ, ਤੀਜੀ ਹਾਲਤ, ਜੋ ਕਿ ਉਹਦਾ ਜੀ ਆ, ਉਹ ਖੁਦਾ ਨੇ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਆ। ਉਹਦੇ ਵਿੱਚ ਹੀ ਇਹ ਉਹ ਜਗ੍ਹਾ ਆ ਜਿੱਥੇ ਅਸਲੀ ਬੀਜ ਜੀਵਾਣੂ ਪਿਆ ਹੁੰਦਾ ਆ। ਯਾਦ ਰਹੇ, ਜੇ ਮੈਂ ਇੱਕ ਪਖੜਾ ਜਾਂ ਰਿੰਡ ਲਵਾਂ, ਇਹਨੂੰ ਚੀਰਾਂ ਤੇ ਇਹਦੇ ਦਿਲ ਵਿੱਚ ਕਣਕ ਦੀ ਕਲਮ ਲਾ ਦੇਵਾਂ ਤੇ ਫਿਰ ਇਹਨੂੰ ਮਿੱਟੀ ਵਿੱਚ ਦੱਬ ਦੇਵਾਂ ਅਤੇ ਇਸ ਪਖੜੇ ਜਾਂ ਰਿੰਡ ਵਿੱਚੋਂ ਕਣਕ ਹੀ ਉੱਗੇਗੀ। ਕੋਈ ਗੱਲ ਨੀ, ਬਾਹਰਲਾ ਹਿੱਸਾ ਕੁਝ ਵੀ ਹੋਵੇ, ਭਾਵਨਾਵਾਂ ਕੀ ਹਨ। ਅੱਜ ਪਵਿੱਤਰ ਆਤਮਾ ਦੇ ਸਬੂਤ ਵਗੈਰਾ ਲਈ ਕਾਫੀ 6-5 ਵਿੱਚ ਲੋਕ ਪਏ ਹੋਏ ਹਨ। ਸ਼ੈਤਾਨ ਖੁਦਾ ਦੇ ਹਰ ਕਿਸਮ ਦੇ ਵਰਦਾਨ ਦੀ ਨਕਲ ਲਾ ਸਕਦਾ ਆ, ਪਰ ਉਹ ਉਸ ਕਲਾਮ ਨੂੰ ਨਹੀਂ ਲਿਆ ਸਕਦਾ, ਬਚਨ ਦੇ ਬਾਅਦ ਬਚਨ। ਇਸੇ ਹੀ ਗੱਲ ਵਿੱਚ ਉਹ ਅਦਨ ਬਾਗ ਵਿੱਚ ਨਿਸਫਲ ਹੋ ਗਿਆ। ਇਹੋ ਹੀ ਗੱਲ ਆ ਜਿਹਦੇ ਵਿੱਚ ਉਹ ਹਮੇਸ਼ਾ ਹੀ ਮਾਰ ਖਾਂਦਾ ਆ। ਇਹੋ ਹੀ ਗੱਲ ਉਸ ਟੇਪ ਵਿੱਚ ਆ ਜਿਹਦਾ ਸਿਰ ਲਿਖਿਆ ਝੂਠੇ ਮਸੀਹ ਜਾਂ ਮਸਾ ਕੀਤੇ ਹੋਏ। ਉਹ ਆਤਮਾ ਨਾਲ ਮਸਾ ਹੋ ਕੇ ਗੈਰ ਜ਼ੁਬਾਨਾਂ ਬੋਲਣਾ, ਨੱਚਣਾ, ਲਲਕਾਰਨਾ, ਅੰਜੀਲ ਦਾ ਪ੍ਰਚਾਰ ਤਾਂ ਕਰ ਸਕਦੇ ਹਨ, ਪਰ ਫਿਰ ਸ਼ੈਤਾਨ ਹੀ ਹਨ। ਇਹ ਤਾਂ ਅੰਦਰਲਾ ਹਿੱਸਾ ਆ। ਹੁਣ ਯਾਦ ਰਹੇ, ਯਸੂ ਨੇ ਕਿਹਾ ਜਿਨ੍ਹਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਆ ਉਹ ਮੇਰੇ ਪਾਸ ਆਉਣਗੇ, ਮੇਰੇ ਕੋਲ ਕੋਈ ਨਹੀਂ ਆ ਸਕਦਾ ਜਿੰਨਾ ਚਿਰ ਤੱਕ ਮੇਰਾ ਪਿਤਾ ਉਹਨੂੰ ਨਾ ਲਿਆਵੇ। ਅਸੀਂ ਇਸ ਵਿਸ਼ੇ ਨੂੰ ਲੈ ਕੇ ਤੁਹਾਨੂੰ ਵਿਖਾਇਆ ਆ ਕਿ ਸਰੀਰਕ ਢੰਗ ਨਾਲ ਬੋਲਦੇ ਹੋਏ ਤੁਸੀਂ ਪਿਛਾਂ ਦੇ ਸਮੇਂ ਤੋਂ ਹੁਣ ਤੱਕ ਆਪਣੇ ਦਾਦੇ ਪੜਦਾਦਿਆਂ ਦੇ ਵੀ ਬਜ਼ੁਰਗਾਂ ਵਿੱਚ ਪਾਏ ਜਾਂਦੇ ਸੋ। ਅੱਜ ਤੁਸੀਂ ਇਸੇ ਹੀ ਢੰਗ ਨਾਲ ਆਪਣੇ ਸਰੀਰਕ ਸੁਭਾਅ ਵਿੱਚ ਹੋ। ਕਦੇ ਕਦੇ ਪਰਿਵਾਰ ਵਿੱਚ ਕੋਈ ਲਾਲ ਸਿਰ ਵਾਲਾ ਬੱਚਾ ਜੰਮ ਪੈਂਦਾ ਆ। ਇਹ ਗੱਲ ਪਿਤਾ ਨੂੰ ਹੈਰਾਨ ਕਰ ਦਿੰਦੀ ਆ ਕਿਉਂਕਿ ਉਹ ਬੱਚੇ ਦੇ ਨਾਨਕਿਆਂ ਦਾਦਕਿਆਂ ਵਿੱਚ ਕਿਸੇ ਨੂੰ ਨਹੀਂ ਜਾਣਦਾ ਜੋ ਏਦਾਂ ਦਾ ਲਾਲ ਸਿਰ ਵਾਲਾ ਹੋਵੇ। ਪਰ ਜੇ ਤੁਸੀਂ ਪਿਛਾਂ ਕਈ ਪੀੜੀਆਂ ਜਾ ਕੇ ਝਾਤੀ ਮਾਰੋ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਲਾਲ ਸਿਰ ਵਾਲਾ ਵੀ ਸੀ ਅਤੇ ਉਹ ਅੰਸ਼ ਚਲਿਆ ਆਉਂਦਾ ਆ। ਤੁਸੀਂ ਉਹਨਾਂ ਪਿਛਲੇ ਪੁਰਖਾਂ ਦੇ ਕਿਸੇ ਇੱਕ ਸੁਭਾਅ ਦੇ ਹੋ, ਜਿੱਦਾਂ ਕਿ ਇਬਰਾਨੀਆਂ ਦੀ ਪੁਸਤਕ ਦਾ 7ਵਾਂ ਬਾਬ ਕਹਿੰਦਾ ਆ ਅਬਰਾਹਮ ਨੇ ਮਲਕੇ ਸਿਦਕ ਨੂੰ ਦਸਵੰਦ ਦਿੱਤਾ ਜਦ ਉਹ ਰਾਜਿਆਂ ਨੂੰ ਮਾਰ ਕੇ ਵਾਪਸ ਆ ਰਿਹਾ ਸੀ। ਅਤੇ ਲੇਵੀ ਜੋ ਦਸਵੰਦ ਲੈਂਦੇ ਸਨ ਉਹਨਾਂ ਦਸਵੰਦ ਦਿੱਤਾ ਕਿਉਂਕਿ ਉਹ ਅਜੇ ਮਲਕੇ ਸਿਦਕ ਜਾਂ ਅਬਰਾਹਮ ਦੀ ਦੇਹ ਵਿੱਚ ਹੀ ਸੀ ਜਾਂ ਜਦ ਉਹ ਮਲਕੇ ਸਿਦਕ ਨੂੰ ਮਿਲਿਆ। ਇਹ ਵੀ ਉਹ ਜਿਹੀ ਗੱਲ ਆ, ਜੇ ਤੁਸੀਂ ਖੁਦਾ ਦੇ ਪੁੱਤਰੋ ਅਤੇ ਜੇ ਮੈਂ ਖੁਦਾ ਦਾ ਪੁੱਤਰ ਜਾਂ ਖੁਦਾ ਦੀ ਪੁੱਤਰੀ, ਆਰੰਭ ਵਿੱਚ ਅਸੀਂ ਖੁਦਾ ਦੇ ਅੰਦਰ ਸਾਂ ਤੇ ਜਦ ਯਸੂ ਮਸੀਹ ਕਲਾਮ ਦੀ ਸਾਰੀ ਭਰਪੂਰੀ ਬਣਿਆ ਤਾਂ ਅਸੀਂ ਉਸ ਵਿੱਚ ਜੀਵਾਣੂ ਦੀ ਸ਼ਕਲ ਵਿੱਚ ਪਾਏ ਜਾਂਦੇ ਸਾਂ। ਜਦ ਉਹ ਸਲੀਬ ਤੇ ਦਿੱਤਾ ਗਿਆ ਤਾਂ ਅਸੀਂ ਵੀ ਉਹਦੀ ਦੇਹ ਵਿੱਚ ਸਲੀਬ ਉੱਤੇ ਦਿੱਤੇ ਗਏ। ਜਦ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਅਸੀਂ ਵੀ ਉਹਦੇ ਨਾਲ ਜੀ ਉੱਠੇ। ਅਤੇ ਹੁਣ ਜਦ ਕਿ ਅਸੀਂ ਇਹਨੂੰ ਪਛਾਣ ਗਿਆ, ਹੁਣ ਅਸੀਂ ਮਸੀਹ ਯਸੂ ਵਿੱਚ ਉਹਦੇ ਨਾਲ ਸੁਰਗੀ ਥਾਵਾਂ ਵਿੱਚ ਬੈਠੇ ਹੋਏ ਆ। ਧਿਆਨ ਦਿਓ, ਜੇ ਅਸੀਂ ਖੁਦਾ ਦੇ ਪੁੱਤਰ ਪੁੱਤਰੀਆਂ ਹਾਂ ਤਾਂ ਅਸੀਂ ਖੁਦਾ ਦੇ ਬੱਚੇ ਹਾਂ, ਤਦ ਅਸੀਂ ਖੁਦਾ ਦੇ ਗੁਣ ਜਾਂ ਲੱਛਣ ਆ। ਅੱਜ ਸਾਡੇ ਕੋਲ ਸਦੀਪਕ ਜੀਵਨ ਆ ਅਤੇ ਜੇ ਕੋਈ ਸਦੀਪਕ ਜੀਵਨ ਹੈ ਤਾਂ ਉਹ ਖੁਦਾ ਆ। ਤਦ ਅਸੀਂ ਆਰੰਭ ਤੋਂ ਹੀ ਉਹਦੇ ਅੰਦਰ ਸਾਂ।
And when Jesus became all that,
ਤੇ ਜਦ ਯਸੂ ਉਹ ਕਲਾਮ ਬਣਿਆ ਤਾਂ ਅਸੀਂ ਫਿਰ ਉਹਦਾ ਹਿੱਸਾ ਆ। ਆਮੀਨ। ਭਾਈ ਇਹ ਆ ਉਹ ਗੱਲ ਜਦ ਉਹ ਉੱਥੇ ਮੌਜੂਦ ਆ ਤਦ ਕੋਈ ਸ਼ੈਤਾਨ ਕੋਈ ਸ਼ਕਤੀ ਜਾਂ ਹੋਰ ਕੁਝ ਵੀ ਇਹਨੂੰ ਉੱਥੋਂ ਹਿਲਾ ਨਹੀਂ ਸਕਦਾ ਇਹ ਉਸ ਜੀ ਦਾ ਬੰਨਣ ਦਾ ਥੰਬ ਆ ਤੁਸੀਂ ਬਾਹਰ ਇਸ ਆਤਮਾ ਨਾਲ ਮਸਾ ਕੀਤੇ ਜਾ ਸਕਦੇ ਹੋ ਅਤੇ ਇਹ ਸਭ ਹੋਰ ਗੱਲਾਂ ਕਰਨ ਦੀ ਇੱਛਾ ਰੱਖ ਸਕਦੇ ਹੋ ਪਰ ਜਦ ਉਸ ਕਲਾਮ ਦੇ ਨਾਲ ਬੱਝੇ ਰਹਿਣ ਦਾ ਮੌਕਾ ਆਉਂਦਾ ਆ ਤਦ ਤੁਸੀਂ ਉੱਥੋਂ ਕਦੇ ਵੀ ਨਹੀਂ ਹਿਲੋਗੇ ਇਹ ਤੁਹਾਨੂੰ ਉਸ ਕਲਾਮ ਲਈ ਬੜੀ ਮਜ਼ਬੂਤੀ ਅਤੇ ਵਫਾਦਾਰੀ ਨਾਲ ਫੜੀ ਰੱਖੇਗਾ ਜਿੰਨਾ ਕੁ ਇਹ ਫੜ ਸਕਦਾ ਆ ਪਰ ਕਲਾਮ ਦੇ ਬਾਹਰ ਭਾਵੇਂ ਤੁਸੀਂ ਕੁਝ ਵੀ ਕਰੋ ਤੁਸੀਂ ਅਜੇ ਵੀ ਗਵਾਚੇ ਹੋਏ ਹੋ ਉਹ ਲਾਉਦੀਕਿਆਈ ਕਲੀਸਿਆਈ ਯੁੱਗ ਜੋ ਕਿ ਨੰਗਾ ਅੰਨਾ ਅਤੇ ਮੰਦ ਭਾਗਾਇਆ ਅਤੇ ਜਾਣਦਾ ਨਹੀਂ ਵੇਖੋ ਇਹ ਉਹ ਮਸਾ ਆ ਅਸਲੀ ਆਤਮਾ ਨਾਲ ਮਸਾ ਕੀਤਾ ਹੋਇਆ ਵੇਖੋ ਉਹ ਪਾਕਰੂ ਮਨੁੱਖ ਦੇ ਆਤਮਾ ਵਿੱਚ ਉਤਰ ਸਕਦਾ ਪਰੰਤੂ ਉਹਦਾ ਆਤਮਾ ਉਹਦਾ ਜੀਵਾਣੂ ਆ ਉਹ ਜੀਵਾਣੂ ਕਲਾਮ ਆ ਵੇਖਿਆ ਜੇ ਮੈਨੂੰ ਇਹਦੀ ਪਰਵਾਹ ਨਹੀਂ ਤੁਸੀਂ ਕਿੰਨਾ ਪ੍ਰਚਾਰ ਕਰ ਸਕਦੇ ਹੋ ਕਿੰਨਾ ਚੰਗਾ ਤੁਸੀਂ ਇਹ ਕਰਦੇ ਹੋ ਕਿੰਨਾ ਤੁਸੀਂ ਪਿਆਰ ਕਰਦੇ ਹੋ ਅਤੇ ਉਹ ਤਾਂ ਇੱਕ ਆਤਮਾ ਤੱਕ ਜਾਣ ਦਾ ਰਾਹ ਆ ਤੁਸੀਂ ਸਰੀਰ ਨਾਲ ਪਿਆਰ ਨਹੀਂ ਕਰ ਸਕਦੇ ਤੁਸੀਂ ਆਪਣੇ ਆਤਮਾ ਨਾਲ ਪਿਆਰ ਕਰਦੇ ਹੋ ਇਹ ਤਾਂ ਕੇਵਲ ਰਾਹ ਹੀ ਆ ਤੁਸੀਂ ਪਿਆਰ ਕਰ ਸਕਦੇ ਹੋ ਪਰਮੇਸ਼ਰ ਨਾਲ ਪਿਆਰ ਕਰ ਸਕਦੇ ਹੋ ਤੇ ਤਦ ਵੀ ਠੀਕ ਢੰਗ ਦੇ ਆਦਮੀ ਨਹੀਂ ਹੋ ਸਕਦੇ ਤੁਸੀਂ ਬਦਰੂਆ ਕਰ ਸਕਦੇ ਹੋ ਪ੍ਰਚਾਰ ਕਰ ਸਕਦੇ ਹੋ ਅਤੇ ਇਹ ਸਭ ਗੱਲਾਂ ਕਰ ਸਕਦੇ ਹੋ ਤਦ ਵੀ ਠੀਕ ਢੰਗ ਦੇ ਆਦਮੀ ਨਹੀਂ ਹੋ ਸਕਦੇ ਯਸੂ ਨੇ ਆਖਿਆ ਉਸ ਦਿਨ ਬਹੁਤ ਆ ਕੇ ਕਹਿਣਗੇ ਉਹ ਬਚਨ ਇਸ ਦਾ ਫੈਸਲਾ ਕਰਦਾ ਆ ਆਦ ਵਿਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ ਸ਼ਬਦ ਦੇਹ ਧਾਰੀ ਹੋਇਆ ਅਤੇ ਸਾਡੇ ਵਿਚ ਵਾਸ ਕੀਤਾ ਧਿਆਨ ਦਿਓ ਮੈਂ ਬਾਈਬਲ ਦੇ ਇਸ ਮਜ਼ਮੂਨ ਉੱਤੇ ਬੋਲਣ ਜਾ ਰਿਹਾ ਆ ਜੋ ਹੈ ਮਸੀਹ ਆਪਣੇ ਸ਼ਬਦ ਵਿੱਚ ਪ੍ਰਗਟ ਹੋਇਆ ਆ ਮੈਂ ਆਪਣੇ ਕਮਰੇ ਵਿੱਚ ਇਸ ਨਿਚੋੜ ਤੇ ਪੁੱਜਾ ਸਾਂ ਕੋਈ ਪਿਆਰਾ ਵਿਅਕਤੀ ਅੱਜ ਸਵੇਰ ਹੋ ਸਕਦਾ ਆ ਇੱਥੇ ਬੈਠਾ ਹੋਵੇ ਮੇਰੀ ਪੜ੍ਹਾਈ ਵਾਲੇ ਕਮਰੇ ਵਿੱਚ ਇੱਕ ਤਸਵੀਰ ਟੰਗੀ ਆ ਜਿਹਦੇ ਉੱਤੇ ਮੁਬਾਰਕਬਾਦੀਆਂ ਵੀ ਲਿਖੀਆਂ ਹੋਈਆਂ ਹਨ ਉਸ ਤਸਵੀਰ ਦਾ ਨਾਂ ਆ ਹਾਫਮੈਨਸ ਹੈਡ ਆਫ ਕ੍ਰਾਈਸਟ ਅਤੇ ਠੀਕ ਆ ਜਦ ਤੁਸੀਂ ਵਾਲਾਂ ਵਾਲੇ ਹਿੱਸੇ ਉੱਤੇ ਪਹੁੰਚੋਗੇ ਉਹਨਾਂ ਪੈਨ ਨੂੰ ਥੋੜਾ ਜਿਹਾ ਜ਼ਿਆਦਾ ਦਬਾ ਦਿੱਤਾ ਆ ਜਦ ਤੁਸੀਂ ਉਸ ਹਿੱਸੇ ਦੇ ਲਾਗੋਂ ਲੰਘੋਗੇ ਉੱਥੇ ਉਹ ਮਸੀਹ ਆਪਣੇ ਕਲਾਮ ਵਿੱਚ ਬੈਠਾ ਆ ਮੁਬਾਰਕਬਾਦੀਆਂ ਵਿੱਚ ਬੈਠਾ ਠੀਕ ਬਾਹਰ ਵੱਲ ਤੱਕ ਰਿਹਾ ਆ ਜਿਸ ਕਿਸੇ ਨੇ ਵੀ ਜੋ ਵੀ ਕੋਈ ਸੀ ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਦਾ ਆ ਅਤੇ ਕਿਸੇ ਨੇ ਇੱਕ ਹੋਰ ਤਸਵੀਰ ਲਿਆ ਕੇ ਮੇਰੇ ਅਧਿਐਨ ਵਾਲੇ ਕਮਰੇ ਵਿੱਚ ਰੱਖ ਦਿੱਤੀ ਜਿਹਦੇ ਵਿੱਚ ਏਲੀਆ ਅੱਗ ਦੇ ਰੱਥਾਂ ਵਿੱਚ ਉਤਾਰ ਜਾਂਦਾ ਆ ਇਹਨਾਂ ਚੀਜ਼ਾਂ ਨੂੰ ਸਲਾਉਂਦੇ ਆ ਕਈ ਵਾਰ ਵੱਡੀਆਂ ਵੱਡੀਆਂ ਭੀੜਾਂ ਵਿੱਚ ਮੈਨੂੰ ਮੌਕਾ ਹੀ ਨਹੀਂ ਮਿਲਦਾ ਕਿ ਮੈਂ ਇਹ ਗੱਲਾਂ ਦੱਸਾਂ ਪਰ ਭੈਣੋ ਤੇ ਭਰਾਓ ਮੈਂ ਇਹ ਸਭ ਵੇਖਣਾ ਆ ਮੈਂ ਇਹਨੂੰ ਜਾਣਦਾ ਆ ਖੁਦਾ ਇਹਨੂੰ ਜਾਣਦਾ ਆ ਮੈਂ ਹੁਣ ਇਸ ਵਿਸ਼ੇ ਉੱਤੇ ਕਿ ਮਸੀਹ ਆਪਣੇ ਸ਼ਬਦ ਵਿੱਚ ਪ੍ਰਗਟ ਹੋਇਆ ਆ ਬੋਲਾਂਗਾ ਕਿਵੇਂ ਮੁਬਾਰਕਬਾਦੀਆਂ ਵਿੱਚ ਮਸੀਹ ਦੀ ਤਸਵੀਰ ਆ ਤੇ ਠੀਕ ਉੱਥੇ ਖੜਾ ਆ ਇਹ ਥਾਂ ਸੀ ਜਿੱਥੇ ਮੈਂ ਇਸ ਮਜ਼ਮੂਨ ਦੇ ਬਾਰੇ ਸੋਚਿਆ ਹੁਣ ਧਿਆਨ ਦਿਓ ਮਸੀਹ ਤੇ ਉਹਦਾ ਬਚਨ ਇੱਕ ਹੀ ਹਨ ਉਹ ਆਖਦੇ ਹਨ ਕਿਵੇਂ ਬਾਈਬਲ ਲੋਕ ਕਹਿੰਦੇ ਹਨ ਮੈਂ ਬਹੁਤ ਚਿਰ ਪਹਿਲਾਂ ਇੱਕ ਆਦਮੀ ਨਾਲ ਸਵਾਰੀ ਕਰ ਰਿਹਾ ਸਾਂ ਉਹਨੇ ਕਿਹਾ ਇਹਦੇ ਬਾਰੇ ਸੋਚੋ ਅਸੀਂ ਜਿਹੜੇ ਇਸ ਧਰਤੀ ਤੇ ਆ ਜਿਹੜੇ ਢੰਗ ਨਾਲ ਹਾਂ ਕੇਵਲ ਅਸੀਂ ਜਾਣਦੇ ਜਾਂ ਕੇਵਲ ਕਹਿ ਸਕਦੇ ਹਾਂ ਕਿ ਅਸੀਂ ਯਹੂਦੀ ਕਹਾਣੀ ਜਿਹਨੂੰ ਬਾਈਬਲ ਆਖਦੇ ਹਾਂ ਉਹਦੇ ਰਾਹੀਂ ਬਚਾਏ ਗਏ ਹਾਂ ਮੈਂ ਕਿਹਾ ਸ਼੍ਰੀਮਾਨ ਜੀ ਮੈਂ ਨਹੀਂ ਜਾਣਦਾ ਤੁਸੀਂ ਕਿਵੇਂ ਉਹ ਗੱਲ ਕਹਿੰਦੇ ਹੋ ਪਰੰਤੂ ਮੈਂ ਤਾਂ ਵਿਸ਼ਵਾਸ ਨਹੀਂ ਕਰਦਾ ਕਿ ਉਹ ਯਹੂਦੀ ਕਹਾਣੀ ਆ ਮੈਂ ਆਖਿਆ ਉਹਨੇ ਕਿਹਾ ਚੰਗਾ ਭਾਈ ਤੁਸੀਂ ਦੁਆ ਮੰਗਦੇ ਹੋ ਤੁਸੀਂ ਕਿਹਦੇ ਅੱਗੇ ਦੁਆ ਮੰਗਦੇ ਹੋ ਮੈਂ ਤਾਂ ਆ ਜਾਂ ਓ ਜਾਂ ਫਲਾਣੀ ਫਲਾਣੀ ਚੀਜ਼ ਮੰਗੀ ਸੀ ਉਹ ਮੈਨੂੰ ਤਾਂ ਨਹੀਂ ਮਿਲੀ ਮੈਂ ਕਿਹਾ ਤੁਸੀਂ ਗਲਤ ਦੁਆ ਮੰਗਦੇ ਹੋ ਸਾਨੂੰ ਕਦੇ ਖੁਦਾ ਦੇ ਮਨ ਨੂੰ ਬਦਲਣ ਲਈ ਦੁਆ ਨਹੀਂ ਮੰਗਣੀ ਚਾਹੀਦੀ ਸਾਨੂੰ ਆਪਣਾ ਮਨ ਬਦਲਣ ਲਈ ਦੁਆ ਮੰਗਣੀ ਚਾਹੀਦੀ ਆ ਖੁਦਾ ਦੇ ਮਨ ਨੂੰ ਕਿਸੇ ਤਬਦੀਲੀ ਦੀ ਲੋੜ ਨਹੀਂ ਆ ਧਿਆਨ ਦਿਓ ਵੇਖੋ ਇਹ ਠੀਕ ਆ ਮੈਂ ਕਿਹਾ ਉਹ ਨਹੀਂ ਜਿਹਦੇ ਲਈ ਤੁਸੀਂ ਦੁਆ ਮੰਗਦੇ ਹੋ ਮੈਂ ਇੱਕ ਜਵਾਨ ਕੈਥੋਲਿਕ ਮੁੰਡੇ ਨੂੰ ਜਾਣਨਾ ਆ ਜਿਹੜਾ ਇੱਕ ਵਾਰੀ ਆਪਣੀ ਮਾਂ ਦੀ ਜ਼ਿੰਦਗੀ ਲਈ ਦੁਆ ਵਾਲੀ ਕਿਤਾਬ ਚੋਂ ਦੁਆਵਾਂ ਮੰਗ ਰਿਹਾ ਸੀ ਅਤੇ ਉਹਦੀ ਮਾਂ ਅਕਾਲ ਚਲਾਣਾ ਕਰ ਗਈ ਅਤੇ ਉਹਨੇ ਉਹ ਦੁਆ ਵਾਲੀ ਕਿਤਾਬ ਅੱਗ ਵਿੱਚ ਸੁੱਟ ਦਿੱਤੀ ਠੀਕ ਆ ਵੇਖੋ ਮੈਂ ਦੁਆ ਦੀ ਕਿਤਾਬ ਵੱਲ ਨਹੀਂ ਜਾਂਦਾ ਪਰ ਵੇਖੋ ਜਿੱਦਾਂ ਕਿਦਾਂ ਵੀ ਤੁਹਾਡਾ ਵਰਤਾਵਾ ਹੀ ਗਲਤ ਆ ਤੁਸੀਂ ਖੁਦਾ ਨੂੰ ਕੀ ਕਰਨਾ ਚਾਹੀਦਾ ਆ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਦੁਆ ਇਹ ਹੋਣੀ ਚਾਹੀਦੀ ਆ, ਖੁਦਾ ਬੰਦਾ ਆਪਣੇ ਕਲਾਮ ਨਾਲ ਜੁੜਨ ਲਈ ਮੇਰੇ ਮਨ ਨੂੰ ਬਦਲ, ਨਹੀਂ ਤਬਦੀਲੀ, ਇਹ ਨਹੀਂ ਕਿ ਮੈਨੂੰ ਖੁਦਾ ਤੇਰਾ ਮਨ ਬਦਲਣ ਦੇ, ਤੂੰ ਮੇਰਾ ਮਨ ਬਦਲ ਦੇ, ਤੂੰ ਮੇਰਾ ਮਨ ਆਪਣੀ ਮਰਜ਼ੀ ਦੇ ਮੁਤਾਬਿਕ ਬਦਲ ਦੇ, ਅਤੇ ਤੇਰੀ ਮਰਜ਼ੀ ਇਸ ਕਿਤਾਬ ਵਿਚ ਲਿਖੀ ਹੋਈ ਆ। ਤੇ ਖੁਦਾ ਬੰਦਾ ਓਨਾ ਚਿਰ ਤੱਕ ਮੈਨੂੰ ਨਾ ਜਾਣ ਦੇ ਜਿੰਨਾ ਚਿਰ ਤੱਕ ਮੇਰਾ ਮਨ ਵੀ ਤੇਰੇ ਵਰਗਾ ਨਾ ਹੋ ਜਾਵੇ। ਤੇ ਜਦ ਮੇਰਾ ਮਨ ਤੇਰੇ ਮਨ ਵਰਗਾ ਹੋ ਜਾਵੇਗਾ, ਤਦ ਹਰੇਕ ਬਚਨ ਜੋ ਤੂੰ ਲਿਖਿਆ ਆ ਮੈਂ ਉਹਦੇ ਉੱਤੇ ਨੇਚਾ ਕਰਾਂਗਾ। ਤੇ ਤੂੰ ਆਪਣੇ ਕਲਾਮ ਵਿਚ ਆਖਿਆ ਆ ਕਿ ਤੂੰ ਹਰੇਕ ਗੱਲ ਵਿਚੋਂ ਉਹਨਾਂ ਲਈ ਜਿਹੜੇ ਤੈਨੂੰ ਪਿਆਰ ਕਰਦੇ ਹਨ ਭਲਾਈ ਪੈਦਾ ਕਰਾਵੇਗਾ। ਮੈਂ ਤੈਨੂੰ ਪਿਆਰ ਕਰਦਾ ਆ ਪ੍ਰਭੂ ਜੀ, ਇਹ ਸਭ ਭਲਾਈ ਵਾਸਤੇ ਹੀ ਹੋ ਰਿਹਾ ਆ। ਇਸ ਹਫ਼ਤੇ ਮੈਂ ਦੇਸ਼ ਦੇ ਹੇਠਲੇ ਭਾਗ ਵਿਚ ਕੁਝ ਬਹੁਤ ਹੀ ਪਿਆਰੇ ਮਿੱਤਰਾਂ ਨਾਲ ਰਿਹਾ ਆ। ਕੱਲ ਜਦ ਅਸੀਂ ਮੇਜ਼ ਉੱਤੇ ਖਾ ਰਹੇ ਸਾਂ ਤਾਂ ਮੈਂ ਉਹਨਾਂ ਵਿਚੋਂ ਕੁਝ ਇੱਕ ਨੂੰ ਪੁੱਛਿਆ, ਅਸੀਂ ਹਮੇਸ਼ਾ ਹੀ ਇਕੱਠੇ ਬਹਿ ਕੇ ਬਾਈਬਲ ਅਧਿਐਨ ਕਰਦੇ ਸਾਂ, ਅਸੀਂ ਪ੍ਰੇਮ ਦੇ ਬਾਰੇ ਗੱਲਬਾਤ ਕਰ ਰਹੇ ਸਾਂ। ਉੱਥੇ ਇੱਕ ਆਦਮੀ ਨੇ ਮੈਨੂੰ ਕਿਹਾ, ਉਹਨੇ ਕਿਹਾ ਮੈਂ ਨੇਚਾ ਕਰਦਾ ਆ ਕਿ ਤੂੰ ਮਸੀਹ ਵਿਰੋਧੀ ਆ। ਮੈਂ ਕਿਹਾ ਜੇ ਇਹੋ ਹੀ ਗੱਲ ਮੇਰੇ ਪ੍ਰਭੂ ਨੂੰ ਖੁਸ਼ ਕਰਦੀ ਆ ਤੇ ਮੈਂ ਇਹੋ ਹੀ ਬਣਨਾ ਚਾਹਾਂਗਾ, ਤੇ ਮੈਂ ਉਹੋ ਹੀ ਬਣਾਂਗਾ ਜੋ ਉਹ ਮੈਨੂੰ ਬਣਾਉਣਾ ਚਾਹੁੰਦਾ ਆ। ਮੈਂ ਉਹਨੂੰ ਪਿਆਰ ਕਰਦਾ ਆ, ਜੇ ਉਹ ਮੈਨੂੰ ਨਰਕ ਵਿਚ ਵੀ ਸੁੱਟ ਦੇਵੇ ਤਾਂ ਵੀ ਮੈਂ ਉਹਨੂੰ ਪਿਆਰ ਕਰਾਂਗਾ। ਜਿਹੜੀ ਆਤਮਾ ਵਿਚ ਹੁਣ ਮੈਂ ਆ, ਜੇ ਇਸੇ ਹੀ ਆਤਮਾ ਨਾਲ ਮੈਂ ਜਾਵਾਂ। ਅਤੇ ਉਹਨੇ ਚੌਰ ਭੌਰਾ ਜਿਹਾ ਹੋ ਕੇ ਤੇ ਮੇਰੀ ਵੱਲ ਵੇਖਿਆ। ਮੈਂ ਚੌ ਪੰਜਾਂ ਨੌਜਵਾਨਾਂ ਤੇ ਜਵਾਨ ਪਤਨੀਆਂ ਜੋ ਉਹਨਾਂ ਵਿਚ ਸਨ ਉੱਥੇ ਵੇਖਿਆ, ਚੰਗੀਆਂ ਔਰਤਾਂ ਸਨ। ਮੈਂ ਜਾਣਦਾ ਸਾਂ ਕਿ ਕਿਵੇਂ ਉਹ ਮੁੰਡੇ ਆਪਣੀਆਂ ਪਤਨੀਆਂ ਨੂੰ ਪਿਆਰ ਕਰਦੇ ਹਨ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਥੇ ਉਹ ਤਰੀਕਾ ਆ ਇਹਦੀ ਪਰਖ ਲੈਣ ਦਾ, ਤੁਹਾਡੇ ਵਿਆਹ ਤੋਂ ਪਹਿਲਾਂ ਜੇ ਤੁਹਾਡੀ ਪਤਨੀ, ਹੁਣ ਤੁਸੀਂ ਜਾ ਕੇ ਆਖੋ ਇਸ ਵਿਵਾਹ ਜ਼ਿੰਦਗੀ ਦੇ ਬਾਰੇ, ਤੁਸੀਂ ਵਿਆਹੇ ਹੋਣ ਦੇ ਸੁਪਨੇ ਲੈ ਰਹੇ ਸੋ, ਅਸਲ ਵਿਚ ਤੁਹਾਡਾ ਵਿਆਹ ਹੋਇਆ ਨਹੀਂ ਸੀ ਪਰ ਤੁਸੀਂ ਸੁਪਨਾ ਲਿਆ ਕਿ ਹੋ ਗਿਆ ਆ, ਅਤੇ ਤੁਸੀਂ ਜਾਗੇ ਅਤੇ ਜਾ ਕੇ ਇਹਦੇ ਬਾਰੇ ਆਪਣੀ ਪ੍ਰੇਮਿਕਾ ਨਾਲ ਗੱਲ ਕੀਤੀ ਅਤੇ ਕਿਹਾ ਤੂੰ ਜਾਣਨੀ ਆ ਕਿ ਸਾਡਾ ਵਿਆਹ ਹੋ ਗਿਆ ਤੇ ਸਾਡੇ ਕੋਲ ਬੱਚੇ ਵੀ ਸਨ, ਅਸੀਂ ਬੜੀ ਖੁਸ਼ੀ ਖੁਸ਼ਹਾਲੀ ਨਾਲ ਰਹਿੰਦੇ ਅਤੇ ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰ ਰਹੇ ਸਾਂ। ਅਤੇ ਤਦ ਇਹ ਕੁੜੀ ਤੁਹਾਨੂੰ ਆਖੇਗੀ, ਤੂੰ ਜਾਣਨਾ ਆ ਮੈਂ ਤੇਰੇ ਨਾਲੋਂ ਚੰਗਾ ਇੱਕ ਦੂਜੇ ਆਦਮੀ ਨਾਲ ਪਿਆਰ ਕਰਦੀ ਆ, ਮੈਂ ਦੂਜੇ ਆਦਮੀ ਨਾਲ ਖੁਸ਼ ਰਹਿ ਸਕਦੀ ਆ। ਕੀ ਤੁਸੀਂ ਆਪਣੇ ਦਿਲ ਤੋਂ ਉਹਨੂੰ ਬੜੇ ਪਿਆਰ ਨਾਲ ਕਹਿ ਸਕਦੇ ਹੋ ਕਿ ਖੁਦਾ ਦੀਆਂ ਬਰਕਤਾਂ ਤੇਰੇ ਨਾਲ ਹੋਣ, ਉਹ ਮੇਰੀ ਪਿਆਰੀਏ ਉਸ ਦੂਜੇ ਆਦਮੀ ਨਾਲ ਚਲੀ ਜਾ। ਹੁਣ ਤੁਸੀਂ ਹਰੇਕ ਆਦਮੀ ਤੇ ਔਰਤ ਇਸ ਨੂੰ ਜਾਂਚੋ, ਧਿਆਨ ਦਿਓ, ਠੀਕ ਆ? ਜੇ ਤੁਹਾਡਾ ਪਿਆਰ ਠੀਕ ਆ ਤੁਸੀਂ ਉਹ ਕਰੋਗੇ ਕਿਉਂਕਿ ਤੁਸੀਂ ਉਹਦੀ ਭਲਾਈ ਵਿਚ ਦਿਲਚਸਪ ਹੋ। ਕੀ ਤੁਸੀਂ ਜਾਣਦੇ ਹੋ ਤੁਸੀਂ ਉਹਨੂੰ ਅਪਣਾ ਸਕਦੇ ਹੋ, ਤੁਸੀਂ ਉਹਦੇ ਨਾਲ ਰਹਿ ਸਕਦੇ ਹੋ, ਉਹ ਤੁਹਾਡੀ ਪਤਨੀ ਆ, ਉਹ ਹੋਵੇਗੀ ਵੀ, ਉਹ ਤੁਹਾਡੇ ਨਾਲ ਵਿਆਹ ਵੀ ਕਰਵਾ ਲੇਗੀ, ਪਰ ਉਹ ਖੁਸ਼ ਨਹੀਂ ਰਹੇਗੀ, ਉਹ ਖੁਸ਼ ਹੋਵੇਗੀ। ਅਤੇ ਤਦ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਹਨੂੰ ਖੁਸ਼ ਵੇਖਣਾ ਚਾਹੋਗੇ। ਇਸ ਲਈ ਜੋ ਖੁਦਾ ਦੀ ਮਰਜ਼ੀ ਆ ਖੁਦਾ ਦੀ ਮਰਜ਼ੀ ਨੂੰ ਪੂਰਾ ਹੋਣ ਦਿਓ, ਭਾਵੇਂ ਮੈਂ ਇਹਦੇ ਨਾਲ ਖੁਸ਼ ਹਾਂ ਜਾਂ ਨਹੀਂ। ਮੈਂ ਏਦਾਂ ਰਹਿਣਾ ਚਾਹੁੰਦਾ ਆ ਤਾਂ ਕਿ ਮੈਂ ਜੋ ਵੀ ਕਰਾਂ ਉਹ ਉਹਦੇ ਨਾਲ ਖੁਸ਼ ਹੋਵੇ। ਇਸ ਲਈ ਉਸ ਤਰੀਕੇ ਨਾਲ ਆਪਣੇ ਨਿਸ਼ਾਨੇ ਅਤੇ ਉਦੇਸ਼ ਜਾਣ ਲੋ। ਤੁਸੀਂ ਜਾਣਦੇ ਹੋ ਕਿ ਤੁਸੀਂ ਖੁਦਾ ਨੂੰ ਪਿਆਰ ਕਰਦੇ ਹੋ ਜਾਂ ਨਹੀਂ। ਕੀ ਜੇ ਉਹ ਆਖੇਗਾ ਤੂੰ ਮੇਰੀ ਸੇਵਾ ਕਰ, ਜੇ ਮੈਂ ਤੈਨੂੰ ਰੱਦ ਵੀ ਦੇਵਾਂ, ਜਿੱਦਾਂ ਕਿੱਦਾਂ ਵੀ ਮੈਂ ਤੈਨੂੰ ਪਿਆਰ ਕਰਨਾ ਆ। ਇਸ ਲਈ ਜੇ ਅੱਜ ਗਿਰਜੇ ਨੂੰ ਦੇਖ ਕੇ ਤੇ ਉਸ ਤਰੀਕੇ ਨਾਲ ਇਹਦੇ ਉੱਤੇ ਨੀਚਾ ਕਰ ਲੈਣ ਤਾਂ ਇਹ ਏਦਾਂ ਨਹੀਂ ਹੋਵੇਗਾ ਕਿ ਇੱਕ ਫੁੱਟਬਾਲ ਨੂੰ ਧੱਕਾ ਮਾਰ ਕੇ ਦੂਜੇ ਕੋਲੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰੇ, ਜਦ ਕਿ ਉਹ ਫੁੱਟਬਾਲ ਨਾਲ ਦੌੜ ਰਿਹਾ ਆ, ਤਦ ਉਹਦੀ ਸੁਰੱਖਿਆ ਕਰੇਗਾ। ਧਿਆਨ ਦਿਓ, ਜਦ ਅਸਲੀ ਨਿਸ਼ਾਨਾ ਤੇ ਉਦੇਸ਼ ਇਹ ਕਹਿਣ ਦਾ ਨਹੀਂ ਹੋਵੇਗਾ, ਓਏ ਇਹ ਤਾਂ ਮੇਰੇ ਕੋਲ ਵੀ ਆ, ਓਏ ਇਹ ਤਾਂ ਮੇਰੇ ਕੋਲ ਵੀ ਆ। ਵੇਖੋ ਖੁਦਾ ਆਦਮੀ ਨੂੰ ਇਸਤੇਮਾਲ ਨਹੀਂ ਕਰ ਸਕਦਾ, ਬਹੁਤ ਸਾਰੀ ਨਕਲ ਲਾਈ ਜਾਂਦੀ ਆ ਤੇ ਉਹ ਸ਼ੈਤਾਨ ਆ ਤੇ ਲੋਕ ਇਸ ਨੂੰ ਮਹਿਸੂਸ ਨਹੀਂ ਕਰ ਸਕਦੇ। ਜਿਹਨੂੰ ਗੇਂਦ ਦਿੱਤੀ ਗਈ ਆ ਉਹਦੇ ਕੋਲੋਂ ਉਹ ਖੋਣ ਦੀ ਕੋਸ਼ਿਸ਼ ਕਰ ਰਹੇ ਹਨ। ਖੁਦਾ ਨੂੰ ਜਰਾ ਕੋਈ ਸੇਵਾ ਉਠਾ ਕੜੀ ਕਰਨ ਦਿਓ ਤੇ ਫੇਰ ਵੇਖੋ ਕਿੰਨੇ ਉਹਦੇ ਮਗਰ ਜਾਂਦੇ ਹਨ। ਵੇਖਿਆ ਜੇ ਹੁਣ ਖੁਦਾ ਲਈ ਸੱਚਾ ਪਿਆਰ ਕੋਈ ਗੱਲ ਨਹੀਂ, ਮੇਰਾ ਕਿੰਨਾ ਕੁ ਹਿੱਸਾ ਆ ਪ੍ਰਭੂ ਜੀ। ਜੇ ਮੈਂ ਕੇਵਲ ਇਹਦੇ ਲਈ ਇੱਕ ਸ਼ਬਦ ਹੀ ਕਹਿ ਸਕਾਂ, ਉਹਨੂੰ ਸੁਰੱਖਿਅਤ ਰੱਖਣ ਦੀ ਮਦਦ ਕਰ, ਮੈਨੂੰ ਇਹ ਕਰਨ ਦੇ, ਧਿਆਨ ਦਿਓ। ਇਹੋ ਹੀ ਗੱਲ ਤੁਹਾਡੀ ਪਤਨੀ ਦੇ ਬਾਰੇ ਵੀ ਹੋਵੇਗੀ, ਜੇ ਤੁਸੀਂ ਸੱਚਮੁੱਚ ਉਹਨੂੰ ਪਿਆਰ ਕਰਦੇ ਹੋ। ਵੇਖੋ ਇਹ ਨਹੀਂ ਹੈ, ਇਹ ਫੀਲਿਓ ਲਵ ਸਰੀਰਕ ਪਿਆਰ ਨਹੀਂ ਆ, ਇਹ ਅਗਾਪਾਓ ਲਵ ਸੱਚਾ ਪਿਆਰ ਆ। ਉਹ ਦੂਜੇ ਨਾਲ ਖੁਸ਼ ਰਹਿ ਸਕਦੀ ਆ। ਤੁਹਾਡਾ ਅਜੇ ਵਿਆਹ ਨਹੀਂ ਹੋਇਆ, ਬੇਸ਼ੱਕ ਤੁਸੀਂ ਨਹੀਂ ਕਰ ਸਕਦੇ, ਅਤੇ ਜੇ ਲੋਕ ਇਹਨਾਂ ਟੇਪਾਂ ਨੂੰ ਸੁਣਦੇ ਹੋਣ, ਬਹੁਤ ਸਾਰੇ ਲੋਕੀ ਆਖ ਘੱਲਦੇ ਹਨ, ਤੁਸੀਂ ਤਾਂ ਵਿਆਹ ਅਤੇ ਤਿਆਗ ਪੱਤਰੀ ਵਿਚ ਤੁਸੀਂ ਇਹ ਆਖਿਆ, ਤੁਸੀਂ ਆਓ ਆਖਿਆ। ਮੈਂ ਇਹ ਬਹੁਤ ਵਾਰੀ ਆਖਿਆ ਆ ਕਿ ਇਹ ਟੇਪਾਂ ਕੇਵਲ ਉੱਥੇ ਜਾਂਦੀਆਂ। ਭਾਈ ਜੀ, ਮੈਂ ਤਾਂ ਆਪਣੀ ਮੰਡਲੀ ਨਾਲ ਹੀ ਗੱਲਬਾਤ ਕਰ ਰਿਹਾ ਆ। ਮੈਂ ਇਹਦਾ ਜ਼ਿੰਮੇਵਾਰ ਨਹੀਂ ਆ ਕਿ ਖੁਦਾ ਤੁਹਾਨੂੰ ਚਰਾਉਣ ਲਈ ਕੀ ਦਿੰਦਾ ਆ। ਮੈਂ ਤਾਂ ਜ਼ਿੰਮੇਵਾਰ ਆ ਕਿ ਕਿਸ ਕਿਸਮ ਦਾ ਖਾਣਾ ਮੈਂ ਇਹਨਾਂ ਲੋਕਾਂ ਨੂੰ ਖਵਾਉਣਾ ਆ। ਇਹ ਤਾਂ ਕੇਵਲ ਇਸ ਡੇਰੇ ਵਾਸਤੇ ਆ, ਧਿਆਨ ਦਿਓ। ਹੁਣ ਜੇ ਲੋਕ ਇਹਨਾਂ ਟੇਪਾਂ ਨੂੰ ਸੁਣਨਾ ਚਾਹੁੰਦੇ ਹਨ, ਇਹ ਉਹਨਾਂ ਦੀ ਇੱਛਾ ਆ। ਜਿਹੜੇ ਮੈਨੂੰ ਖੁਦਾ ਨੇ ਦਿੱਤੇ ਹਨ, ਮੈਂ ਉਹਨਾਂ ਨਾਲ ਬੋਲ ਰਿਹਾ ਆ। ਇਹ ਉਹਨਾਂ ਦੇ ਪਾਪ ਸਨ ਜਿਹੜੇ ਮਾਫ ਕੀਤੇ ਗਏ। ਕਿਸੇ ਨੇ ਲਿਖ ਕੇ ਆਖਿਆ, ਠੀਕ ਆ, ਮੈਂ ਇਹ ਕੀਤਾ ਤੇ ਮੈਂ ਉਹ ਕੀਤਾ, ਤੂੰ ਆਖਿਆ ਆ ਕਿ ਸਾਡੇ ਪਾਪ। ਮੈਂ ਉਹ ਨਹੀਂ ਆਖਿਆ, ਮੈਂ ਕਿਹਾ ਇਹਨੂੰ ਜਰਾ ਵੇਖੋ, ਇਹ ਤਾਂ ਕੇਵਲ ਇੱਥੇ ਜਿਹੜੇ ਲੋਕ ਹਨ ਉਹਨਾਂ ਲਈ ਆ, ਇਸ ਡੇਰੇ ਦੇ ਲੋਕ ਜਿਹੜਾ ਮੇਰਾ ਆਪਣਾ ਝੁੰਡਿਆ। ਹੁਣ ਜੇ ਲੋਕ ਭੋਜਨ ਜਾਂ ਚਾਰੇ ਨੂੰ ਦੋਗਲਾ ਬਣਾਉਣਾ ਚਾਹੁੰਦੇ ਹਨ, ਤੁਸੀਂ ਆਪਣਾ ਪ੍ਰਕਾਸ਼ ਖੁਦਾ ਕੋਲੋਂ ਲਵੋ ਤੇ ਜੋ ਖੁਦਾ ਤੁਹਾਨੂੰ ਆਖਦਾ ਆ ਉਹ ਕਰੋ। ਮੈਂ ਵੀ ਇਹੋ ਹੀ ਗੱਲ ਕਰਾਂਗਾ, ਪਰ ਇਹ ਉਪਦੇਸ਼ ਤਾਂ ਇਸ ਕਲੀਸਿਆ ਦੇ ਲਈ ਹਨ। ਧਿਆਨ ਦਿਓ, ਅਸੀਂ ਵਾਪਸ ਆਉਂਦੇ ਹਾਂ, ਸਾਡੇ ਕੋਲ ਸਾਡੀ ਪਕੜ ਲਈ ਕੁਝ ਹੋਣਾ ਜ਼ਰੂਰੀ ਆ, ਕੁਝ ਬੰਨਣ ਲਈ ਖੰਭਾ ਹੋਣਾ ਹੀ ਚਾਹੀਦਾ ਆ। ਦੂਜੇ ਸ਼ਬਦਾਂ ਵਿਚ ਇਹ ਇੱਕ ਆਧਾਰ ਆ, ਹਰੇਕ ਦੇ ਪਾਸ ਇੱਕ ਆਧਾਰ ਦਾ ਹੋਣਾ ਜ਼ਰੂਰੀ ਆ। ਸਾਲਾਂ ਬੱਧੀ ਪਹਿਲਾਂ ਮੈਂ ਇਹਦੇ ਉੱਤੇ ਪ੍ਰਚਾਰ ਵੀ ਕੀਤਾ ਸੀ। ਆਧਾਰ ਜਗ੍ਹਾ ਹੈ ਜੋ ਕਿ ਆਖਰੀ ਬਚਨ ਆ, ਜਿੱਦਾਂ ਕਿ ਗੇਂਦ ਦੀ ਖੇਡ ਵਿਚ ਰੈਫਰੀ ਹੁੰਦਾ ਆ, ਜੇ ਉਹ ਆਖਦਾ ਆ ਕਿ ਇਹ ਵਜੀ ਆ ਅਤੇ ਇਹ ਬਿਲਕੁਲ ਉਦਾਂ ਹੀ ਆ, ਕੋਈ ਗੱਲ ਨਹੀਂ, ਤੁਸੀਂ ਕਿਦਾਂ ਵੇਖਿਆ ਆ, ਪਰ ਰੈਫਰੀ ਨੇ ਕਿਹਾ ਆ ਕਿ ਇਹ ਵਜੀ ਆ। ਤੁਸੀਂ ਆਖੋ ਮੈਂ ਇਹ ਨੀ ਵਜੀ, ਇਹ ਇੱਦਾਂ ਹੀ ਗਈ, ਮੈਂ ਵੇਖਿਆ ਆ, ਕੋਈ ਗੱਲ ਨਹੀਂ, ਇਹ ਕੀ ਸੀ, ਜਦ ਉਹਨੇ ਕਿਹਾ ਵਜੀ, ਇਹ ਠੀਕ ਆ, ਇਹਦਾ ਫੈਸਲਾ ਹੋ ਗਿਆ ਆ, ਉਹ ਹੀ ਆਖਰ ਹੈ ਅਤੇ ਆਵਾਜਾਈ ਦੀ ਬੱਤੀ ਹੀ ਆਖਰ ਆ। ਜੇ ਉਹ ਆਖਦੇ ਆ ਜਾਓ, ਤੁਸੀਂ ਆਖੋ ਠੀਕ ਆ, ਉਹ ਭਾਈ ਮੈਂ ਤੇ ਬੜਾ ਜਲਦੀ ਚ ਆ, ਮੈਂ ਜਾਣਾ ਆ, ਨਹੀਂ ਨਹੀਂ ਤੁਸੀਂ ਖੜੇ ਰਹੋ ਜਦ ਕੇ ਦੂਜਾ ਆਦਮੀ ਜਾਂਦਾ ਆ। ਧਿਆਨ ਦਿਓ, ਇਹ ਆਖਰ ਆ। ਹੁਣ ਜੋ ਕੁਝ ਵੀ ਤੁਸੀਂ ਕਰਦੇ ਹੋ ਉਹਦਾ ਇੱਕ ਆਖਰ ਆ। ਜਦ ਤੁਸੀਂ ਆਪਣੀ ਪਤਨੀ ਦੀ ਚੋਣ ਕਰਦੇ ਹੋ ਤਾਂ ਉਹਦੇ ਲਈ ਵੀ ਇੱਕ ਆਖਰ ਦਾ ਹੋਣਾ ਜ਼ਰੂਰੀ ਆ, ਕਿਸੇ ਔਰਤ ਦਾ ਹੋਣਾ ਜ਼ਰੂਰੀ ਆ ਜਿਹਨੂੰ ਤੁਸੀਂ ਚੁਣਨਾ ਆ। ਹੁਣ ਕੋਈ ਸਮਾਂ ਹੈ ਜਦ ਤੁਸੀਂ ਕਾਰ ਖਰੀਦਣ ਲਈ ਜਾਣਾ ਆ, ਤੁਸੀਂ ਕਿਸ ਕਿਸਮ ਦਾ ਆਧਾਰ ਬਣਾਓਗੇ? ਕੀ ਇਹ ਫੋਰਡ ਚੈਵੀ, ਪਲਾਈਮਾਊਥ, ਵਿਦੇਸ਼ੀ ਕਾਰ ਹੋਵੇਗੀ? ਜੋ ਕੁਝ ਵੀ ਹੈ ਉਹਦਾ ਇੱਕ ਆਧਾਰ ਤੁਹਾਨੂੰ ਬਣਾਉਣਾ ਹੀ ਆ। ਇਹੋ ਹੀ ਗੱਲ ਮਸੀਹ ਜੀਵਨ ਦੀ ਵੀ ਆ, ਕੋਈ ਨਾ ਕੋਈ ਆਧਾਰ ਹੋਣਾ ਹੀ ਆ। ਹੁਣ ਜੇ ਆਦਮੀ ਨੇ ਕਿਹਾ, ਦੂਜੇ ਕੋਲ ਜਾ ਕੇ ਆਖਿਆ ਜਾਂ ਕਿਸੇ ਨੂੰ ਕਹਿੰਦੇ ਸੁਣਿਆ, ਠੀਕ, ਤੁਹਾਨੂੰ ਬਪਤਿਸਮਾ ਲੈਣਾ ਚਾਹੀਦਾ ਆ, ਇਹਦਾ ਕਦੇ ਵੀ ਬਪਤਿਸਮਾ ਨਹੀਂ ਹੋਇਆ, ਹੋ ਸਕਦਾ ਆ ਕਿ ਉਹਦੇ ਗਿਰਜੇ ਵਾਲੇ ਬਪਤਿਸਮਾ ਦਿੰਦੇ ਹੀ ਨਹੀਂ, ਉਹ ਛਿੱਟੇ ਦਾ ਬਪਤਿਸਮਾ ਦਿੰਦੇ ਹਨ। ਕੁਝ ਪਲ ਲਈ ਮੇਰਾ ਵਿਚਾਰ ਆ, ਮੈਥੋਡਿਸਟ ਜੇ ਬੇਨਤੀ ਕੀਤੀ ਜਾਵੇ ਤਾਂ ਉਹ ਬਪਤਿਸਮਾ ਦਿੰਦੇ ਹਨ, ਮੈਂ ਸਮਝਦਾ ਹਾਂ। ਇੱਕ ਕੈਥੋਲਿਕ, ਮੇਰਾ ਵਿਚਾਰ ਆ ਕਿ ਉਹ ਕੇਵਲ ਛਿਟਾਈ ਮਾਰਦੇ ਹਨ। ਤਦ ਜੇ ਆਦਮੀ ਪਾਣੀ ਵਿਚ ਡੁਬਕੀ ਦੇ ਬਾਰੇ ਸੁਣੇ, ਠੀਕ ਆ, ਉਹਦੀ ਸਮਝ ਵਿਚ ਇਹ ਨੀ ਆਇਆ ਕਿਉਂਕਿ ਉਹ ਤਾਂ ਕੈਥੋਲਿਕ ਹੀ ਜੰਮਿਆ ਪਲਿਆ ਆ। ਉਹ ਪਾਦਰੀ ਸਾਹਿਬ ਕੋਲ ਜਾਂਦਾ ਤੇ ਆਖਦਾ ਆ, ਪਿਤਾ ਮੈਂ ਸਮਝਦਾ ਆ ਕਿ ਸਾਨੂੰ ਡੁਬਕੀ ਦਾ ਬਪਤਿਸਮਾ ਲੈਣਾ ਚਾਹੀਦਾ ਆ, ਉਹ ਸਾਡਾ ਗਿਰਜਾ ਇਹਦੇ ਬਾਰੇ ਕੀ ਆਖਦਾ ਆ? ਪਾਦਰੀ ਆਖਦਾ ਆ, ਕਿਉਂ, ਸਾਨੂੰ ਤੇ ਛਿਟੇ ਦਾ ਹੀ ਬਪਤਿਸਮਾ ਲੈਣਾ ਚਾਹੀਦਾ ਆ। ਹੁਣ ਜੇ ਗਿਰਜਾ ਉਹਦਾ ਆਧਾਰ ਆ ਉਹਦੇ ਲਈ, ਤਾਂ ਇਹ ਗੱਲ ਮੁੱਕ ਗਈ, ਸਾਰਾ ਝਗੜਾ ਖਤਮ ਹੋ ਗਿਆ, ਗਿਰਜੇ ਨੇ ਇਹ ਆਖਿਆ ਆ, ਇਹੋ ਹੀ ਸਭ ਕੁਝ ਆ। ਜੇ ਭਲਾ ਕੋਈ ਬੈਪਟਿਸਟ ਮਿਸ਼ਨ ਦਾ ਭਾਈ ਸਾਡੇ ਬਾਰੇ ਸੁਣੇ ਕਿ ਅਸੀਂ ਡੁਬਕੀ ਦੇ ਬਪਤਿਸਮੇ ਵਿਚ ਨੇਚਾ ਕਰਦੇ ਹਾਂ, ਉਹ ਆਖੇਗਾ ਮੈਂ ਵੀ ਨੇਚਾ ਕਰਦਾ ਆ, ਅਤੇ ਯਸੂ ਮਸੀਹ ਦੇ ਨਾਮ ਵਿਚ। ਹੁਣ ਇਹ ਗਿਰਜੇ ਦਾ ਮੈਂਬਰ ਭਾਵ ਅੰਗ ਆਪਣੇ ਪਾਸਟਰ ਪਾਦਰੀ ਕੋਲ ਵਾਪਸ ਜਾਂਦਾ ਤੇ ਆਖਦਾ ਆ, ਪਾਸਟਰ ਮੈਂ ਇੱਕ ਜਣੇ ਨੂੰ ਇਹ ਕਹਿੰਦੇ ਸੁਣਿਆ ਆ, ਸਾਨੂੰ ਡੁਬਕੀ ਦਾ ਬਪਤਿਸਮਾ ਲੈਣਾ ਚਾਹੀਦਾ ਆ, ਇਹ ਠੀਕ ਆ, ਪਰ ਯਸੂ ਮਸੀਹ ਦੇ ਨਾਮ ਵਿਚ ਲੈਣਾ ਚਾਹੀਦਾ ਆ। ਚੰਗੀ ਗੱਲ, ਉਹ ਆਖੇਗਾ ਹੁਣ ਆਓ ਜਰਾ ਵਿਚਾਰੀਏ, ਕਿਉਂ ਭਲਾ ਸਾਡੀ ਕਿਤਾਬ ਤਾਂ ਆਖਦੀ ਆ ਸਾਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਅਹੁਦਿਆਂ ਵਿਚ ਬਪਤਿਸਮਾ ਦੇਣਾ ਚਾਹੀਦਾ ਆ। ਜੇ ਉਹ ਗਿਰਜਾ ਉਹਨਾਂ ਦਾ ਆਖਰੀ ਆਧਾਰ ਆ ਤਾਂ ਫੇਰ ਗੱਲ ਹੀ ਮੁੱਕ ਗਈ, ਉਹ ਫੇਰ ਹੋਰ ਕਿਸੇ ਦੀ ਪਰਵਾਹ ਨੀ ਕਰਦਾ ਕੋਈ ਕੀ ਆਖਦਾ ਆ, ਉਹਦਾ ਹੁਣ ਉਹ ਆਖਰ ਆ, ਠੀਕ ਆ। ਹਰੇਕ ਫਿਰਕਾ ਪ੍ਰਸਤ ਮਿਸ਼ਨ ਆਪਣੇ ਨੇਚਾਵਾਨਾਂ ਲਈ ਇੱਕ ਆਖਰ ਹੀ ਆ, ਪਰ ਮੇਰੇ ਲਈ ਅਤੇ ਉਹਨਾਂ ਲਈ ਜਿਨ੍ਹਾਂ ਨੂੰ ਮੈਂ ਉਮੀਦ ਕਰਦਾ ਆ ਕਿ ਮੈਂ ਮਸੀਹ ਦੇ ਰਾਹੀਂ ਮਸੀਹ ਤੱਕ ਉਹਨਾਂ ਦੀ ਅਗਵਾਈ ਕਰ ਰਿਹਾ ਆ, ਸਾਡਾ ਆਖਰ ਭਾਵ ਅੰਤ ਜਾਂ ਜੋ ਸਭ ਕੁਝ ਸਿਰਫ ਬਾਈਬਲ ਹੀ ਆ, ਕਿਉਂਕਿ ਖੁਦਾ ਨੇ ਕਿਹਾ ਹਰੇਕ ਮਨੁੱਖ ਦਾ ਸ਼ਬਦ ਝੂਠਾ ਤੇ ਮੇਰਾ ਸੱਚਾ ਹੋਵੇ। ਤੇ ਮੈਂ ਨੇਚਾ ਕਰਦਾ ਆ ਕਿ ਬਾਈਬਲ ਖੁਦਾ ਦਾ ਆਖਰ ਆ, ਕੋਈ ਗੱਲ ਨਹੀਂ, ਹੋਰ ਕੋਈ ਦੂਜਾ ਕੀ ਆਖਦਾ ਆ, ਇਹ ਹੀ ਆਖਰ ਆ। ਬਾਈਬਲ ਮਿਸ਼ਨਾਂ ਦੀਆਂ ਪ੍ਰਣਾਲੀਆਂ ਦੀ ਕਿਤਾਬ ਨਹੀਂ ਆ, ਨਹੀਂ ਸ਼੍ਰੀਮਾਨ ਜੀ, ਇਹ ਪ੍ਰਣਾਲੀਆਂ ਦੀ ਕਿਤਾਬ ਨਹੀਂ ਆ ਤੇ ਨਾ ਹੀ ਕੋਈ ਸਦਾਚਾਰੀ ਦੀ ਨਿਯਮਾਵਲੀ ਆ। ਬਾਈਬਲ ਪ੍ਰਣਾਲੀਆਂ, ਬਹੁਤ ਸਾਰੀਆਂ ਪ੍ਰਣਾਲੀਆਂ ਆਪ ਦੀ ਕਿਤਾਬ ਨਹੀਂ ਆ, ਨਹੀਂ ਸ਼੍ਰੀਮਾਨ ਜੀ, ਇਹ ਸਦਾਚਾਰ ਜਾਂ ਇਖਲਾਕ ਦੀ ਕਿਤਾਬ ਨਹੀਂ ਆ, ਨਹੀਂ ਸ਼੍ਰੀਮਾਨ ਜੀ, ਇਹ ਨਹੀਂ ਆ, ਅਤੇ ਨਾ ਹੀ ਇਹ ਸਾਰੀ ਇਕੱਠੀ ਇਤਿਹਾਸ ਦੀ ਕਿਤਾਬ ਆ, ਤੇ ਨਾ ਹੀ ਇਹ ਵੇਦਾਂਤੀ ਪੁਸਤਕ ਆ। ਇਹ ਤਾਂ ਪ੍ਰਭੂ ਯਸੂ ਮਸੀਹ ਦਾ ਪ੍ਰਕਾਸ਼ ਆ। ਹੁਣ ਜੇ ਤੁਸੀਂ ਇਹਨੂੰ ਪੜ੍ਹਨਾ ਚਾਹੋਗੇ ਜਾਂ ਜਿਨ੍ਹਾਂ ਕੋਲ ਇਹਨੂੰ ਲਿਖਣ ਲਈ ਕਾਗਜ਼ ਹਨ, ਇਹ ਹਵਾਲਾ ਪ੍ਰਕਾਸ਼ ਦੀ ਪੋਥੀ 1:1-3, ਜਿਵੇਂ ਕਿ ਬਾਈਬਲ ਯਸੂ ਮਸੀਹ ਦਾ ਪ੍ਰਕਾਸ਼ ਆ। ਜਦ ਸਾਡੇ ਪਾਸ ਸਮਾਂ ਆ ਤਾਂ ਆਓ ਇਹਨੂੰ ਪੜ੍ਹੀਏ। ਮੇਰਾ ਯਕੀਨ ਆ ਕਿ ਮੇਰੇ ਕੋਲ ਬਹੁਤ ਸਾਰੇ ਪੁਰਚੇ ਬੋਲਣ ਲਈ ਨਹੀਂ ਹਨ, ਜੇ ਪ੍ਰਭੂ ਨੇ ਉਡੀਕਿਆ ਤਾਂ ਅਸੀਂ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ। ਯਸੂ ਮਸੀਹ ਦਾ ਪ੍ਰਕਾਸ਼ ਜਿਹੜਾ ਪਰਮੇਸ਼ਰ ਨੇ ਆਪਣੇ ਦਾਸਾਂ ਨੂੰ ਵਿਖਾਉਣ ਲਈ ਉਹਨੂੰ ਦਿੱਤਾ, ਅਰਥਾਤ ਉਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ, ਅਤੇ ਉਸਨੇ ਆਪਣੇ ਦੂਤ ਦੇ ਹੱਥੀ ਭੇਜ ਕੇ ਆਪਣੇ ਦਾਸ ਯੋਹੰਨਾ ਨੂੰ ਉਹਦਾ ਪਤਾ ਦਿੱਤਾ, ਜਿਹਨੇ ਪਰਮੇਸ਼ਰ ਦੇ ਬਚਨ ਦੀ ਅਤੇ ਯਸੂ ਮਸੀਹ ਦੀ ਸਾਖੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਹਨ ਵੇਖਿਆ ਸਾਖੀ ਦਿੱਤੀ। ਧੰਨ ਉਹ ਜਿਹੜਾ ਇਸ ਅਗੰਮ ਦੀਆਂ ਬਾਣੀਆਂ ਨੂੰ ਪੜਦਾ ਆ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਆ ਉਹਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਬਾਈਬਲ ਯਸੂ ਮਸੀਹ ਦਾ ਸੰਪੂਰਨ ਪ੍ਰਕਾਸ਼ ਆ, ਅਤੇ ਇਹ ਨਬੀਆਂ ਦੇ ਰਾਹੀਂ ਲਿਖਿਆ ਗਿਆ ਸੀ। ਇਬਰਾਨੀਆਂ 1:1, ਪਰਮੇਸ਼ਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਗੱਲ ਕੀਤੀ, ਇਸ ਅੰਤ ਦੇ ਦਿਨ ਵਿੱਚ ਆਪਣੇ ਪੁੱਤਰ ਯਸੂ ਮਸੀਹ ਦੇ ਰਾਹੀਂ ਉਹ ਬੋਲਦਾ ਆ, ਜਿਸ ਨੂੰ ਉਹਨਾਂ ਸਭਨਾਂ ਨਬੀਆਂ ਨੇ ਇਕੱਠਾ ਕੀਤਾ ਸੀ। ਯਸੂ ਮਲਾਕੀ, ਯਸੂ ਯਰਮੀਆ, ਯਸਾਇਆ ਅਤੇ ਏਲੀਆ ਸੀ, ਉਹ ਸਭ ਉਹਦੇ ਅੰਦਰ ਸਨ। ਜੋ ਵੀ ਸਭ ਤੁਸੀਂ ਹੋ ਅਤੇ ਜੋ ਵੀ ਸਭ ਮੈਂ ਆ, ਸਭ ਉਹਦੇ ਅੰਦਰ ਆ। ਬਚਨ ਅਤੇ ਬਚਨ ਦੀਆਂ ਗਵਾਹੀਆਂ। ਸੋ ਇਹ ਪ੍ਰਣਾਲੀਆਂ ਦੀ ਪੁਸਤਕ ਨਹੀਂ ਆ, ਨੀਤੀ ਸੂਤਰਾਂ ਦੀ, ਨਾ ਇਹ ਇਤਿਹਾਸ ਦੀ ਅਤੇ ਨਾ ਇਹ ਵੇਦਾਂਤੀ ਪੁਸਤਕ ਆ, ਇਹ ਨਹੀਂ ਆ, ਪਰ ਇਹ ਯਸੂ ਮਸੀਹ ਦਾ ਪ੍ਰਕਾਸ਼ ਆ। ਖੁਦਾ ਨੇ ਆਪਣੇ ਆਪ ਨੂੰ ਸ਼ਬਦ ਤੋਂ ਦੇਹ ਵਿੱਚ ਪ੍ਰਗਟ ਕੀਤਾ ਆ, ਇਹੋ ਇਹ ਹੈ। ਬਾਈਬਲ ਸ਼ਬਦ ਆ ਅਤੇ ਖੁਦਾ ਮਾਸ ਆ, ਨਹੀਂ ਤਾਂ ਖੁਦਾ ਸ਼ਬਦ ਆ, ਯਸੂ ਮਸੀਹ ਸਰੀਰ ਆ। ਹੁਣ ਇਹ ਪ੍ਰਕਾਸ਼ ਆ ਕਿ ਕਿਵੇਂ ਖੁਦਾ ਭਾਵ ਸ਼ਬਦ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਇਆ ਅਤੇ ਸਾਡੇ ਉੱਤੇ ਜ਼ਾਹਰ ਹੋਇਆ। ਇਸੇ ਕਰਕੇ ਉਹ ਪਰਮੇਸ਼ਰ ਦਾ ਪੁੱਤਰ ਬਣਦਾ ਆ, ਉਹ ਖੁਦਾ ਦਾ ਹਿੱਸਾ ਆ। ਕੀ ਤੁਹਾਨੂੰ ਸਮਝ ਲੱਗੀ? ਹੁਣ ਉਹ ਨਹੀਂ ਆ, ਸਰੀਰ ਇੰਨਾ ਕੁ ਖੁਦਾ ਦਾ ਹਿੱਸਾ ਆ ਕਿ ਇਹ ਪੁੱਤਰ ਆ। ਪੁੱਤਰ ਜਿਵੇਂ ਕਿ ਕੈਥੋਲਿਕ ਅਤੇ ਬਾਕੀ ਦੀਆਂ ਮਿਸ਼ਨਾਂ ਇਹਨੂੰ ਸਦੀਪਕ ਪੁੱਤਰ ਦੱਸਦੇ ਹਨ, ਇਸ ਸ਼ਬਦ ਦਾ ਕੋਈ ਅਰਥ ਨਹੀਂ ਨਿਕਲਦਾ। ਧਿਆਨ ਦਿਓ, ਇਹ ਸਦੀਪਕ ਹੋ ਕੇ ਤਦ ਪੁੱਤਰ ਨਹੀਂ ਹੋ ਸਕਦਾ, ਕਿਉਂਕਿ ਪੁੱਤਰ ਤਾਂ ਜੰਮਦਾ ਆ, ਤੇ ਸ਼ਬਦ ਸਦੀਪਕ ਉਹ ਤਾਂ ਸਦੀਪਕ ਨਹੀਂ ਹੋ ਸਕਦਾ। ਉਹ ਪੁੱਤਰ ਤਾਂ ਹੋ ਸਕਦਾ ਆ, ਪਰ ਉਹ ਸਦੀਪਕ ਕਾਲ ਦਾ ਪੁੱਤਰ ਨਹੀਂ ਹੋ ਸਕਦਾ। ਨਹੀਂ ਸ਼੍ਰੀਮਾਨ ਜੀ, ਇਹ ਸਦੀਪਕ ਪੁੱਤਰ ਨਹੀਂ ਹੋ ਸਕਦਾ। ਹੁਣ ਪਰ ਉਹ ਤਾਂ ਪੁੱਤਰਿਆ ਇੰਨਾ ਜ਼ਿਆਦਾ ਕਿ ਸਾਰਾ ਸ਼ਬਦ ਜੋ ਯਰਮੀਆ ਮੂਸਾ ਵਿੱਚ ਅਤੇ ਉਹ ਸਭ ਬਚਨ ਜਿੱਦਾਂ ਉਹਨੇ ਕਿਹਾ ਉਹ ਮੇਰੇ ਬਾਰੇ ਦੱਸਦੇ ਹਨ, ਅਤੇ ਉਹ ਸਾਰਾ ਸੱਚਾ ਰੱਬੀ ਪ੍ਰਕਾਸ਼ ਬਚਨ ਦਾ ਇੱਕ ਮਨੁੱਖੀ ਦੇਹ ਵਿੱਚ ਵਲ ਦਿੱਤਾ ਗਿਆ ਸੀ ਅਤੇ ਖੁਦਾ ਨੇ ਉਹਦੇ ਦੁਆਲੇ ਮਾਸ ਲਪੇਟ ਦਿੱਤਾ। ਇਹੋ ਹੀ ਕਾਰਨ ਆ ਕਿ ਉਹਨੂੰ ਪੁੱਤਰ ਕਿਹਾ ਗਿਆ, ਇਹੋ ਹੀ ਕਾਰਨ ਆ ਕਿ ਉਹ ਪਿਤਾ ਦਾ ਹਵਾਲਾ ਦਿੰਦਾ ਆ, ਕਿਉਂ ਇਹ ਤੇ ਇੰਨਾ ਸਿੱਧ ਪੱਧਰਾਂ ਤੇ ਸਧਾਰਨ ਆ। ਜੇ ਤੁਸੀਂ ਸਿਰਫ ਖੁਦਾ ਨੂੰ ਤੁਹਾਡੇ ਮਨ ਵਿੱਚ ਉਲਦਣ ਦਿਓ, ਧਿਆਨ ਦਿਓ, ਖੁਦਾ ਮਾਸ ਦੀ ਦੇਹ ਵਿੱਚ ਪ੍ਰਗਟ ਹੋਇਆ, ਗੌ ਕਰੋ, ਧਿਆਨ ਦਿਓ, ਮਾਸ ਤੋਂ ਪ੍ਰਗਟ ਹੋਇਆ ਜਾਂ ਸ਼ਬਦ ਤੋਂ ਸਰੀਰ ਵਿੱਚ ਪ੍ਰਗਟ ਹੋਇਆ। ਇਹ ਹੈ ਸੰਤ ਯੂਹੰਨਾ 1:14 ਅਤੇ ਸ਼ਬਦ ਦੇਹ ਧਾਰ ਕੇ ਸਾਡੇ ਵਿੱਚ ਵਸਿਆ। ਹੁਣ ਇਸ ਬਾਈਬਲ ਤੇ ਗੌ ਕਰੋ। ਉਹਨਾਂ ਵਿੱਚੋਂ ਕੁਝ ਨੇ ਕਿਹਾ, ਉਹ ਚੰਗੀ ਗੱਲ, ਇਹਨੇ ਇਹ ਕੀਤਾ ਆ, ਉਹਨੇ ਉਹ ਕੀਤਾ ਆ, ਪਰ ਮੈਨੂੰ ਤੁਹਾਨੂੰ ਕੁਝ ਦੱਸ ਲੈਣ ਦਿਓ। ਆਓ ਸਿਰਫ ਬਾਈਬਲ ਦੇ ਇਤਿਹਾਸ ਵਿੱਚ ਚੱਲੀਏ ਇੱਕ ਪਲ ਲਈ, ਵੇਖੋ ਇਹ ਕਿੱਥੋਂ ਆਈ ਆ। ਇਹਨੂੰ 40 ਵੱਖਰੇ ਵੱਖਰੇ ਲਿਖਾਰੀਆਂ ਨੇ ਲਿਖਿਆ ਆ। 40 ਆਦਮੀਆਂ ਨੇ 16,000 ਸਾਲਾਂ ਦੇ ਵਕਫੇ ਵਿੱਚ ਇਸ ਬਾਈਬਲ ਨੂੰ ਲਿਖਿਆ ਆ ਅਤੇ ਵੱਖਰੇ ਵੱਖਰੇ ਸਮਿਆਂ ਤੇ ਬਹੁਤ ਜ਼ਰੂਰੀ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਆ, ਜੋ ਕਿ ਸੰਸਾਰ ਦੇ ਇਤਿਹਾਸ ਵਿੱਚ ਕਦੇ ਘਟੀਆਂ ਹਨ ਤੇ ਕਈ ਵਾਰ ਤਾਂ ਸੈਂਕੜੇ ਸਾਲ ਉਹਨਾਂ ਦੇ ਵਾਪਰਨ ਤੋਂ ਪਹਿਲਾਂ ਹੀ ਕਹਿ ਦਿੱਤੀਆਂ ਗਈਆਂ ਸਨ। ਅਤੇ ਸਾਰੀਆਂ 66 ਕਿਤਾਬਾਂ ਵਿੱਚ ਇੱਕ ਵੀ ਗਲਤੀ ਨਹੀਂ ਆ। ਓਏ ਮੇਰਿਆ, ਕੋਈ ਲਿਖਾਰੀ ਨਹੀਂ ਪਰ ਖੁਦਾ ਖੁਦ ਹੀ ਇਹਨਾਂ ਠੀਕ ਹੋ ਸਕਦਾ ਆ। ਇੱਥੋਂ ਤੱਕ ਕਿ ਇੱਕ ਵੀ ਸ਼ਬਦ ਦੂਜੇ ਦੇ ਉਲਟ ਨਹੀਂ ਆ। ਯਾਦ ਰਹੇ, 1600 ਸਾਲ ਦੇ ਵਕਤ ਵਿੱਚ ਬਾਈਬਲ ਲਿਖੀ ਗਈ ਸੀ। ਮੂਸਾ ਤੋਂ ਲੈ ਕੇ ਯੋਹੰਨਾ ਦੀ ਮੌਤ ਟਾਪੂ ਤੇ ਜਾਂ ਪਤਮਸ ਟਾਪੂ ਤੇ 1600 ਸਾਲ ਅਤੇ 40 ਵੱਖਰੇ ਵੱਖਰੇ ਲਿਖਾਰੀ ਅਤੇ ਉਹ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸਨ ਅਤੇ ਉਹਨਾਂ ਕੋਲ ਇਹ ਸ਼ਬਦ ਦੇ ਰੂਪ ਵਿੱਚ ਵੀ ਨਹੀਂ ਸੀ। ਕਈਆਂ ਨੇ ਤਾਂ ਸ਼ਬਦ ਨੂੰ ਵੇਖਿਆ ਵੀ ਨਹੀਂ ਸੀ, ਪਰ ਜਦ ਉਹਨਾਂ ਇਹਨੂੰ ਲਿਖਿਆ ਤਦ ਉਹਨਾਂ ਨੂੰ ਸਮਝ ਲੱਗੀ ਕਿ ਇਹ ਨਬੀ ਸਨ। ਜਦ ਉਹਨਾਂ ਨੇ ਉਹ ਪੇਸ਼ਨਗੋਈਆਂ ਨੂੰ ਇਕੱਠੇ ਕੀਤਾ, ਉਹ ਸਭ ਇੱਕ ਦੂਜੇ ਨਾਲ ਹੂ ਬਹੂ ਮਿਲਦੀਆਂ ਸਨ। ਪਤਰਸ ਵੱਲ ਝਾਤੀ ਮਾਰੋ, ਜਿਨ੍ਹੇ ਇਹਦੇ 35 ਦੇ ਦਿਨ ਇਹਦੀ ਘੋਸ਼ਣਾ ਕੀਤੀ, ਤੋਬਾ ਕਰੋ, ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫੀ ਲਈ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ। ਪੌਲਸ ਨੇ ਕਦੇ ਵੀ ਇਹਦੇ ਬਾਰੇ ਕੁਝ ਨਹੀਂ ਸੀ ਸੁਣਿਆ। ਉਹ ਅਰਬ ਵਿੱਚ 3 ਸਾਲ ਤੱਕ ਪੁਰਾਣੇ ਨੇਮ ਦਾ ਅਧਿਐਨ ਕਰਨ ਗਿਆ ਤਾਂ ਕਿ ਵੇਖੇ ਕਿ ਉਹ ਅੱਗ ਦਾ ਖੰਭਾ ਜਿਹਨੇ ਰਾਹ ਵਿੱਚ ਉਹਦੇ ਨਾਲ ਗੱਲ ਕੀਤੀ ਅਤੇ ਆਖਿਆ, ਸਾਊਲ ਸਾਊਲ ਤੂੰ ਮੈਨੂੰ ਕਿਉਂ ਸਤਾਉਂਦਾ ਆ, ਕੌਣ ਆ, ਉਹ ਗਲਤ ਕਿਵੇਂ ਹੋ ਸਕਦਾ ਆ। ਉਹਨੇ ਤਾਂ ਕਲੀਸਿਯਾ ਤੋਂ ਵੀ ਕਦੇ ਸਲਾਹ ਮਸ਼ਵਰਾ ਨਹੀਂ ਲਿਆ ਅਤੇ 14 ਸਾਲ ਬਾਅਦ ਜਦ ਉਹਦੀ ਮੁਲਾਕਾਤ ਪਤਰਸ ਨਾਲ ਹੋਈ, ਸ਼ਬਦ ਬਾ ਸ਼ਬਦ ਉਹ ਇੱਕੋ ਹੀ ਗੱਲ ਪ੍ਰਚਾਰ ਕਰ ਰਹੇ ਸਨ। ਇਹ ਹੈ ਸਾਡੀ ਬਾਈਬਲ। ਦੂਜੇ ਹੋਰ ਆਦਮੀ ਦੇ ਬਚਨ ਟਲ ਜਾਣ, ਇਹਦੇ ਵਿੱਚ ਕੋਈ ਵੀ ਆਦਮੀ ਜੋੜ ਨਹੀਂ ਸਕਦਾ। ਤੁਸੀਂ ਬਾਈਬਲ ਵਿੱਚ ਹੋਰ ਜ਼ਿਆਦਾ ਨਾ ਜੋੜੋ। ਨਹੀਂ ਸ਼੍ਰੀਮਾਨ ਜੀ, ਇਹ ਪੂਰਾ ਪ੍ਰਕਾਸ਼ ਆ, ਇਹੋ ਹੀ ਸਭ ਕੁਝ ਹੈ। ਸੱਤਾ ਮੋਹਰਾਂ ਵਾਂਗ ਕੋਈ ਮੈਨੂੰ ਕਹਿੰਦਾ ਰਿਹਾ, ਹੁਣ ਤੁਸੀਂ ਪਾਓਗੇ ਪ੍ਰਭੂ ਤੁਹਾਡੇ ਨਾਲ ਬੋਲੇਗਾ। ਭਾਈ ਬ੍ਰਾਨਮ, ਜਦ ਇਹ ਮੋਹਰਾਂ ਖੁੱਲਣ ਗਿਆ ਤੇ ਪ੍ਰਕਾਸ਼ ਹੋ ਗਿਆ ਆ, ਇਹ ਸਾਨੂੰ ਦੱਸਣ ਗਿਆ ਕਿ ਕਿਵੇਂ ਅਸੀਂ ਖੁਦਾ ਦੇ ਨਜ਼ਦੀਕ ਜਾਣਾ ਆ। ਮੈਂ ਕਿਹਾ, ਨਹੀਂ ਸ਼੍ਰੀਮਾਨ ਜੀ, ਇਹ ਨਹੀਂ ਹੋ ਸਕਦਾ, ਕਿਉਂਕਿ ਬਾਈਬਲ ਦੇ ਵਿੱਚ ਇਹਨਾਂ 7 ਮੋਹਰਾਂ ਦੇ ਅੰਦਰ 7 ਭੇਦ ਲੁਕੇ ਹੋਏ ਸਨ। ਇਹ ਪਹਿਲਾਂ ਹੀ ਲਿਖੀਆਂ ਗਈਆਂ ਸਨ ਪਰ ਉਹਨਾਂ ਨੂੰ ਇਹਨਾਂ ਦੀ ਸਮਝ ਨਹੀਂ ਸੀ ਕਿ ਇਹ ਕੀ ਹਨ। ਗੌ ਕਰੋ ਕਿ ਕਿਵੇਂ ਉਹ ਯਸੂ ਨਾਮ ਦਾ ਬਪਤਿਸਮਾ ਦੇ ਕੇ ਇਹਦੇ ਨਾਲ ਚੱਲਦੇ ਰਹੇ ਹਨ। ਵੇਖੋ, ਉਹ ਇਹ ਨਹੀਂ ਸੀ ਪ੍ਰਭੂ ਯਸੂ ਮਸੀਹ ਦਾ ਨਾਮ। ਵੇਖੋ ਕਿੱਦਾਂ ਉਹ ਸਭ ਗੱਲਾਂ ਸਨ, ਕਿਉਂਕਿ ਬਹੁਤ ਸਾਰੇ ਯਸੂ ਹਨ। ਮੇਰੇ ਢੇਰ ਸਾਰੇ ਸੇਵਾਦਾਰ ਮਿੱਤਰ ਹਨ ਜਿਨ੍ਹਾਂ ਦਾ ਨਾਂ ਯਸੂ ਆ। ਇਹ ਉਹ ਨਹੀਂ ਆ, ਇਹ ਸਾਡਾ ਪ੍ਰਭੂ ਯਸੂ ਮਸੀਹ ਆ। ਕੋਈ ਲਿਖਾਰੀ ਨਹੀਂ ਪਰ ਖੁਦਾ ਇਹ ਨਾਂ ਠੀਕ ਤੇ ਸਹੀ ਹੋ ਸਕਦਾ ਆ। ਆਓ ਹੁਣ ਵੇਖੀਏ ਕਿ ਕਿਵੇਂ ਬਾਈਬਲ ਲਿਖੀ ਗਈ ਸੀ। ਹੁਣ ਇੱਕ ਪਲ ਵਾਸਤੇ ਕਹੋ, ਜੇ ਭਲਾ ਅਸੀਂ ਹੁਣ ਜਾ ਕੇ 66 ਪੁਸਤਕਾਂ ਹੱਕੀ ਮੀਡੀਆ ਲੈ ਲਈਏ ਜਿਹੜੀਆਂ ਕਿ ਸਰੀਰ ਨਾਲ ਵਾਹ ਰੱਖਦੀਆਂ ਹਨ ਅਤੇ ਉਹ 40 ਲਿਖਾਰੀਆਂ ਨੇ ਲਿਖੀਆਂ ਹੋਣ ਵੱਖਰੇ ਵੱਖਰੇ ਡਾਕਟਰੀ ਸਕੂਲ ਤੋਂ ਅਤੇ 16,000 ਸਾਲ ਦਾ ਵਕਫਾ ਹੋਵੇ, ਹੈਰਾਨੀ ਦੀ ਗੱਲ ਆ ਕਿ ਕਿਸ ਕਿਸਮ ਦੀ ਇਕਸਾਰਤਾ ਲੈ ਕੇ ਅਸੀਂ ਆਵਾਂਗੇ। ਹੈਰਾਨੀ ਦੀ ਗੱਲ ਆ ਕਿ ਕਿਸ ਕਿਸਮ ਦੀ ਇਕਸਾਰਤਾ ਲੈ ਕੇ ਅਸੀਂ ਆਵਾਂਗੇ। ਜਦ ਜਾਰਜ ਵਾਸ਼ਿੰਗਟਨ ਸਾਡਾ ਰਾਸ਼ਟਰਪਤੀ 200 ਸਾਲ ਪਹਿਲਾਂ ਉਹਨੂੰ ਨਮੂਨੀਆ ਦੇ ਵਾਸਤੇ ਉਹਨਾਂ ਨੇ ਉਹਦੇ ਪੈਰ ਦੇ ਅੰਗੂਠੇ ਦਾ 9 ਬਾਹਰ ਧੂ ਕੇ ਖਿੱਚਿਆ ਤੇ ਉਹਦਾ ਕੋਈ ਤਕਰੀਬਨ 100 ਮਿਲੀਲੀਟਰ ਖੂਨ ਵਗਣ ਦਿੱਤਾ।
ਆਓ
ਜਿਹੜਾ ਹੋਰ ਅਗਾਂਹ ਵਧੀਏ ਉਸ ਚੀਜ਼ ਵੱਲ ਜਿਹਦੇ ਵੱਲ ਸਾਡੀ ਬੜੀ ਖਿੱਚਿਆ, ਉਹ ਹੈ ਵਿਗਿਆਨ। ਜੇ ਅਸੀਂ 40 ਤਰ੍ਹਾਂ ਦੇ ਵਿਗਿਆਨ ਨੂੰ ਲਈਏ 16,000 ਸਾਲ ਦੇ ਵਕਫੇ ਵਿੱਚ, ਅਤੇ ਵੇਖੋ ਤਾਂ ਸਾਡੇ ਕੋਲ ਕੀ ਹੋਵੇਗਾ। ਇੱਕ ਫ੍ਰਾਂਸੀਸੀ ਵਿਗਿਆਨੀ ਨੇ 300 ਸਾਲ ਪਹਿਲਾਂ ਆਪਣੇ ਵਿਗਿਆਨ ਨਾਲ ਗੇਂਦ ਨੂੰ ਘੁਮਾ ਕੇ ਸਿੱਧ ਕੀਤਾ ਕਿ ਜੇ ਕੋਈ ਖਤਰਨਾਕ ਰਫ਼ਤਾਰ 30 ਮੀਲ ਪ੍ਰਤੀ ਘੰਟਾ ਰੱਖੀ ਗਈ ਤਾਂ ਉਹ ਚੀਜ਼ ਧਰਤੀ ਨੂੰ ਛੱਡ ਕੇ ਚਲੀ ਜਾਵੇਗੀ। ਜੇ ਤੁਸੀਂ ਸੋਚਦੇ ਹੋ ਕਿ ਵਿਗਿਆਨ ਕਦੇ ਵਾਪਸ ਜਾ ਕੇ ਇਹਦਾ ਹਵਾਲਾ ਲਵੇਗਾ, ਕੀ ਕੋਈ ਉਸ ਗੱਲ ਦੇ ਨਾਲ ਅੱਜ ਕੋਈ ਇਕਸਾਰਤਾ ਹੈ, ਜਦਕਿ ਉਹ ਅੱਜ ਗਲੀ ਵਿੱਚ 150 ਮੀਲ ਦੀ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ, ਧਿਆਨ ਦਿਓ। ਪਰ ਉਹਨੇ ਵਿਗਿਆਨਕ ਢੰਗ ਨਾਲ ਸਿੱਧ ਕਰ ਦਿੱਤਾ ਕਿ ਗੇਂਦ ਦੇ ਜ਼ਮੀਨ ਉੱਤੇ ਲੁੜਕਣ ਦੇ ਦਬਾਅ ਨਾਲ ਜੇ ਕੋਈ ਵੀ ਚੀਜ਼ 30 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਵੇਗੀ ਤਾਂ ਉਹ ਧਰਤੀ ਨੂੰ ਛੱਡ ਕੇ ਉਹ ਤਾਂ ਬ੍ਰਹਿਮੰਡ ਵਿੱਚ ਜਾ ਡਿੱਗੇਗੀ। ਨਹੀਂ, ਉਸ ਗੱਲ ਵਾਸਤੇ ਕੋਈ ਇਕਸਾਰਤਾ ਨਹੀਂ ਆ, ਪਰ ਬਾਈਬਲ ਵਿੱਚ ਇੱਕ ਵੀ ਸ਼ਬਦ ਇੱਕ ਦੂਜੇ ਦੇ ਉਲਟ ਨਹੀਂ ਆ। ਇੱਕ ਵੀ ਨਬੀ ਨੇ ਕਦੇ ਦੂਜੇ ਨਬੀ ਦਾ ਵਿਰੋਧ ਨਹੀਂ ਕੀਤਾ, ਉਹ ਸਭ ਸੰਪੂਰਨ ਸਨ। ਜਦ ਕੋਈ ਆ ਕੇ ਅਗੰਮ ਵਾਕ ਕਰਦਾ ਅਤੇ ਉਹ ਅਸਲੀ ਨਬੀ ਉੱਠ ਖੜਾ ਹੁੰਦਾ ਅਤੇ ਉਹਨੂੰ ਬੁਲਾਉਂਦਾ, ਤਦ ਉਹ ਪ੍ਰਗਟ ਕੀਤਾ ਜਾਂਦਾ। ਧਿਆਨ ਦਿਓ, ਸਭ ਸੱਚੇ ਨੇਚਾਵਾਨਾਂ ਲਈ ਬਾਈਬਲ ਖੁਦਾ ਦਾ ਕਲਾਮ ਆ। ਤੁਹਾਨੂੰ ਹੁਣ ਉਸ ਗੱਲ ਵਿੱਚੋਂ ਕੋਈ ਠੀਕਪਨ ਨਹੀਂ ਪ੍ਰਾਪਤ ਹੋ ਸਕਦਾ ਜਿਹਦੇ ਉੱਤੇ ਵੈਦ ਹਕੀਮ ਰਾਜੀ ਹੁੰਦੇ ਹਨ। ਤੁਹਾਨੂੰ ਉਹਨਾਂ ਦੀ ਸ਼ੁੱਧਤਾ ਹੁਣ ਨਹੀਂ ਮਿਲ ਸਕਦੀ, ਤੁਹਾਨੂੰ ਵਿਗਿਆਨ ਦੀ ਐਕੂਰੇਸੀ ਭਾਵ ਸ਼ੁੱਧਤਾ ਨਹੀਂ ਮਿਲ ਸਕਦੀ। ਹੁਣ ਤੁਹਾਨੂੰ ਪਤਾ ਆ ਕਿ ਕੁਝ ਚਿਰ ਪਹਿਲਾਂ ਉਹਨਾਂ ਸਾਨੂੰ ਦੱਸਿਆ, ਬਾਈਬਲ ਆਖਦੀ ਆ ਕਿ ਉਹਨੇ 4 ਸਵਰਗ ਦੂਤ ਵੇਖੇ ਜੋ ਧਰਤੀ ਦੀਆਂ 4 ਨੁਕਰਾਂ ਤੇ ਖੜੇ ਸਨ। ਇਹ ਨਹੀਂ ਸੀ ਹੋ ਸਕਦਾ ਕਿਉਂਕਿ ਧਰਤੀ ਗੋਲ ਸੀ, ਪਰ ਬਾਈਬਲ ਨੇ ਆਖਿਆ ਆ 4 ਪਾਸੀ। ਠੀਕ ਆ, ਹੁਣ ਤੁਸੀਂ ਵੇਖ ਲਿਆ 2 ਹਫ਼ਤੇ ਜਾਂ 3 ਹਫ਼ਤੇ ਪਹਿਲਾਂ ਇਹ ਹੁਣ ਹੋ ਚੁੱਕਿਆ। ਸਮਾਚਾਰ ਪੱਤਰਾਂ ਵਿੱਚ ਇਹ ਸੁਰਖੀ ਜਾਂ ਲੇਖ ਆ, ਉਹਨਾਂ ਨੇ ਇਹ ਗੱਲ ਲੱਭ ਲਈ ਆ ਕਿ ਸੰਸਾਰ ਚਨੁਕਰਾ ਆ। ਤੁਹਾਡੇ ਵਿੱਚੋਂ ਕਿੰਨਿਆਂ ਨੇ ਉਸ ਲੇਖ ਨੂੰ ਵੇਖਿਆ ਆ? ਕਿਉਂ, ਯਕੀਨਨ ਧਿਆਨ ਦਿਓ, ਮੈਂ ਇਸ ਸਭ ਕੁਝ ਦੀ ਨਕਲ ਲੈ ਲਈ ਆ ਤੇ ਸਿਰਫ ਉਡੀਕ ਰਿਹਾ ਕਿ ਕੋਈ ਕੁਝ ਆਖੇ, ਅਤੇ ਉਹ ਇਹ ਲੱਭਣ ਵਾਲੇ ਹਨ ਕਿਸੇ ਨਾ ਕਿਸੇ ਦਿਨ ਕਿ ਉਹ 150 ਕਰੋੜ ਸਾਲਾਂ ਦੇ ਰੋਸ਼ਨੀ ਦੇ ਬ੍ਰਹਿਮੰਡ ਨੂੰ ਵੀ ਨਹੀਂ ਦੇਖ ਰਹੇ। ਤੁਹਾਨੂੰ ਇਹਨਾਂ ਦਿਨਾਂ ਵਿੱਚੋਂ ਇੱਕ ਦਿਨ ਪਤਾ ਲੱਗ ਜਾਵੇਗਾ ਜਦ ਤੁਸੀਂ ਸਵਰਗ ਵਿੱਚ ਜਾਓਗੇ ਕਿ ਤੁਸੀਂ ਹੋਰ ਕਿਤੇ ਨਹੀਂ ਉੱਡਦੇ ਹੋ, ਤੁਸੀਂ ਅਜੇ ਵੀ ਇੱਥੇ ਹੀ ਹੋ, ਪਰ ਇੱਕ ਦੂਜੀ ਸਤਾ ਵਿੱਚ ਹੈ ਜਿਹੜੀ ਇਹਦੇ ਤੋਂ ਤੇਜ਼ ਆ। ਠੀਕ, ਇਸ ਕਮਰੇ ਵਿੱਚ ਰੰਗ ਆ ਰਿਹਾ ਆ, ਪਰ ਇੱਕ ਰੰਗ ਕਮੀਜ਼ ਦਾ ਜਾਂ ਜੋ ਵੀ ਤੁਸੀਂ ਪਾਇਆ ਹੋਇਆ ਆ, ਇਹ ਸਦੀਪਕ ਆ ਅਤੇ ਇਹ ਦਸਤਾਵੇਜ਼ਾਂ ਉੱਤੇ ਹੈ ਅਤੇ ਇਹ ਸੰਸਾਰ ਦੇ ਆਲੇ ਦੁਆਲੇ ਘੁੰਮਦਾ ਆ। ਹਰ ਸਮੇਂ ਜਦ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਤਾਂ ਇਹ ਦਸਤਾਵੇਜ਼ਾਂ ਉੱਤੇ ਮੌਜੂਦ ਆ। ਗੌਰ ਕਰੋ, ਟੈਲੀਵਿਜ਼ਨ ਇਹਨੂੰ ਸਿੱਧ ਕਰੇਗਾ। ਜਦ ਤੁਹਾਡਾ ਜਨਮ ਹੋਇਆ, ਖੁਦਾ ਤੁਹਾਡਾ ਲੇਖਾ ਖੋਲ ਦਿੰਦਾ ਆ ਜਾਂ ਤਵਾ ਲਾ ਦਿੰਦਾ ਆ, ਇਹ ਥੋੜੇ ਚਿਰ ਲਈ ਤਾਂ ਬਹੁਤੀ ਆਵਾਜ਼ ਨਹੀਂ ਕੱਢਦਾ। ਤੁਸੀਂ ਜਾਣਦੇ ਹੋ ਉਹ ਛੋਟਾ ਬੱਚਾ ਆ, ਜਦ ਤੱਕ ਉਹ ਬਾਲਗ ਨਹੀਂ ਬਣਦਾ ਤਦ ਉਹ ਰੌਲਾ ਸ਼ੁਰੂ ਹੁੰਦਾ ਆ, ਤਦ ਉਹ ਗੱਲਾਂ ਕਰਨ ਤੇ ਕਹਿਣ ਲੱਗਦਾ ਆ ਜਿਨ੍ਹਾਂ ਦਾ ਉਹਨੇ ਜਵਾਬ ਦੇਣਾ ਆ, ਅਤੇ ਤਦ ਜਦ ਉਹ ਜ਼ਿੰਦਗੀ ਮੁੱਕ ਜਾਂਦੀ ਆ ਤਦ ਉਹ ਟੇਪ ਜਾਂ ਤਵਾ ਲੈ ਕੇ ਖੁਦਾ ਦੀ ਉਸ ਬੜੀ ਮਹਾਨ ਲਾਇਬ੍ਰੇਰੀ ਵਿੱਚ ਰੱਖ ਦਿੱਤਾ ਜਾਂਦਾ ਆ। ਨਿਆਂ ਦੇ ਦਿਨ ਤੁਸੀਂ ਇਹਦੇ ਦੁਆਲੇ ਕਿੰਜ ਖੜੇ ਹੋਵੋਗੇ, ਇਹ ਤੁਹਾਡੇ ਸਾਹਮਣੇ ਵਜਾਈ ਜਾਵੇਗੀ। ਜੋ ਵੀ ਕਦਮ ਤੁਸੀਂ ਚੁੱਕਿਆ ਜਾਂ ਜੋ ਵੀ ਵਿਚਾਰ ਤੁਹਾਡੇ ਦਿਮਾਗ ਵਿੱਚੋਂ ਦੀ ਲੰਘਿਆ, ਕੀ ਤੁਸੀਂ ਉਹ ਦੇਖ ਸਕਦੇ ਹੋ? ਕੀ ਤੁਸੀਂ ਦੇਖ ਸਕਦੇ ਹੋ ਕਿ ਖੁਦਾ ਕਿੱਥੇ? ਇੱਕ ਰਾਤ ਇੱਥੇ ਮੰਚ ਤੇ ਖੜੇ ਹੋਏ ਤੇ ਮੰਚ ਉੱਤੇ ਇੱਕ ਆਦਮੀ ਲੰਮਾ ਗੰਜਾ ਚੰਗਾ ਸੋਹਣਾ ਤੇ ਮਜ਼ਬੂਤ ਸੀ ਤੇ ਉਹ ਬਾਹਰ ਗਿਆ। ਪ੍ਰਭੂ ਨੇ ਢੇਰ ਸਾਰੀਆਂ ਗੱਲਾਂ ਉਹਦੇ ਪਰਿਵਾਰ ਦੀਆਂ ਉਹਨੂੰ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹਨੂੰ ਕੀ ਕਰਨਾ ਚਾਹੀਦਾ ਆ, ਅਤੇ ਉਹ ਜਾ ਕੇ ਬੈਠ ਗਿਆ। ਕੁਝ ਮਿੰਟਾਂ ਵਿੱਚ ਮੇਰੇ ਸਾਹਮਣੇ ਦੂਜਾ ਆਦਮੀ ਉਹਦੇ ਵਰਗਾ ਆਇਆ, ਪਰ ਉਹਨੇ ਆਪਣਾ ਸਿਰ ਝੁਕਾਇਆ ਹੋਇਆ ਸੀ। ਮੈਂ ਪਛਾਣ ਨਹੀਂ ਸਕਿਆ ਤੇ ਮੈਂ ਬਾਹਰ ਫੇਰ ਉਸ ਆਦਮੀ ਵੱਲ ਵੇਖਿਆ, ਇਹ ਉਹ ਨਹੀਂ ਸੀ ਕਿਉਂਕਿ ਇਹ ਕੁਝ ਹੋਰ ਹੀ ਸੀ, ਅਤੇ ਇਸ ਆਦਮੀ ਨੂੰ ਮੈਂ ਲੱਭ ਨਹੀਂ ਸਕਿਆ। ਆਲੇ ਦੁਆਲੇ ਵੇਖਿਆ, ਕੋਈ ਮੇਰੇ ਪਿੱਛੇ ਨਹੀਂ ਸੀ। ਮੈਂ ਕਿਹਾ ਆਦਮੀ ਤਾਂ ਉਹਨਾਂ ਪਰਦਿਆਂ ਵਿੱਚ ਬੈਠਾ ਹੋਇਆ ਆ, ਅਤੇ ਇਹ ਉਹ ਭਾਈ ਸੀ ਜਿਹੜਾ ਇੱਥੇ ਗਿਰਜੇ ਆਉਂਦਾ ਆ, ਲੰਮਾ ਗੰਜਾ ਸੋਹਣਾ ਜਿਹਾ ਆਦਮੀ ਉੱਥੇ ਇਦਾਂ ਬੈਠਾ ਹੋਇਆ, ਅਤੇ ਉਹ ਆਪਣਾ ਸਿਰ ਝੁਕਾ ਕੇ ਦੁਆ ਮੰਗ ਰਿਹਾ ਸੀ ਕਿਉਂਕਿ ਉਹ ਪੇਟ ਦਰਦ ਨਾਲ ਮਰਨ ਵਾਲਾ ਸੀ। ਉਹਨੇ ਜੁੱਤੀਆਂ ਦੀ ਇੱਕ ਜੋੜੀ ਖਰੀਦਣੀ ਸੀ, ਉਹਦੀ ਪਤਨੀ ਚਾਹੁੰਦੀ ਸੀ ਕਿ ਉਹ ਨਵੀਂ ਜੋੜੀ ਖਰੀਦੇ। ਉਹਨੇ ਕਿਹਾ, ਨਹੀਂ, ਮੈਨੂੰ ਇਹਨਾਂ ਨੂੰ ਲੈਣ ਦੀ ਲੋੜ ਨਹੀਂ ਆ ਕਿਉਂਕਿ ਮੈਂ ਇਹ ਜੁੱਤੀ ਹੰਡਾਉਣ ਲਈ ਜਿੰਦਾ ਹੀ ਨਹੀਂ ਰਹਾਂਗਾ। ਉਹ ਮਰ ਰਿਹਾ ਸੀ, ਉਹ ਸਤਾ ਵਿੱਚ ਬੈਠਾ ਹੋਇਆ। ਤੁਸੀਂ ਵੇਖਦੇ ਹੋ, ਹਾਲੇਲੂਯਾ, ਖੁਦਾ ਨੇ ਉੱਥੇ ਆਣ ਕੇ ਦੇਖਿਆ, ਉਹ ਉੱਥੇ ਬੈਠਾ ਆ ਜਿਹੜੀ ਹਾਲਤ ਵਿੱਚ ਉਹ ਸੀ। ਤੁਸੀਂ ਜਾਣਦੇ ਹੋ ਮੇਰਾ ਕੀ ਮਤਲਬ ਆ। ਹੁਣ ਗੌਰ ਕਰੋ, ਲਿਖਤਾਂ ਵਿੱਚ ਇੱਕ ਵੀ ਗਲਤੀ ਨਹੀਂ ਆ। ਯਿਸੂ ਖੁਦਾ ਦਾ ਕਲਾਮ ਜੋ ਦਿਲ ਦੇ ਵਿਚਾਰ ਹਨ ਜਾਣ ਲੈਂਦਾ ਆ। ਖੁਦਾ ਦਾ ਕਲਾਮ ਮਜ਼ਬੂਤ ਅਤੇ ਤਿੱਖਾ ਆ। ਇਬਰਾਨੀਆਂ 4:12, ਖੁਦਾ ਦਾ ਬਚਨ ਜਿਉਂਦਾ ਅਤੇ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਆ। ਧਿਆਨ ਦਿਓ, ਮਨ ਦੇ ਅੰਦਰ ਚਲਿਆ ਜਾਂਦਾ ਤੇ ਜਾਂਚਦਾ ਆ ਤੇ ਵਿਚਾਰਾਂ ਨੂੰ ਬਾਹਰ ਧੂ ਲਿਆਉਂਦਾ ਆ। ਜਾਂਚਣਾ ਕੀ ਆ? ਜਾਣ ਲੈਣਾ, ਬੇਪਰਦਾ ਕਰਨਾ। ਇਹੋ ਕੁਝ ਹੀ ਖੁਦਾ ਦਾ ਬਚਨ ਕਰਦਾ ਆ। ਅੱਜ ਅਸੀਂ ਆਖਦੇ ਆ ਕੈਥੋਲਿਕ ਖੁਦਾ ਦਾ ਬਚਨ ਆ, ਜਾਂ ਬੈਪਟਿਸਟ, ਪੈਂਟੀਕਾਸਟਲ, ਟੀ ਟੈਬਰਨੈਕਲ ਵਗੈਰਾ। ਇਹ ਗਲਤ ਆ। ਬਚਨ ਪ੍ਰਕਾਸ਼ ਆ, ਖੁਦਾ ਬਚਨ ਰਾਹੀਂ ਪ੍ਰਕਾਸ਼ਿਤ ਹੋਇਆ ਆ। ਨਹੀਂ ਸਾਨੂੰ ਮਿਲ ਸਕਦੀ ਸੀ ਕਿ ਵੈਦਾ ਹਕੀਮਾਂ ਵਿਗਿਆਨੀਆਂ ਜਾਂ ਹੋਰਨਾਂ ਵਿੱਚ ਇਕਸਾਰਤਾ ਮਿਲਦੀ ਆ। ਜੇ ਇਨਸਟੇਨ ਇਹਨੂੰ ਆਤਮਕ ਢੰਗ ਨਾਲ ਲਾ ਸਕਦਾ ਜਿੱਦਾਂ ਉਹਨੇ ਭੌਤਿਕ ਢੰਗ ਨਾਲ ਲਾਇਆ, ਜਿਵੇਂ ਉਹ ਰੋਸ਼ਨੀ ਦੇ ਨਿਯਮ ਆਦਿ ਪੜ੍ਹਾਈ ਕੀਤੀ ਸੀ, ਉਹ ਸਾਨੂੰ ਕੁਝ ਦੱਸ ਸਕਦਾ ਸੀ। ਜਦ ਮੈਂ ਉਹਦਾ ਆਕਾਸ਼ ਦੇ ਮਹਾਨ ਕੇਂਦਰ ਉੱਤੇ ਉਪਦੇਸ਼ ਸੁਣਿਆ, ਜੇ ਕਦੇ ਤੁਸੀਂ ਉਸ ਕੇਂਦਰ ਨਾਲ ਸੰਬੰਧ ਜੋੜ ਲਓ, ਤੁਸੀਂ ਹੋਰ ਧਰਤੀਆਂ ਦੀ ਉਤਪਤੀ ਕਰ ਸਕਦੇ ਹੋ, ਕੁਝ ਵੀ ਕਰ ਸਕਦੇ ਹੋ, ਅਤੇ ਸ਼ਕਤੀ ਦੀ ਕੋਈ ਹੱਦ ਨਹੀਂ ਹੋਵੇਗੀ। ਧਿਆਨ ਦਿਓ, ਉਹਨੇ ਉਹ ਵੇਖਿਆ ਸੀ। ਤੁਸੀਂ ਇਹ ਛੋਟੀਆਂ ਥੈਲੀਆਂ ਜੋ ਹਵਾ ਦੇ ਵਿੱਚੋਂ ਦੀ ਜਾਂਦੀਆਂ ਹਨ ਵੇਖਦੇ ਹੋ, ਉਹ ਉਹਨਾਂ ਨੂੰ ਪਲੇਟਾਂ ਵਗੈਰਾ ਆਖਦੇ ਹਨ। ਚੰਗਾ ਹੋਵੇਗਾ ਕਿ ਅਸੀਂ ਇਸ ਵਿਸ਼ੇ ਨੂੰ ਛੱਡ ਦੇਈਏ। ਇਹਨਾਂ ਲੋਕਾਂ ਦੇ ਗੁਆਚ ਜਾਣ ਲਈ ਸੁਣੋ, ਤੁਸੀਂ ਆਖਦੇ ਹੋ ਉਹਨਾਂ ਤੋਂ ਨਾ ਸੁਣੋ। ਉਹ ਤਾਂ ਉੱਥੇ ਖੜੇ ਹਨ ਅਤੇ ਉਹ ਉੱਥੇ ਨਹੀਂ ਹਨ। ਇਸੇ ਤਰੀਕੇ ਨਾਲ ਉਠਾਇਆ ਜਾਣਾ ਹੋਵੇਗਾ। ਉਹਨਾਂ ਵਿੱਚੋਂ ਇੱਕ ਠੀਕ ਹੇਠਾਂ ਡਿੱਗ ਪਵੇਗੀ, ਇਹ ਸੰਸਾਰਕ ਦੇ ਅਸਮਾਨੀ ਦੇਹ ਨੂੰ ਪਹਿਨ ਲਵੇਗੀ, ਅਤੇ ਚਮੜੀ, ਵਾਲ ਜਾਂ ਹੱਡੀਆਂ ਬਚ ਜਾਣਗੀਆਂ। ਪਲ ਭਰ ਵਿੱਚ ਬਦਲ ਜਾਵੇਗੀ, ਬ੍ਰਹਿਮੰਡ ਵਿੱਚੋਂ ਡਿੱਗਦੀ ਹੋਈ ਵਾਪਸ ਉਸ ਨੂੰ ਘਰ ਲੈ ਜਾਵੇਗੀ। ਅਸੀਂ ਇਹ ਸਭ ਵਾਪਰਦਾ ਵੇਖ ਰਹੇ ਹਾਂ। ਵਿਗਿਆਨੀ ਇਹਨਾਂ ਜੋਤਾਂ ਦੇ ਬਾਰੇ ਅਤੇ ਇਹਨਾਂ ਜਲਾਲੀ ਜੋਤਾਂ ਬਾਰੇ ਜੋ ਕੁਝ ਵੀ ਆਕਾਸ਼ ਵਿੱਚ ਹੋ ਰਿਹਾ ਆ ਵੇਖ ਕੇ ਹੈਰਾਨ ਹਨ। ਤੁਸੀਂ ਵੇਖਿਆ ਆ ਕਿ ਇੱਕ ਜਲਾਲੀ ਜੋਤ ਇਸ ਹਫਤੇ ਜੈਫਰਸਨ ਵਿਲ ਦੇ ਸਮਾਚਾਰ ਪੱਤਰ ਵਿੱਚ ਵੀ ਸੀ। ਸੋ ਉਹ ਇਹ ਨਹੀਂ ਜਾਣਦੇ ਉਹ ਕੀ ਆ। ਪਰ ਛੋਟੇ ਬੱਚਿਓ ਸੁਣੋ, ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਇਹ ਤੁਹਾਨੂੰ ਚੁੱਕ ਲੈ ਜਾਵੇਗੀ। ਧਿਆਨ ਦਿਓ, ਚਿੰਤਾ ਨਾ ਕਰੋ। ਯਾਦ ਰਹੇ, ਯਸੂ ਨੇ ਕਿਹਾ ਜਿੱਦਾਂ ਸਦੂਮ ਦੇ ਦਿਨੀ ਸੀ। ਸਦੂਮ ਤੋਂ ਪਹਿਲਾਂ ਕੀ ਹੋਇਆ? ਖੁਦਾ ਕੁਝ ਸਵਰਗ ਦੂਤਾਂ ਨਾਲ ਆਇਆ ਅਤੇ ਉਹਨਾਂ ਜਾਂਚ ਪੜਤਾਲ ਵਾਲਾ ਨਿਆਂ ਕੀਤਾ। ਕਿਹਾ, ਮੈਂ ਦੁਹਾਈ ਸੁਣੀ ਆ ਕਿ ਇਹ ਬਹੁਤ ਪਾਪਾਂ ਨਾਲ ਭਰਿਆ ਹੋਇਆ ਆ, ਬਹੁਤ ਹੀ ਜ਼ਿਆਦਾ, ਤੇ ਮੈਂ ਉਤਰਿਆ ਆਇਆ ਹਾਂ ਤਾਂ ਕਿ ਪਤਾ ਲਾਵਾਂ ਕਿ ਸੱਚ ਆ ਜਾਂ ਨਹੀਂ। ਇਹ ਠੀਕ ਆ। ਉਸ ਮੁਖੀਏ ਤੇ ਗੌਰ ਕਰੋ ਜਿਹੜਾ ਅਬਰਾਹਮ ਨਾਲ ਟਿਕਿਆ ਤੇ ਉਹ ਆਪਣੇ ਪਿਛਵਾੜੇ ਸਾਰਾ ਦੇ ਦਿਲ ਦੇ ਵਿਚਾਰ ਜਾਂਚ ਸਕਦਾ ਸੀ। ਹੁਣ ਤੁਸੀਂ ਥੋੜਾ ਜਿਹਾ ਆਲੇ ਦੁਆਲੇ ਝਾਤੀ ਮਾਰੋ ਤਾਂ ਦੇਖ ਸਕੋਗੇ, ਤੇ ਗੌਰ ਕਰੋ ਤੇ ਧਿਆਨ ਦਿਓ ਇਹ ਕੀ ਕਰ ਰਿਹਾ ਆ। ਉਹ ਹੀ ਗੱਲ ਅੱਜ ਵੀ ਕਰ ਰਿਹਾ ਆ। ਇਹ ਜਾਂਚ ਪੜਤਾਲ ਵਾਲਾ ਨਿਆਂ ਆ। ਕਿਉਂ? ਕੁਝ ਚਿਰ ਬਾਅਦ ਲਿਸਿਆ ਜਦ ਇਹ ਉਸ ਜਗ੍ਹਾ ਰਹਿ ਸਕਦੀ ਆ ਤੇ ਹਰੇਕ ਅੰਸ਼ ਉਹਦੀ ਥਾਂ ਤੇ ਲਿਆਂਦਾ ਜਾ ਚੁੱਕਿਆ ਆ। ਉਹ ਚਲੇ ਜਾਣਗੇ, ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿ ਕੀ ਹੋ ਗਿਆ। ਇੱਕ ਇੱਕ ਪਾਸੇ ਜਾਵੇਗਾ। ਧਿਆਨ ਦਿਓ, ਇੱਕ ਜਣਾ ਪਾਸਟਰ ਦੇ ਘਰ ਵੱਲ ਨੂੰ ਜਾਵੇਗਾ, ਇੱਕ ਜਣਾ ਇੱਥੇ ਜਾਏਗਾ ਤੇ ਦੂਜਾ ਜਣਾ ਉੱਥੇ ਜਾਏਗਾ। ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹ ਉੱਥੇ ਨਹੀਂ ਹੋਣਗੇ। ਅਨੋਕ ਜਿਹੜਾ ਕੇਸ ਨੂੰ ਦਰਸਾਉਂਦਾ ਆ, ਖੁਦਾ ਉਹਨੂੰ ਚੁੱਕ ਕੇ ਲੈ ਗਿਆ ਤੇ ਉਹ ਨਾ ਲੱਭਾ, ਉਹ ਪੁੱਛ ਪੜਤਾਲ ਲਈ ਹੇਠਾਂ ਆਉਂਦਾ ਆ। ਕਿਵੇਂ ਹਨੋਕ ਬਦਲ ਗਿਆ? ਇਹ ਨਮੂਨਾ ਆ ਇਸਰਾਇਲ ਦਾ ਕਿਸ਼ਤੀ ਵਿੱਚ ਲਿਜਾਇਆ ਜਾਣਾ ਇੱਕ ਸਾਰਤਾ ਆ। ਸੋ ਖੁਦਾ ਦਾ ਕਲਾਮ ਇੰਨਾ ਸੰਪੂਰਨ ਆ ਕਿ ਪੁਰਾਣਾ ਤੇ ਨਵਾਂ ਨੇਮ ਦੋ ਅੱਧੇ ਅਤੇ ਇੱਕ ਸਾਰਾ ਆ। ਉਹ ਠੀਕ ਆ, ਪੁਰਾਣਾ ਨੇਮ ਇਹਦਾ ਅੱਧਾ ਆ ਤੇ ਨਵਾਂ ਨੇਮ ਅੱਧਾ ਆ। ਇਹਨੂੰ ਇਕੱਠਿਆ ਕਰ ਦਿਓ, ਤੁਹਾਨੂੰ ਯਿਸੂ ਮਸੀਹ ਦਾ ਪੂਰਾ ਪ੍ਰਕਾਸ਼ ਮਿਲ ਜਾਵੇਗਾ। ਇੱਕ ਬੰਨੇ ਨਬੀ ਬੋਲ ਰਹੇ ਹਨ ਅਤੇ ਇੱਥੇ ਉਹ ਆਪ ਵਿਅਕਤੀਗਤ ਰੂਪ ਵਿੱਚ ਆ, ਵੇਖੋ ਦੋ ਅੱਧੇ ਤੇ ਇੱਕ ਪੂਰਾ। ਹੁਣ ਅਸੀਂ ਬਹੁਤਾ ਸਮਾਂ ਨਹੀਂ ਲੈਣਾ ਚਾਹੁੰਦੇ। ਯਾਦ ਰਹੇ, ਪੁਰਾਣਾ ਨਿਯਮ ਨਵੇਂ ਨਿਯਮ ਤੋਂ ਬਗੈਰ ਪੂਰਾ ਨਹੀਂ ਆ, ਤੇ ਨਵਾਂ ਵੀ ਪੁਰਾਣੇ ਦੇ ਬਿਨਾਂ ਪੂਰਾ ਨਹੀਂ ਸੀ ਹੋ ਸਕਦਾ। ਇਹੋ ਹੀ ਕਾਰਨ ਆ ਕਿ ਮੈਂ ਆਖਿਆ ਦੋ ਅੱਧੇ ਤੇ ਇੱਕ ਪੂਰਾ। ਇਸ ਲਈ ਨਬੀਆਂ ਨੇ ਕਿਹਾ ਉਹ ਇੱਥੇ ਹੋਵੇਗਾ, ਉਹ ਇੱਥੇ ਹੋਵੇਗਾ, ਉਹ ਇੱਥੇ ਹੋਵੇਗਾ, ਉਹਦੇ ਲਈ ਇਹ ਕਰਨਗੇ, ਉਹ ਉਹਦੇ ਲਈ ਇਹ ਕਰਨਗੇ। ਉਹ ਇੱਥੇ ਮੌਜੂਦ ਆ, ਉਹ ਇੱਥੇ ਸੀ, ਉਹ ਇੱਥੇ ਸੀ, ਅਤੇ ਉਹਨਾਂ ਇਹ ਉਹਦੇ ਲਈ ਕੀਤਾ, ਉਹਨਾਂ ਇਹ ਉਹਦੇ ਲਈ ਕੀਤਾ। ਮੈਂ ਕੁਝ ਰਾਤਾਂ ਪਹਿਲਾਂ ਇਹਦੇ ਉੱਤੇ ਪ੍ਰਚਾਰ ਕੀਤਾ ਸੀ। ਹੁਣ ਲਿਖਤਾਂ ਦੀ ਪੜ੍ਹਾਈ ਕਰਨ ਦੇ ਲਈ ਪੌਲੁਸ ਨੇ ਤਿਮੋਥੀਅਸ ਨੂੰ ਦੱਸਿਆ, ਪੜ੍ਹਾਈ ਕਰ ਅਤੇ ਸਚਾਈ ਦੇ ਬਚਨ ਦਾ ਯਥਾਰਥ ਵਖਿਆਣ ਕਰ ਜੋ ਕਿ ਸਾਚਿਆ। ਤਦ ਤਿੰਨ ਜ਼ਰੂਰੀ ਗੱਲਾਂ ਲਿਖਤਾਂ ਵਿੱਚ ਹਨ। ਖੁਦਾ ਦੇ ਕਲਾਮ ਦੀ ਵਰਤੋਂ ਵਿੱਚ ਤਿੰਨ ਗੱਲਾਂ ਹਨ ਜਿਹੜੀਆਂ ਤੁਹਾਨੂੰ ਨਹੀਂ ਕਰਨੀਆਂ। ਅਗਲੇ 10 ਮਿੰਟਾਂ ਲਈ ਆਓ, ਉਹਦੀ ਪੜ੍ਹਾਈ ਕਰੀਏ। ਤਿੰਨ ਗੱਲਾਂ ਜਿਹੜੀਆਂ ਤੁਸਾਂ ਨਹੀਂ ਕਰਨੀਆਂ, ਅਤੇ ਸਭ ਦੇਸ਼ ਵਾਸੀਓ ਜਾਂ ਦੇਸ਼ੋਂ ਪਾਰ ਦਿਓ ਜਾਂ ਜਿੱਥੇ ਕਿਤੇ ਵੀ ਹੋ, ਪੱਕ ਜਾਣ ਲਓ ਕਿ ਇਹਨੂੰ ਆਪਣੇ ਮਨ ਵਿੱਚ ਰੱਖਣਾ ਨਾ ਭੁੱਲੋ। ਜੇ ਤੁਹਾਡੇ ਕੋਲ ਪੈਨਸਲ ਨਹੀਂ ਹੈ ਤਾਂ ਤੁਸੀਂ ਬਿਲਕੁਲ ਇਹ ਚੀਜ਼ਾਂ ਨਾ ਕਰਿਓ। ਅਸੀਂ ਸਦਾ ਹੀ ਤੁਹਾਨੂੰ ਦੱਸਦੇ ਆਏ ਆ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਆ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਕਿ ਤੁਸੀਂ ਕੀ ਨਹੀਂ ਕਰਨਾ ਆ। ਤੁਸੀਂ ਕਦੇ ਕਲਾਮ ਦਾ ਗਲਤ ਤਰਜਮਾ ਨਾ ਕਰੋ। ਤੁਸੀਂ ਆਖਦੇ ਹੋ ਚੰਗੀ ਗੱਲ, ਮੈਂ ਵਿਸ਼ਵਾਸ ਕਰਦਾ ਆ, ਇਹਦਾ ਮਤਲਬ ਇਹ ਆ, ਇਹਦਾ ਮਤਲਬ ਉਹ ਹੈ ਜੋ ਇਹ ਆਖਦਾ ਹੈ। ਇਹਨੂੰ ਕਿਸੇ ਤਰਜਮੇ ਦੀ ਲੋੜ ਨਹੀਂ ਆ। ਤੁਸੀਂ ਕਦੇ ਕਲਾਮ ਨੂੰ ਗਲਤ ਜਗ੍ਹਾ ਤੇ ਨਾ ਧਰੋ। ਤੁਸੀਂ ਕਦੇ ਕਲਾਮ ਨੂੰ ਗਲਤ ਥਾਂ ਤੋਂ ਨਾ ਲੱਭੋ। ਅਤੇ ਜੇ ਅਸੀਂ ਇਹਨਾਂ ਵਿੱਚੋਂ ਇੱਕ ਵੀ ਕਰੀਏ ਤਾਂ ਇਹ ਸਾਰੀ ਬਾਈਬਲ ਨੂੰ ਗੜਬੜ ਅਤੇ ਹੁੱਲੜ ਵਿੱਚ ਪਾ ਦੇਵੇਗਾ। ਧਿਆਨ ਦਿਓ, ਯਿਸੂ ਨੂੰ ਖੁਦਾ ਦੇ ਰੂਪ ਵਿੱਚ ਆਦਮੀ ਵਿੱਚ ਵਿਖਾ ਕੇ ਉਹਦਾ ਗਲਤ ਤਰਜਮਾ ਕਰਨ ਨਾਲ ਉਸ ਨੂੰ ਤੁਸੀਂ ਤਿੰਨਾਂ ਵਿੱਚੋਂ ਇੱਕ ਖੁਦਾ ਬਣਾ ਦੇਵੋਗੇ। ਯਿਸੂ ਮਸੀਹ ਦਾ ਗਲਤ ਤਰਜਮਾ ਕਲਾਮ ਦੇ ਨਾਤੇ ਹੋਣ ਤੇ ਤੁਸੀਂ ਉਹਨੂੰ ਇੱਕ ਖੁਦਾ ਤਿੰਨਾਂ ਵਿੱਚੋਂ ਬਣਾ ਦਿਓਗੇ, ਜਾਂ ਤੁਸੀਂ ਉਸ ਨੂੰ ਦੂਜਾ ਆਦਮੀ ਪਰਮੇਸ਼ਵਰ ਤਾਈ ਦਾ ਬਣਾ ਦੇਵੋਗੇ। ਇਦਾਂ ਕਰਨ ਨਾਲ ਤੁਸੀਂ ਸਾਰੀਆਂ ਲਿਖਤਾਂ ਦੀ ਖਿਚੜੀ ਪਕਾ ਦੇਵੋਗੇ। ਤੁਸੀਂ ਕਦੇ ਵੀ ਕਿਤੇ ਨਹੀਂ ਪਹੁੰਚ ਸਕੋਗੇ। ਇਹਦਾ ਗਲਤ ਅਨੁਵਾਦ ਨਹੀਂ ਕਰਨਾ ਆ। ਜੇ ਤੁਸੀਂ ਕੁਝ ਆਖਦੇ ਹੋ, ਤੁਸੀਂ ਇਹਦਾ ਇੱਕ ਅਨੁਵਾਦ ਵੀ ਲਾਉਂਦੇ ਹੋ, ਤੁਸੀਂ ਇਸ ਨੂੰ ਕਿਸੇ ਹੋਰ ਯੁੱਗ ਵਾਸਤੇ ਲਾਗੂ ਕਰਦੇ ਹੋ ਜਾਂ ਇਹ ਕਿਸੇ ਹੋਰ ਸਮੇਂ ਲਈ ਲਾਗੂ ਕੀਤਾ ਜਾ ਚੁੱਕਿਆ ਆ, ਤੁਸੀਂ ਫੇਰ ਵੀ ਇਹਦਾ ਗਲਤ ਅਨੁਵਾਦ ਕੀਤਾ। ਜੇ ਕਿਸੇ ਨੇ ਬਾਈਬਲ ਵਿੱਚ ਯਿਸੂ ਮਸੀਹ ਦਾ ਗਲਤ ਅਨੁਵਾਦ ਕੀਤਾ ਆ ਕਿ ਉਹ ਖੁਦ ਖੁਦਾ ਨਹੀਂ ਸੀ ਜਾਂ ਉਹਨੂੰ ਦੂਜਾ ਵਿਅਕਤੀ ਬਣਾਇਆ ਆ ਜਾਂ ਤਿੰਨਾਂ ਵਿੱਚੋਂ ਇੱਕ ਖੁਦਾ ਬਣਾਇਆ ਆ, ਇਹ ਤਾਂ ਸਾਰੀ ਬਾਈਬਲ ਦੇ ਹਰੇਕ ਸ਼ਬਦ ਨੂੰ ਉਲਟਾ ਦੇਵੇਗਾ। ਇਹ ਪਹਿਲੇ ਹੁਕਮ ਨੂੰ ਤੋੜ ਦੇਵੇਗਾ, ਤੇਰੇ ਲਈ ਮੇਰੇ ਸਮਾਨ ਕੋਈ ਹੋਰ ਦੇਵਤਾ ਨਾ ਹੋਵੇ। ਠੀਕ ਆ, ਇਹ ਸਾਰੀ ਮਸੀਹ ਜਾਤੀ ਨੂੰ ਬੁੱਤ ਪੂਜਕ ਬਣਾ ਦੇਵੇਗਾ ਜਿਹੜੇ ਵੱਖਰੇ ਵੱਖਰੇ ਤਿੰਨ ਦੇਵਤਿਆਂ ਦੀ ਪੂਜਾ ਕਰਦੇ ਹੋਣ। ਵੇਖੋ ਕਿਸ ਕਿਸਮ ਦੀ ਬਾਈਬਲ ਤੁਹਾਡੇ ਕੋਲ ਹੋਵੇਗੀ। ਅੱਜ ਅਸੀਂ ਉਹ ਹੀ ਹੋਵਾਂਗੇ ਜੋ ਯਹੂਦੀ ਸਾਨੂੰ ਸਮਝਦੇ ਹਨ ਕਿ ਅਸੀਂ ਹਾਂ, ਜਾਂ ਕਿ ਉਹਨਾਂ ਪਰਮੇਸ਼ਰਾਂ ਵਿੱਚੋਂ ਤੁਹਾਡਾ ਕਿਹੜਾ ਪਰਮੇਸ਼ਰ ਆ। ਧਿਆਨ ਦਿਓ, ਤੁਸੀਂ ਵੇਖਿਆ ਤੁਸੀਂ ਨਹੀਂ ਕਰ ਸਕਦੇ, ਤੁਹਾਨੂੰ ਬਾਈਬਲ ਦਾ ਗਲਤ ਅਨੁਵਾਦ ਨਹੀਂ ਕਰਨਾ ਆ। ਇਸ ਲਈ ਯਿਸੂ ਖੁਦ ਹੀ ਬਾਈਬਲ ਦਾ ਤਰਜਮਾਇਆ ਜਦ ਉਹ ਉਸ ਯੁੱਗ ਵਿੱਚ ਪ੍ਰਗਟ ਹੁੰਦਾ ਆਇਆ, ਉਸ ਦੇ ਸਰੀਰ ਦਾ ਹਿੱਸਾ ਪ੍ਰਗਟ ਹੋ ਰਿਹਾ ਆ। ਜੇ ਹੱਥ ਦਾ ਯੁੱਗ ਆ ਤਾਂ ਇਹ ਸਿਰ ਦਾ ਯੁੱਗ ਨਹੀਂ ਹੋ ਸਕਦਾ, ਜੇ ਆਵਾਜ਼ ਦਾ ਯੁੱਗ ਆ ਤਾਂ ਇਹ ਪੈਰ ਦਾ ਯੁੱਗ ਨਹੀਂ ਹੋ ਸਕਦਾ। ਧਿਆਨ ਦਿਓ, ਹੁਣ ਅਸੀਂ ਅੱਖ ਦੇ ਯੁੱਗ ਵਿੱਚ ਆ, ਵੇਖ ਰਹੇ ਹਾਂ ਨਬੀ ਤੇ ਅਗਮ ਵਾਕ, ਅਗਲੀ ਗੱਲ ਉਹਨੇ ਖੁਦ ਆਉਣਾ ਆ। ਵੇਖੋ ਯੁੱਗਾਂ ਦੇ ਵਿੱਚੋਂ ਦੀ ਅਸੀਂ ਨੀਂਹ ਤੋਂ ਸ਼ੁਰੂ ਕੀਤਾ, ਪਹਿਲੇ ਕਲਿਸਿਆਈ ਯੁੱਗ ਤੋਂ, ਜਦ ਬੀ ਸਾਰਾ ਹੀ ਬੀ ਭੂਮੀ ਦੇ ਵਿੱਚ ਗਿਆ, ਤਦ ਇਹ ਪੈਰ ਰਾਹੀਂ ਲੂਥਰ ਦੇ ਯੁੱਗ ਵਿੱਚ ਉਤਾਂਹ ਆਇਆ, ਤਦ ਵੈਸਲੇ ਦੇ ਰਾਹੀਂ ਬਾਹਰ ਆਇਆ, ਤਦ ਪੈਂਟੇਕਾਸਟਲ ਜੀਬਾਂ ਫੁੱਲਾਂ ਵਿੱਚ। ਵੇਖੋ ਹੁਣ ਇਹ ਅੱਖਾਂ ਵਿੱਚ ਆ, ਨਬੀ ਦਾ ਯੁੱਗ, ਅਗਮ ਵਾਕ ਦਾ ਸਮਾਂ, ਮਲਾਕੀ 4 ਵਗੈਰਾ, ਅਤੇ ਹੁਣ ਹੋਰ ਕੁਝ ਬਾਕੀ ਨਹੀਂ ਰਿਹਾ ਕਿ ਜੋ ਆਵੇ ਉਹ ਖੁਦ ਹੀ ਹੁਣ ਉਹਦੇ ਵਿੱਚ ਕਦਮ ਰੱਖੇਗਾ, ਕਿਉਂਕਿ ਹੁਣ ਹੋਣ ਵਾਲੀ ਇਹੋ ਆਖਰੀ ਗੱਲ ਆ। ਅਗਲੀ ਗੱਲ ਹੈ ਹੁਸ਼ਿਆਰੀ। ਸਾਡੀ ਆਪਣੀ ਕੋਈ ਹੁਸ਼ਿਆਰੀ ਨਹੀਂ ਆ, ਪਰ ਇਹ ਉਹਦੀ ਆ। ਸਾਡੀ ਆਪਣੀ ਕੋਈ ਨਜ਼ਰ ਨਹੀਂ ਆ। ਆਦਮੀ ਕਿਵੇਂ ਉਹਨਾਂ ਗੱਲਾਂ ਨੂੰ ਪਹਿਲਾਂ ਤੋਂ ਹੀ ਵੇਖ ਸਕਦਾ ਆ, ਉਹ ਏਦਾਂ ਨਹੀਂ ਕਰ ਸਕਦਾ। ਇਹ ਖੁਦਾ ਖੋਦਿਆ। ਧਿਆਨ ਦਿਓ, ਇੱਕ ਥਾਂ ਤੇ ਪਹੁੰਚੀ ਆ ਤੇ ਉਹਨੇ ਦੇਹ ਉੱਤੇ ਸਾਰੀ ਰਾਹ ਰਾਜ ਕੀਤਾ ਆ। ਤਦ ਮਸੀਹ ਦੀ ਸੰਪੂਰਨ ਦੇਹ ਲਾੜੀ ਦੀ ਸ਼ਕਲ ਵਿੱਚ ਜਿਹੜੀ ਉਹਦੀ ਵੱਖੀ ਵਿੱਚੋਂ ਕੱਢੀ ਗਈ ਸੀ ਪ੍ਰਗਟ ਹੋਈ ਆ। ਜਿੱਦਾਂ ਆਦ ਵਿੱਚ ਆਦਮ ਨੇ ਕੀਤਾ ਜਾਂ ਜਿੱਦਾਂ ਆਦ ਵਿੱਚ ਆਦਮ ਦੀ ਸੀ। ਹਾਂਜੀ, ਦੇਵਤਾ ਇਹ ਗੱਲ ਸਾਰੀ ਬਾਈਬਲ ਨੂੰ ਗੜਬੜੀ ਵਿੱਚ ਪਾ ਦੇਵੇਗੀ। ਪਹਿਲਾ ਹੁਕਮ ਤੋੜ ਕੇ ਇੱਕ ਦੇਵਤਾ ਬਣਾਉਂਦੇ ਹਨ, ਤਿੰਨਾਂ ਦਾ ਮੂਰਤੀ ਪੂਜਾ ਵਾਲਾ ਦੇਵਤਾ। ਇਹ ਗੱਲ ਬਾਈਬਲ ਦੀ ਸਾਰੀ ਤਸਵੀਰ ਦਾ ਨਾਸ ਮਾਰ ਦੇਵੇਗੀ। ਸੋ ਤੁਸੀਂ ਕਦੇ ਵੀ ਬਾਈਬਲ ਦਾ ਗਲਤ ਅਨੁਵਾਦ ਨਾ ਕਰੋ। ਹੁਣ ਇਹ ਕੇਵਲ ਇੱਕ ਗੱਲ ਆ। ਜਦ ਬਾਈਬਲ ਦੀ ਹਰੇਕ ਲਿਖਤ ਇੱਕੋ ਜਿਹੀ ਲਾਗੂ ਹੁੰਦੀ ਆ, ਤੁਹਾਨੂੰ ਇਸ ਨੂੰ ਇਹਦੀ ਜਗ੍ਹਾ ਤੇ ਰੱਖਣਾ ਹੀ ਆ। ਅਤੇ ਇਹਨੂੰ ਗਲਤ ਜਗ੍ਹਾ ਤੇ ਰੱਖ ਕੇ ਤੁਸੀਂ ਉਹਨੂੰ ਇੱਕ ਯੁੱਗ ਵਿੱਚ ਤਾਂ ਖੁਦਾ ਵਿਖਾ ਸਕਦੇ ਹੋ, ਪਰ ਗਲਤ ਜਗ੍ਹਾ ਰੱਖਣ ਨਾਲ ਅਗਲੇ ਯੁੱਗ ਵਿੱਚ ਤੁਸੀਂ ਇਹਨੂੰ ਇਤਿਹਾਸ ਬਣਾ ਦਵੋਗੇ। ਸੋ ਤੁਸੀਂ ਲਿਖਤ ਨੂੰ ਗਲਤ ਜਗ੍ਹਾ ਨਾ ਰੱਖੋ, ਉਹ ਹਰ ਸਮੇਂ ਹੀ ਖੁਦਾ ਆ। ਜੇ ਤੁਸੀਂ ਉਹਨੂੰ ਅੱਜ ਇਤਿਹਾਸ ਦਾ ਖੁਦਾ ਬਣਾਓ, ਗੁਜਰੇ ਹੋਏ ਸਮੇਂ ਵਿੱਚ ਉਹ ਕੀ ਸੀ ਅਤੇ ਉਹ ਅੱਜ ਉਹ ਖੁਦਾ ਨਹੀਂ ਆ, ਤਾਂ ਤੁਸੀਂ ਫਿਰ ਇਬਰਾਨੀਆਂ 3:13-8 ਦਾ ਕੀ ਕਰੋਗੇ? ਧਿਆਨ ਦਿਓ, ਉਹ ਅੱਜ ਕੱਲ ਅਤੇ ਯੁਗੋ ਯੁਗ ਇੱਕੋ ਜਿਹਾ ਆ। ਸੋ ਹੁਣ ਵੇਖੋ ਇਹ ਗੱਲ ਕੀ ਕਰੇਗੀ ਤੇ ਇਹਨੇ ਕੀ ਕੀਤਾ ਆ। ਲਿਖਤਾਂ ਨੂੰ ਗਲਤ ਜਗ੍ਹਾ ਰੱਖਣ ਨਾਲ ਇਹਨੇ ਪਹਿਲਾਂ ਹੀ ਉਹਨੂੰ ਆਪਣੇ ਹੀ ਬਚਨ ਦਾ ਇਨਕਾਰੀ ਬਣਾ ਦਿੱਤਾ ਆ। ਲਿਖਤਾਂ ਨੂੰ ਗਲਤ ਜਗ੍ਹਾ ਧਰ ਕੇ ਤੁਸੀਂ ਉਹਦੀ ਦੇਹ ਨੂੰ ਗਲਤ ਜੋੜ ਸਕਦੇ ਹੋ, ਸਿਰ ਦੀ ਥਾਂ ਪੈਰ ਜਾਂ ਹੋਰ ਕੁਝ ਕਰਨ ਨਾਲ। ਠੀਕ ਇਦਾਂ ਦਾ ਹੀ ਕੁਝ। ਦੂਜੇ ਸ਼ਬਦਾਂ ਵਿੱਚ ਤੁਸੀਂ ਯਿਸੂ ਨੂੰ ਮੂਸਾ ਦਾ ਉਪਦੇਸ਼ ਸਿਖਾਉਣ ਲਈ ਦੇ ਸਕਦੇ ਹੋ। ਤੁਸੀਂ ਲੂਥਰ ਦੇ ਯੁੱਗ ਵਿੱਚ ਵੈਜਲੇ ਦੀ ਸਿੱਖਿਆ ਦਵਾ ਸਕਦੇ ਹੋ। ਤੁਸੀਂ ਹੁਣ ਸਾਡੇ ਯੁੱਗ ਵਿੱਚ ਪੈਂਟੇਕਾਸਟ ਦੀ ਸਿੱਖਿਆ ਜਾਂ ਪੈਂਟੇਕਾਸਟਲ ਉਪਦੇਸ਼ ਸਿਖਾ ਸਕਦੇ ਹੋ। ਤੁਸੀਂ ਵੇਖਦੇ ਹੋ ਕਿ ਕਿੱਦਾਂ ਦਾ ਖਿਚੜ ਭਾਪਾ ਇਹ ਬਣ ਜਾਵੇਗਾ। ਪੈਂਟੇਕੋਸਟ ਨੇ ਆਪਣੇ ਰੰਗ ਵਿਖਾ ਦਿੱਤੇ ਹਨ। ਲੂਥਰ ਨੇ ਵੀ ਪਹਿਲਾਂ ਆਪਣਾ ਰੰਗ ਵਿਖਾ ਕੇ ਜਥੇਬੰਦੀ ਬਣਾ ਲਈ ਆ, ਇਹਦੀ ਉੱਥੇ ਹੀ ਮੌਤ ਹੋ ਗਈ। ਯੁੱਗ ਪੂਰਾ ਹੋਇਆ ਤੇ ਉਹ ਜਥੇਬੰਦੀ ਵਿੱਚ ਚਲੀ ਗਈ। ਧਿਆਨ ਦਿਓ, ਜਿੱਦਾਂ ਹੀ ਇਹਦੀ ਜਥੇਬੰਦੀ ਹੋਈ ਇਹਦੀ ਮੌਤ ਹੋ ਗਈ। ਹੁਣ ਜਰਾ ਵੇਖੋ ਕਿ ਇਹ ਠੀਕ ਹੈ ਕਿ ਨਹੀਂ। ਇਤਿਹਾਸ ਦੇ ਪਿਛਲੇ ਪੰਨੇ ਫੋਲੋ। ਹਰ ਸਮੇਂ ਜਦ ਵੀ ਜਥੇਬੰਦੀ ਹੋਈ ਇਹ ਠੀਕ ਉਦੋਂ ਹੀ ਇਹਦੀ ਮੌਤ ਹੋ ਗਈ, ਫਿਰ ਕਦੇ ਵੀ ਹੋਰ ਜ਼ਿਆਦਾ ਇਹਦਾ ਕੁਝ ਨਹੀਂ ਰਿਹਾ। ਇਹ ਇਸ ਜਹਾਨ ਦੇ ਦੇਵਤੇ ਦੀ ਉਪਾਸਕ ਬਣ ਗਈ ਅਤੇ ਸੰਗਠਨਵਾਦ ਵਿੱਚ ਚਲੀ ਗਈ। ਸੰਗਠਨ ਅਤੇ ਜਥੇਬੰਦੀਆਂ ਅਤੇ ਧੋਖਾ ਬਣ ਗਈਆਂ। ਕੁਝ 2000 ਦੇ ਲੋਕ ਇਹਦੇ ਵਿੱਚ ਆਣ ਸ਼ਾਮਿਲ ਹੋਏ ਅਤੇ ਆਪਣੇ ਇਤਰਾਜ਼ ਇਹਦੇ ਅੰਦਰ ਰੱਖੇ ਜਾਂ ਨਹੀਂ ਤਾਂ ਆਪਣੇ ਖਿਆਲ ਇਹਦੇ ਵਿੱਚ ਵਾੜ ਦਿੱਤੇ। ਤਾਂ ਕੀ ਹੋਇਆ, ਇਹ ਖਿਚੜੀ ਬਣ ਗਈ। ਇਸ ਜਹਾਨ ਦੇ ਦੇਵਤੇ ਨੂੰ ਸਿਰ ਕੱਢ ਬਣਾ ਕੇ ਉਹ ਖੁਦ ਸ਼ੈਤਾਨ ਨੂੰ ਸਿੰਘਾਸਣ ਤੇ ਬਿਠਾ ਦੇਣਗੇ, ਇਹ ਸੋਚਦੇ ਹੋਏ ਕਿ ਉਹਨਾਂ ਪਾਸ ਸੰਸਾਰ ਦਾ ਇੱਕ ਮਹਾਨ ਨੇਤਾ ਸ਼ਾਂਤੀ ਲਿਆਉਣ ਲਈ ਆ। ਮੈਂ ਉਦਣ ਵੀ ਤੁਹਾਨੂੰ ਦੱਸਿਆ ਸੀ ਅਤੇ ਮੈਂ ਦੁਬਾਰਾ ਇਸ ਗੱਲ ਨੂੰ ਆਖਾਂਗਾ ਕਿ ਸਭਿਅਤਾ ਵੀ ਅੱਜ ਖੁਦਾ ਦੇ ਉਲਟਿਆ। ਸਭਿਅਤਾ ਖੁਦਾ ਦੇ ਉਲਟਿਆ ਤੇ ਵਿਦਿਆ ਤਾਂ ਉਹਦੇ ਤੋਂ ਕਰੋੜਾਂ ਮੀਲ ਦੂਰ ਆ। ਵਿਗਿਆਨ ਕਰੋੜਾਂ ਮੀਲ ਦੂਰ ਆ। ਵਿਗਿਆਨ ਅਤੇ ਵਿਦਿਆ ਖੁਦਾ ਨੂੰ ਨਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਵੇਖਿਆ ਜੇ ਰੱਬੀ ਗਿਆਨ ਦੀਆਂ ਪਾਠਸ਼ਾਲਾਵਾਂ, ਸਕੂਲ ਅਤੇ ਵਿਗਿਆਨ ਦੇ ਕਮਰਿਆਂ ਅਤੇ ਵਗੈਰਾ ਵਗੈਰਾ ਰਾਹੀਂ ਉਹਨਾਂ ਨੂੰ ਹਲੂਣਾ ਵੱਜ ਚੁੱਕਿਆ ਆ। ਉਸ ਤਰ੍ਹਾਂ ਤੋਂ ਸਾਧਵੀ ਦੇ ਦਰਸ਼ਨ ਬਾਰੇ ਕੀ ਵਿਚਾਰ ਆ, ਜਿਹੜਾ ਉਹਨਾਂ ਵਿਗਿਆਨੀਆਂ ਉੱਤੇ ਉਹ ਚੀਕਿਆ ਜਿਹੜੇ ਉਸ ਵਿੱਚ ਇਹ ਸਮਾਨ ਏਦਾਂ ਉਲਾਦ ਰਹੇ ਸਨ। ਉਹ ਘੁੰਮੇ ਤਾਂ ਵੇਖਿਆ ਅਤੇ ਤੁਰ ਗਏ ਤੇ ਇੱਕ ਹੋਰ ਸਵਾਰੀ ਹੋਵੇਗੀ। ਧਿਆਨ ਦਿਓ, ਇਹ 3 ਜ਼ਰੂਰੀ ਗੱਲਾਂ ਦਾ ਹੋਣਾ ਲਾਜ਼ਮੀ ਆ। ਹੁਣ ਤੁਸੀਂ ਇਹ ਨਹੀਂ ਕਰ ਸਕਦੇ। ਯਿਸੂ ਨੂਹ ਦਾ ਸੰਦੇਸ਼ ਪ੍ਰਚਾਰ ਕਰਦਾ ਹੋਇਆ ਨਹੀਂ ਆਇਆ, ਉਹ ਮੂਸਾ ਦਾ ਪ੍ਰਚਾਰ ਕਰਦਾ ਹੋਇਆ ਨਹੀਂ ਆਇਆ, ਜਾਂ ਮੂਸਾ ਕਿਸੇ ਹੋਰ ਦਾ ਸੰਦੇਸ਼ ਪ੍ਰਚਾਰ ਕਰਦੇ ਨਹੀਂ ਆਇਆ। ਧਿਆਨ ਦਿਓ, ਲਿਖਤ ਨੂੰ ਗਲਤ ਥਾਂ ਤੇ ਨਾ ਰੱਖੋ। ਇਹਨੂੰ ਸਮੇਂ ਦੇ ਅਨੁਸਾਰ ਹੀ ਹੋਣਾ ਆ। ਹੁਣ ਤੁਸੀਂ ਇਹਨੂੰ ਲਾਗੂ ਨਹੀਂ ਕਰ ਸਕਦੇ। ਜਦ ਉਹ ਮਹਾਨ ਆਦਮੀ ਜੌਨ ਵੈਜਲੇ ਬਾਹਰ ਆਇਆ ਜਾਂ ਉਹ ਮਹਾਨ ਆਦਮੀ ਲੂਥਰ, ਜਦ ਲੂਥਰ ਆਪਣੇ ਧਾਰਮਿਕਤਾ ਦੇ ਸੰਦੇਸ਼ ਨਾਲ ਆਇਆ। ਲੂਥਰ ਇੱਕ ਮਹਾਨ ਆਦਮੀ ਸੀ, ਉਹਨੇ ਕਲੀਸਿਯਾ ਨੂੰ ਹਨੇਰੇ ਵਿੱਚੋਂ ਬਾਹਰ ਲਿਆਇਆ। ਅਤੇ ਉਹਨੇ ਰਾਸਤਬਾਜ਼ੀ ਨੂੰ ਇਮਾਨ ਰਾਹੀਂ ਪੇਸ਼ ਕੀਤਾ। ਅਤੇ ਜਦ ਉਹਨੇ ਇਹ ਕੀਤਾ ਤਾਂ ਉਹਨਾਂ ਇਹਦੇ ਉੱਤੇ ਜਥੇਬੰਦੀ ਬਣਾ ਲਈ ਅਤੇ ਇਹਦੀ ਮੌਤ ਹੋ ਗਈ। ਜੀਵਨ ਵੈਜਲੇ ਦੇ ਯੁੱਗ ਜੋ ਕਿ ਪੱਤੀਆਂ ਹਨ ਵਿੱਚੋਂ ਦੀ ਸਫ਼ਰ ਕਰਕੇ ਆ ਗਿਆ, ਜਿੱਦਾਂ ਕਿ ਕਣਕ ਦੇ ਨਾੜ ਵਿੱਚ ਹੁੰਦਾ। ਲੂਥਰ ਵਿੱਚੋਂ ਦੂਜੇ ਪੱਤੇ ਨਿਕਲਾਏ ਜਿਹੜੇ ਕਿ ਇਹਦੇ ਨਾਲ ਹੀ ਮਰ ਮੁੱਕ ਗਏ, ਜਿਵੇਂ ਕਿ ਜਵਿੰਗਲੀ, ਕੈਲਵਿਨ ਅਤੇ ਬਾਕੀ ਸਭ ਜਿਹੜੇ ਉਸ ਮਹਾਨ ਸੁਧਾਰ ਵਿੱਚੋਂ ਨਿਕਲ ਕੇ ਆਏ ਸਨ। ਤਦ ਦੂਜਾ ਯੁੱਗ ਵੈਜਲੇ ਦਾ ਆ ਗਿਆ ਜਿਹੜਾ ਕਿ ਪੱਤੀਆਂ ਵਿੱਚ ਟਹਿਕ ਗਿਆ। ਵੈਜਲੇ, ਕੈਟਰਬਰੀ ਅਤੇ ਉਹ ਸਭ, ਜੌਨ ਅਤੇ ਉਹਦਾ ਭਰਾ ਤੇ ਉਹ ਸਭ ਮਹਾਨ ਆਦਮੀ ਖੁਦਾ ਦੇ ਇੱਕ ਸੰਦੇਸ਼ ਨਾਲ ਉਹਨਾਂ ਸਾਰੇ ਦੇਸ਼ ਨੂੰ ਹੂੰਜਾ ਫੇਰ ਦਿੱਤਾ। ਉਹਨਾਂ ਇਹਦਾ ਵੀ ਸੰਗਠਨ ਬਣਾਇਆ ਤੇ ਇਹਦੀ ਮੌਤ ਹੋ ਗਈ। ਤਦ ਇਹ ਇੱਦਾਂ ਬਾਹਰ ਆਈ ਬਿਲਕੁਲ ਉਦਾਂ ਹੀ ਜਿੱਦਾਂ ਕਿ ਹੁਣ ਇਹਨੂੰ ਦਾਣੇ ਲੱਗਣਗੇ, ਅਤੇ ਆ ਕੇ ਵੇਖਿਆ ਕਿ ਇਹ ਤਾਂ 35 ਕੁਸ਼ਤ ਦਾ ਤੋਹ ਹੈ, ਪਰ ਇਹ ਸਭ ਦੇ ਪਿੱਛੇ ਇੱਕ ਕਰੂੰਬਲ ਫੋਟਿਆ ਹੀ। ਅਤੇ ਤੁਸੀਂ ਧਿਆਨ ਦਿਓ ਕਿ ਲੂਥਰ ਦੇ ਮੈਦਾਨ ਵਿੱਚ ਆਉਣ ਦੇ 3 ਜਾਂ 4 ਸਾਲ ਬਾਅਦ ਹੀ ਲੂਥਰਨ ਗਿਰਜੇ ਨੇ ਇਹਦੀ ਜਥੇਬੰਦੀ ਕਰ ਦਿੱਤੀ। ਵੈਜਲੇ ਦੇ ਮੈਦਾਨ ਵਿੱਚ ਆਉਣ ਦੇ ਠੀਕ ਥੋੜੇ ਸਮੇਂ ਬਾਅਦ ਹੀ ਉਹਨਾਂ ਜਥੇਬੰਦੀ ਬਣਾ ਲਈ। ਜੈਕਸਨ ਵਿੱਚ ਅਸੀਂ ਇੱਕ ਪ੍ਰੋਗਰਾਮ ਵੇਖਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਵੈਜਲੇ ਗਿਰਜਾ ਜਾਂ ਮੈਥੋਡਿਸਟ ਗਿਰਜਾ ਹੋਂਦ ਵਿੱਚ ਕਿਵੇਂ ਆਇਆ, ਅਤੇ ਜਦ ਉਹ ਅਮਰੀਕਾ ਵਿੱਚ ਆਏ ਉਹਨਾਂ ਵਿੱਚੋਂ ਬਹੁਤਿਆਂ ਨੇ ਵਾਪਸ ਆਣ ਕੇ ਆਖਿਆ ਉਹਨਾਂ ਨੇ ਇੰਗਲੈਂਡ ਤੋਂ ਇਹਨੂੰ ਇੱਥੇ ਲਿਆਉਣ ਲਈ ਇੱਕ ਹਵਾਈ ਜਹਾਜ਼ ਦਾ ਪ੍ਰਬੰਧ ਕੀਤਾ ਆ, ਅਤੇ ਕਿਵੇਂ ਇਹ ਸਭ ਦਾ ਨਾਟਕ ਕੀਤਾ ਗਿਆ। ਅੱਜ ਮੈਂ ਉਸ ਠੀਕ ਸਮੇਂ ਵੇਖਿਆ ਕਿ ਕੀ ਹੋਇਆ, ਤੇ ਉੱਥੇ ਇਹਦੀ ਮੌਤ ਹੋ ਗਈ। ਠੀਕ ਹੈ ਭਾਈ, ਤਦ ਉਹ ਬਹੁਤ ਦਿਨ ਪਹਿਲਾਂ ਉਹ ਪੁਰਾਣੇ ਲਲਕਾਰਨ ਵਾਲੇ 35 ਕੁਸ਼ਤੀਏ ਬਾਹਰ ਨਿਕਲਾਏ, ਉਹਨਾਂ ਨੂੰ ਭਾਖਿਆ ਬੋਲਣ ਦੀ ਦਾਤ ਮਿਲੀ ਅਤੇ ਉਹਨਾਂ ਭਾਖਿਆ ਬੋਲਣਾ ਸ਼ੁਰੂ ਕੀਤਾ। ਤਦ ਉਹਨਾਂ ਭਾਖਿਆ ਬੋਲਣ ਨੂੰ ਪਵਿੱਤਰ ਆਤਮਾ ਪਾਏ ਹੋਣ ਦਾ ਸਬੂਤ ਦਾ ਨਾਮ ਦਿੱਤਾ। ਤਦ ਉਹਨਾਂ ਜਥੇਬੰਦੀ ਕੀਤੀ, ਇੱਕ ਨੇ ਕਿਹਾ ਉਹ ਇਹ ਕਰੇਗਾ, ਦੂਜੇ ਨੇ ਕਿਹਾ ਉਹ ਆਉ ਕਰੇਗਾ, ਅਤੇ ਉਹਨਾਂ ਦੇ ਕੋਲ ਮਸਲੇ ਹੀ ਮਸਲੇ ਪੈਦਾ ਹੋ ਗਏ। ਇਹਦੇ ਨਾਲ ਕੀ ਹੋਇਆ, ਹਰੇਕ ਨੇ ਇਹਨੂੰ ਵੱਖਰਿਆ ਕਰਕੇ ਛੱਡ ਦਿੱਤਾ, ਜਿਵੇਂ ਕਿ ਇਹਨੇ ਨਾੜ ਵਿੱਚ ਕੀਤਾ ਤੇ ਜਿੱਦਾਂ ਇਹਨੇ ਪੱਤੀਆਂ ਵਿੱਚ ਕੀਤਾ। ਉਹਨਾਂ 1S 3S ਚਰਚ ਆਫ ਗਾਡ ਅਤੇ ਸਭ ਦੂਜੇ ਬਣਾ ਲਏ, ਸਿਰਫ ਵੱਖਰੇ ਹੁੰਦੇ ਗਏ, ਵੱਖਰੇ ਹੁੰਦੇ ਗਏ, ਵੱਖਰੇ ਹੁੰਦੇ ਗਏ। ਪਰ ਹੁਣ ਕੁਦਰਤ ਦੇ ਤੌਰ ਤੇ ਵੀ ਜੋ ਕਿ ਸੰਪੂਰਨ ਉਦਾਹਰਣ ਆ, ਤੁਸੀਂ ਇਹਦੇ ਵਿੱਚੋਂ ਪੜ੍ਹਾਈ ਲਿਖਾਈ ਕਰਕੇ ਕਦੇ ਵੀ ਕੁਝ ਨਹੀਂ ਬਣ ਸਕਦੇ। ਕੈਂਟੁਕੀ ਵਿੱਚ ਮੇਰਾ ਇੱਕ ਪਰਿਵਾਰਕ ਦੋਸਤ ਸੀ, ਉਹਨਾਂ ਦੇ ਘਰ ਹੁਣੇ ਜਿਹਾ ਹੀ ਇੱਕ ਛੋਟਾ ਬੱਚਾ ਪੈਦਾ ਹੋਇਆ ਸੀ, ਅਤੇ ਜਦ ਉਹ ਸਾਡਾ ਖਾਣਾ ਬਣਾ ਰਹੇ ਹਨ ਤਾਂ ਮਾਂ ਵੀ ਉਤਾਂਹ ਗਈ ਹੋਈ ਸੀ, ਅਤੇ ਅਸੀਂ ਜਿਹੜੇ ਸ਼ਿਕਾਰ ਕਰ ਰਹੇ ਹਾਂ ਸਾਡੇ ਟੋਲੇ ਲਈ ਖਾਣਾ ਬਣਾ ਰਹੀ ਭੈਣ ਦੀ ਇਹ ਮਦਦ ਕਰ ਰਹੀ ਸੀ, ਅਤੇ ਬੱਚਾ ਰੋਣ ਲੱਗ ਪਿਆ ਤੇ ਮੈਂ ਗੱਲਬਾਤ ਕਰ ਰਿਹਾ ਸੀ। ਮੈਂ ਸੋਚਦਾ ਆ ਕਿ ਮਾਂ ਨੇ ਜਰਾ ਪਰੇਸ਼ਾਨ ਜਿਹਾ ਮਹਿਸੂਸ ਕੀਤਾ, ਉਹਨੇ ਦੌੜ ਕੇ ਬੱਚੇ ਨੂੰ ਚੁੱਕ ਲਿਆ ਅਤੇ ਉਸ ਛੋਟੇ ਬੱਚੇ ਨੂੰ ਦੁੱਧ ਚੰਘਾਉਣ ਲੱਗ ਪਈ। ਮੈਂ ਕਿਹਾ ਤੁਸੀਂ ਵੇਖਦੇ ਹੋ, ਉਹ ਇਹ ਆ ਕੁਦਰਤ, ਵੇਖਿਆ ਤੁਸਾਂ, ਉਹਨਾਂ ਦੇ ਕੋਲ ਬੱਚੇ ਨੂੰ ਜੋ ਵੀ ਚਾਹੀਦਾ ਆ ਸਵਾਏ ਰੋ ਕੇ ਮੰਗਣ ਦੇ ਹੋਰ ਕੋਈ ਤਰੀਕਾ ਨਹੀਂ ਆ। ਤੁਸੀਂ ਇੱਕ ਅਕੀਦਿਆਂ ਦੀ ਪੁਸਤਕ ਉਹਨੂੰ ਦੇ ਸਕਦੇ ਹੋ ਅਤੇ ਬਹਿ ਕੇ ਆਖੋ, ਉਹ ਪੁੱਤਰਾ, ਮੈਂ ਤੈਨੂੰ ਰੱਬੀ ਗਿਆਨ ਦੇ ਵੈਦਾਂ ਦੀ ਪੜ੍ਹਾਈ ਸਿਖਾਉਣਾ ਚਾਹੁੰਦਾ ਆ, ਤੇ ਤੂੰ ਦੂਜਿਆਂ ਬੱਚਿਆਂ ਵਾਂਗ ਚੀਕ ਝਾੜਾ ਨਾ ਪਾਈ, ਓਏ ਤੂੰ ਤੇ ਉਹਨਾਂ ਨਾਲੋਂ ਵੱਖਰਾ ਆ। ਤੇ ਜਦੋਂ ਤੂੰ ਦੁੱਧ ਪੀਣਾ ਹੋਵੇ ਤਾਂ ਤੂੰ ਇਹ ਛੋਟੀ ਜੀ ਘੈਂਟੀ ਵਜਾਈ, ਏਦਾਂ ਗੱਲ ਨੀ ਬਣਦੀ, ਨਹੀਂ ਏਦਾਂ ਇਹ ਗੱਲ ਨੀ ਬਣਦੀ। ਸੋ ਜਦ ਤੁਸੀਂ ਕੁਦਰਤ ਨੂੰ ਕਹੋ ਨਾ ਵੇਖੋ ਤਾਂ ਤੁਸੀਂ ਵੇਖਦੇ ਹੋ ਕਿ ਕਿੱਦਾਂ ਹਰੇਕ ਯੁੱਗ ਨੇ ਸਿੱਧਾ ਇਹਦਾ ਨਮੂਨਾ ਪੇਸ਼ ਕੀਤਾ ਆ ਕਿ ਅਸੀਂ ਅੰਤਲੇ ਯੁੱਗ ਵਿੱਚ ਹਾਂ। ਹੁਣ ਤੋਂ ਨਾਲੋਂ ਲੱਥ ਗਿਆ ਆ, ਹੁਣ 15 ਜਾਂ 20 ਸਾਲ ਹੋ ਗਏ ਹਨ ਕਿ ਇਹ ਅੰਤ ਸਮੇਂ ਦਾ ਸੰਦੇਸ਼ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਪਾਰ ਕਰਦਾ ਹੋਇਆ, ਅਤੇ ਅੱਜ ਸਵੇਰ ਇਸ ਦੇਸ਼ ਭਰ ਵਿੱਚ ਵੀ ਇਹਨੂੰ ਸੁਣਿਆ ਜਾ ਰਿਹਾ ਆ। ਵੇਖਿਆ ਜੇ ਕੋਈ ਜਥੇਬੰਦੀ ਨਹੀਂ, ਇਹ ਜਥੇ ਬੰਦ ਨਹੀਂ ਹੋ ਸਕਦਾ, ਇਦਾਂ ਦੀ ਕਦੇ ਕੋਈ ਗੱਲ ਨਹੀਂ ਹੈ ਤੇ ਨਾ ਹੀ ਇਹਦੂ ਬਾਅਦ ਹੋਵੇਗੀ। ਵੇਖਿਆ ਜੇ ਇਹੋ ਹੀ ਗੱਲ ਅੱਜ ਇਸ ਸੰਦੇਸ਼ ਦੇ ਨਾਲ ਆ, ਜਿਹੜੇ ਇਹਨੂੰ ਆਪਣੇ ਦਿਲਾਂ ਵਿੱਚ ਪ੍ਰਾਪਤ ਕਰਦੇ ਹਨ ਇਹਨੂੰ ਪਕਾਉਣ ਲਈ ਜ਼ਰੂਰੀ ਆ ਕਿ ਉਹ ਪੁੱਤਰ ਦੀ ਹਜ਼ੂਰੀ ਵਿੱਚ ਰਹਿਣ। ਵੇਖਿਆ ਜੇ ਤੁਸੀਂ ਇਸ ਸੰਦੇਸ਼ ਨੂੰ ਲੈ ਕੇ ਤੇ ਤਦ ਪੁੱਤਰ ਨੂੰ ਆਪਣੇ ਵਿੱਚੋਂ ਦੀ ਸਾਰੀ ਹਰਿਆਲੀ ਨੂੰ ਇਹ ਪਕਾਉਣ ਦਿਓ, ਉਹਨੂੰ ਸੂਝਵਾਨ ਮਸੀਹ ਬਣਾਉਣ ਦਿਓ। ਤੁਸੀਂ ਧਿਆਨ ਦਿੱਤਾ ਆ ਕਿ ਮੇਰਾ ਕੀ ਅਰਥ ਆ, ਖੁਦਾ ਜਲਦ ਹੀ ਆਪਣੀ ਕਲੀਸਿਆ ਨੂੰ ਲੈਣ ਲਈ ਆ ਰਿਹਾ ਆ, ਅਤੇ ਸਾਡੇ ਕੋਲ ਇਸ ਨਮੂਨੇ ਦੇ ਮਸੀਹ ਲੋਕ ਹੋਣੇ ਚਾਹੀਦੇ ਹਨ ਕਿ ਜਿਨ੍ਹਾਂ ਨੂੰ ਉਹ ਲੈ ਜਾ ਸਕੇ। ਹੁਣ ਪੱਕਣ ਲਈ ਕੀ ਬਚਿਆ ਹੋਇਆ ਆ? ਇਹਨਾਂ ਤਿੰਨ ਜ਼ਰੂਰੀ ਗੱਲਾਂ ਦਾ ਹੋਣਾ ਲਾਜ਼ਮੀ ਆ। ਗਲਤ ਅਨੁਵਾਦ ਨਾ ਕਰੋ ਜਾਂ ਇਹਦੀ ਛੇੜਛਾੜ ਨਾ ਕਰੋ, ਗਲਤ ਅਨੁਵਾਦ ਨਾ ਕਰੋ ਜਾਂ ਗਲਤ ਜਗ੍ਹਾ ਨਾ ਰੱਖੋ। ਇਹ ਠੀਕ ਬਿਲਕੁਲ ਉੱਥੇ ਹੀ ਰੱਖਿਆ ਜਾਵੇ ਜਿੱਦਾਂ ਕਿ ਖੁਦਾ ਨੇ ਆਖਿਆ ਆ। ਜਗਤ ਦੇ ਲਈ ਇਹ ਭੇਦਾਂ ਦੀ ਕਿਤਾਬ ਆ। ਲੋਕ ਨੇਚਾ ਕਰਦੇ ਹਨ ਕਿ ਇਹ ਭੇਦ ਭਰੀ ਕਿਤਾਬ ਆ। ਇੱਕ ਵਾਰ ਮੈਂ ਸ਼ਹਿਰ ਵਿੱਚ ਇੱਥੇ ਇੱਕ ਬੜੇ ਮਸ਼ਹੂਰ ਆਦਮੀ ਨਾਲ ਗੱਲਬਾਤ ਕਰ ਰਿਹਾ ਸੀ ਜਿਹੜਾ ਕਿ ਮਸੀਹਤ ਵਿੱਚ ਮੰਨਿਆ ਪਰਮੰਨਿਆ ਆਦਮੀ ਆ, ਅਤੇ ਉਹਨੇ ਕਿਹਾ ਮੈਂ ਇੱਕ ਰਾਤ ਪ੍ਰਕਾਸ਼ ਦੀ ਪੋਥੀ ਨੂੰ ਪੜ੍ਹਨ ਦਾ ਯਤਨ ਕੀਤਾ ਅਤੇ ਆਖਿਆ ਯੋਹੰਨਾ ਨੇ ਗਰਮ ਕਾਲੀਆਂ ਮਿਰਚਾਂ ਦਾ ਇੱਕ ਚੰਗਾ ਜਿਹਾ ਗੱਫਾ ਲਾਇਆ ਅਤੇ ਉਹਨੂੰ ਇੱਕ ਭਿਆਨਕ ਸੁਪਨਾ ਆਇਆ। ਵੇਖੋ ਇੱਕ ਭੇਦ ਵਾਲੀ ਕਿਤਾਬ, ਹਰ ਇੱਕ ਸੱਚੇ ਨੇਚਾਵਾਨ ਦੇ ਲਈ ਜਦ ਕਿ ਇਹ ਖੁਦਾ ਦਾ ਪ੍ਰਕਾਸ਼ ਜੋ ਕਿ ਯੁੱਗ ਵਿੱਚ ਪ੍ਰਗਟ ਹੋ ਰਿਹਾ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਉਹਨੇ ਕਿਹਾ ਮੇਰੇ ਬਚਨ ਆਤਮਾ ਅਤੇ ਜਿਉਣ ਹਨ। ਯਸੂ ਨੇ ਇਹ ਕਿਹਾ, ਦੁਬਾਰਾ ਕਿਹਾ ਕਿ ਬਚਨ ਇੱਕ ਬੀਜ ਆ ਜੋ ਬੀਜ ਬੀਜਣ ਵਾਲੇ ਨੇ ਬੀਜਿਆ। ਅਸੀਂ ਜਾਣਦੇ ਹਾਂ ਕਿ ਸੱਚ ਆ, ਇਹ ਪਰਮੇਸ਼ਰ ਸ਼ਬਦ ਦੇ ਰੂਪ ਵਿੱਚ ਆ ਤੇ ਇਹਦਾ ਤਰਜਮਾ ਉਹਦੇ ਰਾਹੀਂ ਹੀ ਹੋ ਸਕਦਾ ਆ। ਮਨੁੱਖੀ ਦਿਮਾਗ ਖੁਦਾ ਦੇ ਦਿਮਾਗ ਦਾ ਅਨੁਵਾਦ ਕਰਨ ਦੇ ਯੋਗ ਨਹੀਂ ਆ। ਕਿਵੇਂ ਇੱਕ ਛੋਟਾ ਜਿਹਾ ਨਾਸਵਾਨ ਦਿਮਾਗ ਅਵਨਾਸੀ ਜ਼ੇਨ ਦਾ ਤਰਜਮਾ ਕਰ ਸਕਦਾ ਆ? ਅਤੇ ਅਸੀਂ ਤਾਂ ਇੱਕ ਦੂਜੇ ਦੇ ਜ਼ੇਨ ਦਾ ਵੀ ਅਨੁਵਾਦ ਨਹੀਂ ਕਰ ਸਕਦੇ। ਅਤੇ ਤੁਸੀਂ ਧਿਆਨ ਦਿਓ, ਉਹ ਹੀ ਕੇਵਲ ਇਹਦਾ ਅਨੁਵਾਦ ਕਰ ਸਕਦਾ ਆ ਅਤੇ ਉਹ ਇਹਦਾ ਤਰਜਮਾ ਜਿਹਦੇ ਉੱਤੇ ਚਾਹੇ ਕਰਦਾ ਆ। ਇੱਥੇ ਇਹ ਨਹੀਂ ਆਖਿਆ ਗਿਆ ਜਿਵੇਂ ਪੁਰਾਣੇ ਜ਼ਮਾਨੇ ਦੇ ਨਾਸਵਾਨਾਂ ਪਿਛਲੇ ਸਮਿਆਂ ਤੇ ਕਈ ਤਰ੍ਹਾਂ ਨਾਲ ਇਸ ਧਰਤੀ ਤੇ ਲੱਤਾਂ ਪਸਾਰ ਕੇ ਖਲੋਤੇ। ਖੁਦਾ ਨੇ ਪਿਛਲੇ ਸਮਿਆਂ ਵਿੱਚ ਕਈ ਤਰ੍ਹਾਂ ਨਾਲ ਆਪਣੇ ਆਪ ਨੂੰ ਆਪਣੇ ਨਬੀਆਂ ਉੱਤੇ ਪ੍ਰਗਟ ਕੀਤਾ। ਵੇਖਿਆ ਜੇ ਤੇ ਧਿਆਨ ਦਿਓ, ਜਿਹਦੇ ਉੱਤੇ ਵੀ ਉਹ ਪ੍ਰਗਟ ਕਰੇ ਅਤੇ ਉਹਨੇ ਆਪਣਾ ਢਾਂਚਾ ਧਿਆਨ ਦਿਓ ਏਦਾਂ ਦਾ ਬਣਾਇਆ ਆ ਕਿ ਉਹ ਆਪਣੇ ਆਪ ਨੂੰ ਲਿਖਤਾਂ ਵਿੱਚ ਲੁਕਾ ਸਕਦਾ ਆ ਤੇ ਦੁਨੀਆਂ ਦੇ ਸਭ ਤੋਂ ਹੁਸ਼ਿਆਰ ਵਿਦਵਾਨ ਕੋਲੋਂ ਓਏ ਮੇਰਿਆ ਤੇ ਉਹ ਲਿਖਤਾਂ ਵਿੱਚ ਬੈਠਾ ਹੋਇਆ ਆਪਣੇ ਆਪ ਨੂੰ ਲੁਕਾ ਸਕਦਾ ਆ। ਤੁਸੀਂ ਸਾਰਾ ਦਿਨ ਲੱਭੋ, ਤੁਹਾਨੂੰ ਹਰਗਿਜ਼ ਨਹੀਂ ਦਿਸਦਾ। ਸਾਰੀ ਜ਼ਿੰਦਗੀ ਲੱਭੋ, ਤੁਹਾਨੂੰ ਨਹੀਂ ਦਿਸਦਾ। ਉੱਥੇ ਬਹਿ ਕੇ ਆਪਣੇ ਆਪ ਨੂੰ ਲੁਕਾ ਸਕਦਾ ਆ। ਹੁਣ ਕਿਰਪਾ ਕਰਕੇ ਸਭਨੀ ਥਾਈ ਇਹ ਗੱਲ ਚੰਗੀ ਤਰ੍ਹਾਂ ਦਿਮਾਗ ਵਿੱਚ ਬਹਿ ਜਾਣ ਦਿਓ ਕਿ ਖੁਦਾ ਬਚਨ ਵਿੱਚ ਆਪਣੇ ਆਪ ਨੂੰ ਲੁਕਾ ਸਕਦਾ ਆ। ਇੰਨਾ ਕੁ ਵਧੇਰੇ ਕਿ ਸਾਰੇ ਸੰਸਾਰ ਵਿੱਚ ਨਾ ਤਾਂ ਕੋਈ ਵਿਦਵਾਨ ਆ ਤੇ ਨਾ ਹੀ ਕੋਈ ਪਾਠਸ਼ਾਲਾ ਆ ਜਿਹੜੀ ਉਹਨੂੰ ਲੱਭ ਸਕੇ, ਤੇ ਫਿਰ ਵੀ ਉਹ ਉੱਥੇ ਹੀ ਬੈਠਾ ਹੋਇਆ ਆ। ਤੁਸੀਂ ਆਖਦੇ ਹੋ ਕਿ ਭਾਈ ਬ੍ਰਾਨਮ ਇਹ ਗੱਲ ਠੀਕ ਆ, ਰਿਸ਼ੀਆਂ ਅਤੇ ਸਦੂਕੀਆਂ ਦੇ ਬਾਰੇ ਤੁਹਾਡਾ ਕੀ ਵਿਚਾਰ ਆ? ਹਰੇਕ ਯੁੱਗ ਬਾਰੇ ਕੀ ਵਿਚਾਰ ਆ? ਉਹਨੇ ਇੱਦਾਂ ਹੀ ਕੀਤਾ ਆ, ਇਹ ਪੱਕੀ ਗੱਲ ਆ। ਉਹਨੇ ਹਰੇਕ ਯੁੱਗ ਵਿੱਚ ਇੱਦਾਂ ਹੀ ਕੀਤਾ ਆ। ਹੁਣ ਅਸੀਂ ਇਹਨੂੰ ਵੇਖ ਸਕਦੇ ਆ। ਆਓ ਉਸ ਹੁਸ਼ਿਆਰ ਤੇ ਸੂਝਵਾਨ ਨੂੰ ਦੇ ਯੁੱਗ ਬਾਰੇ ਵੇਖੀਏ, ਕਿੰਜ ਉਹਨੇ ਆਪਣੇ ਆਪ ਨੂੰ ਵਾਅਦੇ ਦੇ ਬਚਨ ਵਿੱਚ ਲੁਕਾਇਆ। ਮੂਸਾ ਦੇ ਦਿਨੀ ਉਹਨੇ ਕਿੰਜ ਆਪਣੇ ਆਪ ਨੂੰ ਲੁਕਾਇਆ। ਏਲੀਆ ਦੇ ਦਿਨੀ ਉਹਨੇ ਕਿੰਜ ਆਪਣੇ ਆਪ ਨੂੰ ਲੁਕਾਇਆ। ਯਸੂ ਦੇ ਦਿਨੀ ਕਿੰਜ ਉਹਨੇ ਆਪਣੇ ਆਪ ਨੂੰ ਲੁਕਾਇਆ। ਉਹ ਜਗਤ ਵਿੱਚ ਸੀ ਅਤੇ ਜਗਤ ਉਹਦੇ ਤੋਂ ਰਚਿਆ ਗਿਆ ਅਤੇ ਜਗਤ ਨੇ ਉਹਨੂੰ ਨਹੀਂ ਜਾਣਿਆ। ਉਹ ਆਪਣਿਆਂ ਕੋਲ ਆਇਆ, ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਹੀਂ ਕੀਤਾ। ਵੇਖਿਆ ਜੇ ਉਹ ਧਰਤੀ ਦੇ ਹੁਸ਼ਿਆਰ ਅਤੇ ਸੂਝਵਾਨ ਮਨੁੱਖ ਤੋਂ ਆਪਣੇ ਆਪ ਨੂੰ ਲੁਕਾਉਂਦਾ ਆ। ਤੁਸੀਂ ਆਖਦੇ ਹੋ ਕਿ ਇਹ ਵਿਦਵਾਨ ਡਾਕਟਰ ਹੋਲੀ ਫਾਦਰ ਪੁੱਤਰ ਪਿਤਾ ਫਲਾਣਾ ਫਲਾਣਾ ਆ, ਮੈਨੂੰ ਇਹਦੀ ਪਰਵਾਹ ਨਹੀਂ, ਉਹ ਕੌਣ ਆ? ਖੁਦਾ ਆਪਣੇ ਆਪ ਨੂੰ ਉਹਦੇ ਤੋਂ ਲੁਕਾਉਂਦਾ ਆ ਅਤੇ ਆਪਣੇ ਆਪ ਨੂੰ ਬੱਚਿਆਂ ਤੇ ਪ੍ਰਗਟ ਕਰਦਾ ਆ ਜਿਹੜੇ ਸਿੱਖਣਾ ਚਾਹੁੰਦੇ ਹਨ। ਵੇਖਿਆ ਜੇ ਪਰਮੇਸ਼ਰ ਦੇ ਬੱਚੇ ਪਹਿਲਾਂ ਤੋਂ ਹੀ ਧਾਰਿਆ ਹੋਇਆ ਅੰਸ਼। ਸੋਚੋ ਸ਼ਕਤੀਸ਼ਾਲੀ ਪਰਮੇਸ਼ਰ ਆਪਣੇ ਬਚਨ ਵਿੱਚ ਬੈਠਾ ਹੋਇਆ ਇਸ ਵਰਤਮਾਨ ਯੁੱਗ ਦੇ ਹੁਸ਼ਿਆਰ ਪੜ੍ਹੇ ਲਿਖੇ ਲੋਕਾਂ ਨੂੰ ਅਨਿਆ ਕਰ ਰਿਹਾ ਆ ਅਤੇ ਉਹ ਇਹ ਨਹੀਂ ਜਾਣਦੇ। ਉਹ ਸੋਚਦੇ ਹਨ ਕਿ ਇਹ ਸਿਰਫ ਕੱਟੜਵਾਦੀਆਂ ਦਾ ਇੱਕ ਟੋਲਾ ਆ। ਉਹਦੀ ਵੱਲ ਵੇਖੋ, ਉਹ ਉੱਥੇ ਖਲੋਤਾ ਹੋਇਆ ਪੈਂਤੀ ਕੁਸਤੀਆਂ ਬੈਪਟਿਸਟ ਮੈਥੋਡਿਸਟ ਅਤੇ ਪ੍ਰੈਸਬਾਈਟੇਰੀਅਨਸ ਤੋਂ ਆਪਣੇ ਆਪ ਨੂੰ ਲੁਕਾ ਰਿਹਾ ਆ, ਆਪਣੇ ਆਪ ਨੂੰ ਸ਼ਰੇਆਮ ਪ੍ਰਗਟ ਕਰ ਰਿਹਾ ਆ, ਇਦਾਂ ਦੀਆਂ ਸਭ ਗੱਲਾਂ ਵਿਖਾ ਰਿਹਾ ਆ, ਅਖਬਾਰਾਂ ਵਿੱਚ ਛਾਪਣਾ ਵਗੈਰਾ, ਅਤੇ ਅਜੇ ਵੀ ਉਹਨਾਂ ਨੂੰ ਇਹ ਨਹੀਂ ਦਿਸ ਰਿਹਾ। ਓਹੋ, ਸਾਡਾ ਪਰਮੇਸ਼ਰ ਕਿੰਨਾ ਮਹਾਨ ਆ, ਜਿਹਨੂੰ ਚਾਹੇ ਉਹਦੇ ਤੇ ਪ੍ਰਗਟ ਹੁੰਦਾ ਆ। ਆਹੋ, ਤੁਸੀਂ ਆਖਦੇ ਹੋ ਭਾਈ ਜੋਨਸ ਜਾਂ ਭਾਈ ਫਲਾਣਾ ਫਲਾਣਾ ਉਹ ਮਹਾਨ ਆਦਮੀ ਆ, ਉਹ ਜਰੂਰ ਹੀ ਵੇਖ ਲਵੇਗਾ। ਉਹ ਨਹੀਂ ਜੀ, ਉਹ ਜਿਹਦੇ ਉੱਤੇ ਚਾਵੇ ਉਹਦੇ ਤੇ ਪ੍ਰਗਟ ਹੁੰਦਾ। ਆਖਦੇ ਉਹ ਮੇਰੀ ਪਤਨੀ ਨੂੰ ਨਹੀਂ ਦਿਸਦਾ ਤੇ ਉਹ ਤਾਂ ਇੱਕ ਮਸੀਹ ਔਰਤ ਆ, ਉਹ ਜਿਹਦੇ ਉੱਤੇ ਚਾਹੇ ਪ੍ਰਗਟ ਹੁੰਦਾ। ਠੀਕ ਆ, ਮੇਰਾ ਸੇਵਾਦਾਰ ਤਾਂ ਬੜਾ ਮਹਾਨ ਆਦਮੀ ਆ, ਇਹ ਠੀਕ ਆ, ਪਰ ਉਹ ਜਿਹਦੇ ਉੱਤੇ ਚਾਹੇ ਪ੍ਰਗਟ ਹੁੰਦਾ ਆ। ਹੁਣ ਜਾਂਚੋ ਕੀ ਪ੍ਰਗਟ ਹੋ ਚੁੱਕਿਆ ਆ ਅਤੇ ਕੀ ਹੋ ਰਿਹਾ ਆ, ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਹੁਣ ਧਿਆਨ ਦਿਓ, ਇਹ ਤਾਂ ਪਰਮੇਸ਼ਰ ਦੀ ਕਿਤਾਬ ਬਣਦੀ ਆ ਅਤੇ ਨਾ ਕਿ ਮਨੁੱਖਾਂ ਦੀ। ਜੇ ਮਨੁੱਖਾਂ ਦੀ ਹੁੰਦੀ ਤਾਂ ਹੁਣ ਆਓ ਵੇਖੀਏ ਫਿਰ ਉਹ ਕਿੱਦਾਂ ਜ਼ਾਹਰ ਹੁੰਦੀ। ਧਿਆਨ ਦਿਓ ਕਿਵੇਂ ਇਹ ਉਹਨਾਂ ਮਨੁੱਖਾਂ ਦੇ ਪਾਪ ਜ਼ਾਹਰ ਕਰਦੀ ਆ ਜਿਨ੍ਹਾਂ ਇਹਨੂੰ ਲਿਖਿਆ ਆ। ਗੌਰ ਕਰੋ ਜਿਹੜੇ ਇਹਦੇ ਦਿਨੀ ਰਹੇ ਹਨ। ਉਦਾਹਰਣ ਦੇ ਤੌਰ ਤੇ ਅਬਰਾਹਮ ਉਹ ਨੇਚਾਵਾਨਾਂ ਦਾ ਪਿਤਾ ਅਖਵਾਇਆ। ਧਿਆਨ ਦਿਓ ਕੀ ਤੁਸੀਂ ਸੋਚਦੇ ਹੋ ਕਿ ਇਸ ਪੁਸਤਕ ਵਿੱਚ ਅਬਰਾਹਮ ਆਪਣੀ ਡਰਪੋਕਤਾ ਦੇ ਬਾਰੇ ਲਿਖਦਾ। ਤੁਸੀਂ ਕਿਵੇਂ ਸੋਚਦੇ ਹੋ ਕਿ ਉਹ ਸਵੇਰ ਜਦ ਉਹਨੇ ਰਾਜੇ ਨਾਲ ਝੂਠ ਮਾਰਿਆ ਕਿ ਇਹ ਉਹਦੀ ਭੈਣ ਆ ਜਦਕਿ ਉਹ ਉਹਦੀ ਪਤਨੀ ਸੀ ਲਿਖਦਾ, ਕਿ ਉਹ ਆਪਣੇ ਡਰਪੋਕਤਾ ਦੇ ਕੰਮ ਜਿਹੜੇ ਉਹਨੇ ਕੀਤੇ ਉਹ ਲਿਖੇਗਾ। ਪੱਕੀ ਗੱਲ ਆ ਕਿ ਉਹ ਏਦਾਂ ਨਹੀਂ ਸੀ ਕਰੇਗਾ। ਧੋਖੇਬਾਜ਼ੀ ਦੇ ਬਾਰੇ ਵਿੱਚ ਕੀ ਵਿਚਾਰ ਆ? ਉਹ ਛੋਟਾ ਧੋਖੇਬਾਜ਼ ਯਾਕੂਬ
that in him that all of Israel
ਆਪਣੇ ਇਬਰਾਨੀ ਭਾਈ ਜਿਹਦੇ ਤੋਂ ਸਾਰੀ ਇਸਰਾਇਲ ਕੌਮ ਅਖਵਾਈ ਗਈ, ਕੀ ਉਹ ਆਪਣੀ ਸਾਰੀ ਕੌਮ ਦੇ ਪਿਤਾ ਦੀ ਧੋਖੇਬਾਜ਼ੀ ਬਾਰੇ ਲਿਖਣ ਦੀ ਹਿੰਮਤ ਕਰੇਗਾ? ਯਾਕੂਬ ਵਿੱਚੋਂ ਬਜ਼ੁਰਗ ਨਿਕਲੇ ਅਤੇ ਬਜ਼ੁਰਗਾਂ ਤੋਂ ਗੋਤਾਂ ਨਿਕਲੀਆਂ ਅਤੇ ਇਹਨਾਂ ਗੋਤਾਂ ਦੇ ਨੀਂਹ ਪੱਥਰ ਨੂੰ ਬਾਈਬਲ ਨੇ ਧੋਖੇਬਾਜ਼ ਕਰਕੇ ਉਘਾੜਿਆ। ਇਹ ਠੀਕ ਆ? ਤੁਸੀਂ ਸੋਚਦੇ ਹੋ ਕਿ ਆਦਮੀ ਨੇ ਇਹ ਲਿਖਿਆ ਹੁੰਦਾ? ਨਹੀਂ ਸ਼੍ਰੀਮਾਨ। ਕਿਵੇਂ ਕੋਈ ਆਦਮੀ ਉਸ ਤਾਜਪੋਸ਼ ਰਾਜੇ ਦਾਊਦ ਦੇ ਬਾਰੇ, ਜੋ ਧਰਤੀ ਦਾ ਸਭ ਤੋਂ ਮਹਾਨ ਰਾਜਾ ਸੀ, ਉਹਦੇ ਵਿਭਚਾਰ ਦੇ ਬਾਰੇ ਲਿਖ ਸਕਦਾ ਸੀ? ਕੀ ਉਹ ਯਹੂਦੀ ਆਪਣੇ ਅੱਤ ਆਦਰ ਯੋਗ ਰਾਜੇ ਨੂੰ ਜਨਾਹਕਾਰ ਲਿਖ ਸਕਦੇ ਸਨ? ਉਹ ਸਾਡੇ ਕੋਲ ਇਤਿਹਾਸ ਆ ਕਿ ਜਾਰਜ ਵਾਸ਼ਿੰਗਟਨ ਨੇ ਕਦੇ ਝੂਠ ਨਹੀਂ ਬੋਲਿਆ। ਅਸੀਂ ਆਖਦੇ ਹਾਂ ਕਿ ਉਹ ਇਤਿਹਾਸ ਨੂੰ ਵੇਖੋ, ਪਰ ਇਹ ਆਦਮੀ ਆ, ਇਹ ਬਾਈਬਲ ਹੈ ਜੋ ਕਿ ਦਾਊਦ ਨੂੰ ਵਿਭਚਾਰੀ ਆਖਦੀ ਆ, ਤੇ ਉਹ ਸੀ ਇਸਰਾਇਲ ਦਾ ਰਾਜਾ, ਇੱਕ ਜਨਾਹਕਾਰੀ ਜਿਹਨੇ ਪੁੱਤਰ ਹੋਣਾ ਸੀ। ਯਿਸੂ ਨੇ ਦਾਊਦ ਦਾ ਪੁੱਤਰ ਹੋਣਾ ਸੀ ਅਤੇ ਸਿਰੇ ਦਾ ਪੱਥਰ, ਅਤੇ ਉਹਦਾ ਪਿਤਾ ਸਰੀਰਕ ਤੌਰ ਤੇ ਜਨਾਹਕਾਰ ਸੀ। ਯਹੂਦੀ ਏਦਾਂ ਦੀ ਕਦੇ ਵੀ ਕਿਤਾਬ ਨਾ ਲਿਖਦੇ। ਕੀ ਕੋਈ ਆਪਣੇ ਬਾਰੇ ਏਦਾਂ ਦਾ ਕੁਝ ਲਿਖੇਗਾ? ਪੱਕੀ ਗੱਲ ਆ ਕਿ ਨਹੀਂ? ਕਿਵੇਂ ਉਹ ਗਰਵ ਵਾਲੀ ਕੌਮ ਇੰਜ ਕਰੇਗੀ? ਤੁਸੀਂ ਜਾਣਦੇ ਹੋ ਕਿ ਕਿੰਨੇ ਉਹ ਗਰਵ ਵਾਲੇ ਸਨ। ਗਰਵ ਵਾਲੀ ਕੌਮ ਨੇ ਜਾ ਕੇ ਆਪਣੀ ਬੁੱਤ ਪੂਜਾ, ਆਪਣੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਨੂੰ ਲਿਖਿਆ, ਜਿਹੜੀਆਂ ਗੰਦੀਆਂ ਤੇ ਭੈੜੀਆਂ ਗੱਲਾਂ ਉਹਨਾਂ ਕੀਤੀਆਂ ਉਹਦੇ ਵਿਰੁੱਧ ਲਿਖਿਆ ਅਤੇ ਪੁਸਤਕ ਵਿੱਚ ਲਿਖ ਦਿੱਤਾ। ਉਹ ਜ਼ਰੂਰ ਇਹਨਾਂ ਨੂੰ ਲੁਕਾ ਸਕਦੇ ਸਨ, ਉਹ ਚੰਗੀਆਂ ਹੀ ਗੱਲਾਂ ਵਿਖਾ ਸਕਦੇ ਸਨ। ਇਹ ਬਾਈਬਲ ਦੱਸਦੀ ਆ ਕਿ ਕੀ ਮਾੜਾ ਆ ਤੇ ਕੀ ਚੰਗਾ ਆ। ਹਰੇਕ ਜਾਣਦਾ ਆ ਕਿ ਯਹੂਦੀ ਕਦੇ ਨਾ ਏਦਾਂ ਦੀ ਕਿਤਾਬ ਲਿਖਦੇ ਜਿਹੜੀ ਉਹਨਾਂ ਦੀ ਬੁੱਤ ਪੂਜਾ, ਗੰਦਗੀ, ਨਿਸਫਲਤਾ ਅਤੇ ਹੋਰ ਸਭ ਗੱਲਾਂ ਨੂੰ ਦੱਸਦੀ। ਉਹ ਕਦੇ ਵੀ ਏਦਾਂ ਦੀ ਕਿਤਾਬ ਨਾ ਲਿਖਦੇ। ਉਹ ਨਹੀਂ, ਤਦ ਕਿਸ ਨੇ ਇਹ ਲਿਖੀ ਆ? ਬਾਈਬਲ ਨੇ ਇਬਰਾਨੀਆਂ ਦੀ ਇੱਕ ਇੱਕ ਵਿੱਚ ਕਿਹਾ ਆ, ਪਰਮੇਸ਼ਰ ਨੇ ਪਿਛਲਿਆਂ ਸਮਿਆਂ ਅਤੇ ਹਰ ਤਰ੍ਹਾਂ ਨਾਲ ਨਬੀਆਂ ਦੇ ਰਾਹੀਂ ਪਿਤਰਾਂ ਨਾਲ ਬੋਲਿਆ। ਤਦ ਇਹ ਨਬੀ ਨਹੀਂ ਸਨ, ਇਹ ਮਰਨਹਾਰ ਨਹੀਂ ਸਨ, ਇਹ ਪਰਮੇਸ਼ਰ ਸੀ। ਪਿਛਲਿਆਂ ਸਮਿਆਂ ਵਿੱਚ ਨਬੀ ਨਹੀਂ ਸਨ, ਪਰ ਖੁਦਾ ਪਿਛਲਿਆਂ ਸਮਿਆਂ ਵਿੱਚ ਹਰ ਤਰ੍ਹਾਂ ਨਾਲ ਨਬੀਆਂ ਦੇ ਰਾਹੀਂ ਪਿਤਰਾਂ ਨਾਲ ਬੋਲਿਆ। ਮੈਂ ਇਹ ਲਿਖਤ ਇੱਥੇ ਲਿਖੀ ਹੋਈ ਆ, ਮੈਂ ਨਹੀਂ ਜਾਣਦਾ ਇਹ ਕੀ ਆ, ਮੈਂ ਇਹਦਾ ਹਵਾਲਾ ਨਹੀਂ ਦੇ ਸਕਦਾ। ਆਮ ਤੌਰ ਤੇ ਜਦ ਮੈਂ ਇਹਨਾਂ ਚੀਜ਼ਾਂ ਦਾ ਹਵਾਲਾ ਦਿੰਦਾ ਆ ਤਾਂ ਮੈਂ ਲਿਖਦਾ ਤੇ ਝਾਤੀ ਮਾਰਦਾ ਆ। ਜੇ ਤੁਸੀਂ ਮੈਨੂੰ ਖਿਮਾ ਕਰੋ ਤਾਂ ਮੈਂ ਇੱਕ ਪਲ ਵਾਸਤੇ ਇਹਦੇ ਉੱਤੇ ਨਜ਼ਰ ਮਾਰ ਲਵਾਂ। ਫਿਰ ਇਹ ਹੈ ਦੂਜਾ ਤਿਮੋਥਿਅਸ 3:16। ਮੈਂ ਸੋਚਿਆ ਕਿ ਮੈਂ ਇਹਨੂੰ ਯਾਦ ਰੱਖਾਂਗਾ ਕਿ ਮੈਨੂੰ ਹਮਸੋਸ ਆ, ਮੈਂ ਇੱਕ ਪਲ ਰੋਕ ਕੇ ਵੇਖਾਂਗਾ ਇਹ ਕੀ ਆ। ਖੁਦਾ ਨੇ ਪਿਛਲਿਆਂ ਸਮਿਆਂ ਤੇ ਹਰ ਤਰ੍ਹਾਂ ਨਬੀਆਂ ਦੇ ਰਾਹੀਂ ਪਿਤਰਾਂ ਨਾਲ ਬੋਲਿਆ। ਦੂਜਾ ਤਿਮੋਥਿਅਸ 3:16, ਆਓ ਵੇਖੀਏ 3:16 ਕੀ ਆਖਦੀ ਆ। ਸਾਰੀ ਲਿਖਤ, ਹਾਂਜੀ, ਪਰਮੇਸ਼ਰ ਦੇ ਆਤਮਾ ਤੋਂ ਨਬੀਆਂ ਦੇ ਰਾਹੀਂ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਜਾਉਣ ਦੀ ਗੁਣਕਾਰ ਆ। ਭਾਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਠੀਕ ਆ, ਤਦ ਸਾਰੀਆਂ ਲਿਖਤਾਂ ਪ੍ਰੇਰਣਾ ਨਾਲ ਲਿਖੀਆਂ ਗਈਆਂ ਹਨ। ਯਿਸੂ ਨੇ ਧਰਤੀ ਤੇ ਆਖਿਆ ਕਿ ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰੇ ਬਚਨ ਨਹੀਂ ਟਲਣਗੇ। ਉਹਨੇ ਕਿਹਾ ਸਾਰੀਆਂ ਲਿਖਤਾਂ ਦਾ ਪੂਰਾ ਹੋਣਾ ਜ਼ਰੂਰੀ ਆ। ਤਦ ਇਹ ਪੁਸਤਕ ਮਨੁੱਖ ਦੀਆਂ ਲਿਖਤਾਂ ਨਹੀਂ ਹਨ, ਇਹ ਪੁਸਤਕ ਪਰਮੇਸ਼ਰ ਦੀਆਂ ਲਿਖਤਾਂ ਹਨ। ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਪਹਿਲਾਂ ਹੀ ਆਪਣੀ ਕਲੀਸਿਆ, ਉਹਦੀ ਜਗ੍ਹਾ ਤੇ ਉਹਦੇ ਨਬੀ ਧਾਰ ਲਏ ਸਨ। ਆਪਣੇ ਅਗੰਮ ਗਿਆਨ ਦੇ ਨਾਲ ਉਹਨੇ ਆਪਣੇ ਨਬੀ ਧਾਰ ਲਏ ਸਨ। ਅਤੇ ਜਦ ਯੁੱਗ ਆਇਆ ਉਹਨੇ ਆਪਣੇ ਨਬੀ ਨੂੰ ਉਸੇ ਸਮੇਂ ਲਿਆਂਦਾ ਤੇ ਉਹਨੂੰ ਪ੍ਰੇਰਣਾ ਦਿੱਤੀ ਜਿਵੇਂ ਕਿ ਉਹਦੇ ਕੋਲੋਂ ਬਾਈਬਲ ਲਿਖਾਈ ਗਈ ਸੀ। ਹੁਣ ਪਰਮੇਸ਼ਰ ਨੇ ਕੇਵਲ ਨਬੀਆਂ ਦੀ ਵਰਤੋਂ ਕਰਕੇ ਹੀ ਬਾਈਬਲ ਲਿਖੀ ਕਿਉਂਕਿ ਇਹੋ ਹੀ ਤਰੀਕਾ ਉਹਦਾ ਇਹ ਕਰਨ ਦਾ ਹੈ। ਸੋ ਵੇਖੋ, ਇਹ ਬਚਨ ਨਹੀਂ ਆ, ਇਹ ਪਰਮੇਸ਼ਰ ਦਾ ਬਚਨ ਆ ਅਤੇ ਮਨੁੱਖ ਦਾ ਬਚਨ ਨਹੀਂ ਆ। ਪਰਮੇਸ਼ਰ ਪਰਮੇਸ਼ਰ ਬੋਲ ਸਕਦਾ ਆ, ਉਹ ਗੱਲਬਾਤ ਕਰ ਸਕਦਾ ਆ, ਪਰਮੇਸ਼ਰ ਲਿਖ ਸਕਦਾ ਆ। ਉਹਨੂੰ ਏਦਾਂ ਦਾ ਕਰਨ ਦੀ ਲੋੜ ਨਹੀਂ ਆ, ਪਰ ਇਹ ਉਹਨੇ ਇਸ ਨੂੰ ਕਰਨ ਦਾ ਢੱਬ ਚੁਣਿਆ ਆ। ਉਹਨੂੰ ਏਦਾਂ ਕਰਨ ਦੀ ਲੋੜ ਨਹੀਂ ਸੀ, ਪਰ ਉਹਨੇ ਇਹਨੂੰ ਇਸ ਤਰ੍ਹਾਂ ਕਰਨ ਦਾ ਢੰਗ ਚੁਣਿਆ ਆ। ਹੁਣ ਤੁਸੀਂ ਆਖਦੇ ਹੋ ਕਿ ਪਰਮੇਸ਼ਰ ਨੇ ਆਪਣੀ ਉਂਗਲ ਨਾਲ, ਆਪਣੀ ਅਧਿਕਾਰ ਵਾਲੀ ਉਂਗਲੀ ਨਾਲ 10 ਹੁਕਮ ਲਿਖੇ। ਸੋ ਜੇ ਖੁਦਾ ਚਾਹੁੰਦਾ ਤਾਂ ਉਹ ਆਪਣੀ ਉਂਗਲ ਨਾਲ ਲਿਖ ਸਕਦਾ ਸੀ, ਵੇਖਿਆ ਜੇ, ਪਰ ਉਹਨੇ ਲਿਖਣ ਲਈ ਨਬੀ ਚੁਣੇ, ਵੇਖਿਆ ਜੇ, ਕਿਉਂਕਿ ਇਹ ਉਹਦੇ ਗੁਣ ਸਨ, ਉਹਦਾ ਬਚਨ। ਉਹ ਉਹਨਾਂ ਦੇ ਰਾਹੀਂ ਆਪਣੇ ਆਪ ਨੂੰ ਜ਼ਾਹਰ ਕੀਤਾ, ਇਹਨੂੰ ਸਭ ਨੂੰ ਆਪਣਾ ਹਿੱਸਾ ਬਣਾਇਆ, ਵੇਖਿਆ ਜੇ। ਉਹ ਆਪਣੀ ਉਂਗਲ ਨਾਲ ਲਿਖ ਸਕਦਾ ਸੀ। ਉਹਨੇ ਆਪਣੀ ਉਂਗਲੀ ਨਾਲ ਬਾਬੁਲ ਦੀਆਂ ਕੰਧਾਂ ਤੇ ਲਿਖਿਆ, ਤੂੰ ਤਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। ਉਹਨੇ ਆਪਣੀ ਹੀ ਉਂਗਲੀ ਨਾਲ ਲਿਖਿਆ। ਪਰਮੇਸ਼ਰ ਬੋਲ ਸਕਦਾ ਆ? ਕੀ ਤੁਸੀਂ ਨੇਚਾ ਕਰਦੇ ਹੋ ਕਿ ਪਰਮੇਸ਼ਰ ਬੋਲ ਸਕਦਾ ਆ? ਉਹਨੇ ਮੂਸਾ ਨਾਲ ਬਲਦੀ ਹੋਈ ਝਾੜੀ ਵਿੱਚ ਗੱਲ ਕੀਤੀ। ਕੀ ਤੁਸੀਂ ਉਹਦੀ ਪ੍ਰਤੀਤ ਕਰਦੇ ਹੋ? ਹਾਂ ਸ਼੍ਰੀਮਾਨ ਜੀ। ਉਹਨੇ ਹਾਕਤਾ ਭਾਵ ਘੁੱਗੀ ਦੇ ਰੂਪ ਵਿੱਚ ਯੋਹਾਨਾ ਨਾਲ ਗੱਲ ਕੀਤੀ। ਤੁਸੀਂ ਵਿਸ਼ਵਾਸ ਕਰਦੇ ਹੋ? ਇਹ ਮੇਰਾ ਪਿਆਰਾ ਪੁੱਤਰ ਆ ਜਿਹਦੇ ਵਿੱਚ ਵਾਸ ਕਰਕੇ ਮੈਂ ਪ੍ਰਸੰਨ ਆ। ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ। ਉਹਨੇ ਯਿਸੂ ਨਾਲ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਪਤਰਸ, ਯਕੂਬ ਅਤੇ ਯੋਹਾਨਾ ਦੇ ਸਾਹਮਣੇ ਗੱਲ ਕੀਤੀ। ਉਹ ਗੁੰਗਾ ਨਹੀਂ ਆ, ਖੁਦਾ ਗੱਲ ਕਰ ਸਕਦਾ ਆ। ਸੋ ਉਹਨੇ ਯਿਸੂ ਨਾਲ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਗੱਲ ਕੀਤੀ ਅਤੇ ਉਹਨੇ ਸਾਰੀ ਭੀੜ ਦੇ ਸਾਹਮਣੇ ਯਿਸੂ ਨਾਲ ਗੱਲ ਕੀਤੀ। ਜਦ ਲੋਕਾਂ ਨੇ ਆਖਿਆ ਕਿ ਇਹ ਗਰਜ ਹੋਈ, ਪਰ ਇਹ ਪਰਮੇਸ਼ਰ ਯਿਸੂ ਨਾਲ ਗੱਲ ਕਰ ਰਿਹਾ ਸੀ। ਅਤੇ ਸਾਰੇ ਦਾ ਸਾਰਾ ਮੱਤੀ, ਮਰਕਸ, ਲੂਕਾ ਅਤੇ ਯੋਹਾਨਾ ਯਿਸੂ ਹੀ ਬੋਲ ਰਿਹਾ ਆ। ਉਹ ਖੁਦਾ ਆ ਅਤੇ ਖੁਦਾ ਗੱਲਬਾਤ ਕਰ ਸਕਦਾ ਆ। ਇੱਕ ਦਿਨ ਉਹਨੇ ਆਪਣੀ ਉਂਗਲੀ ਨਾਲ ਰੇਤ ਉੱਤੇ ਲਿਖਿਆ। ਉਹ ਬੋਲਿਆ, ਉਹਨੇ ਉਪਦੇਸ਼ ਕੀਤਾ, ਉਹਨੇ ਅਗੰਮ ਵਾਕ ਕੀਤਾ। ਆਪਣੇ ਹੀ ਬੁੱਲਾਂ ਨਾਲ ਖੁਦਾ ਨੇ ਇਹ ਕੀਤਾ। ਜਦ ਉਹ ਦੇਹਧਾਰੀ ਹੋਇਆ, ਸਾਡੇ ਦਰਮਿਆਨ ਰਿਹਾ, ਖੁਦਾ ਸਰੀਰ ਵਿੱਚ ਪ੍ਰਗਟ ਹੋਇਆ। ਜੇ ਉਹ ਲਿਖ ਸਕਦਾ ਆ, ਬੋਲ ਸਕਦਾ ਆ, ਕੀ ਉਹ ਦੂਜਿਆਂ ਨੂੰ ਨਹੀਂ ਦੱਸ ਸਕਦਾ ਕਿ ਕੀ ਕਰਨਾ ਆ? ਪੱਕੇ ਤੌਰ ਤੇ ਕਰ ਸਕਦਾ ਆ। ਉਹ ਉਹਨਾਂ ਨਾਲ ਮਨੁੱਖੀ ਆਵਾਜ਼ ਵਿੱਚ ਗੱਲ ਕਰ ਸਕਦਾ ਆ। ਉਹ ਲਿਖ ਕੇ ਉਹਨਾਂ ਨੂੰ ਦੱਸ ਸਕਦਾ ਆ ਕਿ ਕੀ ਕਰਨਾ ਆ। ਉਹਨੇ ਇਹ ਕਰ ਵਿਖਾਇਆ ਆ। ਸੋ ਖੁਦਾ ਪਿਛਲੇ ਸਮਿਆਂ ਅਤੇ ਹਰ ਹਾਲ ਵਿੱਚ ਨਬੀਆਂ ਦੇ ਰਾਹੀਂ ਪਿਤਰਾਂ ਨਾਲ ਬੋਲਿਆ। ਉਹਨੇ ਕਿਹਾ ਕਿ ਇਸ ਲਿਖਤ ਦਾ ਇੱਕ ਵੀ ਬਿੰਦੂ ਜਾਂ ਸਿਰ ਲੇਖ ਕਦੇ ਵੀ ਨਾ ਟਲੇਗਾ ਜਦ ਤੱਕ ਇਹ ਪੂਰਾ ਨਾ ਹੋ ਜਾਵੇ। ਅਤੇ ਤਦ ਇਹ ਪ੍ਰਗਟ ਹੋਇਆ ਆ। ਤਦ ਟਲ ਜਾਵੇਗਾ ਕਿਉਂਕਿ ਇਹ ਪ੍ਰਗਟ ਹੋ ਗਿਆ ਆ। ਤਦ ਇਹ ਟਲ ਨਹੀਂ ਸਕਦਾ, ਪਰ ਬਚਨ ਹੀ ਤਦ ਇਹ ਧਾਰੀ ਹੋਇਆ ਆ। ਸ਼ੋਸ਼ੇ ਦਾ ਅਰਥ ਆ ਛੋਟਾ ਸ਼ਬਦ, ਸਿਰ ਲੇਖ ਮਤਲਬ ਛੋਟਾ ਚਿੰਨ। ਇੱਕ ਬਿੰਦੂ ਵੀ ਇੱਕ ਪ੍ਰਗਟਾਵਾ ਜਾਂ ਕੋਈ ਗੱਲ ਖੁਦਾ ਦੇ ਕਲਾਮ ਦੀ ਕਦੀ ਵੀ ਨਹੀਂ ਟਲੇਗੀ। ਇਹ ਨਹੀਂ ਟਲ ਸਕਦੀ ਕਿਉਂਕਿ ਇਹ ਖੁਦਾ ਆ। ਖੁਦਾ ਮਨੁੱਖੀ ਦੇਹ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਆ, ਅੱਖਰਾਂ ਦੀ ਸ਼ਕਲ ਵਿੱਚ, ਨਬੀ ਦੀ ਸ਼ਕਲ ਵਿੱਚ, ਖੁਦਾ ਦੇਹ ਵਿੱਚ ਪ੍ਰਗਟ ਹੋਇਆ ਆ। ਇਹੋ ਹੀ ਕਾਰਨ ਸੀ ਕਿ ਯਿਸੂ ਕਹਿ ਸਕਿਆ, ਜਿਨ੍ਹਾਂ ਤੁਹਾਡੇ ਨਾਲ ਬੋਲਿਆ ਤੁਸੀਂ ਉਹਨਾਂ ਨੂੰ ਪਰਮੇਸ਼ਰ ਆਖਿਆ। ਜਿਨ੍ਹਾਂ ਨੇ ਖੁਦਾ ਕਲਾਮ ਦੇ ਰਾਹੀਂ ਬੋਲਿਆ ਆਖਿਆ, ਉਹ ਪਰਮੇਸ਼ਰ ਸਨ। ਉਹ ਨਬੀ ਜਦ ਪਾਕ ਰੂਹ ਨਾਲ ਮਸਾ ਹੋ ਕੇ ਠੀਕ ਪਰਮੇਸ਼ਰ ਦਾ ਬਚਨ ਲਿਆਉਂਦੇ, ਤਦ ਉਹ ਪਰਮੇਸ਼ਰ ਸਨ। ਇਹ ਪਰਮੇਸ਼ਰ ਦਾ ਬਚਨ ਸੀ ਜੋ ਉਹਨਾਂ ਦੇ ਅੰਦਰੋਂ ਬੋਲ ਰਿਹਾ ਸੀ। ਅਤੇ ਉਹ ਉਦੋਂ ਹੀ ਅਨੁਵਾਦ ਕਰਦੇ ਜਦ ਕਲਾਮ ਦਾ ਬਾਨੀ ਉਹਨਾਂ ਨੂੰ ਆਗਿਆ ਦਿੰਦਾ। ਅਤੇ ਜੇ ਤੁਸੀਂ ਇਹਨੂੰ ਵੇਖਣਾ ਚਾਹੁੰਦੇ ਹੋ ਤਾਂ ਇਹ ਆ ਦੂਜਾ ਪਤਰਸ 1:20 ਆਇਤ। ਇਹ ਠੀਕ ਆ, ਕਲਾਮ ਦਾ ਕੋਈ ਹੋਰ ਮਨੁੱਖੀ ਅਨੁਵਾਦ ਨਹੀਂ ਆ, ਉਹ ਆਪਣਾ ਅਨੁਵਾਦ ਆਪ ਕਰਦਾ ਆ, ਖੁਦਾ ਬੋਲਦਾ ਅਤੇ ਆਪਣੇ ਆਪ ਇਹਦਾ ਤਰਜਮਾ ਕਰਦਾ ਅਤੇ ਤਦ ਜਿਹਦੇ ਉੱਤੇ ਉਹ ਚਾਹੁੰਦਾ ਪ੍ਰਗਟ ਕਰਦਾ ਆ ਅਤੇ ਦੂਜਿਆਂ ਸਭਨਾਂ ਕੋਲੋਂ ਉਹ ਲੁਕਾਉਂਦਾ ਆ। ਜਦ ਤੱਕ ਉਹ ਨਾ ਚਾਹੇ ਉਹਨੂੰ ਕਿਸੇ ਉੱਤੇ ਇਹਨੂੰ ਪ੍ਰਗਟ ਕਰਨ ਦੀ ਲੋੜ ਨਹੀਂ ਆ। ਉਹਨੇ ਆਪਣੀ ਸਾਰੀ ਮਨਸ਼ਾ ਲਿਖਤਾਂ ਵਿੱਚ ਪਹਿਲਾਂ ਹੀ ਪ੍ਰਗਟ ਕਰ ਦਿੱਤੀ ਆ ਅਤੇ ਇਸ ਲਈ ਸਾਰੀ ਮਨਸ਼ਾ ਦੱਸੀ ਜਾ ਚੁੱਕੀ ਆ। ਇਹ ਤਾਂ ਕੇਵਲ ਉਹ ਸਿਰਫ ਉੱਥੇ ਬਹਿ ਕੇ ਇਹਨੂੰ ਵਾਪਰਦਾ ਵੇਖ ਰਿਹਾ ਆ, ਵੇਖਿਆ ਜੇ ਨਹੀਂ ਵੇਖ ਰਿਹਾ ਆ ਕਿ ਦੇਹ ਬਣ ਜਾਵੇ ਤੇ ਉਹਦੀ ਲਾੜੀ ਵਾਪਸ ਆਪਣਾ ਰੂਪ ਧਾਰ ਲਵੇ। ਠੀਕ ਆ, ਨੇਤਾਵਾਨ ਇਹਦੀ ਪ੍ਰਤੀਤ ਕਰਦੇ ਹਨ ਜਿਵੇਂ ਕਿ ਅਬਰਾਹਮ ਨੇ ਇਹਦੀ ਵਿਪਰੀਤ ਗੱਲਾਂ ਕੀਤੀਆਂ ਜਿਵੇਂ ਕਿ ਇਹ ਹੈ ਹੀ ਨਹੀਂ ਸੀ। ਇਹ ਬਚਨ ਦਿਲ ਦੀਆਂ ਗੱਲਾਂ ਨੂੰ ਜਾਂਚਦਾ ਆ, ਇਬਰਾਨੀਆਂ 4:12 ਇਹ ਦਿਲ ਦੀਆਂ ਧਾਰਨਾ ਜਾਣ ਲੈਂਦਾ ਆ। ਨਬੀ ਹਮੇਸ਼ਾ ਨਹੀਂ ਸਮਝੇ ਕਿ ਉਹ ਕੀ ਲਿਖ ਰਹੇ ਹਨ ਜਾਂ ਉਹ ਕੀ ਬੋਲ ਰਹੇ ਹਨ। ਜੇ ਉਹ ਇਹਨੂੰ ਸਮਝ ਸਕਦੇ ਤਾਂ ਉਹ ਕਿਸੇ ਵੀ ਢੰਗ ਨਾਲ ਇਹਨੂੰ ਨਾ ਕਹਿੰਦੇ। ਵੇਖਿਆ ਜੇ, ਪਰ ਬਾਈਬਲ ਨੇ ਆਖਿਆ ਆ ਕਿ ਉਹ ਪਾਕ ਰੂਹ ਨਾਲ ਚੱਲਦੇ ਸਨ। ਚੱਲੇ ਜਦ ਪਾਕ ਰੂਹ ਤੁਹਾਨੂੰ ਚਲਾਉਂਦਾ ਆ ਤੇ ਤੁਸੀਂ ਚੱਲਦੇ ਹੋ। ਪਰਮੇਸ਼ਰ ਪਿਛਲੇ ਸਮਿਆਂ ਤੇ ਹਰ ਹਾਲਤਾਂ ਵਿੱਚ ਜਿਹੜੇ ਪਵਿੱਤਰ ਆਤਮਾ ਨਾਲ ਚੱਲਦੇ ਨਬੀ ਸਨ ਉਹਨਾਂ ਦੇ ਰਾਹੀਂ ਬੋਲਿਆ। ਇਸੇ ਕਰਕੇ ਸਭ ਯੁਗਾਂ ਦੇ ਲੋਕ ਜਿਹੜੇ ਆਤਮਕ ਸਨ ਉਹਨਾਂ ਨਬੀਆਂ ਦੀ ਸਲਾਹ ਆਪਣੇ ਸਮੇਂ ਦੇ ਬਾਰੇ ਅਤੇ ਕੀ ਹੋਣ ਵਾਲਾ ਆ ਲਈ। ਲਖਾਰੀ ਨਬੀ ਨੂੰ ਲਗਾਤਾਰ ਕਲਾਮ ਦੇ ਬਾਣੀ ਦੀ ਸੰਗਤ ਵਿੱਚ ਰਹਿਣਾ ਆ। ਵੇਖਿਆ ਜੇ, ਉਹਨੇ ਬਾਣੀ ਭਾਵ ਲਿਖਾਰੀ ਦੀ ਹਜ਼ੂਰੀ ਵਿੱਚ ਲਗਾਤਾਰ ਰਹਿਣਾ ਆ ਤਾਂ ਕਿ ਉਹ ਜਾਣ ਸਕੇ ਕਿ ਕਿਤਾਬ ਕਿੱਦਾਂ ਦੀ ਹੋਵੇਗੀ। ਵੇਖਿਆ ਜੇ, ਨਵੀ ਲੇਖਕ ਦੀ ਕਲਮ ਹਰ ਸਮੇਂ ਤਿਆਰ ਰਹਿੰਦੀ ਸੀ। ਲਿਖਾਰੀ ਦੀ ਲਗਾਤਾਰ ਸੰਗਤ ਜੋ ਕਿ ਖੁਦਾ ਸੀ ਉਸ ਨੂੰ ਕੱਟਣ ਲਈ ਜਾਂ ਜੋ ਉਹਨੇ ਕਿਹਾ ਆ ਉਸ ਨੂੰ ਲਿਖਣ ਲਈ। ਵੇਖਿਆ ਜੇ, ਵਿਖਾਉਣ ਨੂੰ ਕਿ ਉਹ ਕਿੱਦਾਂ ਦਾ ਜੀਵਨ ਜਿਉਣਾ ਆ, ਆਪਣੇ ਸਭ ਭਾਈਆਂ ਤੋਂ ਵੱਖਰਾ ਜੀਵਨ। ਇਸ ਕਰਕੇ ਨਬੀ ਦਾ ਮਨ ਲਗਾਤਾਰ ਖੁਦਾ ਨੇ ਕੀ ਆਖਿਆ ਆ ਉਹਦੇ ਤੇ ਲੱਗਾ ਰਹਿੰਦਾ ਸੀ। ਇਹ ਨਹੀਂ ਕਿ ਮਨੁੱਖ ਨੇ ਕੀ ਸੋਚਿਆ ਆ ਜਾਂ ਯੁੱਗ ਨੇ ਕੀ ਸੋਚਿਆ ਆ ਜਾਂ ਕਲੀਸਿਆ ਨੇ ਕੀ ਸੋਚਿਆ ਆ ਜਾਂ ਬਾਦਸ਼ਾਹਤ ਨੇ ਕੀ ਸੋਚਿਆ ਆ, ਖੁਦਾ ਨੇ ਕੀ ਸੋਚਿਆ ਆ। ਉਹਨੇ ਪਰਮੇਸ਼ਰ ਦੇ ਬਚਨ ਵਾਲੇ ਵਿਚਾਰ ਜ਼ਾਹਰ ਕੀਤੇ, ਕਿਉਂਕਿ ਸ਼ਬਦ ਵਿਚਾਰਿਆ ਜਦ ਇਹ ਜ਼ਾਹਰ ਕੀਤਾ ਜਾਂਦਾ ਆ ਸੋ ਨਬੀ ਪਰਮੇਸ਼ਰ ਦੇ ਵਿਚਾਰਾਂ ਦੀ ਉਡੀਕ ਕਰ ਰਿਹਾ ਸੀ। ਹੁਣ ਤੁਹਾਨੂੰ ਸਮਝ ਲੱਗੀ, ਕਿਉਂਕਿ ਸ਼ਬਦ ਵਿਚਾਰ ਹੈ ਅਤੇ ਨਬੀ ਪਰਮੇਸ਼ਰ ਦੇ ਵਿਚਾਰਾਂ ਦੀ ਉਡੀਕ ਕਰ ਰਿਹਾ ਸੀ ਤੇ ਜਦ ਖੁਦਾ ਨੇ ਆਪਣੇ ਵਿਚਾਰ ਉਹਦੇ ਉੱਤੇ ਪ੍ਰਗਟ ਕੀਤੇ ਤਾਂ ਉਹਨੇ ਇਹਨੂੰ ਬਚਨ ਵਿੱਚ ਜ਼ਾਹਰ ਕੀਤਾ। ਯਹੋਵਾ ਇੰਜ ਫਰਮਾਉਂਦਾ ਆ। ਵੇਖਿਆ ਜੇ, ਇਹ ਨਹੀਂ ਕਿ ਮੈਂ ਨਬੀ ਇੰਜ ਫਰਮਾਉਂਦਾ ਆ, ਯਹੋਵਾ ਇੰਜ ਫਰਮਾਉਂਦਾ ਆ। ਵੇਖਿਆ ਜੇ, ਇਹ ਠੀਕ ਆ। ਇਸ ਕਰਕੇ ਉਹਨਾਂ ਨੇ ਬਾਦਸ਼ਾਹੀਆਂ ਅਤੇ ਕਲੀਸਿਆਈ ਯੁੱਗਾਂ ਦੀ ਉਲੰਘਣਾ ਕੀਤੀ। ਉਹਨਾਂ ਦੇ ਦਿਨਾਂ ਵਿੱਚ ਇੰਜ ਕਰਨ ਲਈ ਮੌਤ ਦੀ ਸਜ਼ਾ ਸੀ। ਤੁਸੀਂ ਜਾ ਕੇ ਤੇ ਰਾਜੇ ਦੇ ਮੂੰਹ ਤੇ ਆਖੋ, ਯਹੋਵਾ ਇੰਜ ਫਰਮਾਉਂਦਾ ਆ, ਉਹ ਫਲਾਣੀ ਫਲਾਣੀ ਗੱਲ ਵਾਪਰੇਗੀ, ਉਹ ਤੁਹਾਡਾ ਸਿਰ ਕਲਮ ਕਰਵਾ ਦੇਵੇਗਾ। ਗਿਰਜਾ ਤੁਹਾਨੂੰ ਹੁਣੇ ਇਹ ਕਰਨ ਲਈ ਮੌਤ ਦੇ ਘਾਟ ਉਤਾਰ ਸਕਦਾ ਆ। ਪਰ ਇਹ ਨਬੀ ਬੜੇ ਦਲੇਰ ਸਨ, ਕਿਉਂ ਭਲਾ? ਉਹ ਤਾਂ ਪਾਕ ਰੂਹ ਨਾਲ ਚੱਲਦੇ ਸਨ। ਵੇਖਿਆ ਜੇ, ਇਹੋ ਹੀ ਕਾਰਨ ਸੀ ਕਿ ਉਹ ਦਲੇਰ ਸਨ ਅਤੇ ਉਹਨਾਂ ਨੇ ਪਰਮੇਸ਼ਰ ਦਾ ਅਵਿਨਾਸ਼ੀ ਬਚਨ ਲਿਖਿਆ। ਉਹਨਾਂ ਬਹੁਤਿਆਂ ਨੇ ਉਹਨਾਂ ਨਬੀਆਂ ਦੀ ਨਕਲ ਲਾਉਣੀ ਚਾਹੀ ਜਿਵੇਂ ਕਿ ਜਾਜਕਾਂ ਤੇ ਹੋਰਨਾਂ ਨੇ, ਅਤੇ ਉਹਨਾਂ ਨੇ ਕੀ ਕੀਤਾ? ਸਭ ਸਤਨਾਜਾ ਬਣਾ ਦਿੱਤਾ। ਇਹੋ ਹੀ ਸਭ ਉਹਨਾਂ ਕੀਤਾ। ਉਹ ਇਹ ਨਹੀਂ ਕਰ ਸਕਦੇ। ਖੁਦਾ ਨੇ ਯੁੱਗ ਲਈ ਆਦਮੀ ਚੁਣਿਆ ਸੀ ਅਤੇ ਸੰਦੇਸ਼ ਨੂੰ ਚੁਣਿਆ, ਇੱਥੋਂ ਤੱਕ ਕਿ ਉਹਦੇ ਸੁਭਾਅ ਨੂੰ ਚੁਣਿਆ ਅਤੇ ਉਸ ਯੁੱਗ ਵਿੱਚ ਕੀ ਹੋਵੇਗਾ ਅਤੇ ਉਹ ਕੀ ਕਰ ਸਕੇਗਾ, ਉਹ ਕਿਵੇਂ ਕਰੇਗਾ। ਉਸ ਖਾਸ ਆਦਮੀ ਦੇ ਸੁਭਾਅ ਨਾਲ ਉਹ ਦੂਜਿਆਂ ਦੀਆਂ ਅੱਖਾਂ ਅੰਨੀਆਂ ਕਰ ਸਕਦਾ ਸੀ ਅਤੇ ਜਿੱਦਾਂ ਦੇ ਸ਼ਬਦ ਉਹ ਆਦਮੀ ਬੋਲੇਗਾ, ਜਿੱਦਾਂ ਦਾ ਵਰਤਾਵਾ ਕਰੇਗਾ, ਦੂਜਿਆਂ ਦੀਆਂ ਅੱਖਾਂ ਨੂੰ ਅੰਨਿਆ ਕਰੇਗਾ ਅਤੇ ਦੂਜਿਆਂ ਦੀਆਂ ਅੱਖਾਂ ਖੋਲੇਗਾ। ਵੇਖਿਆ ਜੇ, ਉਹ ਉਹ ਹੀ ਬਸਤਰ ਪਵਾਇਆ। ਕਿਸ ਕਿਸਮ ਦੇ ਬਸਤਰ ਵਿੱਚ ਉਹ ਸੀ, ਉਹਦਾ ਸੁਭਾਅ, ਉਹਦੀ ਉਮੰਗ ਅਤੇ ਹੋਰ ਸਭ ਉਸੇ ਢੰਗ ਨਾਲ ਜਿਹੜੇ ਢੰਗ ਨਾਲ ਉਹਨੇ ਹੋਣਾ ਸੀ, ਬਿਲਕੁਲ ਉਹਨਾਂ ਖਾਸ ਲੋਕਾਂ ਲਈ ਸੰਪੂਰਨਤਾ ਵਿੱਚ ਚੁਣਿਆ ਜਿਨ੍ਹਾਂ ਨੂੰ ਉਹ ਉਸ ਯੁੱਗ ਵਿੱਚ ਬੁਲਾਵੇਗਾ। ਜਦਕਿ ਦੂਜੇ ਖਲੋ ਕੇ ਵੇਖਣਗੇ ਅਤੇ ਆਖਣਗੇ, ਠੀਕ ਆ, ਮੈਂ ਤਾਂ ਨਹੀਂ ਵੇਖ ਸਕਦਾ, ਮੈਂ ਨਹੀਂ ਵੇਖ ਸਕਦਾ। ਉਹ ਅੰਨੇ ਕੀਤੇ ਗਏ ਸਨ। ਯਸੂ ਉਸੇ ਢੰਗ ਨਾਲ ਬਸਤਰ ਪਾਏ ਹੋਏ, ਅਵਨਾਸੀ ਪਰਮੇਸ਼ਰ ਮਨੁੱਖੀ ਦੇਹ ਵਿੱਚ ਬਸਤਰ ਪਾਏ ਹੋਏ ਆਇਆ ਕਿਉਂਕਿ ਉਹ ਇੱਕ ਤਬੇਲੇ ਵਿੱਚ ਜਿਹੜਾ ਰੂੜੀ ਨਾਲ ਭਰਿਆ ਹੋਇਆ ਸੀ, ਉੱਥੇ ਚਰਨੀ ਵਿੱਚ ਜੰਮਿਆ ਤੇ ਉਹਨੂੰ ਸਿਰ ਧਰਨ ਲਈ ਵੀ ਥਾਂ ਨਹੀਂ ਸੀ। ਉਹਦਾ ਜਨਮ ਸੋਚੋ ਇੱਕ ਗੈਰ ਕਾਨੂੰਨੀ ਜਿਹਾ ਨਾਮ ਉਹਦੇ ਨਾਲ ਬੰਨਿਆ ਗਿਆ। ਵੇਖਿਆ ਜੇ ਇਹ ਸਭ ਗੱਲਾਂ ਕਿਉਂ ਕੀ ਸੀ ਅਤੇ ਉਹਦਾ ਆਉਣਾ ਕਿੱਦਾਂ ਦਾ ਸੀ। ਇੱਕ ਤਰਖਾਣ ਦਾ ਪੁੱਤਰ ਕਿਵੇਂ, ਉਹਦੀ ਕੋਈ ਪੜ੍ਹਾਈ ਲਿਖਾਈ ਨਹੀਂ ਸੀ ਇਸ ਜਗਤ ਨਾਲ, ਇਸ ਜਗਤ ਦੀ ਬੁੱਧ ਨਾਲ ਉਹਦਾ ਇਹਦੇ ਨਾਲ ਰੱਤੀ ਵੀ ਕੋਈ ਵਾਹ ਨਹੀਂ ਸੀ। ਇਸ ਜਗਤ ਦੀ ਕਿਸੇ ਸਭਿਅਤਾ ਪੜ੍ਹਾਈ ਲਿਖਾਈ ਜਾਂ ਹੋਰ ਕਿਸੇ ਗੱਲ ਨਾਲ ਉਹਦਾ ਕੋਈ ਵਾਸਤਾ ਨਹੀਂ ਸੀ। ਕਿਉਂਕਿ ਉਹ ਖੁਦਾ ਆ, ਇਹਦਾ ਤਾਂ ਮੁਕਾਬਲਾ ਹੋਵੇਗਾ। ਜੇ ਉਹ ਕਿਸੇ ਸੈਮੀਨਰੀ ਵਿੱਚ ਕਿਤੇ ਉਹ ਉਸਨੂੰ ਸਿਖਾਉਣ ਦਾ ਯਤਨ ਕਰੇ ਜੋ ਕਿ ਇਸ ਜਗਤ ਦੇ ਗਿਰਜੇ ਕਰ ਰਹੇ ਹਨ, ਇਹ ਤਾਂ ਬਿਲਕੁਲ ਵੀ ਉਹਦੀ ਸਮਝ ਨਾਲ ਮੇਲ ਨਹੀਂ ਖਾਣਗੇ, ਕਿਉਂਕਿ ਉਹ ਤਾਂ ਖੁਦਾ ਸੀ। ਸੋ ਵਿਦਿਆ, ਪੜ੍ਹਾਈ ਲਿਖਾਈ, ਸੈਮੀਨਰੀਜ਼ ਅਤੇ ਇਹ ਸਭ ਗੱਲਾਂ ਪਰਮੇਸ਼ਰ ਦੀ ਮਰਜ਼ੀ ਦੇ ਉਲਟ ਹਨ। ਇਹ ਸਾਰੀ ਵਿਦਿਆ ਪ੍ਰਣਾਲੀ ਪਰਮੇਸ਼ਰ ਦੇ ਉਲਟ ਆ। ਸਦਾ ਹੀ ਇਸ ਗੱਲ ਨੇ ਪਰਮੇਸ਼ਰ ਤੋਂ ਦੂਰ ਹੀ ਜਾਣਾ ਸਿਖਾਇਆ ਆ। ਜਦ ਮੈਂ ਕਿਸੇ ਆਦਮੀ ਨੂੰ ਇਹ ਕਹਿੰਦੇ ਸੁਣਦਾ ਆ ਕਿ ਉਹ ਵਿਦਵਾਨ PhD LLQ ਹੈ, ਮੇਰੇ ਲਈ ਤਾਂ ਵੇਖਿਆ ਜੇ ਇਹ ਗੱਲ ਉਹਨੂੰ ਓਨਾ ਹੀ ਦੂਰ ਪਰਮੇਸ਼ਰ ਤੋਂ ਲਿਜਾਂਦੀ ਆ। ਉਹ ਆਪਣੇ ਆਪ ਨੂੰ ਉਸ ਗੱਲ ਤੋਂ ਜਿਹਦੇ ਲਈ ਉਹ ਅਸਲ ਵਿੱਚ ਬੁਲਾਇਆ ਗਿਆ ਸੀ, ਉਹਦੇ ਤੋਂ ਆਪਣੇ ਆਪ ਨੂੰ ਇੰਨਾ ਕੁ ਦੂਰ ਜਾਣ ਲਈ ਪੜ੍ਹਾਈ ਕੀਤੀ ਆ। ਇਹ ਠੀਕ ਗੱਲ ਆ। ਧਿਆਨ ਦਿਓ ਕਿਵੇਂ ਹੁਣ ਉਹ ਪਵਿੱਤਰ ਆਤਮਾ ਨਾਲ ਚੱਲਦੇ ਹਨ। ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਪੜ੍ਹਿਆ ਲਿਖਿਆ ਆਦਮੀ ਉਹਦੇ ਕੋਲ ਨਹੀਂ ਆਉਂਦਾ। ਪਲੂਸ ਦੀ ਵੱਲ ਤੱਕੋ, ਮੇਰਾ ਅੰਦਾਜ਼ਾ ਆ ਕਿ ਉਸ ਯੁੱਗ ਵਿੱਚ ਪਲੂਸ ਤੋਂ ਵੱਧ ਹੋਰ ਕੋਈ ਹੁਸ਼ਿਆਰ ਨਹੀਂ ਸੀ, ਜੋ ਕਿ ਤਰਸੁਸ ਦਾ ਸਾਊਲ ਸੀ। ਉਹਨੇ ਗਮਾਲੀਅਲ ਤੋਂ ਸਿੱਖਿਆ ਪਾਈ ਸੀ, ਜੋ ਕਿ ਉਸ ਯੁੱਗ ਦਾ ਸਭ ਤੋਂ ਮਹਾਨ ਸਿਖਾਉਣ ਵਾਲਾ ਸੀ। ਬਹੁਤ ਹੀ ਕੱਟੜ ਇਬਰਾਨੀ, ਆਪਣੀ ਜਥੇਬੰਦੀ ਦਾ ਫਰੀਸੀ ਸੀ। ਪਲੂਸ ਨੇ ਉਸ ਕੋਲੋਂ ਸਿੱਖਿਆ ਪਾਈ, ਉਹ ਸਾਰੇ ਯਹੂਦੀ ਮਤ ਨੂੰ ਜਾਣਦਾ ਸੀ। ਪਰ ਜਦ ਉਹ ਕਲੀਸਿਯਾ ਦੇ ਕੋਲ ਆਉਂਦਾ ਆ ਤਾਂ ਉਹ ਇਹ ਨਹੀਂ ਕਹਿੰਦਾ ਮੈਂ ਮਨੁੱਖ ਦੀ ਵਿਦਿਆ ਵਗੈਰਾ ਨਾਲ ਤੁਹਾਡੇ ਕੋਲ ਨਹੀਂ ਆਇਆ। ਹਾਂ, ਕਿਉਂਕਿ ਜੇ ਤੁਹਾਨੂੰ ਵਿਦਿਆ ਸਿਖਾਈ ਜਾਏ ਤਾਂ ਤੁਸੀਂ ਉਸ ਮਨੁੱਖੀ ਵਿਦਿਆ ਵਿੱਚ ਯਕੀਨ ਕਰੋਗੇ, ਪਰ ਮੈਂ ਤਾਂ ਤੁਹਾਡੇ ਕੋਲ ਸ਼ਕਤੀ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੇ ਨਾਲ ਆਉਂਦਾ ਆ ਤਾਂ ਕਿ ਤੁਹਾਡੀ ਨਿਚਾ ਖੁਦਾ ਵਿੱਚ ਹੋਵੇ। ਆਹ ਹੋਈ ਨਾ ਗੱਲ, ਵੇਖਿਆ ਜੇ ਇਹ ਠੀਕ ਆ। ਬਹੁਤ ਲੋਕਾਂ ਨੇ ਇਹਦੀ ਨਕਲ ਲਾਉਣ ਦਾ ਯਤਨ ਕੀਤਾ, ਪਰ ਉਹਨਾਂ ਇਸ ਗੱਲ ਦੀ ਖਿਚੜੀ ਪਕਾ ਦਿੱਤੀ ਜਿੱਦਾਂ ਕਿ ਉਹ ਅੱਜ ਵੀ ਕਰਦੇ ਹਨ। ਅਤੇ ਇੱਕ ਯਸੂ ਤੋਂ ਪਹਿਲਾਂ ਉੱਠ ਖਲੋਤਾ ਸੀ ਤੇ 400 ਆਦਮੀਆਂ ਨੂੰ ਗੁਮਰਾਹ ਕਰ ਦਿੱਤਾ ਸੀ। ਅਤੇ ਤੁਸੀਂ ਜਾਣਦੇ ਹੋ ਕਿ ਕਿਵੇਂ ਲਿਖਤਾਂ ਇਹਨਾਂ ਗੱਲਾਂ ਬਾਰੇ ਦੱਸਦੀਆਂ ਹਨ ਕਿ ਉਹ ਸਮੇਂ ਤੋਂ ਪਹਿਲਾਂ ਹੀ ਕਰਨ ਦਾ ਯਤਨ ਕਰਦੇ ਹਨ। ਕੁਝ ਇੱਕ ਨੇ ਤਾਂ ਉਹਦੀ ਹੀ ਨਕਲ ਲਾਉਣ ਦਾ ਯਤਨ ਕੀਤਾ ਅਤੇ ਉਹ ਸਭ ਇਹ ਆ ਜਾਂ ਉਹ ਸਭ ਸਨ। ਅਤੇ ਉਹਨੇ ਆਖਿਆ ਅੰਤਲੇ ਦਿਨਾਂ ਵਿੱਚ ਕਿਵੇਂ ਉਹ ਝੂਠੇ ਮਸੀਹ, ਅੰਤਲੇ ਦਿਨਾਂ ਵਿੱਚ ਝੂਠੇ ਨਬੀ ਉੱਠ ਖੜੇ ਹੋਣਗੇ ਅਤੇ ਚਿੰਨ ਅਤੇ ਅਜੀਬ ਅਚੰਬੇ ਕੰਮ ਵਿਖਾਉਣਗੇ। ਉਹ ਸਭ ਅੱਜ ਹੁੰਦਾ ਆ, ਵੇਖਿਆ ਜੇ। ਪਰ ਇਹ ਗੱਲ ਸਾਨੂੰ ਸੱਚ ਤੋਂ ਦੂਰ ਨਹੀਂ ਖੜਦੀ, ਇਹ ਸਾਨੂੰ ਹੋਰ ਵਧੇਰੇ ਚਮਕਾਉਂਦੀ ਆ, ਕਿਉਂਕਿ ਸਾਡੇ ਕੋਲ ਸੱਚਾ ਮਸੀਹ ਆ ਤੇ ਝੂਠਾ ਨਹੀਂ ਆ। ਤਦ ਅਸੀਂ ਮਹਿਸੂਸ ਕਰਦੇ ਹਾਂ ਕਿ ਪਰਮੇਸ਼ਰ ਨੇ ਆਪਣੇ ਨਬੀ ਭੇਜੇ, ਨਬੀਆਂ ਦੇ ਬੁੱਲਾਂ ਦੇ ਰਾਹੀਂ ਹੀ ਇੱਕ ਤਰੀਕਾ ਉਹਦੇ ਕਲਾਮ ਨੂੰ ਉਹਦੇ ਲੋਕਾਂ ਤੱਕ ਪਹੁੰਚਾਉਣ ਦਾ ਸੀ। ਧਿਆਨ ਦਿਓ, ਤੁਸੀਂ ਜਾਣਦੇ ਹੋ, ਜੇ ਤੁਸੀਂ ਇਹਨੂੰ ਕੂਚ ਦੀ ਕਿਤਾਬ ਉਹਦਾ 4 ਬਾਬ ਉਹਦੀ 10ਵੀਂ ਤੇ 12ਵੀਂ ਆਇਤ ਪੜ੍ਹੋ, ਮੂਸਾ ਨੇ ਆਖਿਆ ਪਰਮੇਸ਼ਰ ਨੇ ਉਹਦੇ ਨਾਲ ਬੋਲਿਆ ਆ। ਪਰਮੇਸ਼ਰ ਨੇ ਮਨੁੱਖ ਨਾਲ ਬੁੱਲਾਂ ਤੋਂ ਲੈ ਕੇ ਕੰਨਾਂ ਤੱਕ ਗੱਲ ਕੀਤੀ ਆ। ਉਹਨੇ ਕਿਹਾ ਮੈਂ ਤਾਂ ਤੋਤਲਾ ਆ, ਉਹਨੇ ਆਖਿਆ ਮੈਂ ਤਾਂ ਢੁਕਵਾਂ ਨਹੀਂ ਆ, ਮੈਂ ਨਹੀਂ ਜਾ ਸਕਦਾ। ਪਰਮੇਸ਼ਰ ਨੇ ਆਖਿਆ ਓਏ ਆਦਮੀ ਦਾ ਮੂੰਹ ਕਿਹਨੇ ਬਣਾਇਆ ਤੇ ਉਹਨੂੰ ਗੁੰਗਾ ਕਿਹਨੇ ਬਣਾਇਆ ਆ, ਉਹਦੀਆਂ ਅੱਖਾਂ ਤੇ ਕੰਨ ਕਿਹਨੇ ਬਣਾਇਆ, ਕਿ ਮੈਂ ਪ੍ਰਭੂ ਨੇ ਇਹ ਨਹੀਂ ਕੀਤਾ। ਆਖਿਆ ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ, ਵੇਖਿਆ ਜੇ। ਤੇ ਯਰਮੀਆਂ ਨੇ ਆਖਿਆ ਜੇ ਤੁਸੀਂ ਯਰਮੀਆਂ 1:6 ਨੂੰ ਪੜ੍ਹਨਾ ਚਾਹੁੰਦੇ ਹੋ, ਯਰਮੀਆਂ ਨੇ ਆਖਿਆ ਪਰਮੇਸ਼ਰ ਮੇਰੇ ਮੂੰਹ ਵਿੱਚ ਗੱਲਾਂ ਪਾਉਂਦਾ ਆ, ਵੇਖਿਆ ਜੇ। ਉਹਨੇ ਬੁੱਲਾਂ ਤੋਂ ਕੰਨ ਤੱਕ ਗੱਲ ਕੀਤੀ ਇੱਕ ਨਬੀ ਨਾਲ ਅਤੇ ਦੂਜੇ ਨਬੀ ਦੇ ਰਾਹੀਂ ਬੋਲਿਆ। ਨਬੀ ਆਪਣੇ ਆਪ ਤੇ ਕਾਬੂ ਨਹੀਂ ਪਾ ਸਕਦਾ, ਪਰਮੇਸ਼ਰ ਉਹਦੇ ਬੁੱਲਾਂ ਰਾਹੀਂ ਬੋਲਿਆ। ਤੁਸੀਂ ਜਾਣਦੇ ਹੋ ਉਹਦੇ ਕੋਲ ਆਪਣੇ ਕਲਾਮ ਨੂੰ ਭੇਜਣ ਦੇ ਤਰੀਕੇ ਹੈਗੇ। ਹਾਂ ਸ਼੍ਰੀਮਾਨ ਜੀ, ਤੁਸੀਂ ਵੇਖੋ ਬਾਈਬਲ ਪਰਮੇਸ਼ਰ ਦਾ ਬਚਨ ਆ, ਆਦਮੀ ਦਾ ਨਹੀਂ ਆ। ਮੂਸਾ ਨੇ ਆਖਿਆ ਪਰਮੇਸ਼ਰ ਨੇ ਮੇਰੇ ਨਾਲ ਇੱਕ ਆਵਾਜ਼ ਵਿੱਚ ਬੋਲਿਆ ਆ ਅਤੇ ਮੈਂ ਉਹਨੂੰ ਸੁਣਿਆ ਆ, ਮੈਂ ਉਹਨੂੰ ਲਿਖ ਲਿਆ ਆ ਕਿ ਉਹਨੇ ਕੀ ਆਖਿਆ ਆ। ਯਰਮੀਆਂ ਨੇ ਕਿਹਾ ਮੈਂ ਨਹੀਂ ਬਿਲਕੁਲ ਵੀ ਬੋਲ ਸਕਦਾ, ਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਮੇਰੇ ਬੁੱਲ ਬੋਲ ਰਹੇ ਸਨ ਅਤੇ ਮੈਂ ਲਿਖ ਰਿਹਾ ਸਾਂ। ਖੁਦਾ ਨੇ ਉਹਦੇ ਬੁੱਲਾਂ ਰਾਹੀਂ ਬੋਲਿਆ ਅਤੇ ਇਹ ਓਦਾਂ ਹੀ ਵਾਪਰਿਆ। ਦਾਨੀਏਲ, ਯਸਾਇਆ ਅਤੇ ਉਹ ਸਭ ਬਿਲਕੁਲ ਠੀਕ ਇੱਕੋ ਜਿਹੇ ਹੀ ਸਨ। ਤੁਸੀਂ ਜਾਣਦੇ ਹੋ ਕਿ ਇਕੱਲੇ ਪੁਰਾਣੇ ਨੇਮ ਵਿੱਚ ਹੀ 2000 ਤੋਂ ਵੱਧ ਵਾਰੀ ਉਹਨਾਂ ਨਬੀਆਂ ਨੇ ਇਹ ਆਖਿਆ ਸੀ ਕਿ ਯਹੋਵਾ ਇੰਜ ਫਰਮਾਉਂਦਾ ਆ। ਜੇ ਆਦਮੀ ਆਖੇ ਕਿ ਇਹ ਯਹੋਵਾ ਇੰਜ ਫਰਮਾਉਂਦਾ ਆ ਤਾਂ ਇਹ ਆਦਮੀ ਨਹੀਂ ਬੋਲ ਰਿਹਾ। ਜੇ ਆਦਮੀ ਹੀ ਇਹ ਆਖੇ ਉਹ ਨਬੀ ਨਹੀਂ ਹੋਵੇਗਾ, ਉਹ ਪਖੰਡੀ ਹੋਵੇਗਾ। ਦੇਖਿਆ ਜੇ, ਕਿਉਂਕਿ ਇਹ ਹਰਗਿਜ਼ ਨਹੀਂ ਵਾਪਰੇਗਾ। ਅਤੇ 10,000 ਵਿੱਚੋਂ ਵੇਖਿਆ ਜੇ ਇੱਕ ਵਾਰੀ ਇਹ ਹੋ ਸਕਦਾ ਆ ਉਹ ਕੇਵਲ ਤੀਰ ਤੁਕਾ ਮਾਰ ਸਕਦੇ ਹਨ, ਪਰ ਜੇ ਯਹੋਵਾ ਇੰਜ ਫਰਮਾਉਂਦਾ ਆ ਤਾਂ ਇਹ ਪ੍ਰਭੂ ਪਰਮੇਸ਼ਰ ਨੇ ਆਖਿਆ ਆ। ਜੇ ਮੈਂ ਆਖਾਂ ਇਹ ਆਰਮਨ ਨੈਵਲ ਇੰਜ ਫਰਮਾਉਂਦਾ ਆ, ਮੇਰਾ ਭਾਈ ਆਖੇ ਮਿਸਟਰ ਮੈਨ ਇੰਜ ਫਰਮਾਉਂਦਾ ਆ, ਮੈਂ ਕਹਾਂਗਾ ਭਾਈ ਵਾਇਲੇ ਇੰਜ ਫਰਮਾਉਂਦਾ ਆ। ਜੇ ਇਹ ਕੁਝ ਭਾਈ ਲੋਕ ਇੱਦਾਂ ਕਹਿਣ ਜਾਂ ਤੁਹਾਡੇ ਵਿੱਚੋਂ ਕੋਈ, ਮੈਂ ਉਹ ਬੋਲ ਰਿਹਾ ਆ ਜੋ ਤੁਸੀਂ ਆਖਿਆ ਸੀ। ਜੇ ਮੈਂ ਸੱਚਾਇਆ ਤਾਂ ਮੈਂ ਉਹ ਹੀ ਕਹਿ ਰਿਹਾ ਆ ਜੋ ਤੁਸੀਂ ਆਖਿਆ ਸੀ। ਇਹਨਾਂ ਲੋਕਾਂ ਨਵੀ ਹੋਣ ਦੇ ਨਾਤੇ ਆਖਿਆ ਇਹ ਮੈਂ ਨਹੀਂ ਆ, ਮੇਰਾ ਇਹਦੇ ਨਾਲ ਕੋਈ ਵਾਹ ਨਹੀਂ ਆ, ਪਰ ਇਹ ਤਾਂ ਯਹੋਵਾ ਇੰਜ ਫਰਮਾਉਂਦਾ ਆ। ਸੋ ਬਾਈਬਲ ਨਬੀਆਂ ਦੇ ਦੁਆਰਾ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਪੁਸਤਕ ਆ। ਧਿਆਨ ਦਿਓ, ਉਹਨਾਂ ਮਸੀਹ ਦਾ ਆਤਮਾ ਆਪਣੇ ਉੱਤੇ ਲਿਆ ਅਤੇ ਆਉਣ ਵਾਲੀਆਂ ਘਟਨਾਵਾਂ ਜੋ ਵਾਪਰਨਗੀਆਂ ਉਹਨਾਂ ਦਾ ਅਗੰਮ ਵਾਚਿਆ, ਆਉਣ ਵਾਲੀਆਂ ਗੱਲਾਂ ਦੇ ਬਾਰੇ ਗੱਲਬਾਤ ਕੀਤੀ। ਉਹਨਾਂ ਆਖਿਆ ਕਿ ਇਹਨਾਂ ਯੁੱਗਾਂ ਵਿੱਚ ਵੀ ਕੁਝ ਹੁੰਦਾ ਆਇਆ ਆ, ਜਿਵੇਂ ਕਿ ਉਹ ਬੈਠੇ ਖਲੋਤੇ ਲੰਮੇ ਪਏ ਆਪਣੇ ਉੱਤੇ ਮਸੀਹ ਦੀ ਆਤਮਾ ਨਾਲ ਤੁਰੇ ਫਿਰੇ, ਇੰਨਾ ਜ਼ਿਆਦਾ ਕਿ ਉਹਨਾਂ ਮਸੀਹ ਵਾਂਗ ਹੀ ਕੰਮ ਕੀਤੇ। ਪੜ੍ਹਨ ਵਾਲਾ ਪੜ੍ਹ ਕੇ ਸੋਚੇਗਾ ਕਿ ਨਬੀ ਆਪਣੇ ਹੀ ਬਾਰੇ ਬੋਲ ਰਹੇ ਸਨ। ਤੁਹਾਨੂੰ ਯਾਦ ਆ ਕਿ ਯਸਾਇਆ 53:1 ਵਿੱਚ ਖੋਜਾ ਜਦੋਂ ਪੜ੍ਹ ਰਿਹਾ ਸੀ ਕਿਵੇਂ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ, ਸਾਡੀ ਸ਼ਾਂਤੀ ਦੀ ਤਾੜਨਾ ਉਸ ਉੱਤੇ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਖੋਜੇ ਨੇ ਫਿਲਪਸ ਨੂੰ ਕਿਹਾ, ਉਹ ਨਬੀ ਆਪਣੇ ਬਾਰੇ ਜਾਂ ਕਿਸੇ ਦੂਜੇ ਆਦਮੀ ਦੇ ਬਾਰੇ ਬੋਲ ਰਿਹਾ ਆ? ਦੇਖਿਆ ਜੇ ਨਬੀ ਨੇ ਬੋਲਿਆ ਏਦਾਂ ਕਿ ਜਿੱਦਾਂ ਉਹਦੇ ਬਾਰੇ ਵਿੱਚ ਹੋਵੇ। ਦਾਊਦ ਵੱਲ ਵੇਖੋ ਕਿ ਕਿਵੇਂ ਆਤਮਾ ਵਿੱਚ ਉਹ ਠੀਕ ਰਿਹਾ ਆ, ਮੇਰੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਆ? ਦਾਊਦ ਆਖਦਾ ਆ ਕਿ ਮੇਰੀਆਂ ਹੱਡੀਆਂ ਉਖੜ ਗਈਆਂ ਹਨ। ਦਾਊਦ ਆਖਦਾ ਆ ਉਹਨਾਂ ਮੇਰੇ ਪੈਰਾਂ ਅਤੇ ਹੱਥਾਂ ਨੂੰ ਵਿੰਨਿਆ ਆ। ਦਾਊਦ ਆਖਦਾ ਆ ਉਹਨਾਂ ਮੇਰੇ ਪੈਰ ਅਤੇ ਹੱਥ ਵਿੰਨੇ, ਪਰ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ ਅਤੇ ਆਪਣੇ ਪੁੱਤਰ ਜਾਨ ਨੂੰ ਸੜਨ ਨਹੀਂ ਦੇਵੇਗਾ। ਇਹ ਇੰਜ ਆ ਜਿਵੇਂ ਕਿ ਦਾਊਦ ਆਪਣੇ ਆਪ ਦੇ ਪਵਿੱਤਰ ਹੋਣ ਦੇ ਬਾਰੇ ਬੋਲ ਰਿਹਾ ਆ। ਇਹ ਦਾਊਦ ਦਾ ਪੁੱਤਰ ਸੀ ਜੋ ਕਿ ਪੁੰਗਰਿਆ ਆਤਮਕ ਅੰਸ਼ ਉਥੋਂ ਦੀ ਹੁੰਦਾ ਹੋਇਆ ਆ ਰਿਹਾ ਸੀ। ਭਾਵੇਂ ਦਾਊਦ ਆਪ ਤਾਂ ਪਖੜਾਈ ਸੀ ਪਰ ਰੂਹ ਦੇ ਵਿੱਚ ਕਣਕ ਦਾ ਬੀਜ ਸੀ। ਤੁਹਾਨੂੰ ਸਮਝ ਲੱਗੀ? ਸਾਰੀ ਬਾਈਬਲ ਇਹ ਮਨੁੱਖ ਦਾ ਬਚਨ ਨਹੀਂ ਆ ਅਤੇ ਨਾ ਹੀ ਇਹ ਮਨੁੱਖ ਦੇ ਦੁਆਰਾ ਹੀ ਲਿਖੀ ਗਈ ਅਤੇ ਨਾ ਹੀ ਇਹ ਮਨੁੱਖ ਦੇ ਦੁਆਰਾ ਲਿਆਂਦੀ ਗਈ ਅਤੇ ਨਾ ਹੀ ਮਨੁੱਖ ਦੇ ਦੁਆਰਾ ਇਹ ਪ੍ਰਕਾਸ਼ਿਤ ਕੀਤੀ ਜਾ ਸਕਦੀ ਆ। ਇਹ ਪਰਮੇਸ਼ਰ ਦਾ ਬਚਨ ਆ, ਪਰਮੇਸ਼ਰ ਦੇ ਦੁਆਰਾ ਹੀ ਪ੍ਰਗਟ ਹੋਇਆ ਆ। ਉਹਦਾ ਉਹ ਆਪਣੇ ਆਪ ਹੀ ਅਨੁਵਾਦਕ ਆ। ਮਸੀਹ ਆਪਣੇ ਆਪ ਨੂੰ ਆਪਣੇ ਹੀ ਬਚਨ ਵਿੱਚ ਪ੍ਰਗਟ ਕਰ ਰਿਹਾ ਆ। ਮਸੀਹ ਦੀ ਵੱਲ ਵੇਖੋ, ਉਹ ਦਾਊਦ ਦੇ ਵਿੱਚੋਂ ਦੀ ਇੱਥੇ ਖਲੋਤਾ ਸੀ। ਦਾਊਦ ਤਾਂ ਹੁਣ ਕੇਵਲ ਸੋਚ ਵੀ ਨਹੀਂ ਸੀ ਸਕਦਾ, ਉਹਦਾ ਦਿਮਾਗ ਉਸ ਕੋਲੋਂ ਜਾਂਦਾ ਹੀ ਰਿਹਾ ਸੀ ਜਿਵੇਂ ਕਿ ਇਹ ਸੀ ਤੇ ਉਹ ਸਲੀਬ ਉੱਤੇ ਲਟਕ ਰਿਹਾ ਸੀ ਜਿਵੇਂ ਕਿ ਤੁਸੀਂ ਉਸ ਬੁੱਤ ਨੂੰ ਇੱਥੇ ਵੇਖ ਰਹੇ ਹੋ। ਸਲੀਬ ਉੱਤੇ ਲਟਕਿਆ ਹੋਇਆ ਕਹਿ ਰਿਹਾ ਸੀ, ਮੇਰੇ ਖੁਦਾ ਤੂੰ ਮੈਨੂੰ ਕਿਉਂ ਛੱਡ ਦਿੱਤਾ? ਮੇਰੀਆਂ ਸਭ ਹੱਡੀਆਂ ਉਖੜ ਗਈਆਂ ਹਨ, ਉਹਨਾਂ ਨੇ ਮੇਰੇ ਪੈਰ ਅਤੇ ਹੱਥ ਵਿੰਨੇ ਹਨ, ਉਹਨਾਂ ਮੇਰੀ ਪਸੜੀ ਵਿੱਚ ਨੇਜਾ ਮਾਰਿਆ ਆ। ਵੇਖਿਆ ਜੇ ਤੂੰ ਮੇਰੇ ਤੋਂ ਇੰਨਾ ਦੂਰ ਕਿਉਂ ਆ? ਬਸ਼ਾਨ ਦੇ ਸਭ ਬਲਵੰਤ ਬਲਦਾਂ ਨੇ ਮੈਨੂੰ ਵੜ ਲਿਆ ਆ। ਉਹ ਆਪਣੇ ਸਿਰ ਹਿਲਾਉਂਦੇ ਤੇ ਆਖਦੇ ਹਨ, ਉਹਨੇ ਖੁਦਾ ਵਿੱਚ ਭਰੋਸਾ ਕੀਤਾ ਕਿ ਉਹ ਉਹਨੂੰ ਛੁਡਾਏਗਾ। ਆਓ ਵੇਖੀਏ ਕਿ ਭਲਾ ਉਹ ਉਹਨੂੰ ਛੁਡਾਉਂਦਾ ਆ। ਉਹ ਸ਼ਬਦ ਬੋਲ ਰਿਹਾ ਸੀ। ਸੋ ਤੁਸੀਂ ਵੇਖੋ ਕਿ ਜਦ ਇਸ ਧਰਤੀ ਉੱਤੇ ਖੁਦਾ ਪ੍ਰਗਟ ਹੋਇਆ ਤਾਂ ਉਹਨੇ ਵੀ ਇਹੋ ਹੀ ਗੱਲਾਂ ਆਖੀਆਂ ਜਿਹੜੀਆਂ ਕਿ ਦਾਊਦ ਨੇ ਆਖੀਆਂ ਸਨ। ਤੁਹਾਨੂੰ ਸਮਝ ਲੱਗੀ? ਸੋ ਤੁਸੀਂ ਵੇਖਦੇ ਹੋ, ਇਹ ਆਦਮੀ ਦੇ ਸ਼ਬਦ ਨਹੀਂ ਹਨ, ਇਹ ਪਰਮੇਸ਼ਰ ਦੇ ਸ਼ਬਦ ਹਨ। ਇਹ ਦਾਊਦ ਵਿੱਚ ਪਰਮੇਸ਼ਰ ਸੀ, ਇਹ ਦਾਊਦ ਨਹੀਂ ਸੀ। ਉਹ ਨਹੀਂ ਸੀ ਜਾਣਦਾ ਕਿ ਉਹ ਕੀ ਕਹਿ ਰਿਹਾ ਆ। ਉਹ ਤਾਂ ਕੇਵਲ ਇਹਦਾ ਆਤਮਾ ਵਿੱਚ ਸੀ। ਇਹਦਾ ਹੀ ਮੂਸਾ ਵੀ ਸੀ, ਉਹ ਇੰਨਾ ਜ਼ਿਆਦਾ ਆਤਮਾ ਵਿੱਚ ਸੀ, ਜਿਹੜੀ ਹਾਲਤ ਵਿੱਚ ਉਹ ਰਹਿ ਰਿਹਾ ਸੀ, ਉਹਦੇ ਤੋਂ ਪਾਰ ਲੰਘ ਕੇ ਉਸ ਪਲ ਦੀ ਝਾੜੀ ਵਿੱਚ ਹੂ ਬਹੂ ਖੁਦਾ ਦੇ ਸਾਹਮਣੇ ਖੜੇ ਹੋ ਕੇ ਉਹਦੇ ਨਾਲ ਗੱਲ ਕਰ ਰਿਹਾ ਸੀ। ਖੁਦਾ ਨੇ ਆਖਿਆ, ਆਪਣੀ ਜੁੱਤੀ ਲਾ ਦੇ, ਜਿਹੜੀ ਜ਼ਮੀਨ ਉੱਤੇ ਤੂੰ ਖਲੋਤਾ ਆ ਇਹ ਪਾ ਕਿਆ। ਮੇਰਾ ਅੰਦਾਜ਼ਾ ਆ ਕਿ ਜਦ ਮੂਸਾ ਉੱਥੋਂ ਗਿਆ ਹੋਵੇਗਾ, ਉਹਨੇ ਸੋਚਿਆ ਹੋਵੇਗਾ ਕਿ ਕੀ ਹੋਇਆ ਆ, ਕੀ ਹੋਇਆ ਆ, ਉਹ ਇਹ ਸਭ ਕੀ ਸੀ। ਖੁਦਾ ਨੇ ਆਖਿਆ, ਮਿਸਰ ਵਿੱਚ ਜਾ, ਮੈਂ ਤੇਰੇ ਨਾਲ ਜਾਵਾਂਗਾ। ਮੂਸਾ ਨੇ ਆਖਿਆ, ਇਹ ਗੱਲ ਮੇਰੇ ਲਈ ਤਾਂ ਬਹੁਤ ਸੱਚੀ ਆ, ਮੈਨੂੰ ਜ਼ਰੂਰ ਜਾਣਾ ਹੀ ਚਾਹੀਦਾ ਆ। ਉਹਨੇ ਆਪਣੀ ਪਤਨੀ ਅਤੇ ਬੱਚੇ ਨਹੀਂ ਤਾਂ ਬੱਚਾ ਨਾਲ ਲਿਆ ਤੇ ਆਪਣੀ ਲਾਠੀ ਨੂੰ ਹੱਥ ਵਿੱਚ ਲੈ ਕੇ ਤੇ ਮਿਸਰ ਲਈ ਰਵਾਨਾ ਹੋ ਗਿਆ ਤਾਂ ਕਿ ਲੋਕਾਂ ਨੂੰ ਛੁਡਾਵੇ। ਵੇਖਿਆ ਜੇ, ਖੁਦਾ ਖੁਦ ਨਬੀਆਂ ਦੇ ਰਾਹੀਂ ਬੋਲ ਰਿਹਾ ਸੀ। ਵੇਖਿਆ ਜੇ, ਨਬੀ ਨਹੀਂ ਸਨ, ਇਹ ਪਰਮੇਸ਼ਰ ਸੀ। ਨਬੀ ਆਪਣੇ ਆਪ ਉਹ ਗੱਲਾਂ ਨਹੀਂ ਸਨ ਕਹਿ ਸਕਦੇ। ਸਾਡੇ ਪ੍ਰਚਾਰ ਦਾ ਕਿਸਨੇ ਯਕੀਨ ਕੀਤਾ ਆ? ਯਸਾਇਆ ਆਖ ਰਿਹਾ ਆ, ਤੁਸੀਂ ਵੇਖਦੇ ਹੋ ਸਾਡੇ ਪ੍ਰਚਾਰ ਦਾ ਕਿਸਨੇ ਯਕੀਨ ਕੀਤਾ ਤੇ ਕਿਹਦੇ ਉੱਤੇ ਪਰਮੇਸ਼ਰ ਦਾ ਬਾਜੂ ਪ੍ਰਗਟ ਹੋਇਆ? ਤੇ ਸਾਡੇ ਸਾਹਮਣੇ ਗਊਸ਼ਾਲਾ ਦੇ ਬੱਚਿਆਂ ਵਾਂਗ ਵਧਣਗੇ ਅਤੇ ਕਿਵੇਂ ਉਹ ਸਾਡੇ ਅਪਰਾਧਾਂ ਲਈ ਘਾਇਲ ਹੋਇਆ ਅਤੇ ਸਾਡੇ ਦੋਸ਼ਾਂ ਲਈ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਹਦੀ ਤਾੜਨਾ ਹੋਈ, ਉਹਦੇ ਮਾਰ ਖਾਣਾ ਅਸੀਂ ਨਰੋਏ ਕੀਤੇ ਗਏ। ਅਸੀਂ ਇਸ ਯੁੱਗ ਵਿੱਚ ਇਹਦੇ ਵੱਲ ਆ ਰਹੇ ਹਾਂ ਅਤੇ ਯਸਾਇਆ ਮਸੀਹ ਤੋਂ 800 ਸਾਲ ਪਹਿਲਾਂ ਇਹ ਕਹਿ ਰਿਹਾ ਸੀ। ਵੇਖਿਆ ਜੇ, ਉਹਦੇ ਮਾਰ ਖਾਣ ਨਾਲ ਭੂਤਕਾਲ ਵਾਕ ਪਹਿਲਾਂ ਹੀ ਨਰੋਏ ਹੋ ਚੁੱਕੇ ਆ। ਓਏ ਮੇਰਿਆ, ਕਿਵੇਂ ਪਰਮੇਸ਼ਰ ਦਾ ਕਲਾਮ ਇਹਨਾਂ ਸੰਪੂਰਨ ਆ, ਇਹਦੇ ਵਿੱਚ ਯਕੀਨ ਕਰੋ ਦੋਸਤੋ, ਇਹੋ ਹੀ ਚੀਜ਼ ਤੁਹਾਨੂੰ ਬਚਾ ਸਕਦੀ ਆ। ਦੂਜੇ ਸ਼ਬਦ, ਉਹ ਮੈਨੂੰ ਇਹਦੀ ਪਰਵਾਹ ਨਹੀਂ, ਉਹ ਕਿੰਨੇ ਚੰਗੀ ਤਰ੍ਹਾਂ ਰੱਖੇ ਗਏ ਹਨ, ਉਹ ਕੌਣ ਅਤੇ ਕਿੱਥੋਂ ਆਉਂਦੇ ਹਨ, ਕਿੰਨਾ ਆਦਮੀ ਹੁਸ਼ਿਆਰ ਆ। ਜੇ ਖੁਦਾ ਦੇ ਕਲਾਮ ਦੇ ਉਲਟਿਆ ਤਾਂ ਬਿਲਕੁਲ ਨਜ਼ਰ ਅੰਦਾਜ਼ ਕੀਤਾ ਜਾਵੇ। ਇਹ ਲਿਖਣ ਨੂੰ ਲਿਖਣਾ ਚਾਹੋਗੇ, ਆ ਗਲਾਤੀਆਂ 1:8, ਵੇਖਿਆ ਜੇ ਪੌਲਸ ਨੇ ਕਿਹਾ, ਭਾਵੇਂ ਅਸੀਂ ਜਾਂ ਕੋਈ ਦੂਤ ਵੀ ਅਸਮਾਨ ਤੋਂ ਕੋਈ ਹੋਰ ਖੁਸ਼ਖਬਰੀ ਪ੍ਰਚਾਰ ਕਰੇ, ਇਹਦਾ ਅਸਾਂ ਪ੍ਰਚਾਰ ਕੀਤਾ ਆ, ਜੋ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ, ਉਹ ਸਰਾਪਤ ਹੋਵੇ। ਦੂਜੇ ਸ਼ਬਦਾਂ ਵਿੱਚ, ਜੇ ਦੂਤ ਅਸਮਾਨ ਤੋਂ ਚਮਕਦਾ ਹੋਇਆ ਦੂਤ ਆਣ ਖਲੋਵੇ, ਉਹ ਮੁੰਡਿਆ ਉਹ ਇਸ ਯੁੱਗ ਲਈ ਚੋਗਾ ਹੋਵੇਗਾ, ਇਹ ਨਹੀਂ ਹੋਵੇਗਾ। ਸਾਫ ਚਮਕੀਲਾ ਦੂਤ ਆਵੇ, ਖੜੇ ਹੋ ਕੇ ਕਲਾਮ ਦੇ ਉਲਟ ਗਲਾ ਆਖੇ, ਤੁਸੀਂ ਆਖੋ ਸ਼ੈਤਾਨ ਮੇਥੋਂ ਦੂਰ ਹੋ ਜਾ, ਠੀਕ ਆ। ਜੇ ਉਹ ਬਿਸ਼ਪ ਆ ਜਾਂ ਜੋ ਵੀ ਆ, ਤੁਸੀਂ ਹਰ ਗੇ ਚੋਦਾ ਯਕੀਨ ਨਾ ਕਰੋ। ਜੇ ਪੂਰੀ ਤਰ੍ਹਾਂ ਨਾਲ ਉਹ ਬਾਈਬਲ ਵਿੱਚੋਂ ਨਹੀਂ ਬੋਲਦਾ ਤੁਹਾਨੂੰ, ਕਿਉਂ ਉਹ ਤੁਹਾਨੂੰ ਬਾਈਬਲ ਦੇ ਵੱਲ ਹੀ ਖੜੇਗਾ, ਉਹ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਲਿਜਾ ਕੇ ਉੱਥੇ ਟੰਗ ਦੇਵੇਗਾ। ਜਦ ਤੁਸੀਂ ਵੇਖੋ ਕਿ ਬਾਈਬਲ ਇੱਕ ਗੱਲ ਆਖਦੀ ਆ ਤੇ ਉਹ ਉਹਨੂੰ ਪਾਰ ਕਰ ਰਿਹਾ ਆ, ਤਦ ਉਹਨੂੰ ਗਊ ਨਾਲ ਤੱਕੋ। ਏਦਾਂ ਹੀ ਉਹਨੇ ਹਵਾ ਨਾਲ ਕੀਤਾ, ਆਇਆ ਠੀਕ, ਏਦਾਂ ਹੀ ਬੋਲਿਆ। ਠੀਕ, ਖੁਦਾ ਨੇ ਇਹ ਆਖਿਆ ਆ, ਹਵਾ ਨੇ ਕਿਹਾ ਆਮੀਨ, ਅਸੀਂ ਇਕੱਠੇ ਇਸ ਗੱਲ ਦੀ ਨਿਚਾ ਕਰਦੇ ਆ। ਠੀਕ ਆ, ਖੁਦਾ ਨੇ ਆਖਿਆ ਆ, ਅਸੀਂ ਇਕੱਠੇ ਇਹਦਾ ਯਕੀਨ ਕਰਦੇ ਆ। ਖੁਦਾ ਨੇ ਇਹ ਆਖਿਆ, ਅਸੀਂ ਪੱਕੀ ਤਰ੍ਹਾਂ ਇਹਦਾ ਯਕੀਨ ਕਰਦੇ ਆ। ਠੀਕ ਆ, ਖੁਦਾ ਨੇ ਕਿਹਾ ਅਸੀਂ ਮਰਾਂਗੇ। ਠੀਕ, ਤੁਸੀਂ ਜਾਣਦੇ ਹੋ ਉਹ ਚੰਗਾ ਖੁਦਾ ਆ, ਉਹਨੇ ਇਹ ਨਹੀਂ ਕਿਹਾ ਕਿ ਉਹ ਨਹੀਂ ਕਰੇਗਾ, ਪਰ ਯਕੀਨਨ ਮੇਰਿਆ ਇਹ ਆ ਉਹ ਗੱਲ, ਜੇ ਉਹ ਏਦਾਂ ਹੀ ਧੋਖੇਬਾਜ਼ ਰਿਹਾ ਆ, ਬਾਈਬਲ ਨੇ ਆਖਿਆ ਆ ਅੰਤਲੇ ਦਿਨਾਂ ਵਿੱਚ ਜੇ ਹੋ ਸਕਿਆ ਤਾਂ ਉਹ ਚੁਣੇ ਹੋਇਆਂ ਨੂੰ ਵੀ ਪੁਲਾਵੇ ਵਿੱਚ ਪਾ ਦੇਵੇਗਾ। ਦੋਸਤੋ, ਸਾਨੂੰ ਕਿੱਥੇ ਅੱਜ ਹੋਣਾ ਚਾਹੀਦਾ ਆ? ਇਹ ਛੋਟੇ ਛੋਟੇ ਸੰਡੇ ਸਕੂਲ ਦੇ ਸਬਕ ਸਾਨੂੰ ਆਪਣੇ ਦਿਲਾਂ ਦੇ ਲਾਗੇ ਰੱਖਣੇ ਚਾਹੀਦੇ ਹਨ, ਸਾਨੂੰ ਬੜਾ ਧਿਆਨ ਨਾਲ ਸੁਣਨਾ ਚਾਹੀਦਾ ਆ। ਤੇ ਵੇਖੋ ਉਹ ਕਿੰਨੀ ਧੋਖੇਬਾਜ਼ ਗੱਲ ਆ, ਧਿਆਨ ਦਿਓ, ਅਸੀਂ ਇਹ ਨਹੀਂ ਕਰ ਸਕਦੇ, ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਸਾਨੂੰ ਕਿਸੇ ਮਨੁੱਖ ਦੇ ਬੱਚਿਆਂ ਨੂੰ ਸੁਣਨਾ ਨਹੀਂ ਚਾਹੀਦਾ, ਸਾਨੂੰ ਇਹਦੀ ਪਰਵਾਹ ਨਹੀਂ, ਉਹ ਕਿੰਨੇ ਹੁਸ਼ਿਆਰ ਤੇ ਪੜ੍ਹੇ ਲਿਖੇ ਹਨ। ਬਾਈਬਲ ਆਖਦੀ ਆ ਕਹਾਵਤਾਂ ਵਿੱਚ ਕਿ ਅਸੀਂ ਆਪਣੀਆਂ ਸੋਚਾਂ ਨੂੰ ਪਰਾਂ ਸੁੱਟੀਏ। ਵੇਖੋ ਇਸ ਦੂਜੀ ਹਾਲਤ ਵਿੱਚ, ਪਹਿਲੀ ਹਾਲਤ ਆ ਤੁਹਾਡੀ ਇੰਦਰੀਆਂ, ਵੇਖਣਾ, ਸੁਣਨਾ, ਸੁੰਘਣਾ ਅਤੇ ਸੁਣਨਾ, ਇਹ ਤੁਹਾਡੇ ਬਾਹਰਲੇ ਸਰੀਰ ਵਿੱਚ ਹੈ। ਅੰਦਰਲੀ ਦੇ ਜੋ ਕਿ ਆਤਮਾ ਆ ਉਹਦੇ ਵਿੱਚ ਸੋਚਣ ਸ਼ਕਤੀ, ਵਿਚਾਰ ਵਗੈਰਾ ਹਨ, ਸਾਨੂੰ ਇਹ ਸਭ ਤਿਆਗ ਦੇਣਾ ਚਾਹੀਦਾ ਆ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਹੁਣ ਜ਼ਰਾ ਠਹਿਰੋ, ਜੇ ਖੁਦਾ ਚੰਗਾ ਖੁਦਾ ਆ ਤਾਂ ਸਾਨੂੰ ਇੰਨਾ ਕੁ ਅੱਜ ਦੱਸਿਆ ਗਿਆ ਆ ਕਿ ਉਹ ਹੈ। ਜੇ ਉਹ ਚੰਗਾ ਖੁਦਾ ਆ ਤਾਂ ਜੇ ਮੈਂ ਸੱਚਾ ਰਹਾ, ਭਾਵੇਂ ਮੈਂ ਉਸ ਬਾਈਬਲ ਵਿੱਚ ਇਹਨੂੰ ਠੀਕ ਨਹੀਂ ਵੇਖ ਸਕਦਾ, ਜੇ ਮੈਂ ਸੱਚਾ ਰਹਾ ਤਾਂ ਮੈਂ ਬਚ ਜਾਵਾਂਗਾ, ਤੁਸੀਂ ਨਾਸ਼ ਹੋ ਜਾਓਗੇ। ਜੇ ਮੈਂ ਗਿਰਜੇ ਜਾਵਾਂ ਤੇ ਜਾ ਕੇ ਉਹ ਗੱਲਾਂ ਕਰਾਂ ਜਿਹੜੀਆਂ ਮੈਂ ਸੋਚਦਾ ਹਾਂ ਕਿ ਉਹ ਠੀਕ ਹਨ, ਤੇ ਮੈਂ ਸੋਚਦਾ ਹਾਂ ਕਿ ਉਹ ਠੀਕ ਹੈ ਤੇ ਉਹਨੂੰ ਫੜੀ ਰੱਖਾਂ ਤਾਂ ਤੁਸੀਂ ਨਾਸ਼ ਹੋ ਜਾਓਗੇ। ਇੱਕ ਮਾਰਗ ਹੈ ਜੋ ਮਨੁੱਖ ਨੂੰ ਠੀਕ ਜਾਂਦਾ ਆ, ਪਰ ਅੰਤ ਵਿੱਚ ਮੌਤ ਦੇ ਰਾਹ ਹਨ। ਵੇਖਿਆ ਜੇ ਤੁਸੀਂ ਬਚੋਗੇ ਨਹੀਂ, ਤੁਸੀਂ ਨਾਸ਼ ਹੋ ਜਾਓਗੇ। ਵੇਖਿਆ ਜੇ ਇਹ ਅੰਦਰਲਾ ਨਿਯੰਤਰਣ ਕਰਨ ਵਾਲਾ ਆਦਮੀ ਹੋਣਾ ਚਾਹੀਦਾ ਆ। ਠੀਕ ਆ ਭਾਈ ਬ੍ਰਾਨਮ, ਮੈਂ ਗੈਰ ਜ਼ਬਾਨਾਂ ਬੋਲੀਆਂ ਹਨ। ਇਹ ਭਾਈ ਬ੍ਰਾਨਮ, ਤੁਸੀਂ ਗੈਰ ਜ਼ਬਾਨਾਂ ਬੋਲਣ ਵਿੱਚ ਨੇਚਾ ਨਹੀਂ ਰੱਖਦੇ, ਬਿਲਕੁਲ ਰੱਖਦਾ ਆ। ਠੀਕ ਆ, ਮੈਂ ਨਾਰੇ ਮਾਰੇ ਹਨ ਕਿ ਤੁਸੀਂ ਨੇਚਾ ਨਹੀਂ ਕਰਦੇ। ਹਾਂ ਜੀ ਸ਼੍ਰੀਮਾਨ, ਮੈਂ ਚੰਗਾ ਮਸੀਹ ਜੀਵਨ ਜਿਉਂਦਾ ਆ, ਕੀ ਤੁਸੀਂ ਇਹਦੇ ਵਿੱਚ ਨੇਚਾ ਨਹੀਂ ਕਰਦੇ? ਹਾਂ ਸ਼੍ਰੀਮਾਨ ਜੀ, ਪਰ ਅਜੇ ਵੀ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਬਚ ਗਏ ਹੋ। ਤੁਸੀਂ ਚੰਗੇ ਆਦਮੀ ਹੋ, ਸਾਫ ਸੁਥਰੇ, ਸਦਾਚਾਰ, ਪਵਿੱਤਰ ਅਤੇ ਚੰਗੇ ਮਨੁੱਖ ਹੋ। ਸੋ ਏਦਾਂ ਹੀ ਉਹ ਜਾਜਕ ਵੀ ਸਨ, ਦਿਲ ਤੱਕ ਇਹਨੇ ਧਾਰਮਿਕ, ਜਰਾ ਵੀ ਗਲਤੀ ਹੋ ਜਾਵੇ ਤਾਂ ਪੱਥਰਵਾਹ ਕੀਤਾ ਜਾਂਦਾ ਸੀ। ਖੁਦਾ ਦੇ ਕਲਾਮ ਦੇ ਨਾਲ ਬੇਵਕੂਫੀ ਕਰਨੀ ਸਜਾਏ ਮੌਤ ਸੀ। ਇਹੋ ਹੀ ਮਰਜ ਸਾਡੇ ਦੇਸ਼ ਦੇ ਨਾਲ ਆ ਗਿਆ। ਅੱਜ ਸਾਡੇ ਕੋਲ ਕਿਉਂ ਢਿੱਲੀਆਂ ਛੱਡੀਆਂ ਹੋਈਆਂ ਚੀਜ਼ਾਂ ਹਨ? ਕਿਉਂਕਿ ਡੰਨ ਇੰਨੇ ਕਰੜੇ ਨਹੀਂ ਹਨ। ਜੇ ਕੋਈ ਆਦਮੀ ਦੂਜੇ ਮਨੁੱਖ ਦੀ ਪਤਨੀ ਨਾਲ ਭੱਜਾ ਫਿਰਦਾ ਫੜਿਆ ਜਾਵੇ, ਉਹ ਦੋਵੇਂ ਪਰਜਾ ਦੇ ਸਾਹਮਣੇ ਲਿਜਾਏ ਜਾਣ ਅਤੇ ਸ਼ਰੇਆਮ ਖੱਸੀ ਕੀਤੇ ਜਾਣ ਤੇ ਛੱਡ ਦਿੱਤੇ ਜਾਣ, ਇਹ ਠੀਕ ਆ? ਜੇ ਆਦਮੀ ਸੜਕ ਤੇ ਕੁਝ ਕਰਦਾ ਫੜਿਆ ਗਿਆ ਆ ਜਾਂ ਤੇਜ਼ ਗੱਡੀ ਭਜਾ ਰਿਹਾ ਆ ਤਾਂ ਘੱਟੋ ਘੱਟ 10 ਸਾਲ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ, ਕਿਉਂਕਿ ਉਹਨੇ ਪਹਿਲਾਂ ਕਤਲ ਦਾ ਇਰਾਦਾ ਧਾਰਿਆ ਆ। ਵੇਖਿਆ ਜੇ ਤੁਸੀਂ ਏਦਾਂ ਦੇ ਜਨ ਲਾਓ, ਉਹ ਆਪਣੇ ਆਪ ਘੱਟ ਹੋ ਜਾਣਗੇ। ਪਰ ਜਦ ਕੋਈ ਬੇਵਕੂਫ ਜਾਂ ਰਾਜਨੀਤਿਕ ਇਹਨੂੰ ਲੈ ਕੇ ਤੇ ਛੱਡ ਦੇਵੇ ਤੇ ਆਖੇ ਠੀਕ ਆ ਉਹਨੇ ਛਿੜਕੂ ਲਾਈ ਸੀ, ਉਹਦਾ ਏਦਾਂ ਕਰਨ ਦਾ ਮਤਲਬ ਨਹੀਂ ਸੀ। ਉਹ ਪਤੀ ਪਤਨੀ ਅਤੇ ਨਿਰਦੋਸ਼ ਬੱਚਿਆਂ ਦਾ ਟੋਲਾ ਮਾਰ ਸੁੱਟਦਾ ਆ ਤੇ ਉਹ ਵਾਹ ਹਾਲਾਤ ਨੂੰ ਏਦਾਂ ਹੀ ਜਾਣਦੇ ਹੋ। ਇਹ ਰਾਜਨੀਤੀ ਆ, ਇਹ ਜਗਤ ਆ, ਇਹ ਸ਼ੈਤਾਨ ਆ। ਖੁਦਾ ਨੇ ਆਖਿਆ ਜੇ ਆਦਮੀ ਜਾਂ ਔਰਤ ਵਿਚਾਰ ਵਿੱਚ ਫੜੇ ਜਾਣੇ ਤਾਂ ਉਹਨਾਂ ਨੂੰ ਬਾਹਰ ਲਿਜਾ ਕੇ ਪੱਥਰਵਾਹ ਕਰੋ। ਇਹ ਗੱਲ ਹੀ ਮੁੱਕ ਗਈ। ਜੇ ਉਹ ਬਾਲਣ ਦਾ ਭਾਰ ਵੀ ਚੁੱਕਦੇ ਹੋਏ ਫੜਿਆ ਸਬਤ ਦੇ ਦਿਨ ਜਾਏ ਤਾਂ ਉਹਨੂੰ ਪੱਥਰਵਾਹ ਕਰੋ। ਉਹ ਇਸ ਸ਼ਰ੍ਹਾ ਦੇ ਨਾਲ ਜਿਉਂਦੇ ਸਨ। ਹੁਣ ਵੇਖੋ ਸਾਡੇ ਪਾਸ ਉਦਾਂ ਦੀ ਵਿਵਸਥਾ ਅੱਜ ਨਹੀਂ ਆ, ਪਰ ਮਸੀਹ ਲੋਕੋ ਲਿਸਿਆ, ਜੋ ਅੱਜ ਸਵੇਰ ਮੈਂ ਗੱਲ ਕਰ ਰਿਹਾ ਹਾਂ ਕਿ ਖੁਦਾ ਦੀ ਵਿਵਸਥਾ ਤੁਹਾਡੇ ਦਿਲਾਂ ਦੇ ਅੰਦਰ ਆ। ਵੇਖਿਆ ਜੇ ਤੁਹਾਨੂੰ ਇਹਨੂੰ ਕਰਨ ਦੀ ਇੱਛਾ ਤਾਂ ਨਹੀਂ ਆ, ਇਹ ਤਾਂ ਅੰਦਰ ਦਿਲ ਦੇ ਵਿੱਚ ਆ। ਤੁਸੀਂ ਖੁਦਾ ਦੀ ਸ਼ਰੀਅਤ ਨੂੰ ਪੂਰੀ ਤਰ੍ਹਾਂ ਮੰਨਣਾ ਚਾਹੁੰਦੇ ਹੋ, ਕੋਈ ਪਰਵਾਹ ਨਹੀਂ, ਇਹ ਕੀ ਆ, ਤੁਸੀਂ ਕੇਵਲ ਠੀਕ ਬਣਨਾ ਚਾਹੁੰਦੇ ਹੋ। ਜੇ ਖੁਦਾ ਨੂੰ ਆਪਣੀ ਡਿਓੜੀ ਦੇ ਅੱਗੇ ਚਟਾਈ ਚਾਹੀਦੀ ਆ, ਉਹ ਚਾਹੁੰਦਾ ਆ ਕਿ ਤੁਸੀਂ ਉਹ ਚਟਾਈ ਬਣੋ। ਤੁਸੀਂ ਉਹ ਚਟਾਈ ਹੋਣ ਲਈ ਬੇਹੱਦ ਖੁਸ਼ ਹੋ। ਵੇਖਿਆ ਜੇ ਕੋਈ ਗੱਲ ਨਹੀਂ, ਇਹ ਕੁਝ ਵੀ ਹੋਵੇ, ਪਰ ਤੁਸੀਂ ਚਟਾਈ ਬਣਨਾ ਚਾਹੁੰਦੇ ਹੋ। ਵੇਖਿਆ ਜੇ ਜੋ ਕੁਝ ਖੁਦਾ ਤੁਹਾਨੂੰ ਚਾਹੁੰਦਾ ਆ ਕਰੋ, ਅਤੇ ਇਹੋ ਕੁਝ ਹੀ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਖੁਦਾ ਆ ਇਹੋ ਹੀ ਉਹ ਜਗ੍ਹਾ ਆ ਜਿੱਥੇ ਤੁਸੀਂ ਆਪਣਾ ਸੱਚਾ ਖੁਦਾਈ ਪ੍ਰੇਮ ਦੇਖਦੇ ਹੋ। ਹੁਣ ਸਾਨੂੰ ਪਤਾ ਲਗਾਇਆ ਕਿ ਜੇ ਸਵਰਗਦੂਤ ਵੀ ਕੁਝ ਹੋਰ ਪ੍ਰਚਾਰ ਕਰੇ ਜੋ ਪਹਿਲਾਂ ਹੀ ਕਿਹਾ ਜਾ ਚੁੱਕਿਆ ਆ ਜਾਂ ਬਾਈਬਲ ਵਿੱਚ ਆ ਚੁੱਕਿਆ ਆ, ਤਾਂ ਉਹ ਸਰਾਪਤ ਹੋਵੇ। ਕੋਈ ਨਹੀਂ ਕਰ ਸਕਦਾ, ਨਹੀਂ ਹੋ ਸਕਦਾ, ਇਹਨੂੰ ਏਦਾਂ ਹੀ ਕਹਿਣਾ ਆ ਜਿੱਦਾਂ ਇਹ ਆਖਦਾ ਆ। ਤੇ ਫਿਰ ਅਸੀਂ ਪ੍ਰਕਾਸ਼ ਦੀ ਪੋਥੀ 22:18-19 ਵਿੱਚ ਪੜ੍ਹਦੇ ਆ ਕਿ ਜੇ ਕੋਈ ਇੱਕ ਵੀ ਸ਼ਬਦ ਇਸ ਵਿੱਚ ਜੋੜੇ ਜਾਂ ਘਟਾਵੇ, ਖੁਦਾ ਉਹਦਾ ਹਿੱਸਾ ਜੀਵਨ ਦੀ ਪੁਸਤਕ ਵਿੱਚੋਂ ਕੱਟ ਦੇਵੇਗਾ। ਠੀਕ ਆ, ਖੁਦਾ ਉਹਦਾ ਹਿੱਸਾ ਕੱਟ ਦੇਵੇਗਾ, ਭਾਵੇਂ ਉਹ ਸੇਵਾਦਾਰ ਵੀ ਹੋਵੇ, ਉਹ ਜੋ ਕੁਝ ਵੀ ਆ, ਤੇ ਉਹਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ। ਤੇ ਖੁਦਾ ਨੇ ਆਖਿਆ ਆ ਕਿ ਉਹ ਇਹਨੂੰ ਘਸਾ ਦੇਵੇਗਾ। ਠੀਕ ਆ, ਜੇ ਉਹ ਇਹਦੇ ਵਿੱਚ ਕੋਈ ਸ਼ਬਦ ਜੋੜੇ ਜਾਂ ਘਟਾਵੇ, ਏਦਾਂ ਹੀ ਕਿਵੇਂ ਉਹਨੇ ਆਪਣਾ ਬਚਨ ਅਟਲ ਬਣਾਇਆ ਆ। ਵੇਖਿਆ ਜੇ ਗਿਰਜੇ ਵਿੱਚ ਕੁਝ ਜੋੜ ਸਕਦੇ ਹੋ, ਗਿਰਜੇ ਵਿੱਚੋਂ ਕੁਝ ਘਟਾ ਸਕਦੇ ਹੋ, ਪਰ ਤੁਸੀਂ ਬਚਨ ਵਿੱਚ ਕੁਝ ਨਾ ਜੋੜੋ ਅਤੇ ਨਾ ਘਟਾਓ, ਕਿਉਂਕਿ ਖੁਦਾ ਤੁਹਾਡਾ ਨਾਂ ਠੀਕ ਜੀਵਨ ਦੀ ਪੁਸਤਕ ਤੋਂ ਕੱਟ ਦੇਵੇਗਾ ਤੇ ਤਦ ਤੁਹਾਡਾ ਨਾਸ਼ ਹੋ ਜਾਵੇਗਾ। ਵੇਖਿਆ ਜੇ ਤੁਸੀਂ ਇਹਦੇ ਵਿੱਚ ਨਾ ਜੋੜ ਸਕਦੇ ਹੋ ਤੇ ਨਾ ਘਟਾ ਸਕਦੇ ਹੋ, ਇਹਨੇ ਏਦਾਂ ਹੀ ਰਹਿਣਾ ਆ। ਇਹਨੂੰ ਕਿਸੇ ਤਰਜਮੇ ਦੀ ਲੋੜ ਨਹੀਂ ਆ, ਕਿਉਂਕਿ ਬਾਈਬਲ ਨੇ ਆਖਿਆ ਆ ਕਿ ਖੁਦਾ ਆਪਣੀ ਬਾਈਬਲ ਦਾ ਅਨੁਵਾਦ ਆਪ ਕਰਦਾ ਆ ਅਤੇ ਲਿਖਤਾਂ ਦਾ ਮਨੁੱਖੀ ਅਨੁਵਾਦ ਨਹੀਂ ਹੋ ਸਕਦਾ, ਪਤਰਸ ਨੇ ਆਖਿਆ ਆ। ਠੀਕ ਆ, ਅਤੇ ਸਾਡੀਆਂ ਲਿਖਤਾਂ ਰੱਬੀ ਦਾਤ ਹਨ, ਰੱਬੀ ਢੰਗ ਨਾਲ ਰੱਖੀਆਂ ਗਈਆਂ ਹਨ। ਸਾਰੀ ਗੱਲ ਯਸੂ ਮਸੀਹ ਦਾ ਪ੍ਰਕਾਸ਼ ਆ। ਨਵਾਂ ਅਤੇ ਪੁਰਾਣਾ ਨੇਮ ਜਿਹਦੇ ਵਿੱਚ ਉਹਨਾਂ ਉਹਦੀ ਆਮਦ ਦੇ ਬਾਰੇ ਪਹਿਲਾਂ ਹੀ ਦੱਸਿਆ ਕਿ ਉਹ ਕੀ ਕਰੇਗਾ ਜਦ ਉਹ ਉੱਥੇ ਆਵੇਗਾ ਅਤੇ ਆਉਣ ਵਾਲੇ ਯੁੱਗ ਵਿੱਚ ਉਹ ਕੀ ਕਰੇਗਾ। ਸੋ ਇਹ ਗੱਲ ਉਹਨੂੰ ਅੱਜ ਕੱਲ ਅਤੇ ਯੁਗੋ ਯੁੱਗ ਇੱਕੋ ਜਿਹਾ ਬਣਾਉਂਦੀ ਆ। ਵੇਖਿਆ ਜੇ ਓਦਾਂ ਹੀ ਜਿੱਦਾਂ ਇਬਰਾਨੀਆਂ ਵਿੱਚ ਪਲੂਸ ਨੇ ਲਿਖਿਆ ਆ, ਉਹ ਖੁਦਾ ਯਸੂ ਮਸੀਹ ਕੱਲ ਦਾ ਪੁਰਾਣੇ ਨੇਮ ਦਾ ਖੁਦਾ, ਉਹ ਯਸੂ ਮਸੀਹ ਅੱਜ ਵੀ ਆ ਦੇ ਵਿੱਚ ਪ੍ਰਗਟ ਹੋਇਆ ਆ ਅਤੇ ਉਹ ਯਸੂ ਮਸੀਹ ਆਤਮਾ ਵਿੱਚ ਜੋ ਆਉਣਾ ਆ ਸਦਾ ਆ। ਵੇਖਿਆ ਜੇ ਅੱਜ ਕੱਲ ਅਤੇ ਯੁਗਾ ਯੁਗ ਇੱਕੋ ਜਿਹਾ ਜੋ ਉਹਦੇ ਬਚਨ ਨੇ ਕਿਹਾ ਹੈ, ਜੋ ਉਸ ਯੁਗ ਲਈ ਕਰੇਗਾ ਤੇ ਆਪਣੇ ਬਚਨ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਤਿਆਰ ਰਹਿੰਦਾ ਆ। ਉਹ ਜਿਉਂਦਾ ਆ, ਉਹ ਪੁਰਾਣੇ ਨੇਮ ਵਿੱਚ ਵੀ ਜਿਉਂਦਾ ਪ੍ਰਗਟ ਹੋਇਆ। ਮੈਂ ਚਾਹੁੰਦਾ ਆ ਕਿ ਤੁਸੀਂ ਇਹਨੂੰ ਵੇਖੋ, ਜੇ ਤੁਸੀਂ ਇਹਦੇ ਨਾਲ ਖੜੇ ਰਹਿ ਸਕਦੇ ਹੋ, ਗੌ ਕਰੋ ਜਿੱਦਾਂ ਅਸੀਂ ਨੇਚਾ ਕਰਦੇ ਹਾਂ ਕਿ ਯਸੂ ਪੁਰਾਣੇ ਨੇਮ ਵਿੱਚ ਪ੍ਰਗਟ ਹੋਇਆ। ਇਹ ਪ੍ਰਚਾਰਕ ਭਾਈ ਲੋਕ ਬਾਹਰ ਜੋ ਹਨ, ਤੁਸੀਂ ਬਹਿਸਬਾਜ਼ੀ ਇਹਦੇ ਉੱਤੇ ਕਰ ਸਕਦੇ ਹੋ, ਜੋ ਵੀ ਤੁਸੀਂ ਚਾਹੋ ਕਰ ਸਕਦੇ ਹੋ, ਪਰ ਮੈਂ ਆਪਣੇ ਲੋਕਾਂ ਲਈ ਬੋਲ ਰਿਹਾ ਹਾਂ। ਮੈਂ ਸੋਚਦਾ ਹਾਂ, ਵੇਖਿਆ ਜੇ ਜਦ ਪੁਰਾਣੇ ਨੇਮ ਵਿੱਚ ਯਸੂ ਮਲਕੀਸੇਦਕ ਦੀ ਸ਼ਖਸੀਅਤ ਵਿੱਚ ਸਵਰਗੀ ਦੇ ਵਿੱਚ ਪ੍ਰਗਟ ਹੋਇਆ ਸੀ, ਜਦ ਕਈ ਨਹੀਂ ਪਰ ਵਿਅਕਤੀ ਮਨੁੱਖ, ਵੇਖਿਆ ਜੇ ਇਸ ਮਨੁੱਖ ਦਾ ਜਨਮ ਨਹੀਂ ਹੋਇਆ ਪਰ ਉਹ ਦੁਰਗੀ ਦੇ ਵਿੱਚ ਸੀ, ਉਹਦਾ ਕੋਈ ਮਾਂ ਬਾਪ ਨਹੀਂ ਸੀ, ਉਹ ਤਾਂ ਖੁਦ ਖੁਦਾ ਸੀ। ਉਹ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋਇਆ ਜਿਹਨੂੰ ਸਾਲੇਮ ਦਾ ਰਾਜਾ ਆਖਿਆ ਗਿਆ, ਜੋ ਕਿ ਸ਼ਾਂਤੀ ਦਾ ਰਾਜਾ ਆ ਅਤੇ ਰਾਸਤਬਾਜ਼ੀ ਦਾ ਬਾਦਸ਼ਾਹ ਆ। ਵੇਖਿਆ ਜੇ ਉਹ ਮਲਕੀਸੇਦਕ ਸੀ ਜਿਹਦਾ ਨਾ ਮਾਂ ਬਾਪ, ਨਾ ਦਿਨਾਂ ਦਾ ਸ਼ੁਰੂ ਅਤੇ ਨਾ ਹੀ ਆਖਰ। ਵੇਖਿਆ ਜੇ ਇਹ ਯਸੂ ਸੁਰਗੀ ਦੇ ਵਿੱਚ ਮਨੁੱਖ ਦੇ ਰੂਪ ਵਿੱਚ ਸੀ। ਕੀ ਤੁਹਾਨੂੰ ਇਹਦੀ ਸਮਝ ਲੱਗੀ? ਠੀਕ ਆ, ਅਦੋ ਅਸਲ ਵਿੱਚ ਮਨੁੱਖੀ ਦੇਹ ਬਣਿਆ, ਯਸੂ ਮਸੀਹ ਦੀ ਸ਼ਖਸੀਅਤ ਵਿੱਚ ਸਾਡੇ ਦਰਮਿਆਨ ਵਾਸ ਕੀਤਾ ਅਤੇ ਕੁਮਾਰੀ ਮਰੀਮ ਤੋਂ ਜਨਮ ਲਿਆ। ਉਹ ਉਸ ਸ਼ਕਲ ਵਿੱਚ ਆਇਆ ਤਾਂ ਕਿ ਮਰ ਸਕੇ ਤੇ ਵਾਪਸ ਸੁਰਗ ਵਿੱਚ ਗਿਆ। ਇਹਨਾਂ ਅੰਤਲੇ ਦਿਨਾਂ ਵਿੱਚ ਉਹਨੇ ਆਪਣੀ ਸਾਰੀ ਭਰਪੂਰੀ ਜੋ ਕਿ ਉਹਦੀ ਦੇਹ ਦੀ ਆਤਮਾ ਵਿੱਚ ਆ ਉਹਦੇ ਵਿੱਚ ਪ੍ਰਗਟ ਹੋਣ ਦਾ ਵਾਅਦਾ ਕੀਤਾ ਆ। ਵੇਖਿਆ ਜੇ ਜਿੱਦਾਂ ਲੂਤ ਦੇ ਦਿਨ ਸੀ ਓਦਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨ ਹੋਵੇਗਾ। ਹੁਣ ਸਦੋਮ ਦੀ ਵੱਲ ਵੇਖੋ ਕਿਵੇਂ ਇਹ ਗੱਲ ਬੈਠਦੀ ਆ ਕਿ ਉੱਥੇ ਯਸੂ ਮਸੀਹ ਅੱਜ ਦੇਹ ਦੇ ਰੂਪ ਵਿੱਚ ਜੋ ਕਲੀਸਿਯਾ ਆ ਵਿੱਚ ਪ੍ਰਗਟ ਹੋ ਰਿਹਾ ਆ। ਵੇਖਿਆ ਜੇ ਉਹੀ ਕੰਮ ਕਰ ਰਿਹਾ ਆ, ਉਹੀ ਗੱਲ ਕਰ ਰਿਹਾ ਆ, ਉਹੀ ਗੱਲਾਂ ਜਿਹੜੀਆਂ ਉਹਨੇ ਹਮੇਸ਼ਾ ਕੀਤੀਆਂ ਹਨ, ਕਦੇ ਨਹੀਂ ਬਦਲਦਾ। ਉਹ ਸਦੀਪਕ ਆ। ਵੇਖਿਆ ਜੇ ਤੇ ਅੱਜ ਧਰਤੀ ਦੇ ਉੱਤੇ ਉਹਨੇ ਆਪਣੇ ਆਪ ਨੂੰ ਮਨੁੱਖੀ ਸਰੀਰ ਵਿੱਚ ਪ੍ਰਗਟ ਕੀਤਾ ਆ। ਸਾਡੇ ਮਨੁੱਖੀ ਸਰੀਰ ਜਿਨ੍ਹਾਂ ਨੂੰ ਉਹਨੇ ਬੁਲਾਇਆ ਆ, ਉਹ ਗੱਲ ਕੀਤੀ ਆ ਜਿਹੜੀ ਉਹਨੇ ਪਿਛਲਿਆਂ ਸਮਿਆਂ ਵਿੱਚ ਆਪਣੀ ਦੇਹ ਵਿੱਚ ਕੀਤੀ ਤੇ ਅੱਜ ਵੀ ਉਹ ਉਹੀ ਗੱਲ ਕਰ ਰਿਹਾ ਆ। ਖੁਦਾ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਪਿਤਰਾਂ ਨਾਲ ਬੋਲਿਆ, ਇਹਨਾਂ ਅਸਲੇ ਦਿਨਾਂ ਵਿੱਚ ਉਹ ਆਪਣੇ ਪੁੱਤਰ ਯਸੂ ਮਸੀਹ ਦੇ ਰਾਹੀਂ ਬੋਲਦਾ ਆ। ਅੰਤਲੇ ਦਿਨਾਂ ਵਿੱਚ ਪੁੱਤਰ ਦਾ ਪ੍ਰਗਟ ਹੋਣਾ ਖੁਦਾ ਦਾ ਮਨੁੱਖੀ ਦੇਹ ਵਿੱਚ ਪ੍ਰਗਟ ਹੋ ਕੇ ਸਦੂਮ ਦੀ ਬਰਬਾਦੀ ਤੋਂ ਪਹਿਲਾਂ ਪਰਾਈਆਂ ਜਾਤੀਆਂ ਦੇ ਜਗਤ ਦੇ ਅੰਤ ਵਿੱਚ ਬੈਠਣਾ। ਤੁਸੀਂ ਵੇਖਦੇ ਹੋ ਕਿ ਤੁਹਾਨੂੰ ਸਮਝ ਆਈ ਆ? ਤਿੰਨ ਪ੍ਰਗਟਾਵੇ ਹਨ। ਅਸਲੀ ਗੱਲ ਜੋ ਹੁੰਦੀ ਆ ਜਦ ਇਹ ਸਭ ਉਸ ਇੱਕ ਵਿਅਕਤੀ ਵਿੱਚ ਜੁੜ ਜਾਵੇਗਾ, ਯਸੂ ਮਸੀਹ ਲਾੜੀ ਅਤੇ ਯਸੂ ਮਸੀਹ ਦੀ ਭੌਤਿਕ ਤੌਰ ਤੇ ਆਮਦ ਦੇ ਸਮੇਂ ਉਹਦੇ ਆਉਣ ਨੂੰ ਤਿੰਨ ਵਾਰ ਦੱਸਣਾ, ਜਦ ਉਹ ਧਰਤੀ ਤੇ ਲਿਆਂਦਾ ਗਿਆ, ਮਾਰਿਆ ਗਿਆ, ਸਲੀਬ ਦਿੱਤਾ ਗਿਆ ਅਤੇ ਦੁਬਾਰਾ ਜੀ ਉੱਠਿਆ, ਆਪਣੇ ਆਪ ਨੂੰ ਆਪਣੀ ਦੇਹ ਦੀ ਸ਼ਕਲ ਵਿੱਚ ਪ੍ਰਗਟ ਕਰਦਾ ਹੋਇਆ ਜੋ ਕਿ ਉਹਦੀ ਲਾੜੀ ਔਰਤ ਆ। ਕੀ ਤੁਹਾਨੂੰ ਸਮਝ ਲੱਗੀ? ਲਾੜੀ ਉਹਦੇ ਬਦਨ ਦਾ ਹਿੱਸਾ ਆ। ਆਦਮੀ ਔਰਤ ਇੰਨੇ ਕੁ ਲਾਗੇ ਹਨ ਕਿ ਉਹ ਬਿਲਕੁਲ ਇੱਕੋ ਜਿਹੀ ਜਾਪਦੇ ਹਨ। ਉਹਨਾਂ ਨੂੰ ਜਾਪਣਾ ਹੀ ਚਾਹੀਦਾ ਆ ਜਿੱਦਾਂ ਵੀ ਹੋਵੇ। ਇਹ ਹੈ ਉਹ ਗੱਲ। ਵੇਖਿਆ ਜੇ ਉਹ ਠੀਕ ਉਦਾਂ ਹੀ ਪ੍ਰਗਟ ਹੋਏ। ਲਾੜੀ ਉਹਦਾ ਹਿੱਸਾ ਆ ਕਿਉਂਕਿ ਉਹ ਉਹਦੇ ਵਿੱਚੋਂ ਹੀ ਬਾਹਰ ਕੱਢੀ ਗਈ ਸੀ ਅਤੇ ਮਸੀਹ ਦੇ ਵਿੱਚੋਂ ਲਾੜੀ ਅੱਜ ਕੱਢੀ ਜਾਂਦੀ ਆ। ਇਹ ਉਦਾਂ ਹੀ ਕਰ ਰਹੀ ਆ, ਬਿਲਕੁਲ ਉਦਾਂ ਹੀ ਜਿੱਦਾਂ ਕਿ ਕਿਹਾ ਗਿਆ ਸੀ ਤੇ ਉਹ ਅੱਜ ਦੇ ਦਿਨ ਉਹ ਕਰੇਗੀ। ਲਾੜੀ ਜੋ ਰਾਣੀ ਆ, ਰਾਜਾ ਅਤੇ ਰਾਣੀ, ਠੀਕ ਆ, ਸਾਨੂੰ ਦੇਰ ਹੋ ਰਹੀ ਆ ਤੇ ਅਸੀਂ ਖਤਮ ਕਰਨ ਲਈ ਸ਼ਤਾਬੀ ਕਰਨਾ ਆ। ਠੀਕ ਆ, ਸਾਰੀ ਬਾਈਬਲ ਯਸੂ ਮਸੀਹ ਦਾ ਸਾਰਾ ਪ੍ਰਕਾਸ਼ ਆ ਜੋ ਕਿ ਉਹ ਹਰ ਯੁੱਗ ਵਿੱਚ ਆਪਣੇ ਆਪ ਦੀ ਪਛਾਣ ਕਰਾਉਂਦਾ ਆ। ਉਹਨੇ ਲੂਥਰ ਦੇ ਦਿਨੀ ਕਲੀਸਿਆ ਦੀ ਨੀਂਹ ਵਾਂਗ ਪੈਰ ਅਤੇ ਲੱਤਾਂ ਦੀ ਪਛਾਣ ਕਰਵਾਈ, ਜਿਵੇਂ ਕਿ ਰਾਜੇ ਨਬੂਕਦਨਜ਼ਰ ਨੇ ਕੀਤਾ। ਤੁਹਾਨੂੰ ਯਾਦ ਆ ਕਿ ਕਿਵੇਂ ਉਹਨੇ ਉਹ ਸੁਪਨੇ ਲੇ ਅਤੇ ਸਿਰ ਤੋਂ ਹੇਠਾਂ ਨੂੰ ਆਇਆ ਵੇਖਿਆ ਜੇ, ਹੁਣ ਉਹ ਪੈਰ ਤੋਂ ਉਤਾਂਹ ਨੂੰ ਆਉਂਦਾ ਆ ਵੇਖਿਆ ਜੇ। ਬਾਬਲ ਦੀ ਬਾਦਸ਼ਾਹੀ ਵਿੱਚ ਉਹਨਾਂ ਉਹ ਸਭ ਪੁਰਾਣੇ ਨੇਮ ਨੂੰ ਵਿਖਾਇਆ, ਉਹ ਸਿਰ ਤੋਂ ਹੇਠਾਂ ਨੂੰ ਆਇਆ ਇੰਨਾ ਜ਼ਿਆਦਾ ਕਿ ਖੁਦਾ ਨੇ ਖੁਦ ਦੇਹ ਧਾਰ ਲਈ ਅਤੇ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਤੇ ਆ ਗਿਆ। ਹੁਣ ਇਸ ਨਵੇਂ ਨੇਮ ਵਿੱਚ ਉਹ ਆਪਣੇ ਆਪ ਨੂੰ ਫੇਰ ਠੀਕ ਵਾਪਸ ਸਿਰ ਤੱਕ ਲਿਆਉਂਦਾ ਆ, ਸੋਨੇ ਦਾ ਸਿਰ ਜਿਹਨੂੰ ਮੁਕਟ ਪਾਇਆ ਜਾਣਾ ਆ। ਵੇਖੋ ਖੁਦਾ ਆਦ ਵਿੱਚ ਸੀ, ਉਹਨੇ ਨਦੀਆਂ ਦੇ ਵਿੱਚੋਂ ਦੀ ਆਉਣਾ ਸ਼ੁਰੂ ਕੀਤਾ, ਇਹ ਤਾਂ ਹੇਠਾਂ ਨੂੰ ਆਉਂਦਾ ਰਿਹਾ ਜਦ ਤੱਕ ਕਿ ਖੁਦਾ ਖੁਦ ਸਾਡੇ ਵਾਂਗ ਹੀ ਮਨੁੱਖ ਬਣ ਗਿਆ, ਪੌੜੀ ਦੇ ਹੇਠਲੇ ਡੰਡੇ ਤੱਕ ਇੱਕ ਬੱਚਾ ਜਿਹਨੇ ਚਰਨੀ ਵਿੱਚ ਜਨਮ ਲਿਆ, ਉਹਦੇ ਤੋਂ ਘਿਰਣਾ ਕੀਤੀ ਗਈ, ਰਦਿਆ ਗਿਆ, ਤੁੱਛ ਜਾਣਿਆ ਗਿਆ, ਬੁਰਾ ਨਾਮ ਦਿੱਤਾ ਅਤੇ ਹੋਰ ਸਭ ਗੱਲਾਂ ਉਹ ਸੀ। ਤਦ ਉਹਨੇ ਪੈਰ ਤੋਂ ਉਠਾ ਉਠਾਉਣਾ ਸ਼ੁਰੂ ਕਰ ਦਿੱਤਾ, ਲਾੜੀ ਤੇ ਵਾਪਸ ਆਉਣਾ ਸ਼ੁਰੂ ਕੀਤਾ ਤੇ ਹੁਣ ਸਿਰੇ ਦੇ ਪੱਥਰ ਵਿੱਚ ਵਾਪਸ ਆ ਰਿਹਾ ਆ, ਜਿੱਥੇ ਇਹ ਸਭ ਇਕੱਠਾ ਜੁੜਦਾ ਆ ਅਤੇ ਇੱਕ ਬਦਲੀ ਹੋਈ ਮਹਾਨ ਯਸੂ ਮਸੀਹ ਦੀ ਦੇਹ ਬਣਦੀ ਆ। ਪਰਮੇਸ਼ਰ ਹਰੇਕ ਯੁੱਗ ਦੇ ਵਾਅਦੇ ਦੇ ਕਲਾਮ ਵਿੱਚ ਪ੍ਰਗਟ ਹੋਇਆ ਆ। ਆਓ ਜਰਾ ਵੇਖੀਏ ਕਿ ਅੱਜ ਸਾਡੇ ਲਈ ਉਹਦੇ ਕੁਝ ਵਾਅਦੇ ਕੀ ਹਨ, ਜਦ ਕਿ ਅਸੀਂ ਇਹਨਾਂ ਆਖਰੀ ਸ਼ਬਦਾਂ ਨਾਲ ਸਮਾਪਤ ਕਰ ਰਹੇ ਹਾਂ। ਹੁਣ ਖੁਦਾ ਆਪਣੇ ਆਪ ਨੂੰ ਸ਼ਾਮ ਦੇ ਵੇਲੇ ਦੀ ਰੋਸ਼ਨੀ ਵਿੱਚ ਪ੍ਰਗਟ ਕਰ ਰਿਹਾ ਆ। ਆਓ ਹੁਣ ਵੇਖੀਏ ਮੇਰੇ ਕੋਲ ਕੁਝ ਆਇਤਾਂ ਇੱਥੇ ਲਿਖੀਆਂ ਹੋਈਆਂ ਹਨ, ਜਿੱਦਾਂ ਤੁਸੀਂ ਇਸ ਪੰਨੇ ਤੇ ਵੇਖ ਸਕਦੇ ਹੋ ਕਿ ਕਿੰਨੀਆਂ ਆਇਤਾਂ ਲਿਖੀਆਂ ਹੋਈਆਂ ਹਨ, ਪਰ 12 ਵਜਣ ਵਿੱਚ 15 ਮਿੰਟ ਹਨ। ਮੈਂ ਬਾਹਰ ਜਾਣਾ ਚਾਹੁੰਦਾ ਆ, ਅੱਜ ਸਵੇਰ ਬੋਲਦੇ ਹੋਏ ਮੈਨੂੰ ਖਰਖਰੀ ਨਹੀਂ ਲੱਗੀ, ਕਦੇ ਕਦੇ ਇਹ ਵਾਤਾਨੁਕੂਲ ਮੈਨੂੰ ਖਰਖਰੀ ਲਾ ਦਿੰਦੇ ਹਨ, ਸੋ ਭਾਈ ਨੇਵਲ ਅੱਜ ਰਾਤ ਲਈ ਕੁਝ ਹੈ ਜਾਂ ਨਹੀਂ? ਠੀਕ ਆ, ਜੇ ਸਭ ਠੀਕ ਰਿਹਾ, ਮੇਰੇ ਕੋਲ ਕੁਝ ਹੈ, ਮੈਨੂੰ ਸਿਗਰਟਾਂ ਦੀ ਡੱਬੀ ਲੱਭੀ, ਉਸ ਦਿਨ ਇਹ ਜੰਗਲ ਵਿੱਚ ਪਈ ਸੀ ਅਤੇ ਮੈਨੂੰ ਉਸ ਸਿਗਰਟਾਂ ਦੀ ਡੱਬੀ ਤੋਂ ਪੈਗਾਮ ਮਿਲਿਆ ਅੱਜ ਰਾਤ ਦੇ ਲਈ, ਜੇ ਪ੍ਰਭੂ ਨੂੰ ਮਨਜ਼ੂਰ ਹੋਇਆ। ਵੇਖਿਆ ਜੇ, ਸੋ ਮੇਰੇ ਪਾਸ ਇਹ ਲਿਖਾਂ ਹਨ ਅਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਤਾਂ ਕਿ ਤੁਸੀਂ ਵਾਪਸ ਜਾ ਸਕੋ। ਵੇਖਿਆ ਜੇ, ਸਿਗਰਟ ਦੀ ਡੱਬੀ ਬੋਲਣ ਡਈ ਸੀ। ਠੀਕ ਆ, ਮੈਂ ਜੰਗਲ ਦੇ ਵਿੱਚੋਂ ਦੀ ਜਾ ਰਿਹਾ ਸਾਂ ਤੇ ਉੱਥੇ ਸਿਗਰਟਾਂ ਦੀ ਡੱਬੀ ਪਈ ਸੀ ਤੇ ਮੈਂ ਅਗਾਂਹ ਤੁਰ ਗਿਆ। ਮੈਂ ਸੋਚਿਆ ਠੀਕ ਆ, ਕੋਈ ਮੇਰੇ ਤੋਂ ਅੱਗੇ ਜਾਣ ਡਿਆ ਆ ਤੇ ਕਿਸੇ ਨੇ ਆਖਿਆ ਪਿਛਾਂ ਮੁੜ ਕੇ ਇਹਨੂੰ ਚੁੱਕ। ਮੈਂ ਸੋਚਿਆ ਕਿ ਸਿਗਰਟਾਂ ਦੀ ਡੱਬੀ ਚੁੱਕਾ, ਓਏ ਮੈਂ ਨਹੀਂ ਆ। ਕਿਸੇ ਨੇ ਆਖਿਆ ਕਿ ਪਿਛਾਂ ਭੌਂ ਤੇ ਉਹਨੂੰ ਚੁੱਕ ਤੇ ਮੈਂ ਗਿਆ ਤੇ ਖਾਲੀ ਪੁਰਾਣੀ ਡੱਬੀ ਪਈ ਹੋਈ ਸੀ। ਮੈਂ ਕੁਝ ਵੇਖਿਆ, ਮੈਂ ਤੁਹਾਨੂੰ ਅੱਜ ਰਾਤ ਦੱਸਾਂਗਾ ਜੇ ਪ੍ਰਭੂ ਨੇ ਚਾਹਿਆ ਤਾਂ। ਠੀਕ ਆ, ਹੁਣ ਅਸੀਂ ਸ਼ਾਮ ਦੇ ਉਜਾਲੇ ਦੇ ਬਾਰੇ ਬੋਲਾਂਗੇ ਕੁਝ ਮਿੰਟਾਂ ਲਈ। ਬਾਈਬਲ ਨੇ ਆਗਮ ਕੀਤਾ ਆ ਕਿ ਖਾਤਮੇ ਦੇ ਸਮੇਂ ਇੱਕ ਸਮਾਂ ਆਵੇਗਾ, ਸੂਰਜ ਚਮਕੇਗਾ ਤੇ ਸ਼ਾਮ ਦਾ ਉਜਾਲਾ ਹੋਵੇਗਾ। ਅਸੀਂ ਸਭ ਇਹਨੂੰ ਜਾਣਦੇ ਆ ਕਿ ਅਸੀਂ ਨਹੀਂ ਜਾਣਦੇ, ਯਿਸੂ ਮਸੀਹ ਦੇ ਪਾਸੋਂ ਜੋ ਪੈਗਾਮ ਸਾਡੇ ਕੋਲ ਆ ਜਿਸ ਤੋਂ ਅਸੀਂ ਸਭ ਜਾਣੂ ਆ। ਅਸੀਂ ਨੇਚਾ ਕਰਦੇ ਆ ਕਿ ਸ਼ਾਮ ਦੇ ਸਮੇਂ ਦਾ ਉਜਾਲਾ ਹੋਵੇਗਾ ਤੇ ਇਹ ਸ਼ਾਮ ਦੀ ਰੋਸ਼ਨੀ ਬੇਸ਼ੱਕ ਉਹ ਮਹਾਨ ਉਜਾਲਾ ਆਵੇਗਾ ਜਦ ਯਿਸੂ ਖੁਦ ਇਸ ਧਰਤੀ ਉੱਤੇ ਜਾਂ ਅਸਮਾਨ ਵਿੱਚ ਪਿਤਾ ਪ੍ਰਗਟ ਹੋਵੇਗਾ ਆਪਣੀ ਲਾੜੀ ਨੂੰ ਲੈ ਕੇ ਜਾਂਦੇ ਹੋਏ, ਤਦ ਸੱਤ ਯੁੱਗ ਸ਼ੁਰੂ ਹੋ ਜਾਵੇਗਾ। ਪਰ ਸਾਡੇ ਕੋਲ ਇੱਕ ਬਹੁਤ ਹੀ ਭਿਆਨਕ ਸਮਾਂ ਆ ਜਿਹਦੇ ਵਿੱਚੋਂ ਦੀ ਅਸੀਂ ਨਿਕਲਣਾ ਆ, ਜੋ ਕਿ ਕਦੇ ਪਹਿਲਾਂ ਮਨੁੱਖਾਂ ਦੇ ਸਨਮੁਖ ਨਹੀਂ ਆਇਆ ਹੈ। ਮੈਂ ਉਸ ਘੜੀ ਲਈ ਇੰਤਜ਼ਾਰ ਕਰ ਰਿਹਾ ਆ ਜਿੱਥੇ ਹਰੇਕ ਨੂੰ ਮੌਕਾ ਹੋਵੇਗਾ ਕਿ ਤੁਸੀਂ ਕੰਮ ਧੰਦਾ ਛੱਡ ਕੇ ਕੁਝ ਦਿਨ ਬਿਤਾਓ ਅਤੇ ਕਿਸੇ ਥਾਂ ਤੇ ਬਹਿ ਜਾਈਏ ਜਿੱਥੇ ਮੈਂ ਉਹ ਸਭ ਚੀਜ਼ਾਂ ਅਤੇ ਬਵਾਂ ਜਿਹੜੀਆਂ ਅੰਤਲੇ ਦਿਨਾਂ ਵਿੱਚ ਧਰਤੀ ਤੇ ਆਉਣਗੀਆਂ ਉਹਨਾਂ ਉੱਤੇ ਬੋਲ ਸਕਾਂ ਤੇ 2-3 ਹਫ਼ਤੇ ਇਕੱਠੇ ਕਰਕੇ ਉਹਨਾਂ ਗੱਲਾਂ ਨੂੰ ਇਕੱਠਿਆਂ ਕਰ ਸਕਾਂ ਜੇ ਖੁਦਾ ਮੈਨੂੰ ਇਹ ਕਰਨ ਲਈ ਜਿਉਣ ਦੇਵੇ ਅਤੇ ਇੱਦਾਂ ਕਰਨ ਲਈ ਪ੍ਰੇਰਣਾ ਬਖਸ਼ੇ। ਵੇਖਿਆ ਜੇ ਕਿਵੇਂ ਉਹ ਚੀਜ਼ਾਂ ਤੇ ਗਰਜਾਂ ਸੁੱਟੀਆਂ ਜਾਣਗੀਆਂ। ਤਦ ਤੁਸੀਂ ਜਾਣ ਲਵੋਗੇ ਕਿ ਉਹ ਮਨੁੱਖ ਅਤੇ ਲੋਕ ਕਾਹਦੇ ਸੁਪਨੇ ਲੈਂਦੇ ਆ ਰਹੇ ਹਨ ਅਤੇ ਇਹ ਸਭ ਗੱਲਾਂ ਇਹ ਵਾਪਰਨਗੀਆਂ। ਵੇਖੋ ਤੁਸੀਂ ਧਿਆਨ ਦਿਓਗੇ ਕਿ ਉਹਨਾਂ ਕੀ ਪ੍ਰਗਟ ਕੀਤਾ, ਉਹ ਵੱਡੀ ਗਰਜ ਜੋ ਕਿ ਆਕਾਸ਼ਾਂ ਵਿੱਚੋਂ ਆ ਰਹੀ ਸੀ। ਬੇਸ਼ੱਕ ਤੁਹਾਡੇ ਵਿੱਚੋਂ ਸਾਰੇ ਦੇ ਸਾਰੇ ਜਾਣਦੇ ਹਨ ਅਤੇ ਮੈਂ ਵੀ ਜਾਣਦਾ ਆ ਕਿ ਉਹਦਾ ਕੀ ਮਤਲਬ ਆ। ਤੁਸੀਂ ਵੇਖਿਆ, ਆਓ ਇਹਦੇ ਠੀਕ ਸਮੇਂ ਦੇ ਲਈ ਉਡੀਕੀਏ। ਤੁਸੀਂ ਵੇਖਦੇ ਹੋ ਜਦ ਇਹਨੇ ਹੁਣ ਆਇਆ, ਵੇਖਿਆ ਜੇ ਹੁਣ ਇਸ ਸਮੇਂ ਦੇ ਅਨੁਸਾਰ ਜ਼ਿਆਦਾ ਹੋਵੇਗਾ। ਹੁਣ ਅਸੀਂ ਇਹ ਕੁਝ ਲਿਖਤਾਂ ਜੋ ਇੱਥੇ ਹਨ ਪੜਾਂਗੇ।
ਨਾਓ ਇਨ ਦ ਈਵਨਿੰਗ ਲਾਈਟਸ,
ਜਦ ਸ਼ਾਮ ਦਾ ਉਜਾਲਾ ਹੋਵੇਗਾ, ਅਸੀਂ ਜਾਣਦੇ ਹਾਂ ਕਿ ਉਹੀ ਉਜਾਲਾ ਹੋਵੇਗਾ ਜੋ ਕਿ ਸਵੇਰ ਦੇ ਸਮੇਂ ਸੀ, ਕਿਉਂਕਿ ਸਵੇਰ ਲਈ ਇੱਕ ਸੂਰਜ ਅਤੇ ਦੁਪਹਿਰ ਲਈ ਦੂਜਾ ਸੂਰਜ ਨਹੀਂ ਆ, ਇਹ ਉਹੀ ਸੂਰਜ ਆ, ਉਹੀ ਸੂਰਜ ਜਿਹੜਾ ਦੁਪਹਿਰ ਵਿੱਚ ਅਤੇ ਉਹੀ ਸੂਰਜ ਜਿਹੜਾ ਸਵੇਰ ਵਿੱਚ ਆ, ਉਹੀ ਸਵੇਰੇ ਤੇ ਉਹੀ ਦੁਪਹਿਰੇ। ਹੁਣ ਇਹਨੇ ਕਿਹਾ ਆ ਦਿਨ ਆਪਣੇ ਆਪ ਵਿੱਚ ਦਿਨ ਉਸ ਸਮੇਂ ਦੇ ਵਿਚਾਲੇ ਇਸ ਕਿਸਮ ਦਾ ਹੋਵੇਗਾ ਜਿਵੇਂ ਕਿ ਖੌਫੀਏ ਦੇ ਸਮੇਂ ਵਾਂਗ ਹੋਵੇਗਾ। ਇਹਨੂੰ ਨਾ ਦਿਨ ਅਤੇ ਨਾ ਰਾਤ ਆਖਿਆ ਗਿਆ ਪਰ ਵਿਚਕਾਰਲਾ ਸੀ। ਦੇਖਿਆ ਜੇ ਇਹ ਲਾੜੀ ਦੀ ਰਚਨਾ ਆ, ਪੈਰ ਤੋਂ ਹੁਣ ਉਤਾਂਹ ਵੱਲ ਨੂੰ ਜਦੋਂ ਧਰਤੀ ਉੱਤੇ ਸੀ ਉਹ ਪੁੱਤਰ ਸੀ ਉਜਿਆਲਾ, ਤਦ ਉਹ ਮਾਰਿਆ ਗਿਆ। ਕਲੀਸਿਆ ਆਪਣੀ ਥਾਂ ਤੇ ਪਹੁੰਚ ਗਈ, ਤਦ ਸ਼ਹੀਦੀਆਂ ਪਾਈਆਂ ਅਤੇ ਹਨੇਰੇ ਦੇ ਯੁੱਗਾਂ ਵਿੱਚ ਚਲੀ ਗਈ। ਤਦ ਬਾਹਰ ਆਉਣ ਲਈ ਨੀ ਧਰਨੀ ਸ਼ੁਰੂ ਕੀਤੀ। ਤਦ ਨਜ਼ਰ ਕਿੱਥੋਂ ਆਉਂਦੀ ਆ? ਇਹ ਸਿਰ ਦੇ ਉੱਤੇ ਆ। ਨਬੂਕਦਨਜ਼ਰ ਦਾ ਦਰਸ਼ਨ ਵੇਖੋ, ਵੇਖੋ ਉਹ ਪਰਾਈਆਂ ਜਾਤੀਆਂ ਦੇ ਸਮੇਂ ਦੇ ਸ਼ੁਰੂ ਹੋਣ ਤੋਂ ਹੀ, ਇਸ ਤੋਂ ਪਹਿਲਾਂ ਕਿ ਉਹਨਾਂ ਲਈ ਲਹੂ ਬਹਾਇਆ ਗਿਆ ਅਤੇ ਪਾਪ ਬਲੀ ਚੜਾਈ, ਉਹ ਨਾਵਤ ਧਰਮੀ ਅੰਦਰ ਲਿਆਂਦੇ ਗਏ ਸਨ। ਪਰ ਧਿਆਨ ਦਿਓ, ਚਿੰਨ ਦੇ ਰੂਪ ਵਿੱਚ ਹੇਠਾਂ ਗਈ ਥਲੜੀ ਤਹਿ ਤੱਕ ਗਈ। ਵੇਖਿਆ ਜੇ ਹੇਠਾਂ ਲਿਆਂਦਾ, ਆਦੇ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ। ਕਲੀਸਿਆ ਨੇ ਪੈਰ ਤੋਂ ਤਾਂ ਨਵਾਉਣਾ ਸ਼ੁਰੂ ਕੀਤਾ। ਹੁਣ ਇਹ ਗੱਲ ਸਿਰ ਦੇ ਜਮਾਨੇ ਵਿੱਚ ਸੀ। ਹੁਣ ਉਜਿਆਲੇ ਧਿਆਨ ਦਿਓ, ਤੁਸੀਂ ਆਪਣੇ ਹੱਥ ਨਾਲ ਨਹੀਂ ਦੇਖ ਸਕਦੇ, ਤਦ ਵੀ ਇਹ ਸਰੀਰ ਦਾ ਹੀ ਭਾਗ ਆ। ਤੁਸੀਂ ਕੰਨਾਂ ਨਾਲ ਨਹੀਂ ਦੇਖ ਸਕਦੇ, ਤਦ ਵੀ ਇਹ ਸੁਣ ਸਕਦੇ ਹਨ। ਤੁਸੀਂ ਨੱਕ ਨਾਲ ਨਹੀਂ ਦੇਖ ਸਕਦੇ, ਤਦ ਵੀ ਇਹ ਸੁੰਘਦਾ ਆ। ਤੁਸੀਂ ਬੁੱਲਾਂ ਨਾਲ ਤਾਂ ਦੇਖ ਨਹੀਂ ਸਕਦੇ ਪਰ ਤਦ ਵੀ ਇਹ ਬੋਲਦਾ ਆ। ਵੇਖਿਆ ਜੇ ਇਹ ਪੈਂਟੀਕਾਸਟਲ ਯੁੱਗ ਸੀ ਪਰ ਹੁਣ ਇਹ ਅੱਖ ਦਾ ਜਮਾਨਾ ਆ। ਵੇਖਣਾ ਵੇਖਿਆ ਜੇ ਹੁਣ ਅੱਖਾਂ ਤੋਂ ਬਾਅਦ ਕੋਈ ਵੀ ਘੁੰਮਣ ਵਾਲੀ ਤਾਕਤ ਨਹੀਂ ਆ। ਅਗਲੀ ਗੱਲ ਦਿਮਾਗ ਆ, ਜੋ ਕਿ ਮਸੀਹ ਖੁਦ ਆ ਜੋ ਸਾਰੀ ਦੇਹ ਨੂੰ ਚਲਾਉਂਦਾ ਆ। ਕੋਈ ਘੁੰਮਣ ਵਾਲੀ ਗਤੀ ਉਹਦੇ ਬਾਅਦ ਨਹੀਂ ਆ। ਵੇਖਿਆ ਜੇ ਸਭ ਚੀਜ਼ਾਂ ਘੁੰਮ ਚੁੱਕੀਆਂ ਹਨ। ਆਪਣੇ ਪੈਰ ਘੁਮਾਓ, ਆਪਣੀਆਂ ਲੱਤਾਂ ਦੇ ਪੱਠੇ ਘੁਮਾਓ, ਹਰੇਕ ਚੀਜ਼ ਘੁਮਾਓ। ਤੁਹਾਡੇ ਕੰਨ ਘੁੰਮ ਸਕਦੇ ਹਨ, ਤੁਹਾਡਾ ਨੱਕ, ਬੁੱਲ ਵਗੈਰਾ, ਪਰ ਅੱਖਾਂ ਦੇ ਬਾਅਦ ਕੁਝ ਨਹੀਂ ਆ ਜੋ ਘੁੰਮਦਾ ਆ। ਇਸ ਲਈ ਉਹ ਦਾਵਾ ਕਰਦੇ ਹਨ ਕਿ ਆਦਮੀ ਜਲਦੀ ਗੰਜਾ ਹੋ ਜਾਂਦਾ ਆ, ਕਿਉਂਕਿ ਵਾਲਾ ਪਿਛਲੇ ਪੱਠਿਆਂ ਨੂੰ ਕਸਰਤ ਕਰਕੇ ਵਧਣ ਫੁੱਲਣ ਲਈ ਕੋਈ ਮੌਕਾ ਨਹੀਂ ਆ। ਵੇਖਿਆ ਜੇ ਇਹਨਾਂ ਦੇ ਪਾਸ ਕੋਈ ਥੈਲੀਆਂ ਨਹੀਂ ਹਨ ਜਿੱਥੇ ਇਹ ਲਹੂ ਨਹੀਂ ਪਹੁੰਚਦਾ। ਲਹੂ ਇਹਦੇ ਅੰਦਰ ਚੱਲਦਾ ਆ। ਦੇਖੋ ਉਤਾਂਹ ਨਹੀਂ ਜਾਂਦਾ ਤੇ ਉੱਥੇ ਲਹੂ ਨਹੀਂ ਰੱਖਿਆ ਜਾਂਦਾ। ਬੇਸ਼ੱਕ ਵਾਲਾਂ ਦੀਆਂ ਜੜਾਂ ਲਹੂ ਨਾਲ ਹੀ ਜਿਉਂਦੀਆਂ ਹਨ। ਹੁਣ ਸਾਨੂੰ ਇਹ ਹਿੱਸਾ ਲੱਭ ਗਿਆ ਆ। ਤੁਸੀਂ ਵੇਖਦੇ ਹੋ ਕਿ ਅੱਖਾਂ ਦੇ ਬਾਅਦ ਕੁਝ ਨਹੀਂ ਆ। ਹੁਣ ਆਓ ਇਹਦੀ ਖੋਜ ਕਰੀਏ। ਉਜਿਆਲਾ ਹੋਵੇਗਾ ਅੱਧੇ ਦਿਨ ਵਿੱਚ ਸ਼ਾਮ ਦੇ ਸਮੇਂ। ਉਜਿਆਲਾ ਕਾਹਦੇ ਲਈ ਘੱਲਿਆ ਜਾਂਦਾ ਆ? ਤਾਂ ਕਿ ਤੁਸੀਂ ਵੇਖ ਸਕੋ ਤੁਸੀਂ ਕਿੱਥੇ ਹੋ ਅਤੇ ਕਿਵੇਂ ਉੱਥੇ ਜਾਣਾ ਆ, ਕੀ ਇਹ ਠੀਕ ਆ? ਕਿਹਾ ਜੇ ਤੁਸੀਂ ਕਿੱਥੇ ਹੋ ਤੇ ਸ਼ਾਮ ਦੇ ਸਮੇਂ ਉਜਿਆਲਾ ਹੋਵੇਗਾ। ਹੁਣ ਇਹਨੂੰ ਲਓ ਤੇ ਮਲਾਕੀ ਚਾਰ ਨਾਲ ਇਹਦੀ ਤੁਲਨਾ ਕਰੋ। ਉਹਨੇ ਵਾਅਦਾ ਕੀਤਾ ਆ ਕਿ ਫਿਰ ਸ਼ਾਮ ਦੇ ਸਮੇਂ ਉਜਿਆਲਾ ਹੋਵੇਗਾ। ਵੇਖਿਆ ਜੇ ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ। ਕੀ ਇਹ ਠੀਕ ਆ? ਮਤੇ ਮੈਂ ਆਵਾਂ ਅਤੇ ਧਰਤੀ ਦਾ ਸਤਿਆਨਾਸ਼ ਕਰਾਂ। ਆਓ ਅਸੀਂ ਯੂਹੰਨਾ ਜਾਂ ਸੰਤ ਲੂਕਾ 17 ਦੀ ਕੀ ਅਤੇ ਵੇਖੋ ਯਸੂ ਨੇ ਉੱਥੇ ਕੀ ਅਗੰਮ ਵਾਚਿਆ ਤੇ ਕਿਹਾ ਕਿ ਜਿੱਦਾਂ ਸਦੂਮ ਦੇ ਦਿਨੀ ਸੀ ਏਦਾਂ ਹੀ ਫੇਰ ਹੋਵੇਗਾ। ਹੁਣ ਯਾਦ ਰਹੇ, ਧਿਆਨ ਦਿਓ, ਤੇ ਇਹ ਤਦ ਹੋਵੇਗਾ ਜਦ ਮਨੁੱਖ ਦਾ ਪੁੱਤਰ ਪ੍ਰਗਟ ਕੀਤਾ ਜਾਵੇਗਾ, ਮਨੁੱਖ ਦੇ ਪੁੱਤਰ ਦਾ ਪ੍ਰਗਟ ਹੋਣਾ। ਹੁਣ ਮਨੁੱਖ ਦਾ ਪੁੱਤਰ ਕੁਝ ਪਲਾਂ ਲਈ ਥੋੜਾ ਜਿਹਾ ਸਦੂਮ ਦੇ ਸੜਨ ਤੋਂ ਪਹਿਲਾਂ ਪ੍ਰਗਟ ਹੋਇਆ। ਉਹ ਮਨੁੱਖ ਐਲੋਹੀਮ ਸੀ, ਉਹ ਪਰਮੇਸ਼ਰ ਸੀ ਅਤੇ ਯਸੂ ਪਰਮੇਸ਼ਰ ਆ ਅਤੇ ਖੁਦਾ ਥੋੜਾ ਜਿਹਾ ਠੀਕ ਉੱਥੇ ਕੁਝ ਪਲਾਂ ਲਈ ਪ੍ਰਗਟ ਹੋਇਆ ਸੀ ਉਸ ਜਾਂਚ ਪੜਤਾਲ ਵਾਲੇ ਗਿਆਨ ਦੇ ਦਰਮਿਆਨ ਅਬਰਾਹਮ ਨਾਲ ਗੱਲਾਂ ਕਰਨ ਲਈ। ਥੋੜੇ ਜਿਹੇ ਲਈ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ, ਮਨੁੱਖ ਦਾ ਪੁੱਤਰ ਐਲੋਹੀਮ। ਕਲੀਸਿਆ ਕੀ ਤੁਹਾਨੂੰ ਇਹ ਦਿਸਦਾ ਆ? ਮਨੁੱਖ ਦਾ ਪੁੱਤਰ ਐਲੋਹੀਮ ਕੁਝ ਪਲਾਂ ਵਾਸਤੇ ਪ੍ਰਗਟ ਹੋਇਆ।
For the very next morning, he
ਅਤੇ ਭਲਕੇ ਹੀ ਉਹ ਸਾੜੀ ਗਈ
ਕਦੋਂ
ਸੂਰਜ ਉਗਣ ਤੋਂ ਪਹਿਲਾਂ
ਸੋ ਦੇਰ ਕੈਨਟ ਬੀ ਨੋ ਆਰਗੇਨਾਈਜ਼ੇਸ਼ਨ ਲੈਫਟ
ਨਹੀਂ ਰਹਿ ਸਕਦੀ
ਨਾ
ਹੀ ਕੁਝ ਹੋਰ ਅਗਾਂਹ ਵਧਣ ਵਾਲੀ ਗੱਲ ਆ ਜੋ ਕਿ ਹੁਣ ਹੋ ਰਹੀ ਆ ਪੌ ਫੁੱਟਣ ਤੋਂ ਪਹਿਲਾਂ ਹੀ ਉਹ ਸਾੜ ਦਿੱਤੀ ਜਾਵੇਗੀ ਦੇਸ਼ੋਂ ਪਰ ਬੇਦਾਰੀ ਖਤਮ ਹੋ ਚੁੱਕੀ ਆ ਹੁਣ ਹੋਰ ਬੇਦਾਰੀਆਂ ਨਹੀਂ ਹੋਣਗੀਆਂ ਵੱਡੀਆਂ ਹੁਣ ਜਾ ਫੇਰਨ ਵਾਲੀਆਂ ਬੇਦਾਰੀਆਂ ਇਹ ਕੌਮ ਹਰਗਿਜ਼ ਉਹਨਾਂ ਨੂੰ ਕਬੂਲ ਨਹੀਂ ਕਰਦੀ ਤੁਸੀਂ ਬੁੱਧੀਜੀਵੀ ਸਭਾ ਤਾਂ ਕਰ ਸਕਦੇ ਹੋ ਪਰ ਮੇਰਾ ਮਤਲਬ ਆਤਮਕ ਬੇਦਾਰੀ ਤੋਂ ਆ ਅਸਾਂ ਇਹ ਸਭ ਦੇਖ ਲਿਆ ਆ ਮੇਰੀ ਉਮੀਦ ਆ ਕਿ ਤੁਸੀਂ ਇਹਨੂੰ ਸਮਝ ਰਹੇ ਹੋ ਮੈਂ ਤੁਹਾਨੂੰ ਇਸ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆ ਕਿ ਤੁਹਾਨੂੰ ਸਮਝ ਲੱਗ ਜਾਵੇ ਵੇਖਿਆ ਜੇ ਇਹ ਖਤਮ ਹੋ ਚੁੱਕੀ ਆ ਇੱਕ ਵਧੀਆ ਸੇਵਾਦਾਰ ਨੇ ਆਖਿਆ ਕੁਝ ਚਿਰ ਪਹਿਲਾਂ ਆਖਿਆ ਭਾਈ ਬ੍ਰਹਮ ਜੇ ਮੈਂ ਕੇਵਲ ਪ੍ਰਭੂ ਦਾ ਆਨੰਦ ਆਪਣੇ ਦਿਲ ਵਿਚ ਰੱਖ ਸਕਾਂ ਮੈਂ ਆਖਿਆ ਪੁੱਤਰਾ ਬੇਦਾਰੀ ਖਤਮ ਹੋ ਚੁੱਕੀ ਆ ਵੇਖਿਆ ਜੇ ਹੁਣ ਜਹਾਜ਼ ਨੂੰ ਸਥਿਰ ਕਰਨ ਵਾਲਾ ਸਟੈਬਲਾਈਜ਼ਰ ਉਹਦੇ ਉੱਤੇ ਲਾਇਆ ਗਿਆ ਆ ਮਹਾਨ ਡਰਾਉਣ ਵਾਲੀਆਂ ਲਹਿਰਾਂ ਅੱਜ ਸਾਡੇ ਸਾਹਮਣੇ ਹਨ ਪਰ ਅਸੀਂ ਜਾਣਦੇ ਆ ਕਿ ਉਸ ਲਹਿਰ ਤੋਂ ਪਾਰ ਅਸੀਂ ਕੰਢੇ ਦੇ ਨੇੜੇ ਆ ਰਹੇ ਹਾਂ ਵੇਖਿਆ ਜੇ ਅਸੀਂ ਕੰਢੇ ਦੇ ਨਿਕਟ ਆ ਰਹੇ ਹਾਂ ਕੇਵਲ ਸਥਿਰ ਰਹੋ ਬਚਨ ਵਿੱਚ ਬਣੇ ਰਹੋ ਪਰਮੇਸ਼ਵਰ ਨਾਲ ਰਹੋ ਕੋਈ ਗੱਲ ਨੀ ਤੁਹਾਨੂੰ ਕਿੱਦਾਂ ਦਾ ਲੱਗਦਾ ਆ ਹੋਰ ਕੋਈ ਚੀਜ਼ ਕਿੱਦਾਂ ਦੀ ਆ ਕਲਾਮ ਦੇ ਨਾਲ ਠੀਕ ਬਣੇ ਰਹੋ ਇਹਨੂੰ ਸਥਿਰ ਰਹਿਣ ਦਿਓ ਜਾਂ ਤੁਸੀਂ ਇਹ ਸਭ ਮਹਾਨ ਵੱਡੇ ਪੁਰਾਣੇ ਬੱਦਲ ਆਪਣੇ ਦੁਆਲੇ ਵੇਖੋ ਅਤੇ ਤੂਫਾਨ ਆਉਂਦੇ ਹੋਣ ਅਤੇ ਪਰਮਾਣੂ ਬੰਬ ਅਤੇ ਹੋਰ ਸਭ ਚੀਜ਼ਾਂ ਜਿਹਦੇ ਬਾਰੇ ਉਹ ਗੱਲਬਾਤ ਕਰ ਰਹੇ ਹਨ ਪਰ ਸਾਡਾ ਸਟੈਬਲਾਈਜ਼ਰ ਠੀਕ ਪਾਕ ਕਲਾਮ ਦੇ ਵਿੱਚ ਆ ਖੁਦਾ ਨੇ ਕਿਹਾ ਆ ਕਿ ਇਹ ਹੋਣਗੇ ਅਤੇ ਅਸੀਂ ਸਭਨਾਂ ਦਾ ਸਾਹਮਣਾ ਕਰਾਂਗੇ ਅਸੀਂ ਉਹਨਾਂ ਸਭਨਾਂ ਦੇ ਉੱਤੋਂ ਦੀ ਲੰਘ ਜਾਵਾਂਗੇ ਹਾਂਜੀ ਬੇਸ਼ੱਕ ਉਹ ਸਾਨੂੰ ਰੋੜ ਨਹੀਂ ਸਕਦੇ ਉਹ ਸਾਨੂੰ ਡੋਬ ਨਹੀਂ ਸਕਦੇ ਅਸੀਂ ਸਾਨੂੰ ਕਬਰ ਵਿੱਚ ਰੱਖ ਦਿਓ ਅਸੀਂ ਫੇਰ ਬਾਹਰ ਨਿਕਲਾਵਾਂਗੇ ਇਹੋ ਕੁਝ ਹੀ ਸਭ ਇਹਦੇ ਲਈ ਹੈ ਜਗਤ ਵਿੱਚ ਕੋਈ ਤਰੀਕਾ ਨਹੀਂ ਆ ਇਹਨੂੰ ਉੱਥੇ ਹੇਠਾਂ ਰੱਖਣ ਦਾ ਅਸੀਂ ਉਹਨਾਂ ਸਭਨਾਂ ਲਹਿਰਾਂ ਦਾ ਸਾਹਮਣਾ ਕਰਾਂਗੇ ਕਿਉਂਕਿ ਸਾਡਾ ਮੁੱਖ ਕਪਤਾਨ ਦੂਜੇ ਕੰਢੇ ਤੇ ਸਾਨੂੰ ਬੁਲਾ ਰਿਹਾ ਆ ਸਾਡਾ ਲੰਗਰ ਯਸੂ ਦੇ ਵਿੱਚ ਆ ਜ਼ਿੰਦਗੀ ਦੇ ਤੂਫਾਨਾਂ ਨਾਲ ਮੈਂ ਟੱਕਰ ਲਵਾਂਗਾ ਮੈਂ ਯਸੂ ਵਿੱਚ ਲੰਗਰ ਪਾਇਆ ਆ ਉਹ ਮੈਨੂੰ ਕਿਸੇ ਤੂਫਾਨੀ ਹਵਾ ਜਾਂ ਲਹਿਰ ਦਾ ਡਰ ਨਹੀਂ ਆ ਜੋ ਵੀ ਹੋਵੇ ਉਹਨੂੰ ਆਉਣ ਦਿਓ ਜੋ ਵੀ ਹੋ ਸਕਦਾ ਆ ਜੋ ਵੀ ਹੋਵੇਗਾ ਕੋਈ ਫਰਕ ਨਹੀਂ ਪੈਂਦਾ ਉਹ ਅਸਾਂ ਆਪਣਾ ਲੰਗਰ ਯਸੂ ਮਸੀਹ ਪਾਇਆ ਆ ਜੇ ਮੈਂ ਜੀਵਾਂ ਤਾਂ ਮੈਂ ਉਹਦੇ ਜਲਾਲ ਲਈ ਜੀਵਾਂਗਾ ਜੇ ਮੈਂ ਮਰਾਂ ਤਾਂ ਉਹਦੇ ਜਲਾਲ ਲਈ ਮਰਾਂਗਾ ਜੋ ਵੀ ਮੈਂ ਕਰਨਾ ਚਾਹੁੰਦਾ ਆ ਇਹ ਪ੍ਰਭੂ ਦੇ ਜਲਾਲ ਲਈ ਆ ਜਦ ਇਹ ਸਭ ਪੂਰਾ ਹੋ ਜਾਵੇਗਾ ਤਾਂ ਫੇਰ ਮੈਂ ਹੋਰ ਵਧੇਰੇ ਰੁਕਣਾ ਨਹੀਂ ਚਾਹੁੰਦਾ ਮੈਂ ਤਦ ਆਪਣੀ ਉਸ ਪ੍ਰਤੀਫਲ ਲਈ ਜਾਣਾ ਚਾਹੁੰਦਾ ਆ ਜੋ ਉਸਨੇ ਮੇਰੇ ਲਈ ਖਰੀਦਿਆ ਉਹ ਨਹੀਂ ਜੋ ਮੈਂ ਕਮਾਇਆ ਪਰ ਉਹ ਜੋ ਉਹਨੇ ਮੇਰੇ ਲਈ ਖਰੀਦਿਆ ਅਤੇ ਜੋ ਉਹ ਮੈਨੂੰ ਆਪਣੀ ਕਿਰਪਾ ਨਾਲ ਦਿੰਦਾ ਅਸੀਂ ਸ਼ਾਮ ਦੇ ਉਜਿਆਲੇ ਨੂੰ ਇੱਥੇ ਵੇਖਦੇ ਆ ਉਸ ਉਜਿਆਲੇ ਦਾ ਕੀ ਲਾਭ ਹੋਵੇਗਾ ਜੇ ਤੁਹਾਡੇ ਕੋਲ ਉਹਨੂੰ ਵੇਖਣ ਤੇ ਉਹਦੇ ਅੰਦਰ ਜਾਣ ਲਈ ਅੱਖਾਂ ਹੀ ਨਹੀਂ ਸ਼ਾਮ ਦਾ ਉਜਿਆਲਾ ਕੀ ਆ ਉਜਿਆਲਾ ਕੁਝ ਪ੍ਰਗਟ ਕਰਨ ਲਈ ਆਉਂਦਾ ਆ ਕੀ ਇਹ ਠੀਕ ਆ ਤੁਸੀਂ ਇਹਨੂੰ ਟੋਕੇ ਮਹਿਸੂਸ ਕਰਦੇ ਹੋ ਪਰ ਨਹੀਂ ਜਾਣਦੇ ਉਹ ਕੀ ਚੀਜ਼ ਆ ਹਨੇਰੇ ਵਿੱਚ ਤਦ ਤੁਸੀਂ ਬੱਤੀ ਬਾਲਦੇ ਹੋ ਇਹ ਪ੍ਰਗਟ ਕਰਨ ਲਈ ਹੈ ਮਲਾਕੀ ਚਾਰ ਨੇ ਕੀ ਕਰਨਾ ਆ ਵੇਖਿਆ ਜੇ ਉਹ ਹੀ ਕੰਮ ਕਰਨਾ ਆ ਸੱਤਾ ਮੋਹਰਾਂ ਨੇ ਖੁੱਲ ਕੇ ਕੀ ਕਰਨਾ ਸੀ ਜਿੱਥੇ ਇਹ ਸਭ ਜਥੇਬੰਦੀਆਂ ਲੜਖੜਾ ਰਹੀਆਂ ਸਨ ਇਸ ਨੂੰ ਪ੍ਰਗਟ ਕਰਕੇ ਬਾਹਰ ਲਿਆਉਣਾ ਸੀ ਜੇ ਤੁਹਾਡੀਆਂ ਅੱਖਾਂ ਹੀ ਨਹੀਂ ਹਨ ਤਦ ਪ੍ਰਗਟ ਕਰਨ ਦਾ ਕੀ ਲਾਭ ਹੋਵੇਗਾ ਪਹਿਲਾਂ ਅੱਖਾਂ ਵੇਖਣ ਲਈ ਹੋਣੀਆਂ ਚਾਹੀਦੀਆਂ ਹਨ ਕੀ ਇਹ ਠੀਕ ਆ ਮਲਾਕੀ ਚਾਰ ਦਾ ਪ੍ਰਗਟ ਕਰਨਾ ਲੂਕਾ 17 ਦੀ 30 ਦਾ ਪ੍ਰਗਟ ਕਰਨਾ ਸੰਤ ਯੋਹਨਾ 14 ਦੀ 12 ਤੇ ਯੋਹਨਾ 15 ਦੀ 24 16 ਦੀ 13 ਦਾ ਪ੍ਰਗਟ ਕਰਨਾ ਤੇ ਪ੍ਰਕਾਸ਼ ਦੀ ਪੋਥੀ 10 ਦੀ 1 ਤੋਂ 7 ਦਾ ਪ੍ਰਗਟ ਕਰਨਾ ਜਦ ਸ਼ਾਮ ਦਾ ਉਜਿਆਲਾ ਆਵੇਗਾ ਸੱਤਾ ਮੋਹਰਾਂ ਦਾ ਖੁੱਲਣਾ ਸੱਤਵੇਂ ਦੂਤ ਦੇ ਸੰਦੇਸ਼ ਦਾ ਖੁੱਲਣਾ ਪ੍ਰਗਟ ਹੋਣਾ ਆ ਹੁਣ ਜੇ ਆਦਮੀ ਲਾਓਦੀਕੀਆ ਵਿੱਚ ਲੋਕ ਕੀ ਸਨ ਨੰਗੇ ਕੀ ਉਹ ਹਨ ਇੱਕ ਅੰਨੇ ਆਦਮੀ ਦੇ ਲਈ ਉਜਿਆਲਾ ਕੀ ਕਰੇਗਾ ਜੇ ਅੰਨਾ ਅੰਨੇ ਦਾ ਆਗੂ ਹੋਵੇ ਤਾਂ ਕੀ ਉਹ ਸਾਰੇ ਖੱਡ ਵਿੱਚ ਨਾ ਡਿੱਗਣਗੇ ਨੰਗੇ ਅੰਨੇ ਅਤੇ ਨਹੀਂ ਜਾਣਦੇ ਇੱਥੋਂ ਤੱਕ ਕਿ ਉਹਨਾਂ ਦੇ ਦਿਮਾਗ ਦੀਆਂ ਕੰਮ ਕਰਨ ਵਾਲੀਆਂ ਸ਼ਕਤੀਆਂ ਵੀ ਜਾਂਦੀਆਂ ਰਹੀਆਂ ਹਨ ਉਹਨਾਂ ਦੀਆਂ ਆਤਮਕ ਦਿਮਾਗੀ ਸ਼ਕਤੀਆਂ ਦੀ ਆਤਮਕ ਸਮਝ ਵੇਖਿਆ ਜੇ ਘਮੰਡੀ ਪਰਮੇਸ਼ਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ ਹੰਕਾਰੀ ਕੁਫਰ ਬਕਣ ਵਾਲੇ ਆ ਸੰਜਮੀ ਪਰਾਈ ਨਿੰਦਿਆ ਕਰਨ ਵਾਲੇ ਭਗਤੀ ਦਾ ਰੂਪ ਧਾਰ ਕੇ ਵੀ ਸ਼ਕਤੀ ਦੇ ਇਨਕਾਰੀ ਹੋਣਗੇ। ਪ੍ਰਕਾਸ਼ ਦੀ ਸ਼ਕਤੀ ਉਹ ਵਿਸ਼ਵਾਸ ਤੱਕ ਇਹਦੇ ਵਿੱਚ ਨਹੀਂ ਕਰਦੇ। ਵੇਖਿਆ ਜੇ ਉਹ ਨਬੀਆਂ ਵਰਗੀ ਕਿਸੇ ਚੀਜ਼ ਵਿੱਚ ਨੇਚਾ ਨਹੀਂ ਕਰਦੇ, ਉਹ ਨੇਚਾ ਕਰਦੇ ਹਨ ਕਿ ਮਲਾਕੀ ਚਾਰ ਬਾਬ ਕੋਈ ਗਿਰਜਾ ਜਾਂ ਕੋਈ ਜਥੇਬੰਦੀ ਹੋਵੇਗੀ। ਜਦ ਉਹ ਪਹਿਲੀ ਵਾਰੀ ਆਇਆ ਆਦਮੀ ਸੀ, ਜਦ ਦੂਜੀ ਵਾਰ ਦੋਵੇਂ ਹਿੱਸੇ ਨਾਲ ਆਇਆ ਉਹ ਆਦਮੀ ਸੀ, ਜਦ ਉਹ ਬਪਤਿਸਮਾ ਦੇਣ ਵਾਲੇ ਦੇ ਰੂਪ ਵਿੱਚ ਆਇਆ ਤਾਂ ਉਹ ਮਨੁੱਖ ਸੀ। ਵੇਖਿਆ ਜੇ ਅੰਤਲੇ ਦਿਨਾਂ ਵਿੱਚ ਜਦ ਸ਼ਾਮ ਦਾ ਉਜਾਲਾ ਚਮਕਣਾ ਸ਼ੁਰੂ ਹੋਵੇਗਾ, ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਵੇਖੋਗੇ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤਦ ਦੇਹ ਤਾਂ ਪਹਿਲਾਂ ਹੀ ਬਣ ਚੁੱਕੀ ਆ, ਆਪਣੇ ਦੋਹੀਂ ਪੈਰੀ ਖਲੋਤੀ ਆ, ਗਤੀ ਫੜਦੀ ਹੋਈ ਪਵਿੱਤਰ ਆਤਮਾ ਦੇ ਨਾਲ ਚੱਲ ਰਹੀ ਆ। ਕੀ ਆ? ਉਹ ਹੀ ਆਤਮਾ ਜਿਹੜਾ ਨਬੀਆਂ ਉੱਤੇ ਸੀ, ਜਿਨ੍ਹਾਂ ਬਾਈਬਲ ਲਿਖੀ, ਉਹ ਹੀ ਪਵਿੱਤਰ ਆਤਮਾ ਦੇ ਵਿੱਚ ਚੱਲ ਰਿਹਾ ਆ। ਪਵਿੱਤਰ ਆਤਮਾ ਨਾਲ ਭਰੇ ਹੋਏ, ਪਵਿੱਤਰ ਆਤਮਾ ਵਿੱਚ ਚੱਲੇ ਹਰੇਕ ਜਥੇਬੰਦੀ ਵਿੱਚੋਂ, ਹਰੇਕ ਕਬੀਲਾ ਅਤੇ ਪਾਖਿਆ ਦੇ ਲੋਕ। ਇੱਕ ਔਰਤ ਇੱਥੇ ਆ ਜਿਹੜੀ ਇਸ ਜਥੇਬੰਦੀ ਵਿੱਚ ਜਾਂ ਇਸ ਜਥੇਬੰਦੀ ਇਸ ਮੰਡਲੀ ਨਾਲ ਸੰਬੰਧ ਨਹੀਂ ਰੱਖਦੀ, ਉਹ ਕਿਸੇ ਹੋਰ ਥਾਂ ਤੋਂ ਆਉਂਦੀ ਆ। ਉਹ ਅੱਜ ਸਵੇਰ ਆਈ ਤੇ ਇੱਕ ਤਸਵੀਰ ਲਿਆਈ, ਉਹਨੇ ਮੇਰੇ ਪੁੱਤਰ ਨੂੰ ਦਿੱਤੀ, ਜਿਹੜਾ ਬਹੁਤ ਹੀ ਹੱਕਾ ਬੱਕਾ ਹੋ ਗਿਆ। ਮੈਂ ਨਹੀਂ ਜਾਣਦਾ ਕਿ ਉਹਨੇ ਇਹਦੇ ਬਾਰੇ ਕਦੇ ਸੁਣਿਆ ਆ ਕਿ ਨਹੀਂ, ਮੈਨੂੰ ਨਹੀਂ ਪਤਾ। ਉਹਦੇ ਕੋਲ ਇਸ ਪ੍ਰਭੂ ਦੇ ਦੂਤ ਦੀ ਤਸਵੀਰ ਸੀ ਜੋ ਕਿ ਸਤਾਂ ਯੁਗਾਂ ਤੇ ਸਤਾਂ ਮੋਹਰਾਂ ਦੇ ਉੱਤੇ ਸੀ ਜਦ ਇਹ ਖੁੱਲੀਆਂ। ਆਖਿਆ ਕਿ ਉਹਨੇ ਸੁਪਨੇ ਵਿੱਚ ਜਦ ਪਿਛਾਂ ਉਹਨੇ ਉਹਦੇ ਵਿੱਚ ਵੇਖਿਆ, ਉਹਨੇ ਦੂਤ ਨੂੰ ਅਸਮਾਨ ਤੇ ਖਲੋਤੇ ਵੇਖਿਆ। ਉਹਨੇ ਪਿਛਾਂ ਉਹਦੇ ਵਿੱਚੋਂ ਦੀ ਵੇਖਿਆ ਕਿ ਕੋਈ ਚਿੱਟੇ ਕੱਪੜਿਆਂ ਵਾਲਾ ਅਗਾਂਹ ਵੱਧ ਰਿਹਾ ਆ। ਉਹਦੇ ਪਿੱਛੇ ਉਹਨੇ ਆਖਿਆ ਕਿ ਏਦਾਂ ਜਾਪਦਾ ਆ ਭਾਈ ਬ੍ਰਾਨਮ ਤੁਸੀਂ ਸੋ, ਤੇ ਆਖਿਆ ਤੁਸੀਂ ਉਹਦੇ ਵਿੱਚ ਅਗਾਂਹ ਵਧੇ, ਤੇ ਕਿਹਾ ਤੁਹਾਡੇ ਪਿੱਛੇ ਕਈ ਰੰਗਾਂ ਦੇ ਲੋਕ ਸਨ, ਉਹਨਾਂ ਨੇ ਝੰਡੇ ਫੜੇ ਹੋਏ ਸਨ, ਜਾਰਜੀਆ ਅਲਬਾਮਾ ਅਤੇ ਹਰ ਪ੍ਰਕਾਰ ਦੀ ਜਗ੍ਹਾ ਦੇ ਲੋਕ ਅਗਾਂਹ ਵੱਧਦੇ ਹੋਏ ਚੋਟੀ ਦੀ ਥਾਂ ਤੇ ਆ ਰਹੇ ਸਨ ਜਿੱਥੇ ਮਸੀਹ ਦਰਸ਼ਨ ਵਿੱਚ ਪ੍ਰਗਟ ਕੀਤਾ ਜਾ ਰਿਹਾ ਸੀ। ਓ ਹਾਲੇਲੂਯਾ, ਅਸੀਂ ਅੰਤ ਦੇ ਦਿਨਾਂ ਵਿੱਚ ਆਂ ਤੇ ਦਿਨਾਂ ਦੀਆਂ ਅੰਤਲੀਆਂ ਘੜੀਆਂ। ਕੀ ਤੁਸੀਂ ਉਹਨੂੰ ਉਹਦੇ ਬਚਨ ਵਿੱਚ ਹੁਣ ਵੇਖਦੇ ਹੋ ਕਿ ਉਹਦਾ ਸਾਰਾ ਬਚਨ ਸਾਡੇ ਸਾਹਮਣੇ ਠੀਕ ਪ੍ਰਗਟ ਹੋ ਗਿਆ? ਉਹ ਜਿਉਂਦੇ ਪਰਮੇਸ਼ਰ ਦੀ ਕਲੀਸਿਆ, ਆਪਣੇ ਪੈਰੀ ਖੜੀ ਹੋ ਜਾ, ਸਾਰੇ ਦੇ ਨਾਲ ਉਹਦੇ ਉੱਤੇ ਨੇਚਾ ਕਰ ਅਤੇ ਉਸ ਪਈਏ ਦੇ ਵਿਚਾਲੇ ਦੇ ਧੁਰੇ ਨੂੰ ਫੜ ਕੇ ਰੱਖ। ਇਸ ਨੂੰ ਆਪਣੀ ਹਰੇਕ ਗਤੀ ਚਾਲ ਜਿਹੜੀ ਵੀ ਤੁਸੀਂ ਚੱਲਦੇ ਹੋ ਸਥਿਰ ਕਰਨ ਦਿਓ। ਹਰੇਕ ਵਿਚਾਰ ਜਿਹੜਾ ਤੁਹਾਡਾ ਆ, ਹੋ ਸਕੇ ਕਿ ਪਵਿੱਤਰ ਆਤਮਾ ਦੇ ਰਾਹੀਂ ਜੋ ਤੁਹਾਡੇ ਵਿੱਚ ਆ ਨਿਯੰਤਰਣ ਕੀਤਾ ਜਾਵੇ, ਕਿਉਂਕਿ ਖੁਦਾ ਠੀਕ ਆਪਣੇ ਬਚਨ ਜੋ ਕਿ ਇਸ ਘੜੀ ਦਾ ਆ ਉਹਦੇ ਵਿੱਚ ਬੈਠਾ ਹੋਇਆ ਆ, ਸ਼ਾਮ ਦੇ ਉਜਾਲੇ ਵਿੱਚ ਰੋਸ਼ਨੀ ਵਿਖਾ ਰਿਹਾ ਆ। ਚਮਗਾਦੜ ਵਾਲਾ ਅੰਨਾਪਨ, ਤੁਸੀਂ ਬੱਤੀ ਬਾਲ ਦਿਓ ਤੇ ਚਮਗਾਦੜ ਇੰਨਾ ਅੰਨਾ ਹੋ ਜਾਵੇਗਾ ਕਿ ਉੱਡ ਨਹੀਂ ਸਕਦਾ, ਅਤੇ ਉੱਲੂ ਅਤੇ ਸਭ ਰਾਤ ਨੂੰ ਉੱਡਣ ਵਾਲੇ ਪੰਛੀ ਅਤੇ ਏਦਾਂ ਦੀਆਂ ਚੀਜ਼ਾਂ, ਏਦਾਂ ਦੇ ਕੀੜੇ ਮਕੌੜੇ ਉਹ ਦਿਨੇ ਨਹੀਂ ਦੇਖ ਸਕਦੇ। ਉਹ ਨਹੀਂ ਜਾਣਦੇ ਕਿ ਇਹ ਸਭ ਕੀ ਆ, ਉਹ ਨਹੀਂ ਵੇਖ ਸਕਦੇ। ਤੇ ਸ਼ਾਮ ਦੇ ਉਜਾਲੇ ਚੜ ਆਏ ਹਨ। ਹਰੇਕ ਦ੍ਰਿਸ਼ਟਾਂਤ ਜਿੱਥੇ ਕਿੱਥੇ ਵੀ ਅਸੀਂ ਜਾਂਦੇ ਆ, ਕੁਦਰਤ ਵੱਲ, ਬਾਈਬਲ ਵੱਲ ਅਤੇ ਉਸ ਬੁੱਤ ਵੱਲ ਜਿਹੜਾ ਦਾਨੀਏਲ ਨੇ ਵੇਖਿਆ, ਉਸ ਦਿਨ ਦੇ ਰਾਜੇ ਨੇ ਵੇਖਿਆ ਅਤੇ ਸਭਨਾਂ ਨੇ ਵੇਖਿਆ ਅਤੇ ਇਹ ਸਭ ਗੱਲਾਂ, ਹਰੇਕ ਆਦਮੀ, ਹਰੇਕ ਸ਼ਕਲ, ਹਰੇਕ ਅੰਦੋਲਨ, ਹਰੇਕ ਜਗ੍ਹਾ ਲਾੜੀ ਵਿੱਚ ਸਾਨੂੰ ਦੱਸਦੀ ਆ ਕਿ ਜਿਸ ਘੜੀ ਵਿੱਚ ਅਸੀਂ ਰਹਿ ਰਹੇ ਆ, ਇਸ ਦੇ ਉੱਤੇ ਕੋਈ ਹੋਰ ਅੰਦੋਲਨ ਨਹੀਂ ਆ ਸਕਦਾ। ਇਹ ਹੱਥ ਦਾ ਅੰਦੋਲਨ ਸੀ, ਪ੍ਰੇਮ ਵੈਜ਼ਲੇ ਸੀ, ਨੀਂ ਦਾ ਅੰਦੋਲਨ ਲੂਥਰ ਸੀ। ਪ੍ਰੇਮ ਵੈਜ਼ਲੇ ਅੰਦੋਲਨ ਤੋਂ ਵੱਡਾ ਕਦੇ ਨਹੀਂ ਹੋਇਆ। ਉਹਨਾਂ ਸਾਰੇ ਸੰਸਾਰ ਵਿੱਚ ਮਿਸ਼ਨਰੀ ਭਾਵ ਰਸੂਲ ਕੱਲੇ, ਉਸ ਯੁੱਗ ਦੀ ਉਹ ਸਭ ਤੋਂ ਵੱਡੀ ਲਹਿਰ ਸੀ। ਤਦ ਪੈਂਤੇਕੁਸਤ ਦਾ ਯੁੱਗ ਆਇਆ ਅਤੇ ਤਦ ਵੱਖਰੀਆਂ ਵੱਖਰੀਆਂ ਉਂਗਲਾਂ ਅਤੇ ਚੀਜ਼ਾਂ, ਪੈਂਤੇਕੁਸਤ ਦਾ ਯੁੱਗ ਜੀਭਾਂ ਅਤੇ ਨੱਕ ਵਗੈਰਾ ਦਾ ਸੀ। ਹੁਣ ਇਹ ਅੱਖਾਂ ਵਿੱਚ ਆ, ਤੁਹਾਨੂੰ ਕੀ ਫਾਇਦਾ ਹੋਵੇਗਾ ਜੇ ਤੁਹਾਨੂੰ ਅੱਖਾਂ ਜਾਂ ਉਜਾਲੇ ਦੀ ਲੋੜ ਹੈ, ਜੇ ਉਹ ਅੱਖਾਂ ਇਹਨੂੰ ਵੇਖਣ ਲਈ ਨਹੀਂ ਹਨ? ਵੇਖਣ ਲਈ ਪਹਿਲਾਂ ਅੱਖਾਂ ਦਾ ਹੋਣਾ ਜ਼ਰੂਰੀ ਆ। ਅਤੇ ਤਦ ਜਦ ਉਹ ਆਇਆ ਤਾਂ ਉਹਨੇ ਸੱਤਾਂ ਮੋਹਰਾਂ ਨੂੰ ਖੋਲ ਕੇ ਤੇ ਸ਼ਾਮ ਦੇ ਉਜਾਲੇ ਨੂੰ ਪ੍ਰਗਟ ਕੀਤਾ ਅਤੇ ਉਹਨਾਂ ਸਭਨਾਂ ਭੇਡਾਂ ਨੂੰ ਲੈ ਕੇ ਜਿਹੜੇ ਇਹਨਾਂ ਕਲੀਸਿਆਈ ਯੁੱਗਾਂ ਵਿੱਚ ਲੁਕੇ ਰਹੇ ਹਨ, ਅਤੇ ਹੁਣ ਉਹਨਾਂ ਨੂੰ ਪ੍ਰਗਟ ਕੀਤਾ ਜਿਵੇਂ ਕਿ ਉਹਨੇ ਪ੍ਰਕਾਸ਼ ਦੀ ਪੋਤੀ 10:1-7 ਵਿੱਚ ਵਾਅਦਾ ਕੀਤਾ ਆ। ਅੱਜ ਅਸੀਂ ਸ਼ਬਦ ਦੇ ਵਿਚਾਲੇ ਬੈਠੇ ਹੋਏ ਆ ਤੇ ਬਚਨ ਸਾਡੇ ਉੱਤੇ ਯਿਸੂ ਮਸੀਹ ਦੇ ਰਾਹੀਂ ਪ੍ਰਗਟ ਕੀਤਾ ਜਾ ਰਿਹਾ ਆ। ਅਗ ਇਹ ਪਰਮੇਸ਼ਰ ਦਾ ਬਚਨ ਆ ਅਤੇ ਉਹਦੀ ਪ੍ਰਜਾ ਹੋਣ ਦੇ ਨਾਤੇ ਸਾਨੂੰ ਉਹਦੇ ਲਿਖਾਰੀ ਦੇ ਨੇੜੇ ਹੋ ਕੇ ਚੱਲਣਾ ਚਾਹੀਦਾ ਆ ਇਹਨੂੰ ਸਮਝਣ ਦੇ ਲਈ ਇਹਦੇ ਪ੍ਰਗਟ ਹੋਣ ਲਈ ਉਹ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਜੇ ਮੈਨੂੰ ਮੈਦਾਨ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਜਾਣਾ ਆ ਜਾਂ ਮੈਨੂੰ ਪਿਛਾਂ ਘਰ ਰਹਿਣਾ ਆ ਕੋਈ ਗੱਲ ਨਹੀਂ ਜੇ ਮੈਨੂੰ ਚੰਗੀ ਪਤਨੀ ਬਣਨਾ ਆ ਜਾਂ ਮੈਨੂੰ ਇੱਕ ਚੰਗੀ ਮਾਂ ਬਣਨਾ ਆ ਜੇ ਮੈਨੂੰ ਇਹ ਕਰਨਾ ਆ ਜਾਂ ਉਹ ਕਰਨਾ ਆ ਜਾਂ ਕੁਝ ਹੋਰ ਕਰਨਾ ਆ ਜੋ ਕੁਝ ਵੀ ਇਹ ਹੈ ਜੇ ਮੈਂ ਕਿਸਾਨ ਬਣਨਾ ਆ ਜਾਂ ਕੁਝ ਵੀ ਆ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਇਹ ਨਹੀਂ ਸੀ ਜੋ ਸੌਲ ਉਸ ਦਿਨ ਡਡਿਆਇਆ ਕਿ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਉਹ ਸਾਰੀ ਕਲੀਸਿਆ ਨੂੰ ਜੇਲ ਵਿਚ ਪਾਉਣ ਲਈ ਆਪਣੇ ਮਾਰਗ ਉੱਤੇ ਸੀ ਪਰ ਤਦ ਉਹ ਬੋਲ ਉੱਠਿਆ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਜਦ ਉਜਾਲਾ ਆ ਗਿਆ ਇੱਕ ਵੱਡੇ ਅੱਗ ਦੇ ਖੰਭੇ ਦੇ ਰੂਪ ਵਿਚ ਅਤੇ ਉਹਦੇ ਉੱਤੇ ਖਲੋਤਾ ਸੀ ਤਾਂ ਉਹਨੇ ਕਿਹਾ ਤੂੰ ਕੀ ਚਾਹੁੰਦਾ ਆ ਕਿ ਮੈਂ ਤੇਰੇ ਲਈ ਕਰਾਂ ਸੋਚੋ ਇਹ ਬਹੁਤ ਹੀ ਚੰਗਾ ਬਚਨ ਆ ਸਮਾਪਤੀ ਦੇ ਲਈ ਅਤੇ ਆਖੋ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਤੇਰੇ ਲਈ ਕਰਾਂ ਜਦ ਮੈਂ ਇਹ ਲਿਖਤ ਨੂੰ ਸੰਪੂਰਨ ਤੌਰ ਤੇ ਪੂਰੀ ਹੁੰਦੀ ਵੇਖਦਾ ਹਾਂ ਤਾਂ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਆਓ ਆਪਣੇ ਸਿਰਾਂ ਨੂੰ ਚੁਕਾਈਏ ਮੈਂ ਤੁਹਾਨੂੰ ਹਰੇਕ ਨੂੰ ਆਖਣਾ ਆ ਕਿ ਹੁਣ ਆਪਣੇ ਦਿਲਾਂ ਨੂੰ ਪਰਖੋ ਅਤੇ ਪ੍ਰਸ਼ਨ ਪੁੱਛੋ ਕਿ ਪ੍ਰਭੂ ਤੂੰ ਮੈਨੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਅਤੇ ਤੁਸੀਂ ਲੋਕੋ ਜੇ ਤੁਸੀਂ ਅਜੇ ਵੀ ਦੇਸ਼ ਭਰ ਵਿਚ ਟੈਲੀਫੋਨ ਨਾਲ ਸੁਣ ਰਹੇ ਹੋ ਤਾਂ ਆਪਣੇ ਸਿਰਾਂ ਨੂੰ ਚੁਕਾਓ ਅਤੇ ਆਖੋ ਪ੍ਰਭੂ ਮੈਂ ਤੇਰੇ ਲਈ ਕੀ ਕਰਾਂ ਦੇਖਦੇ ਹੋਏ ਕਿ ਅਸੀਂ ਅੰਤਲੇ ਦਿਨਾਂ ਵਿਚ ਤੇ ਅੰਤਲੀਆਂ ਘੜੀਆਂ ਵਿਚ ਆ ਸਾਡੇ ਸਾਹਮਣੇ ਬਿਲਕੁਲ ਸਪਸ਼ਟ ਤੇ ਸੰਪੂਰਨ ਤੌਰ ਤੇ ਇਹ ਪ੍ਰਗਟ ਹੋਇਆ ਆ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਪਿਆਰੇ ਖੁਦਾ ਜਦੋਂ ਤੈਨੂੰ ਇਹ ਪ੍ਰਸ਼ਨ ਪੁੱਛਦੇ ਹਨ ਮੈਂ ਵੀ ਪੁੱਛਣਾ ਆ ਕਿ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਤੇਰੇ ਲਈ ਕਰਾਂ ਜਿਵੇਂ ਕਿ ਮੈਂ ਮਹਿਸੂਸ ਕਰਦਾ ਆ ਕਿ ਹਰੇਕ ਦਿਨ ਗਿਣਿਆ ਜਾਵੇ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਮਦਦ ਕਰੇਗਾ ਪ੍ਰਭੂ ਮੈਂ ਜੀਵਾਂ ਤਾਂ ਕਿ ਹਰੇਕ ਦਿਨ ਤੇਰੀ ਮਹਿਮਾ ਤੇ ਆਦਰ ਲਈ ਗਿਣਿਆ ਜਾਵੇ ਮੇਰੀ ਬੇਨਤੀ ਆ ਕਿ ਤੂੰ ਸਭ ਦੀ ਜਿਹੜੇ ਦੇਸ਼ੋਂ ਪਾਰ ਹਨ ਅਤੇ ਉਹਨਾਂ ਦੀ ਜਿਹੜੇ ਡੇਰੇ ਵਿਚ ਹਨ ਮਦਦ ਕਰੇਗਾ ਜਦਕਿ ਅਸੀਂ ਆਪਣੇ ਦਿਲਾਂ ਨੂੰ ਜਾਣਦੇ ਅਤੇ ਆਖਦੇ ਹਾਂ ਕਿ ਪ੍ਰਭੂ ਤੂੰ ਕੀ ਚਾਹੁੰਦਾ ਆ ਕਿ ਮੈਂ ਕਰਾਂ ਮੈਂ ਤੇਰੇ ਰਾਜ ਨੂੰ ਅਤੇ ਤੇਰੇ ਕੰਮ ਨੂੰ ਫੈਲਾਉਣ ਲਈ ਕੀ ਕਰ ਸਕਦਾ ਆ ਪਿਆਰੇ ਖੁਦਾ ਇਹਨੂੰ ਮਨਜ਼ੂਰ ਕਰ ਸਾਡੇ ਦਿਲਾਂ ਨੂੰ ਪਰਖ ਤੇ ਸਾਡੀ ਜਾਂਚ ਕਰ ਪ੍ਰਭੂ ਜੇ ਕੋਈ ਦੋਸ਼ ਕੋਈ ਖੁਦਗਰਜੀ ਕੋਈ ਮਾੜੇ ਨਿਸ਼ਾਨੇ ਜਾਂ ਉਦੇਸ਼ ਉਹ ਖੁਦਾਇਆ ਆਪਣੇ ਪੁੱਤਰ ਯਿਸੂ ਮਸੀਹ ਦੇ ਨਾਲ ਸਾਨੂੰ ਸਾਫ਼ ਕਰ ਜਿਹਦੀ ਅਸੀਂ ਨਿਮਰਤਾ ਸਹਿਤ ਮੌਤ ਅਤੇ ਜਿਉਣ ਦੇ ਪ੍ਰਾਸ਼ਚਿਤ ਨੂੰ ਸਵੀਕਾਰ ਕਰਦੇ ਹਾਂ ਅਤੇ ਧਰਮੀ ਹੋਣ ਦੇ ਨਾਤੇ ਇਹ ਨਿਸ਼ਚਾ ਕਰਦੇ ਹੋਏ ਕਿ ਉਹਨੇ ਇਹ ਕੀਤਾ ਆ ਅਸੀਂ ਮੁਕਤੀ ਦੀ ਯੋਜਨਾ ਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਾਂ ਜੋ ਤੂੰ ਸਾਨੂੰ ਦਿੰਦਾ ਆ ਤਾਂ ਇਸ ਦਿਨ ਦੇ ਸੰਦੇਸ਼ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਸੀਂ ਕੀ ਨਿਸ਼ਚਾ ਕਰਦੇ ਹਾਂ ਅਤੇ ਅਸੀਂ ਇਹਨੂੰ ਅਸੀਂ ਕਿਹਨੂੰ ਫੜਿਆ ਹੋਇਆ ਆ ਇਹ ਜਾਣਦੇ ਹੋਏ ਨਿਸ਼ਚਾ ਕਰਦੇ ਹਾਂ ਕਿ ਇਹ ਤੇਰਾ ਬਚਨ ਤੇ ਤੇਰਾ ਸੰਦੇਸ਼ ਆ ਦੂਜਿਆਂ ਲੋਕਾਂ ਨਾਲੋਂ ਵੱਖਰੇ ਹੋਣ ਲਈ ਨਹੀਂ ਪਰ ਯਿਸੂ ਮਸੀਹ ਦੀ ਨਾਈ ਹੋਣ ਦਾ ਵਧੇਰੇ ਯਤਨ ਕਰਦੇ ਹਾਂ ਜੋ ਕਿ ਸਾਡੀ ਉਦਾਹਰਣ ਆ ਪਿਆਰੇ ਪਿਤਾ ਇੱਥੇ ਰੁਮਾਲ ਪਏ ਹਨ ਤੇ ਸਭਨੀ ਥਾਈ ਲੋਕ ਬਿਮਾਰ ਹਨ ਅਤੇ ਮੈਂ ਆਪ ਵੀ ਪ੍ਰਭੂ ਥੱਕਿਆ ਹੋਇਆ ਤੇ ਦੂਰ ਚੂਰਿਆ ਅੱਜ ਸਵੇਰ ਮੇਰੀ ਬੇਨਤੀ ਆ ਕਿ ਤੂੰ ਸਾਡੀ ਮਦਦ ਕਰੇਗਾ ਪਿਆਰੇ ਖੁਦਾ ਅਸੀਂ ਜ਼ੋਰ ਵਾਸਤੇ ਤੇਰੀ ਵੱਲ ਤੱਕਦੇ ਹਾਂ ਤੂੰ ਸਾਡਾ ਪਾਲਿਆ ਤੇ ਤੂੰ ਬਹੁਤ ਸਾਰਿਆਂ ਦੀ ਮਦਦ ਕੀਤੀ ਆ ਪਿਆਰੇ ਖੁਦਾ ਉਸ ਦਿਨ ਜੰਗਲ ਵਿਚ ਭਾਈ ਬੈਂਕਸਵੁੱਡ ਦੇ ਨਾਲ ਤੁਰਦੇ ਹੋਏ ਸੋਚ ਰਿਹਾ ਸਾਂ ਜਦ ਕਿ ਵੈਦਾਂ ਨੇ ਉਹਦੇ ਦਿਲ ਦੀ ਹਾਲਤ ਬਹੁਤ ਮਾੜੀ ਸੀ ਤੇ ਉਹਨੇ ਬੜੇ ਔਖਿਆ ਹੋ ਕੇ ਉਹ ਤੁਰੰਡਿਆ ਸੀ ਉਸ ਦਰਸ਼ਨ ਦੇ ਬਾਅਦ ਮੈਨੂੰ ਪਤਾ ਲੱਗਾ ਉਹਨਾਂ ਪਹਾੜਾਂ ਵਿਚ ਤੁਰਦੇ ਫਿਰਦੇ ਮੈਨੂੰ ਉਹ ਸ਼ੇਰ ਮਿਲਣਾ ਹੀ ਚਾਹੀਦਾ ਆ ਮੈਂ ਜ਼ਰੂਰ ਉਸ ਸ਼ੇਰ ਨੂੰ ਮਰਿਆ ਹੋਇਆ ਵੇਖਾਂ ਅਤੇ ਤਦ ਉੱਥੇ ਆਉਂਦੇ ਅਤੇ ਟਕਸਨ ਵਿਚ ਖੜੇ ਹੋ ਕੇ ਅਤੇ ਭਾਈ ਫਰਦੇ ਹੋਟਲ ਵਿਚ ਤੇ ਉਹਦੇ ਕੱਪੜੇ ਸਾਰੇ ਢਿੱਲੇ ਹੋ ਕੇ ਲਮਕ ਗਏ ਸਨ ਉਹਦੀਆਂ ਅੱਖਾਂ ਝੁਕ ਗਈਆਂ ਸਨ ਆਖਿਆ ਖੁਦਾ ਜੇ ਤੂੰ ਸ਼ੇਰ ਦਾ ਦਰਸ਼ਨ ਦੇ ਸਕਦਾ ਆ ਕਿ ਉਹ ਕਿੱਥੇ ਆ ਤਾਂ ਤੂੰ ਭਾਈ ਵੁਡਸ ਦੇ ਬਾਰੇ ਵੀ ਦਿਖਾ ਸਕਦਾ ਆ ਤਦ ਇਹ ਆਵਾਜ਼ ਆਈ ਆਪਣੇ ਹੱਥ ਉਹਦੇ ਉੱਤੇ ਰੱਖ ਅੱਜ ਉਹ ਇੱਥੇ ਬੈਠਾ ਆ ਭਾਈ ਬੈਂਕਸ ਫੇਰ ਮਜ਼ਬੂਤ ਉਹਨਾਂ ਪਹਾੜਾਂ ਵਿਚ ਉੱਤੇ ਹੇਠਾਂ ਭੱਜ ਰਿਹਾ ਆ ਯਾਰੇ ਖੁਦਾ ਅਸੀਂ ਕਿਵੇਂ ਤੇਰਾ ਧੰਨਵਾਦ ਕਰਦੇ ਆ ਤੂੰ ਉਹ ਹੀ ਖੁਦਾ ਸਾਡੇ ਸਭ ਦੇ ਲਈ ਹੋਵੇਗਾ ਜਿੱਦਾਂ ਤੂੰ ਭਾਈ ਵੁਡਸ ਦੇ ਲਈ ਸੀ। ਮੈਂ ਜਾਣਦਾ ਹਾਂ ਤੂੰ ਉਹਨੂੰ ਪਿਆਰ ਕਰਨਾ ਆ ਕਿਉਂਕਿ ਉਹ ਤੇਰਾ ਸੱਚਾ ਤੇ ਇਮਾਨਦਾਰ ਸੇਵਕ ਆ। ਮੇਰੀ ਬੇਨਤੀ ਆ ਕਿ ਪਿਆਰੇ ਖੁਦਾ ਤੂੰ ਸਾਡੇ ਸਭ ਨਾਲ ਗੱਲਬਾਤ ਕਰੇਗਾ, ਸਾਡੇ ਪਾਪ ਮਾਫ ਕਰ, ਸਾਡੇ ਬਦਨਾਂ ਦੀਆਂ ਬਿਮਾਰੀਆਂ ਤੋਂ ਸ਼ਿਫਾ ਬਖਸ਼, ਹਰ ਰੋਜ਼ ਸਾਨੂੰ ਵਧੇਰੇ ਆਪਣੇ ਵਰਗਾ ਬਣਾ ਪ੍ਰਭੂ, ਜਦ ਤੱਕ ਅਸੀਂ ਮਸੀਹ ਦੀ ਪੂਰੀ ਡੀਲ ਡੌਲ ਤੱਕ ਨਹੀਂ ਪਹੁੰਚਦੇ। ਪ੍ਰਭੂ ਇਹਨੂੰ ਮਨਜ਼ੂਰ ਕਰ। ਮੇਰਾ ਯਕੀਨ ਆ ਕਿ ਹਰੇਕ ਦਿਲ ਨੂੰ ਤੂੰ ਪਰਖ ਲਿਆ ਆ ਅਤੇ ਅਸੀਂ ਜਾਣਦੇ ਹਾਂ ਕਿ ਅਸਾਂ ਕੀ ਕਰਨਾ ਆ। ਅਸੀਂ ਮੰਗਦੇ ਹਾਂ ਕਿ ਯਸੂ ਨਾਮ ਵਿੱਚ ਸਾਨੂੰ ਬਰਕਤ ਦੇ। ਜਦ ਸਾਡੇ ਸਿਰ ਚੁੱਕੇ ਹੋਏ ਹਨ, ਕੀ ਕੋਈ ਇੱਥੇ ਜਾਂ ਦੇਸ਼ੋਂ ਪਾਰ ਹੈ ਜੋ ਇਸ ਟੈਲੀਫੋਨ ਤੇ ਸੁਣ ਰਿਹਾ ਆ? ਕੀ ਕੋਈ ਚਾਹੇਗਾ ਜਦਕਿ ਅਸੀਂ ਤੁਸੀਂ ਦੁਆ ਮੰਗ ਰਹੇ ਹੋ ਤੇ ਤੁਹਾਡਾ ਸਿਰ ਚੁੱਕਿਆ ਹੋਇਆ ਆ? ਹੁਣ ਸਿਰਫ ਆਪਣਾ ਹੱਥ ਖੁਦਾ ਦੀ ਵੱਲ ਚੁੱਕੋ। ਇਹੋ ਸਭ ਤੋਂ ਜੀ ਤੁਸੀਂ ਕਰ ਸਕਦੇ ਹੋ। ਅੱਜ ਇੱਥੇ ਸਵੇਰੇ ਬੜੀ ਭੀੜ ਆ, ਸਿਰਫ ਆਪਣਾ ਹੱਥ ਖੁਦਾ ਦੀ ਵੱਲ ਚੁੱਕੋ ਤੇ ਆਖੋ, ਖੁਦਾ ਮੈਨੂੰ ਸਿਰਫ ਯਸੂ ਵਾਂਗ ਵਧੇਰੇ ਬਣਾ, ਮੈਂ ਯਸੂ ਵਾਂਗ ਹੀ ਵਧੇਰੇ ਬਣਨਾ ਚਾਹੁੰਦਾ ਆ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਦੇਸ਼ੋਂ ਪਾਰ ਸਾਰੀ ਧਰਤੀ ਉੱਤੇ ਸਭ ਥਾਂ ਹੱਥ ਖੜੇ ਹਨ, ਠੀਕ ਇੱਕ ਮਜ਼ਬੂਤ ਵੱਡਾ ਇਕੱਠਿਆ, ਅਤੇ ਮੇਰਾ ਵੀ ਹੱਥ ਚੁੱਕਿਆ ਹੋਇਆ ਆ। ਮੈਂ ਵੀ ਵਧੇਰੇ ਉਹਦੀ ਵਾਂਗ ਬਣਨਾ ਚਾਹੁੰਦਾ ਆ। ਪ੍ਰਭੂ ਮੈਨੂੰ ਜਾਂਚ, ਜੇ ਕੋਈ ਬੁਰਾਈ ਤੈਨੂੰ ਲੱਭੇ ਮੈਂ ਚਾਹੁੰਦਾ ਆ ਕਿ ਤੂੰ ਇਹਨੂੰ ਦੂਰ ਕਰ। ਕੀ ਭਲਾ ਅਸੀਂ ਇੱਥੇ ਇੰਨੇ ਚਿਰ ਤੋਂ ਹਾਂ, ਫਿਰ ਵੀ ਅਸਾਂ ਛੱਡਣਾ ਹੀ ਆ? ਕੋਈ ਪਰਵਾਹ ਨਹੀਂ, ਭਾਵੇਂ ਤੁਸੀਂ ਅਮੀਰ ਹੋ, ਗਰੀਬ ਹੋ, ਬੁੱਢੇ ਹੋ ਜਾਂ ਜਵਾਨ ਹੋ। ਕੱਲ ਨਾਲੇ ਦੇ ਉੱਤੇ ਪਹਾੜੀ ਦੇ ਉਤਲੇ ਰਾਹ ਵਿੱਚ ਗਰੀਬ ਲੋਕਾਂ ਦਾ ਇੱਕ ਟੋਲਾ ਜਿਨ੍ਹਾਂ ਨਾਲ ਮੈਂ ਖੜਾ ਸਾਂ, ਉੱਥੇ ਇੱਕ ਪਰਿਵਾਰ ਸੀ ਜਿਹਦੇ ਇੱਕ ਆਦਮੀ ਨਾਲ ਮੈਂ ਕਿੰਨਾ ਚਿਰ ਤੱਕ ਪਰਮੇਸ਼ਰ ਦੇ ਬਾਰੇ ਗੱਲਬਾਤ ਕਰ ਰਿਹਾ ਸਾਂ। ਉਹਦੀ ਪਤਨੀ ਤੇ 7-8 ਬੱਚੇ ਆਏ ਉਹਦੇ ਨਾਲ, ਤੇ ਉਹ ਛੋਟਾ ਜਿਹਾ ਆਦਮੀ ਪਤਲੀ ਜਿਹੀ ਚੀਜ਼ ਤੇ ਉੱਥੇ ਉਹ ਕੁਝ ਡਾਲਰਾਂ ਤੇ ਕੰਮ ਕਰਨ ਦਾ ਯਤਨ ਕਰ ਰਿਹਾ ਸੀ, ਤੇ ਇੱਕ ਆਦਮੀ ਨੇ ਉਹਨੂੰ ਇੱਕ ਝੁੱਗੀ ਵਿੱਚ ਰਹਿਣ ਦਿੱਤਾ। ਉਹਦੀ ਘਰ ਵਾਲੀ ਉੱਥੇ ਇੱਕ ਹੋਰ ਬੱਚੇ ਨੂੰ ਜਨਮ ਦੇਣ ਲਈ ਤਿਆਰ ਸੀ। ਉਹਦੇ ਕੋਲ ਇੱਕ ਚੌੜਾ ਘੁਆੜਾ ਸੀ ਜਿਹਦੇ ਨਾਲ ਉਹ ਲੱਕੜ ਵੱਢਣ ਡਈ ਸੀ ਤਾਂ ਕਿ ਉਹਨੂੰ ਥੱਲੇ ਖਿੱਚ ਸਕੇ। ਇੱਕ ਗੋਦ ਵਿੱਚ ਬੱਚਾ ਤੇ ਦੂਜੇ ਪਾਸੇ ਲੱਕੜ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਉਸ ਲੱਕੜ ਨੂੰ ਵੱਢਣ ਲਈ ਆਈ ਸੀ ਤਾਂ ਕਿ ਕਤੂਤ ਉਹ ਇਕੱਠੇ ਰੱਖ ਸਕਣ, ਸਿਆਲ ਵਿੱਚ ਉਹਨਾਂ ਨੂੰ ਭੁੱਖੇ ਨਾ ਰਹਿਣਾ ਪਵੇ। ਓਏ ਮੇਰਿਆ, ਸਾਨੂੰ ਉਹਨਾਂ ਲਈ ਬੜੀ ਹਮਦਰਦੀ ਮਹਿਸੂਸ ਹੋਈ। ਮੈਂ ਤੇ ਭਾਈ ਵੁੱਡਸ ਗਏ ਤੇ ਟਰੱਕ ਲਿਆਂਦਾ, ਉੱਥੇ ਗਏ ਤੇ ਉਹਦੀ ਲੱਕੜ ਵੱਢ ਕੇ ਟਰੱਕ ਵਿੱਚ ਲਿਆਂਦੀ। ਉਹ ਛੋਟੀ ਜਿਹੀ ਸ਼ੁਕਰਗੁਜ਼ਾਰ ਔਰਤ ਸਿਰਫ ਉੱਥੇ ਖੜੀ ਸੀ। ਮੈਨੂੰ ਉਹਦੇ ਲਈ ਬੜਾ ਅਫਸੋਸ ਹੋਇਆ ਅਤੇ ਉਹਨਾਂ ਲਈ ਅਸੀਂ ਦੁਆ ਮੰਗਦੇ ਰਹੇ। ਉਹਦੇ ਛੋਟੇ ਬੱਚੇ ਨੂੰ ਮਿਰਗੀ ਪੈਣ ਲੱਗ ਪਈ। ਅਸੀਂ ਜਾ ਕੇ ਛੋਟੇ ਬੱਚੇ ਲਈ ਦੁਆ ਮੰਗੀ ਤੇ ਪਰਮੇਸ਼ਰ ਨੇ ਉਹਨੂੰ ਚੰਗਿਆ ਕੀਤਾ। ਹੋਰ ਕਿਸੇ ਦਿਨ ਉਹਦੇ ਪਤੀ ਨੂੰ ਹਰਨੀਆਂ ਹੋ ਗਿਆ ਸੀ ਤੇ ਅਸੀਂ ਗਏ। ਮੈਂ ਉਹਦੇ ਨਾਲ ਗੱਲ ਕਰ ਰਿਹਾ ਸਾਂ, ਉਹ ਦੋਵੇਂ ਹੀ ਸਿਗਰਟਾਂ ਪੀਂਦੇ ਸਨ, ਉਹ ਤਮਾਕੂ ਵਰਤਦੀ ਸੀ ਤੇ ਉਹ ਵੀ ਬੜੇ ਅਨੋਖੇ ਜਿਹੇ ਪਹਾੜੀ ਲੋਕ ਸਨ। ਤਦ ਮੈਂ ਇਹਦੇ ਬਾਰੇ ਵਿੱਚ ਉਹਨਾਂ ਨਾਲ ਗੱਲਾਂ ਕਰਦਾ ਆ ਰਿਹਾ। ਕੱਲ ਸਵੇਰੇ ਜਦ ਮੈਂ ਦਿਨ ਦੇ ਚੜਾਅ ਨਾਲ ਉੱਠ ਗਿਆ, ਉਹ ਆਪਣੇ ਹੱਥ ਜੋੜੇ ਹੋਏ ਤੁਰਿਆ ਆਉਂਦਾ ਸੀ ਤੇ ਕਿਹਾ, ਭਾਈ ਬਿੱਲੀ, ਮੈਂ ਹੁਣ ਬਦਲਿਆ ਹੋਇਆ ਮਨੁੱਖ ਆ, ਯਾ ਕਿ ਮੈਂ ਆਪਣੀ ਆਖਰੀ ਸਿਗਰਟ ਪੀ ਲਈ ਆ, ਹੁਣ ਮੈਂ ਪ੍ਰਭੂ ਦੇ ਪਾਸੇ ਵੱਲ ਆ ਗਿਆ ਆ। ਤੇ ਪਤਨੀ ਨੇ ਵੀ ਕਿਹਾ ਕਿ ਮੈਂ ਵੀ ਆਪਣੀ ਆਖਰੀ ਪੀ ਲਈ ਆ। ਓ ਬੀਜ ਬੀਜੋ, ਮੈਂ ਪ੍ਰਭੂ ਨੇ ਪਾਣੀ ਦਿੱਤਾ ਆ, ਮੈਂ ਇਹਨੂੰ ਦਿਨ ਰਾਤ ਪਾਣੀ ਦਿਆਂਗਾ, ਮਤੇ ਕੋਈ ਇਹਨੂੰ ਮੇਰੇ ਹੱਥੋਂ ਖੋਏ। ਓ ਖੁਦਾ, ਮੈਂ ਦੁਆ ਮੰਗਣਾ ਆ ਕਿ ਸਾਡੇ ਦਿਲ ਦੀ ਖਾਹਿਸ਼ ਸਾਨੂੰ ਬਖਸ਼ ਦੇ, ਕਿਉਂਕਿ ਆਪਣੇ ਦਿਲਾਂ ਵਿੱਚ ਅਸੀਂ ਤੇਰੀ ਸੇਵਾ ਕਰਨੀ ਚਾਹੁੰਦੇ ਆ। ਹੁਣ ਪਿਤਾ, ਉਹ ਸਾਰੇ ਸਭਨੀ ਥਾਈ ਤੇਰੇ ਹੱਥਾਂ ਵਿੱਚ ਹਨ। ਉਹ ਤੇਰੇ ਬੱਚੇ ਹਨ, ਦਿਆ ਦੇ ਨਾਲ ਉਹਨਾਂ ਨਾਲ ਵਰਤ ਪ੍ਰਭੂ, ਨਿਆਂ ਵਿੱਚ ਨਹੀਂ ਪਰ ਦਿਆ ਦੇ ਵਿੱਚ, ਅਸੀਂ ਯਸੂ ਨਾਮ ਵਿੱਚ ਮੰਗਦੇ ਹਾਂ, ਆਮੀਨ। ਉਹਨੂੰ ਪਿਆਰ ਕਰਦੇ ਹੋ ਸਾਰੇ ਦਿਲ ਨਾਲ? ਜਿੰਨਾ ਸਭਨਾ ਦੇ ਰੁਮਾਲ ਹਨ ਹੁਣ ਲੈ ਸਕਦੇ ਹੋ। ਹੁਣ ਸਾਡੀਆਂ ਸਭਾਵਾਂ ਸ਼ਾਇਦ ਇਸ ਵਕਤ 7 ਵਜੇ ਸ਼ੁਰੂ ਹੋਣਗੀਆਂ ਜਾਂ ਏਦਾਂ ਦਾ ਹੀ ਕੁਝ ਆ। ਭਾਈ ਨੇਵਲ ਕੁਝ ਕਸ਼ਣ ਵਿੱਚ ਇਹਦਾ ਐਲਾਨ ਕਰਨਗੇ ਕਿ ਕਦੋਂ ਸ਼ੁਰੂ ਹੋਣਗੀਆਂ। ਮੇਰਾ ਅੰਦਾਜ਼ਾ ਆ ਅੱਜ ਸਵੇਰ ਬਪਤਿਸਮਾ ਹੈ। ਪਾਣੀ ਤਿਆਰ ਆ ਤੇ ਜੇ ਕਿਸੇ ਦਾ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਨਹੀਂ ਹੋਇਆ, ਕਿਉਂ ਭਲਾ ਪਾਣੀ ਤਾਂ ਪੱਕੇ ਤੌਰ ਤੇ ਬਪਤਿਸਮੇ ਲਈ ਤਿਆਰ ਆ। ਅਸੀਂ ਸਭ ਸੇਵਾਦਾਰ ਭਾਈਆਂ ਨੂੰ ਸਲਾਉਂਦੇ ਆ। ਮੈਂ ਵੇਖਦਾ ਆ ਭਾਈ ਪਾਰਨਲ ਠੀਕ ਆ, ਭਾਈ ਬੰਦਗੀ ਕਿਦਾਂ ਦੀ ਰਹੀ, ਭਾਈ ਮਾਰਟਨ ਅਤੇ ਬਹੁਤ ਸਾਰੇ ਉਹਨਾਂ ਵਿਚੋਂ ਇੱਥੇ ਹਨ, ਭਾਈ ਲੀ ਵਾਇਲੇ, ਉਹ ਸਭਨੀ ਥਾਈ ਸੇਵਾਦਾਰੀ ਹਨ ਸਾਡੇ ਨਾਲ ਇੱਥੇ ਹੋਣ ਲਈ ਤੇ ਪਾਕ ਕਲਾਮ ਦੇ ਨਾਲ ਸੰਗਤ ਕਰਨ ਲਈ। ਅਸੀਂ ਪੱਕੇ ਤੌਰ ਤੇ ਤੁਹਾਡੀ ਪ੍ਰਸ਼ੰਸਾ ਕਰਦੇ ਆ। ਹੋ ਸਕਦਾ ਆ ਕਿ ਤੁਸੀਂ ਇਸ ਉੱਤੇ ਮੇਰੇ ਨਾਲ ਸਹਿਮਤ ਨਹੀਂ ਹੋ, ਨਾ ਹੀ ਮੈਂ ਤੁਹਾਨੂੰ ਆਖਣਾ ਆ ਕਿ ਤੁਸੀਂ ਹੋਵੋ। ਵੇਖਿਆ ਜੇ ਸਿਰਫ ਗੱਲ ਇਹ ਆ ਕਿ ਤੁਸੀਂ ਇਹਨੂੰ ਵਿਚਾਰੋ, ਜੇ ਤੁਸੀਂ ਮੈਨੂੰ ਕੁਝ ਦੱਸ ਦਿਓ ਮੈਂ ਉਹਦੇ ਤੇ ਵਿਚਾਰ ਕਰਨਾ ਆ। ਜੇ ਸੇਵਾਦਾਰ ਟੇਪ ਚੁੱਕ ਕੇ ਆਖਣ ਉਹ ਠੀਕ ਆ, ਮੈਂ ਤਾਂ ਇਹਦੇ ਨਾਲ ਸਹਿਮਤ ਨਹੀਂ ਆ। ਠੀਕ ਆ ਮੇਰੇ ਭਾਈ, ਹੋ ਸਕਦਾ ਆ ਕਿ ਤੁਸੀਂ ਕੁਝ ਭੇਡਾਂ ਚਲਾ ਰਹੇ ਹੋ, ਤੁਸੀਂ ਜੋ ਵੀ ਚਾਹੋ ਉਹਨਾਂ ਨੂੰ ਚਾਰਾ ਖਵਾ ਸਕਦੇ ਹੋ, ਪਰ ਮੈਂ ਇਹਨਾਂ ਲਈ ਜੋ ਖੁਦਾ ਦੇ ਵਾਸਤੇ ਮੇਰੇ ਹੱਥਾਂ ਵਿੱਚ ਦਿੱਤੇ ਗਏ ਹਨ, ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਆ ਕਿ ਬਚਨ ਦੇ ਨਾਲ ਰਵਾਂ। ਬੇਸ਼ੱਕ ਭੇਡ ਨੂੰ ਭੇਡ ਦਾ ਹੀ ਖਾਣਾ ਚਾਹੀਦਾ ਆ। ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਛਾਣਦੀਆਂ ਹਨ, ਇਹਦੇ ਨਾਲ ਹੀ ਅਸੀਂ ਜਿਉਂਦੇ ਆ। ਹਰੇਕ ਬਚਨ ਜੋ ਖੁਦਾ ਦੇ ਮੂੰਹੋਂ ਨਿਕਲਦਾ ਆ, ਕੇਵਲ ਇੱਕ ਬਚਨ ਦੇ ਲਈ ਨਹੀਂ, ਹੁਣ ਤੇ ਤਦ ਜੋ ਹੈ, ਪਰ ਹਰੇਕ ਬਚਨ ਜੋ ਖੁਦਾ ਦੇ ਮੂੰਹੋਂ ਨਿਕਲਦਾ ਆ, ਇਹ ਉਹ ਬਚਨ ਆ ਜਿਹਦੇ ਰਾਹੀਂ ਸੰਤਾਂ ਨੇ ਜਿਉਣਾ ਆ। ਆਓ ਆਪਣੇ ਪੈਰਾਂ ਤੇ ਖੜੇ ਹੋ ਜਾਈਏ ਜਦ ਅਸੀਂ ਆਪਣੇ ਸਿਰ ਝੁਕਾਉਂਦੇ ਹਾਂ। ਭਾਈ ਨੈਵਲ, ਤੁਹਾਡੇ ਪਾਸ ਕੁਝ ਹੈ ਜਿਹੜਾ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ?
ਭਾਈ
ਮੈਨ, ਉਹ ਠੀਕ ਆ, ਹਰੇਕ ਜਿਹੜਾ ਮਹਿਸੂਸ ਚੰਗਾ ਕਰ ਰਿਹਾ ਆ ਆਖੋ ਆਮੀਨ। ਠੀਕ ਆ, ਆਓ ਹੁਣ ਆਪਣੇ ਸਿਰਾਂ ਨੂੰ ਚੁਕਾਈਏ। ਮੈਂ ਹੁਣ ਭਾਈ ਲੀ ਵਾਇਲੇ ਨੂੰ ਆਖਦਾ ਆ ਕਿ ਜੇ ਉਹ ਇੱਥੇ ਆਉਣ ਜਾਂ ਉਹ ਕਰ ਸਕਦੇ ਹਨ। ਭਾਈ ਵਾਇਲੇ, ਜੇ ਤੁਸੀਂ ਉੱਥੇ ਆ ਸਕਦੇ ਹੋ। ਭਾਈ ਵਾਇਲੇ ਇੱਥੇ ਸਾਡਾ ਭਾਈ ਆ, ਕਿਤਾਬਾਂ ਦਾ ਲਿਖਾਰੀ ਆ, ਉਹ ਹੁਣ ਸੱਤਾਂ ਕਲੀਸਿਆਈ ਯੁਗਾਂ ਦੀ ਕਿਤਾਬ ਨੂੰ ਤਿਆਰ ਕਰ ਰਿਹਾ ਆ ਤੇ ਸੱਤਾਂ ਮੋਹਰਾਂ ਦੀ ਕਿਤਾਬ ਤੇ ਕੰਮ ਕਰ ਰਿਹਾ ਹੈ। ਸਾਡੀ ਆਸ ਆ ਕਿ ਜਲਦੀ ਹੀ ਉਹ ਕਿਤਾਬਾਂ ਬਾਹਰ ਆ ਜਾਣਗੀਆਂ। ਠੀਕ ਆ ਭਾਈ ਲੀ ਵਾਇਲੇ, ਖੁਦਾ ਤੁਹਾਨੂੰ ਬਰਕਤ ਬਖਸ਼ੇ।